आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरा दिल पंजाबी जज्बा पंजाबी।
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹਾਜ਼ਰ ਹੋ ਗਿਆ ਜੀ ਪ੍ਰੋਗਰਾਮ ਲੈ ਕੇ ਲਹਿਰਾਂ। ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ ਪ੍ਰੋਗਰਾਮ ਦੇ ਵਿਚ। ਤੇ ਅੱਜ ਤਰੀਕ 17 ਨਵੰਬਰ ਦਿਨ ਵੀਰਵਾਰ ਤੇ 3 ਮੱਘਰ ਸੰਮਤ 548 ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਤੇ ਸਮਾਂ ਹੋ ਗਿਆ ਜੀ 7:02 ਬ੍ਰਿਸਬੇਨ ਦੇ ਵਿਚ। ਤੇ ਜੇ ਗੱਲ ਕਰੀਏ ਚਿੜਨੀ ਸਮੇਂ ਮੁਤਾਬਕ 8:02 ਦਾ ਸਮਾਂ ਹੋ ਚੁੱਕਾ ਆ। ਬਹੁਤ ਹੀ ਖੂਬਸੂਰਤ ਦਿਨ ਦੀ ਸ਼ੁਰੂਆਤ ਹੋਈ ਆ, ਮੌਸਮ ਬਹੁਤ ਸੋਹਣਾ ਆ ਤੇ ਆਸ ਕਰਦੇ ਤੁਸੀਂ ਵੀ ਜਿੱਥੋਂ ਜਿੱਥੋਂ ਸੁਣ ਰਹੇ ਹੋ ਤੇ ਵਧੀਆ ਦਿਨ ਦੀ ਸ਼ੁਰੂਆਤ ਹੋਈ ਹੋਵੇਗੀ ਤੇ ਕੰਮ ਕਾਰ ਸ਼ੁਰੂ ਕਰ ਲਏ ਹੋਣਗੇ ਤੇ ਆਸ ਕਰਦੇ ਦਿਨ ਵੀ ਅੱਗੇ ਵਧੀਆ ਹੀ ਨਿਕਲੇਗਾ। ਤੇ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ ਦੋਸਤੋ ਆਪਣੀ ਸਾਂਝ 2 ਘੰਟੇ ਤੱਕ ਬਣੀ ਰਹੇਗੀ ਤੇ ਇਹਨਾਂ 2 ਘੰਟਿਆਂ ਦੇ ਵਿਚ ਤੁਸੀਂ 20 ਸਾਂਝ ਬਣਾ ਸਕਦੇ ਹੋ। ਤੇ ਕਰਨਾ ਕੀ ਏ, ਜਿਹੜੇ ਤਾਂ ਚਲੋ ਦੋਸਤ ਹਮੇਸ਼ਾ ਇਸ ਤਰ੍ਹਾਂ ਜੁੜਦੇ ਹੋ ਤੇ ਜਾਣੂਗੇ ਤੇ ਨਵੇਂ ਦੋਸਤਾਂ ਨੂੰ ਦੱਸ ਦਈਏ ਕਿ ਟੈਲੀਗ੍ਰਾਮ ਐਪ ਡਾਊਨਲੋਡ ਕਰਕੇ ਤੁਸੀਂ ਉਹਦੇ ਮਾਧਿਅਮ ਨਾਲ ਵੀ ਸੁਨੇਹਾ ਭੇਜ ਸਕਦੇ ਹੋ। ਕਰਨ ਟੈਲੀਗ੍ਰਾਮ ਐਪ ਦੇ ਵਿਚ ਜਾ ਕੇ ਸਰਚ ਆਪਸ਼ਨ ਦੇ ਵਿਚ ਹਰਮਨ ਰੇਡੀਓ ਸਰਚ ਕਰੋ ਤਾਂ ਉੱਥੇ ਜਾ ਕੇ ਤੁਸੀਂ ਮੈਸੇਜ ਕਰ ਸਕਦੇ ਹੋ ਤੇ ਨਾਲ ਹਰਮਨ ਰੇਡੀਓ @hermanradio.com ਤੇ ਈਮੇਲ ਵੀ ਕਰ ਸਕਦੇ ਹੋ। ਤੇ ਕੋਈ ਵੀ ਸੌਂਗ, ਕੋਈ ਵੀ ਖਬਰ ਜਾਂ ਕੋਈ ਵੀ ਵਿਚਾਰ ਸਾਂਝਾ ਕਰਨਾ ਹੋਵੇ ਤੁਸੀਂ ਇਸ ਮਾਧਿਅਮ ਨਾਲ ਸਾਂਝਾ ਕਰ ਸਕਦੇ ਹੋ। ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਵਿਚ ਦੋਸਤੋ ਤੁਹਾਡੀਆਂ ਕਾਲਾਂ ਵੀ ਲਈਆਂ ਜਾਣਗੀਆਂ ਤੇ ਕਾਲ ਨੰਬਰ ਤੁਹਾਡੇ ਨਾਲ ਬਹੁਤ ਜਲਦ ਸ਼ੇਅਰ ਕਰਾਂਗੇ ਤੇ ਨਾਲ ਦੀ ਨਾਲ ਦਲਜੀਤ ਸਿੰਘ ਜੀ ਨਾਲ ਵੀ ਅਸੀਂ ਕੁਛ ਕੁ ਮਿੰਟਾਂ ਤੱਕ ਸਾਂਝ ਬਣਾਉਂਦੇ ਹਾਂ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਨਰਿੰਦਰ ਸਿੰਘ ਕਪੂਰ ਦੇ ਇੱਕ ਵਿਚਾਰ ਦੇ ਨਾਲ। ਨਰਿੰਦਰ ਸਿੰਘ ਕਪੂਰ ਆਖਦੇ ਨੇ, ਕਹਿੰਦੇ, ਭ੍ਰਿਸ਼ਟ ਵਿਅਕਤੀਆਂ ਦੀ ਸੰਤਾਨ ਵਿਚ ਮਿਹਨਤ ਦੀ ਬਿਰਤੀ, ਦੂਜਿਆਂ ਪ੍ਰਤੀ ਸਤਿਕਾਰ, ਨਿਮਰਤਾ ਅਤੇ ਸਲੀਕਾ ਨਹੀਂ ਹੁੰਦਾ, ਹੈਂਕੜ, ਹਿੰਸਾ ਅਤੇ ਬਲਤਕਾਰੀ ਰੁਚੀਆਂ ਹੁੰਦੀਆਂ ਹਨ। ਇਨ੍ਹਾਂ ਵਿਚ ਆਪਣੇ ਭੈੜੇ ਵਿਵਹਾਰ ਦਾ ਪਛਤਾਵਾ ਕਰਨ ਦੀ ਦਲੇਰੀ ਨਹੀਂ ਹੁੰਦੀ, ਹੋਰਾਂ ਨੂੰ ਸਬਕ ਸਿਖਾਉਣ ਦੀ ਜਿੱਦ ਹੁੰਦੀ ਹੈ। ਤੇ ਇਹ ਵਿਚਾਰ ਸਨ ਨਰਿੰਦਰ ਸਿੰਘ ਕਪੂਰ ਦੇ। ਤੁਸੀਂ ਇਸ ਵਿਚਾਰ ਬਾਰੇ ਕੀ ਵਿਚਾਰ ਰੱਖਦੇ ਹੋ, ਤੁਸੀਂ ਆਪਣਾ ਮੈਸੇਜ ਸੈਂਡ ਕਰ ਸਕਦੇ ਹੋ ਤੇ ਅਸੀਂ ਦੇਖਦੇ ਹਾਂ ਕਿ ਦਲਜੀਤ ਸਿੰਘ ਜੀ ਇਸ ਵਿਚਾਰ ਬਾਰੇ ਕੀ ਕਹਿੰਦੇ ਆ। ਪਰ ਚਲੋ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਰੱਬ ਦਾ ਨਾਮ ਲੈ ਕੇ ਤੇ ਸੁਣੋ ਇਹ ਗੀਤ ਤੇ ਇਸ ਗੀਤ ਤੋਂ ਬਾਅਦ।
ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਗੁਰੂ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਮੈਂ ਗੁਰਸੇਵਕ ਸਿੰਘ ਬ੍ਰਿਸਬੇਨ ਤੋਂ ਤੇ ਤੁਸੀਂ ਸੁਣ ਰਹੇ ਸੀ ਬਹੁਤ ਹੀ ਖੂਬਸੂਰਤ ਆਵਾਜ਼ ਦੇ ਵਿੱਚ ਤਾਂ ਖੁਸ਼ੀਆਂ ਪਾਤਸ਼ਾਹੀਆਂ ਸ਼ਬਦ ਤੇ ਆਸ ਕਰਦੇ ਹਾਂ ਤੁਸੀਂ ਪ੍ਰੋਗਰਾਮ ਦੀ ਸ਼ੁਰੂਆਤ ਤੇ ਤੁਹਾਡੇ ਦਿਨ ਦੀ ਸ਼ੁਰੂਆਤ ਇਸ ਸ਼ਬਦ ਦੇ ਨਾਲ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਹੋਈ ਹੋਵੇਗੀ ਤੇ ਇਸ ਦੇ ਨਾਲ ਹੀ ਆਪਾਂ ਸਵਾਗਤ ਕਰਦੇ ਹਾਂ ਦਿਲਜੀਤ ਸਿੰਘ ਜੀ ਦਾ ਪ੍ਰੋਗਰਾਮ ਵਿੱਚ। ਸਤਿ ਸ੍ਰੀ ਅਕਾਲ ਦਿਲਜੀਤ ਸਿੰਘ ਜੀ।
ਸਤਿ ਸ੍ਰੀ ਅਕਾਲ ਗੁਰਸੇਵ ਸਿੰਘ ਜੀ ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਦਾ ਜਿੱਥੋਂ ਕਿਤੋਂ ਵੀ ਸਾਡੇ ਨਾਲ ਇਸ ਮਾਧਿਅਮ ਤੋਂ ਜੁੜੇ ਨੇ ਸਾਰਿਆਂ ਦਾ ਇਸ ਪ੍ਰੋਗਰਾਮ ਵਿੱਚ ਸਵਾਗਤ ਵੀ ਤੇ ਨਾਲ ਆਸ ਵੀ ਇਹੀ ਕਰਦੇ ਆ। ਸਾਡੀ ਦਿਲੀ ਤਮੰਨਾ ਹੈ ਕਿ ਤੁਹਾਡਾ ਟਾਈਮ ਵਧੀਆ ਬਤੀਤ ਹੋ ਕਿਉਂਕਿ ਜਿਹੜੀ ਘੜੀ ਲੰਘਦੀ ਆ ਸੁੱਖ ਸੁਵਿਧੀ ਵਾਲੀ ਲੰਘੇ ਤਾਂ ਵਧੀਆ ਜ਼ਿਆਦਾ।
ਬਿਲਕੁਲ ਜੀ ਤੇ ਵੈਸੇ ਵੀ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਤੇ ਇਹੀ ਆਸ ਕਰਦੇ ਸਤਿਗੁਰ ਸਾਹਿਬ ਤੇ ਨਜ਼ਰ ਕਰੇ
ਜੀ। ਤੇ ਬਹੁਤ ਵਧੀਆ ਸ਼ਬਦ ਸੀਗਾ ਪਵਿੱਤਰ ਤੇ ਖੈਰ ਗੁਰਸੇਵ ਸਿੰਘ ਜੀ ਤੁਸੀਂ ਵਿਚਾਰ ਬਾਰੇ ਵੀ ਗੱਲ ਕਰਦੇ ਸੀ
ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜੇਕਰ ਕਿਸੇ ਨੂੰ ਪ੍ਰੋਬਲਮ ਆ ਗਈ ਲਿਸਨ ਕਰਨ ਦੇ ਵਿੱਚ ਉਹ ਜਾਂ ਤਾਂ ਪੌਜ਼ ਕਰਕੇ ਦੁਬਾਰਾ ਪਲੇ ਕਰ ਲੈਣ ਜਾਂ ਫਿਰ ਇੱਕ ਵਾਰ ਡਿਸਕਨੈਕਟ ਕਰਕੇ ਦੁਬਾਰਾ ਪਲੇ ਕਰਨ ਤਾਂ ਚੱਲ ਜਾਏਗਾ। ਕਈ ਵਾਰ ਉਹ ਕਨੈਕਟ ਹੋਣ ਦੇ ਵਿੱਚ ਕਿਉਂਕਿ ਡਿਜੀਟਲ ਮਸ਼ੀਨਾਂ ਫਸ ਪਏ ਹੋ ਤੇ ਆਹ ਪ੍ਰੋਬਲਮ ਆ ਜਾਂਦੀ ਆ ਤੇ ਦੁਬਾਰਾ ਡਿਸਕਨੈਕਟ ਕਰਕੇ ਪਲੇ ਕਰਨ ਤੇ ਆਸ ਕਰਦੇ ਆ ਕਿ ਉਹਨਾਂ ਦਾ ਚੱਲ ਪਏਗਾ। ਜੇ ਫਿਰ ਵੀ ਨੀ ਚੱਲਦਾ ਫਿਰ ਅਸੀਂ ਆਪਣੀ ਸਿੱਧੇ ਪਟਿਆਲੇ ਪਹੁੰਚ ਜਾਗੇ ਸ਼ਿਕਾਇਤ ਰਹਿ ਗਈ ਟੈਕਨੀਕਲ ਸਪੋਰਟ ਕੋਲ ਤੇ ਸਾਡੀ ਭਾਜੀ ਕੋਲ ਤੇ ਜੋ ਵੀ ਆ ਸਾਨੂੰ ਜਰੂਰ ਦੱਸ ਦੇਣ ਜੀ। ਹਾਂਜੀ ਦਲਜੀਤ ਸਿੰਘ ਜੀ ਆਪਾਂ ਵਿਚਾਰ ਬਾਰੇ ਗੱਲ ਕਰ ਰਹੇ ਹਾਂ
ਜੀ। ਵਿਚਾਰ ਬਾਰੇ ਬਹੁਤ ਵਧੀਆ ਵਿਚਾਰ ਸੀਗਾ ਜਿੱਦਾਂ ਤੁਸੀਂ ਕਹਿੰਦੇ ਸੀਗੇ ਵੀ ਭ੍ਰਿਸ਼ਟ ਜਿਹੜੇ ਆ ਹਨਾ ਖਾਸ ਤੌਰ ਤੇ ਕਹਿੰਦੇ ਹੁੰਦੇ ਆ ਵੀ ਔਲਾਦ ਜਿਹੜੀ ਆ ਉਹ ਕਹਿੰਦੇ ਵੀ ਇੰਨੀ ਸਹੀ ਨੀ ਹੁੰਦੀ ਕਿਉਂਕਿ ਉਹਨਾਂ ਨੂੰ ਸ਼ਾਇਦ ਕਦਰਾਂ ਕੀਮਤਾਂ ਜਿਹੜੀਆਂ ਆ ਸਮਾਜ ਦੀਆਂ ਉਹਨਾਂ ਬਾਰੇ ਨਹੀਂ ਪਤਾ ਲੱਗਦਾ ਹਨਾ। ਬਹੁਤ ਵਧੀਆ ਸੀ ਗੱਲ
ਬਿਲਕੁਲ ਤੇ ਮੈਂ ਵੀ ਇਸ ਪੱਖੋਂ ਦੇਖਦਾ ਸੀ ਮੈਂ ਕਿਹਾ ਜਿਹੜੇ ਬੰਦੇ ਭ੍ਰਿਸ਼ਟ ਹੁੰਦੇ ਤੇ ਉਹ ਆਪਣਾ ਸਮਾਂ ਜ਼ਿਆਦਾਤਰ ਭ੍ਰਿਸ਼ਟ ਕਿੱਦਾਂ ਹੋਣਾ ਜਾਣੀ ਕਿ ਕਿੱਥੇ ਸਮਾਂ ਗਵਾ ਲੈਂਦੇ ਆ ਉਸ ਵੱਲ ਤਮਾਕ ਲਾਉਣ ਦੇ ਵਿੱਚ ਤੇ ਉਹ ਆਪਣੇ ਬੱਚਿਆਂ ਨੂੰ ਸਮਾਂ ਨਹੀਂ ਦੇ ਪਾਉਂਦੇ ਤੇ ਸ਼ਾਇਦ ਉਹ ਇਸ ਚੀਜ਼ ਦਾ ਸ਼ਿਕਾਰ ਹੋਣ ਤੇ ਬਿਮਾਰੀ ਕਹਿ ਸਕਦੇ ਆ ਜਿਹੜਾ ਬੱਚਾ ਸੋਚ ਹੀ ਨਾ ਸਕੇ ਕਿ ਕਿੱਦਾਂ ਵਿਚਰਨਾ ਲੋਕਾਂ ਦੇ ਵਿੱਚ ਤੋ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਆ
ਜੀ। ਬਿਲਕੁਲ ਤੇ ਆਪਣੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਆਪਣੇ ਨਾਲ ਭਾਜੀ ਹੁਣੀ ਜੁੜ ਗਏ ਆ। ਸਤਿ ਸ੍ਰੀ ਅਕਾਲ ਭਾਜੀ ਤੁਹਾਨੂੰ ਵੀ। ਉਹ ਕਹਿੰਦੇ ਵੀ ਦੁਨੀਆਂ ਵਿੱਚ ਤੁਹਾਡੇ ਸਭ ਤੋਂ ਚੰਗੇ ਦੋਸਤ ਤੁਹਾਡੇ ਮਾਂ ਪਿਓ ਹਨ ਉਹਨਾਂ ਦੀ ਝਲਕ ਪਿੱਛੇ ਵੀ ਉਹਨਾਂ ਦਾ ਬੇਪਨਾਹ ਪਿਆਰ ਲੁਕਿਆ ਹੁੰਦਾ ਹੈ। ਕਿਆ ਬਾਤ ਆ ਜੀ, ਆਹ ਬਹੁਤ ਵਧੀਆ ਗੱਲ ਹੈ।
ਸਹੀ ਹੈ ਜੀ, ਬਹੁਤ ਖੂਬਸੂਰਤ। ਵੈਸੇ ਆਹ ਚੀਜ਼ ਹੁਣ ਕਹਿੰਦੇ ਜਿੰਨਾ ਚਿਰ ਪ੍ਰੈਕਟੀਕਲ ਨਾ ਸਾਨੂੰ ਸਮਝ ਨਹੀਂ ਲੱਗਦੀ, ਤਾਂ ਹੁਣ ਜਿੱਦਾਂ ਆਪਣੇ ਦੇਖਦਾ ਕਿ ਅਸੀਂ ਜੋ ਹੁੰਦੇ ਸਾਨੂੰ ਬੁਰਾ ਲੱਗਦਾ ਸੀ ਨਾ ਘਰ ਦੇ, ਕਿਉਂ ਬੋਲਦੇ ਆ ਸਾਨੂੰ, ਹਰੇਕ ਨੂੰ ਇੱਦਾਂ ਹੁੰਦਾ ਨਾ ਕਿ ਲੱਗਦਾ ਕਿ ਕਿਉਂ ਸਾਨੂੰ ਸਾਰਾ ਪਤਾ ਹੀ ਆ। ਪਰ ਹੁਣ ਮੈਂ ਜਦੋਂ ਦੇਖਦਾ ਜਿੱਦਾਂ ਕਿ ਹੁਣ ਮੇਰੇ ਸਿਸਟਰ ਦੇ ਹਨਾ ਅੱਗੇ ਬੇਬੀ ਆਈ, ਹੁਣ ਤੁਹਾਨੂੰ ਮੈਂ ਦੇਖਦਾ ਤੁਹਾਡੇ ਹੈਗਾ ਬੇਟਾ, ਠੀਕ ਹੈ ਜੀ, ਕਿ ਉਹਨੂੰ ਉਹਦੇ ਚੰਗੇ ਲਈ ਝਿੜਕਣਾ ਪੈਂਦਾ। ਹੁਣ ਮੇਰੇ ਭਾਣਜੇ ਆ ਇੱਥੇ ਤੇ ਭਾਣਜਾ ਤੇ ਉਹਨੂੰ ਝਿੜਕਦੇ ਉਹ ਚੰਗੇ ਲਈ ਹੁੰਦਾ, ਫਿਰ ਮਹਿਸੂਸ ਹੁੰਦਾ ਯਾਰ ਸਹੀ ਆ, ਘਰਦੇ ਜੋ ਕਹਿੰਦੇ ਸੀ ਸਹੀ ਲਈ ਕਹਿੰਦੇ ਸੀ ਕਿ ਕੋਈ ਸਾਡੀ ਕੋਲ ਕੁਛ ਬੰਨਣਾ ਹੁੰਦਾ ਉਹਦੇ ਨਾਲ। ਸੋ ਬਹੁਤ ਧੰਨਵਾਦ ਦਲਜੀਤ ਸਿੰਘ ਜੀ ਦਾ, ਤੇ ਉਹਨੇ ਬਹੁਤ ਹੀ ਖੂਬਸੂਰਤ ਹਰੇਕ ਵਾਰ ਦੀ ਤਰ੍ਹਾਂ ਵਿਚਾਰ ਸਾਂਝਾ ਕੀਤਾ
ਜੀ। ਵੈਸੇ ਵੀ ਜਦੋਂ ਮਾਂ ਪਿਓ ਜਿਹੜੇ ਆ, ਸ਼ਾਇਦ ਆਪਾਂ ਨੂੰ ਫਸਟ ਜਿਹੜਾ ਉਹਦਾ ਫਰੈਂਡ ਵੀ ਬੱਚੇ ਦਾ ਉਹੀ ਬਣਦਾ, ਮਾਂ ਖਾਸ ਤੌਰ ਤੇ ਹਨਾ, ਮਾਂ ਜਿਆਦਾ ਟਾਈਮ ਸਪੈਂਡ ਕਰਦੀ ਆ ਉਹਦੇ ਨਾਲ, ਉਹਦੇ ਨਾਲ ਲਗਾਓ ਜਿਆਦਾ ਹੋ ਜਾਂਦਾ ਆ, ਤੇ ਬਾਪ ਦੇ ਨਾਲ ਫਿਰ ਸੈਕੰਡ ਆਪਾਂ ਰੱਖ ਲਈਏ। ਪ੍ਰਾਇਮਰੀ ਜਿਹੜੀ ਆ ਦੋਸਤੀ ਉਹ ਮਾਂ ਨਾਲ ਹੀ ਹੁੰਦੀ ਆ, ਇਸ ਕਰਕੇ ਜਦੋਂ ਆਪਾਂ ਖਾਸ ਤੌਰ ਤੇ ਜਦੋਂ 10-12-14 ਸਾਲ ਤੱਕ ਤਾਂ ਮਾਂ ਹੀ ਚੇਤੇ ਆਉਂਦੀ ਆ ਹਰ ਗੱਲ ਦੇ ਵਿੱਚ ਹਨਾ, ਕੋਈ ਵੀ ਹੁੰਦੀ ਆ ਆਪਾਂ ਸ਼ੇਅਰ ਕਰਨਾ ਲਾਈਕ ਕਰਦੇ ਆ। ਬਾਅਦ ਦੇ ਵਿੱਚ ਚਲੋ ਆਪਣੇ ਆਪ ਨੂੰ ਫਿਰ ਆਪਾਂ ਜਿਆਦਾ ਇੰਟੈਲੀਜੈਂਟ ਸਮਝਣ ਲੱਗ ਪੈਂਦੇ ਹਨਾ, ਪਹਿਲਾਂ ਤਾਂ ਮਾਂ ਹੀ ਸਭ ਤੋਂ ਜਿਆਦਾ ਇੰਟੈਲੀਜੈਂਟ ਹੁੰਦੀ ਆ। ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਅੱਗੇ ਮਨੀ ਸਿੰਘ ਜੀ ਵੀ ਸਾਡੇ ਨਾਲ ਜੁੜੇ ਆ। ਮਨੀ ਸਿੰਘ ਜੀ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਸਾਰੀ ਟੀਮ ਨੂੰ, ਤੇ ਉਹਨਾਂ ਨੇ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਆ ਰਾਵੀਆ ਸੰਘੂ ਦੀ ਆਵਾਜ਼ ਦੇ ਵਿੱਚ ਸੱਜਰੇ ਤੜਕੇ। ਮਨੀ ਸਾਹਿਬ ਆਪਣੇ ਨਾਲ ਸਿਡਨੀ ਤੋਂ ਜੁੜੇ, ਬਹੁਤ ਬਹੁਤ ਧੰਨਵਾਦ, ਤੇ ਆਸ ਕਰਦੇ ਹਾਂ ਕਿ ਅਗਲਾ ਗਾਣਾ ਆਪਾਂ ਇਹ ਲਾ ਦਾਂਗੇ ਜੇ ਮਿਲ ਜਾਂਦਾ ਤਾਂ। ਤੇ ਅੱਗੇ ਜਗਤਾਰ ਜੋਲ ਸਾਹਿਬ ਜੀ, ਉਹਨਾਂ ਨੇ ਕਿਹਾ ਵੀ ਤੁਹਾਡੇ ਤਰੀਕੇ ਦੱਸਣ ਤੋਂ ਪਹਿਲਾਂ ਹੀ ਚੱਲ ਪਿਆ ਸੀ ਕਹਿੰਦੇ, ਪਹਿਲਾਂ ਦੋਨੇ ਪਾਸੇ ਹੀ ਖੜਾ ਸੀ ਕਹਿੰਦੇ ਵੀ ਜਾਣੀ ਰੋ ਗਿਆ ਸੀਗਾ ਸ਼ਾਇਦ। ਚਲੋ ਦੇਰ ਆਏ ਦਰੋਸਤ ਆਏ ਜਗਤਾਰ ਸਾਹਿਬ, ਤੇ ਆਸ ਕਰਦੇ ਆ ਵੀ ਵਧੀਆ ਤਰੀਕੇ ਦੇ ਨਾਲ ਤੁਸੀਂ ਰੇਡੀਓ ਜਿਹੜਾ ਹੁਣ ਸੁਣ ਰਹੇ ਹੋਣੇ ਆ, ਬਹੁਤ ਬਹੁਤ ਤੁਹਾਡਾ ਧੰਨਵਾਦ ਵੀ ਹੈ ਇਸ ਮਾਮਲੇ ਦੇ ਵਿੱਚ। ਤੇ ਅੱਗੇ ਆਪਣੇ ਨਾਲ ਰਮਨਜੀਤ ਸਿੰਘ ਜੰਡੋਰੀਆ ਸਾਹਿਬ ਜੁੜੇ ਆ। ਜੰਡੋਰੀਆ ਸਾਹਿਬ ਨੇ ਕਾਰ ਦੀ ਫੋਟੋ ਭੇਜੀ ਆ ਜਿਹਦਾ ਨੰਬਰ ਹੈਗਾ ਆ ਦਲਜੀਤ।
ਗਿਫਟ ਕਰ ਰਹੇ ਤੁਹਾਨੂੰ ਕਾਰ,
ਮੈਨੂੰ ਲੱਗਦਾ ਇਹਨਾਂ ਨੂੰ ਦਲਜੀਤ ਨਾਂ ਦੀ ਨੰਬਰ ਪਲੇਟ ਮਿਲ ਗਈ ਤੇ ਇਹਨਾਂ ਨੇ ਕਹਿ ਦਿੱਤਾ ਵੀ ਉਹੀ ਨਾ ਕਿਤੇ ਹੋਵੇ ਹਨਾ। ਖੈਰ ਜੰਡੋਰੀਆ
ਕੋਈ ਗੱਲ ਨੀ, ਤੁਸੀਂ ਸਣੇ ਕਾਰ ਤੁਸੀਂ ਦੇ ਸਕਦੇ, ਗਿਫਟ ਕਰ ਸਕਦੇ ਦਲਜੀਤ ਸਿੰਘ ਨੂੰ, ਕੱਲੀ ਨੰਬਰ ਪਲੇਟ ਦੇ ਸਕਦੇ। ਵੈਸੇ ਦਲਜੀਤ ਸਿੰਘ ਗੱਲ ਕੀਤੇ ਆ ਗਈ ਮੈਨੂੰ ਨੰਬਰ ਪਲੇਟ ਤੋਂ, ਤੇ ਆਪਣੇ ਇੱਥੇ ਬ੍ਰਿਸਬਨ ਤੇ ਤੁਸੀਂ ਜਾਣਦੇ ਹੋ ਬਿੱਟੂ ਮੋਫਰ ਹਨਾ, ਵੈਸੇ ਤਾਂ ਉਹ ਸਾਡੇ ਚਤਰਾ ਚੋਰ ਦਾ ਮੇਨ ਕਰੈਕਟਰ ਵੀ ਸੀ ਜਿਹੜਾ ਆਪਣੇ,
ਬਹੁਤ ਪਿਆਰਾ ਪਿਆਰਾ ਬੰਦਾ, ਬਹੁਤ ਪਿਆਰਾ। ਹਾਂਜੀ,
ਤੇ ਉਹ ਪਿੱਛੇ ਜੇ ਹੁਣ ਗੱਲ ਸਾਂਝੀ ਕਰ ਰਿਹਾ ਸੀ ਤਾਂ ਉਹਨੇ ਆਪਣੇ ਨਾ ਪਿੰਡ ਦੇ ਨਾਂ ਤੇ ਆਪਣੇ ਦੇਖ ਲਓ $1600 ਲੱਗ ਜਾਂਦਾ ਨੰਬਰ ਪਲੇਟ ਲੈਣ ਤੇ ਨਾ, ਜੇ ਪਰਸਨਲ ਕਵਿੰਸਲੈਂਡ ਦੇ ਵਿੱਚ ਨੰਬਰ ਪਲੇਟ ਲੈਣੀ ਹੋਵੇ। ਉਹ ਕਹਿੰਦਾ ਵੀ ਮੈਂ ਪਿੰਡ ਕਹਿੰਦਾ ਬੜੇ ਮਾਣ ਨਾਲ ਆਪਣੇ ਯਾਰ ਦੋਸਤ ਨੂੰ ਕਹਿੰਦਾ ਫੋਟੋ ਭੇਜੀ, ਦੇਖੋ ਵੀ ਪਿੰਡ ਦਾ ਨਾਂ ਰੋਸ਼ਨ ਕਰਤਾ, ਮੋਫਰ ਨਾਂ ਤੇ ਪਿੰਡ ਲੈ ਕੇ ਨੰਬਰ ਪਲੇਟ ਲੈ ਲਈ। ਕਹਿੰਦਾ ਉਹ ਮੋਹਰੇ ਪਤਾ ਅੱਕਿਆ ਬੈਠਾ ਹੋਊਗਾ, ਪਤਾ ਨੀ ਕੀ ਗੱਲ, ਕਹਿੰਦਾ ਪਿੰਡ ਦਾ ਨਾਂ ਰੋਸ਼ਨ ਕਰਤਾ, ਅਸੀਂ ਪੈ ਕਹਿੰਦਾ ਪਿੰਡ ਨੂੰ ਭੇਜ ਦਿੰਦਾ, ਭੇਜਿਆ ਦਾ ਰੋਸ਼ਨ ਹੋਣਾ।
ਬਿਲਕੁਲ ਬਿਲਕੁਲ, ਇਹ ਵੀ ਗੱਲ ਸਹੀ ਆ। ਹੁਣ ਇੱਕ ਗੱਲ ਹੋਰ ਵੀ ਆ ਸੋਚਣ ਵਾਲੀ ਗੁਰਸੇਵ ਸਿੰਘ ਜੀ, ਵੀ ਜਿਹੜੀ ਜੰਡੋਰੀਆ ਸਾਹਿਬ ਨੇ ਆਪਾਂ ਨੂੰ ਫੋਟੋ ਭੇਜੀ ਆ, ਉਹ ਇਹ ਚ ਰਿਐਲਿਟੀ ਤਾਂ ਇਹੀ ਆ ਵੀ ਮੇਰੀ ਕਾਰ ਹੈ ਨੀ, ਉਹ ਕਾਰ ਕਿਸੇ ਹੋਰ ਬੰਦੇ ਦੀ ਆ, ਕਾਰ ਉਹਨੇ ₹2300 ਵੀ ਲਾਇਆ, ਦਲਜੀਤ ਉਹਨੇ ਫਿਰ ਨੰਬਰ ਪਲੇਟ ਵੀ ਲਈ ਆ, ਉਹ ਸਾਡੇ ਪਿਆਰੇ ਸੱਜਣ ਨੇ ਦੇਖੋ ₹2300 ਵੀ ਲਾਇਆ, ਨਾਂ ਮੇਰਾ ਵੀ ਹੋਈ ਜਾਂਦਾ, ਦਲਜੀਤ ਸਿੰਘ ਮਹਿਤਾ ਚੌਂਕ ਵਾਲਿਆਂ ਦਾ ਵੀ ਨਾਂ ਹੋਈ ਜਾਂਦਾ, ਉਹਨਾਂ ਦੀਆਂ ਵੀ ਉਹਨਾਂ ਦੇ ਨਾਂ ਤੇ ਗੱਡੀਆਂ ਚੱਲਦੀਆਂ ਇੱਥੇ, ਕਹਿੰਦੇ ਸਾਡੇ ਨਾਂ ਤੇ ਗੱਡੀਆਂ ਇੱਥੇ ਚੱਲਦੀਆਂ। ਖੈਰ ਬਹੁਤ ਬਹੁਤ ਧੰਨਵਾਦ, ਆਪਾਂ ਤਾਂ ਮੌਸਮ ਵਿੱਚ ਆਪਾਂ ਕ੍ਰੈਡਿਟ ਲਈ ਜਾਂਦੇ ਹਾਂ ਸਾਰਾ
ਹੀ, ਚਲੋ ਵੈਸੇ ਸ਼ੌਂਕ ਹੁੰਦੇ ਨਾ, ਆਹੀ ਸ਼ੌਂਕ ਆ, ਸ਼ੌਂਕ ਦਾ ਕੋਈ ਮੁੱਲ ਨਹੀਂ
ਜੀ। ਬਿਲਕੁਲ ਬਿਲਕੁਲ ਜੀ ਜੀ ਬਿਲਕੁਲ, ਗੱਲ ਜਾਇਜ਼ ਆ ਜੀ। ਨਾਲ ਨਾਲ ਜੰਡੋਰੀਆ ਸਾਹਿਬ ਕਹਿ ਰਹੇ ਆ, ਸਤਿ ਸ੍ਰੀ ਅਕਾਲ ਵੀ ਬੁਲਾਉਂਦੇ ਆ, ਉਹ ਕਹਿੰਦੇ ਵੀ ਇਨਸਾਨ ਦੀ ਇਹ ਫਿਤਰਤ ਹੀ ਆ ਵੀ ਜਦੋਂ ਕੋਈ ਚੀਜ਼ ਜਿਹੜੀ ਸਿਰਫ ਦੋ ਵਕਤ ਹੀ ਉਹ ਕਦਰ ਕਰਦਾ ਕਿਸੇ ਵੀ ਚੀਜ਼ ਦੀ, ਇੱਕ ਮਿਲਣ ਤੋਂ ਪਹਿਲਾਂ ਤੇ ਇੱਕ ਕਿਸੇ ਚੀਜ਼ ਨੂੰ ਖੋ ਦੇਣ ਤੋਂ ਬਾਅਦ, ਪਹਿਲਾਂ ਜਾਂ ਹਾਂ ਜਦੋਂ ਵੀ, ਕਹਿਣ ਦਾ ਮਤਲਬ ਇਹੀ ਆ ਵੀ ਕਦਰ ਉਦੋਂ ਹੀ ਹੁੰਦੀ ਜਦੋਂ ਕੋਈ ਚੀਜ਼ ਸਾਡੇ ਹੱਥ ਵਿੱਚ ਹੁੰਦੀ ਨੀ ਸ਼ਾਇਦ, ਹਨਾ
ਜੀ। ਹਾਂਜੀ ਆਹੀ ਆ, ਕੋਲ ਪਈ ਕੋਲ ਦੀ ਚੀਜ਼ ਅਸੀਂ ਕਦੇ ਘੱਟੇ ਕਦਰ ਕਰਦੇ ਆ ਜੀ,
ਕਦੇ ਘੱਟੇ ਹੀ ਕਰਦੇ ਆ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੰਡੂਰੀਆ ਸਾਹਿਬ, ਤੇ ਫੋਟੋ ਭੇਜਣ ਲਈ ਬਹੁਤ ਬਹੁਤ ਧੰਨਵਾਦ, ਵੈਸੇ ਮੇਰੀ ਨੀ ਗੱਡੀ ਇਹ। ਅਜੇਪਾਲ ਜੀ ਜੁੜੇ ਆ ਬ੍ਰਿਸਬਨ ਤੋਂ, ਤੇ ਉਹਨਾਂ ਨੇ ਵੀ ਕਿਹਾ ਵੀ ਵਿਚਾਰ ਉਹਨਾਂ ਨੂੰ ਬਹੁਤ ਵਧੀਆ ਲੱਗਾ, ਨਾਈਸ ਸਟਾਰਟ ਉਹਨਾਂ ਨੇ ਕਿਹਾ ਗੁਰਸੇਵ ਸਿੰਘ ਜੀ, ਤੇ ਬਿਲਕੁਲ ਜੀ ਹੁਣ ਇਹ ਜਾਣੀ ਬੜੀਆਂ ਤਰੱਕੀਆਂ ਕਰੀ ਜਾਂਦੇ ਆ ਗੁਰਸੇਵ ਸਿੰਘ ਜੀ, ਸਾਰਿਆਂ ਨੂੰ ਪਿੱਛੇ ਛੱਡਦੇ ਜਾ ਰਹੇ ਆ ਨਾ।
ਪਿੱਛੇ ਪਿੱਛੇ ਤਾਂ ਕੋਈ ਨੀ, ਰਲ ਮਿਲ ਕੇ ਹੀ ਹੈ ਜੀ।
ਖੈਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਜਿੰਨੇ ਵੀ ਦੋਸਤ ਸਾਡੇ ਤੋਂ ਨਾਲ ਜੁੜੇ ਆ। ਗੁਰਸੇਵ ਸਿੰਘ ਜੀ ਆਪਾਂ ਗਾਣਾ ਸੁਣੀਏ ਤੇ ਗਾਣਾ ਸੁਣ ਕੇ ਬਾਅਦ ਫਿਰ ਆਪਾਂ ਜੁੜਦੇ ਆ ਪ੍ਰੋਗਰਾਮ ਦੇ ਵਿਚ ਤੇ ਖਬਰ ਨਾਲ ਸਾਂਝ ਜਿਹੜੀ ਆਸਟ੍ਰੇਲੀਆ ਦੀਆਂ ਖਬਰਾਂ ਆ ਉਹਨਾਂ ਤੇ ਗੱਲ ਕਰਦੇ ਆ।
ਜੀ ਜਰੂਰ।
ਤੂੰ ਗੱਪ ਛੱਡਦਾ ਦੁਨੀਆ ਵੀ ਸੱਜਣਾ ਤੂੰ ਟੱਪ ਛੱਡਦਾ ਬੱਦਲਾਂ ਤੋਂ ਪਾਰ ਦੀ ਤੂੰ ਗੱਪ ਛੱਡਦਾ ਦੁਨੀਆ ਵੀ ਸੱਜਣਾ ਤੂੰ ਟੱਪ ਛੱਡਦਾ ਝੂਠ ਦਾ ਬਣਾਈ ਵੇ ਤੂੰ ਮੈਲ ਰੱਖਦਾ ਹੌਸਲੇ ਨਾ ਬੋਲਦਾ ਕਦੇ ਨੀ ਥੱਕਦਾ ਆਪ ਫਸ ਜਾਂਦੇ ਬੋਲ ਕੇ ਤੂੰ ਝੱਲਾ ਵਾਲਾ ਏ ਫਸ ਜਾਂਦੇ ਬੋਲ ਕੇ ਤੂੰ ਝੱਲਾ ਵਾਲਾ ਏ ਜਾਵੇ ਮੁੰਡਿਆ ਝੂਠਿਆਂ ਦੇ ਪਿੰਡ ਵਿੱਚ ਰਹਿਣ ਵਾਲਿਆ ਖੜੇ ਪੈਰੀ ਉੱਤੇ ਮੁੱਕਰ ਤੂੰ ਜਾਣਾ ਏ ਇਸ ਦੁਨੀਆ ਦੇ ਵਿੱਚੋਂ ਤੂੰ ਅਵੱਲਾ ਵਾਲਾ ਏ ਦੁਨੀਆ ਦੇ ਵਿੱਚੋਂ ਤੂੰ ਅਵੱਲਾ ਵਾਲਾ ਏ ਜਾਵੇ ਮੁੰਡਿਆ ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏ ਵੇ ਜਾਵੇ ਮੁੰਡਿਆ ਮੁੰਡਿਆ ਵੇ ਬਸ ਤੂੰ ਤਾਂ ਗੱਲਾਂ ਵਾਲਾ ਏ ਵੇ ਜਾਵੇ ਮੁੰਡਿਆ ਲੈ ਕੇ ਆਈ ਜੈਗੁਆਰ ਐਵੇਂ ਨੰਬਰ ਬਣਾਉਣਾ ਮਾਰ ਗੇੜੀਆਂ
ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ ਤੇ ਮੈਂ ਗੁਰਸੇਵ ਸਿੰਘ ਪ੍ਰਿਤ ਸਿੰਘ ਤੇ ਨਾਲ ਨੇ ਮੇਰੇ ਦਲਜੀਤ ਸਿੰਘ ਜੀ। ਇਹ ਦਲਜੀਤ ਸਿੰਘ ਜੀ ਗੀਤ ਬਹੁਤ ਸੋਹਣਾ ਸੀ।
ਗੀਤ ਤਾਂ ਮੈਂ ਕਿਹਾ ਏਦਾਂ ਲੱਗੀ ਜਾਂਦਾ ਸੀ ਜਿੱਦਾਂ ਮੇਰੇ ਤੇ ਹੀ ਗਾ ਦਿੱਤਾ।
ਮੈਨੂੰ ਏਦਾਂ ਲੱਗਦਾ ਸੀ, ਦੇਖ ਲੋ ਵੀ ਵੀਰਵਾਰ ਨੂੰ ਰੇਡੀਓ ਤੇ ਗੱਲਾਂ, ਐਤਵਾਰ ਨੂੰ ਰੇਡੀਓ ਤੇ ਗੱਲਾਂ, ਮੁੜ ਕੇ ਕਿਤੇ ਤੁਹਾਨੂੰ ਇਨਵਾਈਟ ਕਰ ਲਾਂ ਤੇ ਉਹਨਾਂ ਮੀਟਿੰਗਾਂ 'ਚ ਗੱਲਾਂ ਤੇ ਭਾਬੀ ਕਿਤੇ ਆਹੀ ਤਾਂ ਨੀ ਕਹਿੰਦੇ ਤੂੰ ਗੱਲਾਂ ਵਾਲੀਆਂ
ਗੱਲਾਂ ਵਾਲੀਆਂ ਮੈਂ ਇਹ ਕਹਿੰਦੀ ਹੁੰਦੀ ਉਹ ਤੇ ਮੈਂ ਕਹਿੰਦਾ ਹੁੰਦਾ ਵੀ ਗੱਲਾਂ ਦੀ ਤਾਂ ਖੱਟੀ ਖਾਂਦੇ ਆ। ਇਹ ਵੀ ਇੱਕ ਚਲੋ ਗੁਣ ਹੀ ਆ, ਭਾਵੇਂ ਏਦਾਂ ਕਹਿ ਦੇਵੇ ਜਿੱਦਾਂ ਬਹੁਤ ਸਾਰੇ ਲੋਕ ਏਦਾਂ ਕਹਿੰਦੇ ਵੀ ਬੋਲਦਾ ਬਹੁਤ ਆ ਨਾ। ਆਪਾਂ ਵੀ ਗੁਰਸੇਵ ਸਿੰਘ ਥੱਕਦੇ ਨੀ, ਲਗਾਤਾਰ ਰਿਕਾਰਡ ਹੀ ਆ ਆਪਣਾ ਬੋਲ ਬੋਲ ਕੇ ਹੈ ਨਾ।
ਬਿਲਕੁਲ ਉਹੀ ਗੱਲ ਆਈ ਗੱਲਾਂ ਦੀ ਗੱਟੀ ਹੋ ਸਾਡੀ
ਉਹਦੇ ਲਈ ਕੰਟੈਂਟ ਸਾਡੇ ਕੋਲ ਹੋਣਾ ਬੜਾ ਜਰੂਰੀ ਆ, ਮਟੀਰੀਅਲ ਹੋਣਾ ਬੜਾ ਜਰੂਰੀ ਆ ਨਾ। ਜਿੱਦਾਂ ਮੈਂ ਗੁਰਸੇਵ ਸਿੰਘ ਜੀ ਬਹੁਤ ਸਾਰੇ ਪਹਿਲਾਂ ਕੰਪੀਟੀਸ਼ਨ ਬਹੁਤ ਜਿੱਤੇ, ਇੱਕ ਕੰਪੀਟੀਸ਼ਨ ਹੁੰਦਾ ਸੀ ਵੀ ਤੁਹਾਨੂੰ 2 ਮਿੰਟ ਦੇ ਦਿੱਤੇ ਜਾਂਦੇ ਸੀ ਇੱਕ ਵਿਸ਼ਾ ਦੇ ਦੇਣਾ ਦੋ ਮਿੰਟਾ ਦੇ ਵਿਚ ਤੁਸੀਂ ਓਹ ਤੋਂ ਬਾਅਦ ਓਹਦੇ ਉੱਤੇ ਚਾਰ ਜਾਂ ਪੰਜ ਮਿੰਟ ਜਿਹੜਾ ਬੋਲਣਾ ਹੁੰਦਾ ਸੀ, ਦੋ ਮਿੰਟ ਸੋਚ ਕੇ ਓਹਦੇ ਉੱਤੇ ਗੱਲ ਕਰਨੀ ਹੁੰਦੀ, ਮੈਂ ਹਰ ਵਾਰੀ ਜਿੱਤ ਜਾਂਦਾ ਹੁੰਦਾ ਸੀ ਓਹਦੇ ਵਿਚ ਇਧਰ ਉਧਰ ਦੀਆਂ ਗੱਲਾਂ ਚੋਰ ਚੋਰ ਕੇ ਤੇ ਬੀ ਐਡ ਕਰਦੇ ਹੁੰਦੇ ਸੀ, ਉੱਤੋਂ ਮੈਂ ਕਦੀ ਮੋਹਰੇ ਨੀ ਨਿਕਲਣ ਦਿੰਦਾ, ਬਹੁਤ ਸਾਰੇ ਫਰੈਂਡ ਆ ਸਾਡੇ ਬੀ ਐਡ ਕੀਤੀ ਨਾਲ ਸੁਣਦੇ ਹੁੰਦੇ ਆ ਪ੍ਰੋਗਰਾਮ, ਉਹ ਕਹਿ ਦਿੰਦੇ ਆ ਵੀ ਉਦੋਂ ਦੀਆਂ ਤੈਨੂੰ ਆਦਤਾਂ ਪਈਆਂ ਹਨਾ ਗੱਲਾਂ ਕਰਨ ਦੀਆਂ, ਪਰ ਫੇਰ ਵੀ ਸਰੋਤਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ, ਅਸਲ ਵਿਚ ਇਹ ਹੁੰਦਾ ਕਿ ਤੁਹਾਡੀ ਜਿਹੜੀ ਜਾਣਕਾਰੀ ਵਿਚ ਵਾਧਾ ਹੁੰਦਾ ਰਹੇ ਹਨਾ, ਗੱਲਾਂ ਨੀ ਫੇਰ ਮੁੱਕਦੀਆਂ, ਤੇ ਇਸ ਪ੍ਰੋਗਰਾਮ ਦੇ ਵਿਚ ਆਪਾਂ ਜਿੱਦਾਂ ਸਰੋਤੇ ਸਾਡੇ ਨਾਲ ਜੁੜਦੇ ਆ, ਖਾਸ ਤੌਰ ਤੇ ਆਸਟ੍ਰੇਲੀਆ ਵਰਗੀ ਕੰਟਰੀ ਜਿੱਥੇ ਪੜ੍ਹੇ ਲਿਖੇ ਲੋਕ ਆਏ ਆ, ਇੱਥੇ ਕੋਈ ਵੀ ਘੱਟ ਹੈ ਨੀ ਗੁਰਸੇਵ ਸਿੰਘ ਜੀ, ਹਨਾ ਜਿੱਦਾਂ ਜੀ ਕੈਨੇਡਾ ਅਮਰੀਕਾ ਦੇ ਵਿਚ ਫੈਮਿਲੀ ਵੀਜ਼ੇ ਤੇ ਬਹੁਤ ਸਾਰੇ ਦੋਸਤ ਗਏ ਆ, ਪਰ ਇੱਥੇ ਜਿਹੜੇ ਆ ਜਾਣੀ ਜਿੱਦਾਂ ਕਹਿ ਲਓ ਕਰੀਮੇ ਆਈ ਆ, ਇੱਥੇ ਤੁਸੀਂ ਮੂੰਹ ਚੋਂ ਗੱਲ ਕੱਢੋ ਇੱਕ ਵਾਰੀ, ਜਾਣੀ ਜੇ ਮਾੜੀ ਜੀ ਗੱਲ ਗਲਤ ਹੋ ਗਈ ਇਧਰ ਉਧਰ ਵੀ ਆਪਣੇ ਵਿਦਵਾਨ ਲੋਕ ਹੀ ਆ ਸਾਰੇ, ਹਨਾ ਉਹ ਇਸ ਕਰਕੇ ਹੋ ਜਾਂਦੇ ਕਿਉਂਕਿ ਉਹ ਪੜ੍ਹੇ ਲਿਖੇ ਇੱਥੇ ਆਏ ਆ, ਨੌਲੇਜ ਆ ਉਹਨਾਂ ਕੋਲ ਤੇ ਉਹਨਾਂ ਕੋਲ ਬਹੁਤ ਕੁਝ ਸਿੱਖਣ ਨੂੰ ਜਿਹੜਾ ਆ ਮਿਲਦਾ ਆਪਾਂ ਨੂੰ।
ਬਿਲਕੁਲ ਬਿਲਕੁਲ, ਇਹ ਹੈ ਕਿ ਗੱਲ ਬੰਦਾ ਉਹ ਹੀ ਨਹੀਂ ਛੱਡ ਸਕਦਾ, ਥੋੜੀ ਸੋਚ ਸਮਝ ਕੇ ਥੋੜੀ ਤਿਆਰੀ ਕਰਕੇ ਛੱਡਣੀ ਪੈਂਦੀ ਹੈ ਜਿਹੜੀ ਵੀ ਗੱਲ ਕਰਨੀ ਪੈਂਦੀ
ਹੈ। ਜੀ ਬਿਲਕੁਲ ਬਿਲਕੁਲ ਜੀ, ਤੇ ਆਪਾਂ ਗੁਰਸੇਵ ਸਿੰਘ ਜੀ ਹੁਣ ਸਾਂਝ ਆਸਟ੍ਰੇਲੀਆ ਨਿਊਜ਼ ਤੇ ਥੋੜੀ ਜਿਹੀ ਪਾ ਲਈਏ ਆਸਟ੍ਰੇਲੀਆ ਦੇ ਵਿੱਚ।
ਬਿਲਕੁਲ ਬਿਲਕੁਲ ਜੀ, ਦੇਖਦੇ ਆ। ਵੈਸੇ ਤਾਂ ਦਲੀਪ ਸਿੰਘ ਜੀ ਆਸਟ੍ਰੇਲੀਆ ਨਿਊਜ਼ ਹਾਫ ਸੇ ਆ ਸਾਰੇ ਪਾਸੇ, ਪਹਿਲਾਂ ਪਹਿਲਾਂ ਜੋ ਨਵੇਂ ਆਏ ਸੀ ਸਾਨੂੰ ਲੱਗਦਾ ਸੀਗਾ ਕਿ ਇੱਥੇ ਨਹੀਂ, ਜਿੱਦਾਂ ਇੰਡੀਆ ਆਪਣੇ ਨਿਤ ਨਵਾਂ ਹੁੰਦਾ ਨਾ, ਕਤਲ ਹੋ ਗਿਆ ਹਾਫ ਸੇ ਜੋ ਮਰ ਗਿਆ, ਪਰ ਹੁਣ ਜਿੰਨੇ ਇੱਥੇ ਸਮਾਂ ਪੁਰਾਣਾ ਹੁੰਦਾ ਜਾ ਰਿਹਾ ਆ ਤੇ ਉਹੀ ਖਬਰਾਂ ਇੱਥੇ ਹੀ ਸਾਹਮਣੇ ਆਈ ਜਾ ਰਹੀਆਂ ਉਹ ਜਿਹੀਆਂ,
ਉਦੋਂ ਫਿਰ ਤਾਂ ਪੜਦੇ ਹੁੰਦੇ ਸੀ, ਹੁਣ ਪੜਦੇ ਆ।
ਹਾਂਜੀ ਉਹੀ ਗੱਲ ਹੈ ਕਿ ਸਮਝ ਲੱਗਣ ਲੱਗ ਪਈ ਇੱਥੇ ਦੇ ਕਲਚਰ ਦੀ, ਇੱਥੇ ਦੇ ਸਮਾਜ ਦੀ, ਸਾਰਾ ਕੁਝ ਭੇਦ ਆਉਣ ਲੱਗ ਪਿਆ ਕੀ ਹੋ ਰਿਹਾ। ਤੇ ਪਹਿਲਾਂ ਤਾਂ ਚਲੋ ਹੁਣ ਜਿਹੜੀ ਕਿ ਆਪਣੀ ਮੇਨ ਖਬਰ ਹੈ ਇਸ ਵੇਲੇ ਆਸਟ੍ਰੇਲੀਆ ਦੀ ਗਰਮੀ, ਉਤੋਂ ਸ਼ੁਰੂਆਤ ਕਰਦੇ ਨੇ ਜੀ। ਤੇ ਸਾਊਥ ਆਸਟ੍ਰੇਲੀਆ ਦੀ ਦੋ ਡਿਸਟ੍ਰਿਕਟ ਦੇ ਵਿੱਚ ਅੱਜ ਯਾਨੀ ਕਿ ਤਿੰਨ ਵੀਰਵਾਰ ਨੂੰ ਮੁਕੰਮਲ ਤੌਰ ਤੇ ਨਾ ਅੱਗ ਤੇ ਬੈਨ ਕਰ ਦਿੱਤਾ ਗਿਆ, ਕਿਉਂਕਿ ਤਾਪਮਾਨ ਕਹਿੰਦੇ ਵੀ 35 ਤੋਂ 30 ਡਿਗਰੀ ਸੈਲਸੀਅਸ ਤੱਕ ਜਾਣ ਦਾ ਅਨੁਮਾਨ ਅੱਜ। ਤੇ ਉਹ ਦੋ ਡਿਸਟ੍ਰਿਕਟ ਹੈਗੀਆਂ ਵੈਸਟ ਕੋਸਟ ਅਤੇ ਈਸਟਰਨ ਇਰਾਪੈਨਸੂਲਾ। ਹਾਂਜੀ, ਇਹਨਾਂ ਦੋ ਡਿਸਟ੍ਰਿਕਟਾਂ ਦੇ ਵਿੱਚ ਅੱਜ ਗਰਮੀ ਕਰਕੇ, ਕਿਉਂਕਿ ਤੁਹਾਨੂੰ ਪਤਾ ਗਰਮੀ ਦੇ ਵਿੱਚ ਆਸਟ੍ਰੇਲੀਆ ਵਿੱਚ ਥਾਂ ਥਾਂ ਤੇ ਵਾਈਲਡ ਅੱਗ ਲੱਗ ਜਾਂਦੀ ਆ। ਸੋ ਜੇਕਰ ਕੋਈ ਵੀ ਸਾਡਾ ਸਰੋਤਾ ਉਸ ਏਰੀਆ ਚ ਸੁਣ ਰਿਹਾ ਤੇ ਜੇ ਨਹੀਂ ਪਤਾ ਸੀ ਕਿ ਬੈਨ ਆ ਤੇ ਉਹ ਅੱਗ ਦੀ ਵਰਤੋਂ ਨਾ ਕਰਨ, ਕਿਉਂਕਿ ਖਦਸ਼ਾ ਜਤਾਇਆ ਜਾਂਦਾ ਕਿ ਸੁੱਕੀ ਉਹ ਘਾਹ ਫੂਸ ਨੂੰ ਅੱਗ ਨਾ ਲੱਗ ਜਾਵੇ। ਤੇ
ਜੀ, ਤੇ ਆਪਣੇ ਇੱਥੇ ਬ੍ਰਿਸਬੇਨ ਵੀ ਆਪਾਂ ਦੇਖ ਲਈਏ ਹਨਾ, ਵੀ ਇੱਥੇ ਜੋ ਵੀ ਅਲਟਰਾ ਵਾਇਲਟ ਰੇਜ਼ ਜਿਹੜੀਆਂ ਉਹ ਵੀ ਸਿੱਧੀਆਂ ਪੈਂਦੀਆਂ ਆ ਓਜ਼ੋਨ ਲੇਅਰ ਥੋੜੀ ਜਿਹੀ ਵੀਕ ਹੋਣ ਕਰਕੇ, ਇਸ ਕਰਕੇ ਵੀ ਦੋਸਤੋ ਤੁਸੀਂ 10 ਵਜੇ ਤੋਂ ਬਾਅਦ ਜਦੋਂ ਧੁੱਪ ਦੇ ਵਿੱਚ ਨਿਕਲਦੇ ਆ ਜਾਂ ਤਾਂ ਸਨ ਕਰੀਮ ਜਿਹੜੀ ਆ, ਸਨ ਲੋਸ਼ਨ ਵਗੈਰਾ ਲਾ ਕੇ ਨਿਕਲਿਆ ਕਰੋ, ਬਹੁਤ ਵਧੀਆ ਰਹਿੰਦਾ ਕਿਉਂਕਿ ਆਪਣੀ ਚਮੜੀ ਥੋੜੀ ਜਿਹੀ ਵੈਸੇ ਡਾਰਕ ਵੀ ਨਹੀਂ ਕਹਿ ਸਕਦੇ, ਬਰਾਊਨ ਆ, ਪਤਾ ਨਹੀਂ ਕਿਵੇਂ ਲੱਗਦਾ, ਪਰ ਕਈ ਵਾਰੀ ਜਿਹੜਾ ਇਹ ਨੁਕਸਾਨ ਕਰਦੀ ਆ ਧੁੱਪ ਜਿਹੜੀ ਆ, ਕਾਫੀ ਚੁੱਭਵੀਂ ਹੁੰਦੀ ਆ, ਉਹ ਜਲਾ ਰਹੀ ਹੁੰਦੀ ਆ ਅਸਲ ਵਿੱਚ, ਸਾਨੂੰ ਕਈ ਵਾਰੀ ਪਤਾ ਨਹੀਂ ਲੱਗਦਾ, ਤੇ ਉਹ ਕਾਫੀ ਕਈ ਵਾਰੀ ਜਿੱਦਾਂ ਕਹਿ ਲਓ ਵੀ ਨੁਕਸਾਨ ਜਿਹੜਾ ਚਮੜੀ ਨੂੰ ਹੋ ਸਕਦਾ, ਇਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਬਚ ਕੇ ਥੋੜਾ ਜਿਹਾ ਜ਼ਰੂਰ ਆਓ, ਖਾਸ ਤੌਰ ਤੇ ਇੱਥੇ ਬ੍ਰਿਸਬੇਨ ਦੇ ਵਿੱਚ ਵੀ ਕਾਫੀ ਜਿਹੜੀ ਗਰਮੀ ਆ ਚੁੱਭਵੀਂ ਹੋ ਜਾਂਦੀ ਆ 10-10:30 ਵਜੇ ਤੋਂ ਬਾਅਦ।
ਠੀਕ, ਸਹੀ ਗੱਲ ਹੈ ਜੀ, ਇਹ ਚੀਜ਼ ਸਾਨੂੰ ਬਹੁਤ, ਜਿਹੜੇ ਅਸੀਂ ਹੁਣ ਇੰਡੀਆ ਤੋਂ ਆਏ ਪਏ ਸ਼ਾਇਦ 5-7 ਸਾਲ ਹੋਏ ਆਪਾਂ ਨੂੰ ਆਇਆਂ ਨੂੰ, ਤੇ ਆਹ ਚੀਜ਼ ਅਸੀਂ ਇਗਨੋਰ ਕਰਦੇ ਆ, ਪਰ ਜਿਹੜੇ ਇੱਥੇ ਬੱਚੇ ਬੋਰਨ ਆ ਉਹ ਭਾਣਜਾ ਜੇ 5 ਸਾਲ ਦਾ ਆ, 4 ਸਾਲ ਦਾ ਹੋਇਆ, ਤੇ ਉਹ ਜੇ ਬਾਹਰ ਜਾਣਾ ਹੁੰਦਾ ਤੇ ਉਹ ਕਹਿੰਦਾ ਮੇਰੇ ਸਨਕ੍ਰੀਮ ਲਾ ਦੋ, ਕਿਉਂਕਿ ਉਹਨੂੰ ਕਿੰਡੀ ਵਗੈਰਾ ਚਾਹੀ ਸਿਖਾਇਆ ਜਾਂਦਾ ਕਿ ਸਨਕ੍ਰੀਮ ਲਾ ਕੇ ਜਾਣਾ, ਯਾਨੀ ਕਿ ਇੱਥੇ ਜਿਹੜੇ ਬੱਚੇ ਇੱਥੇ ਬੋਰਨ ਉਹ ਤਾਂ ਅਪਡੇਟ ਆ ਇੱਥੇ ਦੇ ਹਿਸਾਬ ਨਾਲ, ਸਾਨੂੰ ਰੂੜ ਆ ਇੱਥੇ ਦੇ ਮਾਹੌਲ ਦੇ ਨਾਲ ਆਪਣੇ ਆਪ ਨੂੰ ਅਪਡੇਟ ਕਰਨ ਦੀ ਸਮੇਂ ਦੇ ਨਾਲ। ਸੋ ਅਗਲੀ ਖਬਰ ਤੇ ਦਲਜੀਤ ਸਿੰਘ ਜੀ ਝਾਤ ਮਾਰੀ ਤਾਂ ਐਡੀਲੇਡ ਏਅਰਪੋਰਟ ਦੇ ਲਾਗੇ ਟੌਪਲੈਸ ਹਿੱਲ ਰੋਡ ਤੇ ਇੱਕ ਰਾਹਗੀਰ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਕੇ ਮਾਰ ਦਿੱਤਾ, ਤੇ ਉੱਥੇ ਉਸ ਰਸਤੇ ਚ ਨਾ ਤਾਂ ਕੋਈ ਸਟਰੀਟ ਲਾਈਟ ਸੀਗੀ ਤੇ ਨਾ ਹੀ ਕੋਈ ਰੋਸ਼ਨੀ ਸੀ, ਤੇ ਹਿੱਟ ਐਂਡ ਰਨ ਕੇਸ ਥਾਂ ਤੇ ਮਾਰ ਕੇ ਸਿੱਟ ਕੇ ਚਲਾ ਗਿਆ, ਨਾ ਰੁਕਿਆ ਨਾ ਕੋਈ ਯਾਨੀ ਕਿ ਹੈਲਪ ਨਹੀਂ ਕੀਤੀ ਉਹਦੀ, ਤਾਂ ਉੱਥੇ ਹੀ ਮੌਤ ਹੋ ਗਈ, ਤੇ ਐਡੀਲੇਡ ਏਅਰਪੋਰਟ ਲਾਗੇ ਦੀ ਖਬਰ ਆ। ਤੇ ਇਸ ਦੇ ਨਾਲ ਅਸੀਂ ਗੱਲ ਕਰੀਏ ਹੁਣ ਬ੍ਰਿਸਬੇਨ ਦੀ, ਤੇ ਬ੍ਰਿਸਬੇਨ ਦੇ ਲਾਗੇ ਜੋ ਇਪਸਵਿਚ ਸਵਰਪ ਆ ਉੱਥੇ ਇੱਕ 20 ਸਾਲਾ ਲੜਕੇ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ, ਕਾਰ ਹਾਦਸੇ ਤੋਂ ਬਾਅਦ ਅੱਗ ਲੱਗ ਗਈ ਤੇ ਉੱਥੇ ਮੌਤ ਹੋ ਗਈ, ਤੇ ਪੁਲਿਸ ਸ਼ੱਕ ਜਤਾ ਰਹੀ ਹੈ ਕਿ ਅੱਧਾ ਕੁ ਘੰਟਾ ਪਹਿਲਾਂ ਗੋਡਨਾ ਸਵਰਪ ਦੇ ਵਿੱਚ ਇੱਕ ਸਰਵਿਸ ਸਟੇਸ਼ਨ ਤੇ ਟੈਕਸੀ ਡਰਾਈਵਰ ਨੂੰ ਲੁੱਟਿਆ ਗਿਆ ਸੀਗਾ, ਤੇ ਸ਼ੱਕ ਜਤਾਇਆ ਜਾ ਰਿਹਾ ਕਿ ਇਹ ਲੜਕਾ ਉਹੀ ਸੀ 20 ਸਾਲਾ ਜੋ ਉੱਥੇ ਲੁੱਟ ਕਰਕੇ ਆਇਆ ਸੀਗਾ, ਸ਼ਾਇਦ ਡਰਦੇ ਮਾਰੇ ਨੇ ਗੱਡੀ ਯਾਨੀ ਕਿ ਹਾਦਸਾ ਗ੍ਰਸਤ ਕਰ ਦਿੱਤੀ।
ਜੀ ਬਿਲਕੁਲ, ਤੇ ਖੈਰ ਹੁਣ ਆਪਾਂ ਥੋੜੀ ਜਿਹੀ ਆਪਾਂ ਮੈਸੇਜ ਵੀ ਦੋਸਤਾਂ ਦੇ ਲੈਂਦੇ ਜਾਈਏ, ਇਸ ਮਾਮਲੇ ਦੇ ਵਿਚ ਤੇ ਬਲਵਿੰਦਰ ਸਿੰਘ ਜੀ ਆਪਣੇ ਨਾਲ ਜੁੜ ਗਏ ਆ ਤੇ ਉਹਨਾਂ ਨੇ ਕਿਹਾ ਵੀ ਏਦਾਂ ਨਿਊਜ਼ ਜਿਹੜੀਆਂ ਨਾਲ ਸਾਂਝੀਆਂ ਇੱਕ ਦੋ ਜ਼ਰੂਰ ਕਰਿਆ ਕਰੋ ਜਿਹੜੀਆਂ ਮੇਨ ਮੇਨ ਹੁੰਦੀਆਂ ਜ਼ਰੂਰ ਜੀ ਆਪਣੇ ਪ੍ਰੋਗਰਾਮ ਦੇ ਵਿਚ ਆਪਾਂ ਟਰਾਈ ਤਾਂ ਕਰੀਦਾ ਆ ਕਿ ਇੱਥੇ ਦੀਆਂ ਜਿਹੜੀਆਂ ਨਿਊਜ਼ ਆ ਉਹਨਾਂ ਦੇ ਨਾਲ ਵੀ ਆਪਾਂ ਝਾਤ ਜਿਹੜੀ ਆ ਜ਼ਰੂਰ ਮਾਰਿਆ ਕਰੀਏ ਕਿਉਂਕਿ ਏਦਾਂ ਇੰਟਰਸਟ ਆਪਣਾ ਬਣੂਗਾ ਬਹੁਤ ਸਾਰੇ ਸਰੋਤੇ ਕਹਿੰਦੇ ਹੁੰਦੇ ਆ ਵੀ ਕੋਈ ਇੰਟਰਸਟ ਨਹੀਂ ਹੁੰਦਾ ਨਾ ਜਾਂ ਗੱਲਾਂ ਅਪਡੇਸ਼ਨ ਜ਼ਰੂਰ ਥੋੜੀ ਜਿਹੀ ਵੈਸੇ ਰੱਖਣੀ ਚਾਹੀਦੀ ਜਿਸ ਮੁਲਕ ਵਿਚ ਰਹਿੰਦੇ ਆਪਾਂ ਉਹਦੇ ਬਾਰੇ ਜਾਣਕਾਰੀ ਰੱਖਣੀ ਵੀ ਜ਼ਰੂਰੀ ਆ ਤੇ ਹੌਲੀ ਹੌਲੀ ਆਪਾਂ ਜਿੱਦਾਂ ਜਿੱਦਾਂ ਲੋਕਾਂ ਦਾ ਜਾਂ ਆਪਣੇ ਸਰੋਤਿਆਂ ਦਾ ਇੰਟਰਸਟ ਵੱਧਦਾ ਗਿਆ ਆਪਾਂ ਇਸ ਉੱਤੇ ਵੀ ਜ਼ਿਆਦਾ ਜਿਹੜਾ ਆ ਜ਼ੋਰ ਦੇਣਾ ਆ ਇੱਥੇ ਦੀਆਂ ਨਿਊਜ਼ ਦੇ ਉੱਤੇ
ਬਿਲਕੁਲ ਇੱਥੇ ਦੀ ਗੱਲਬਾਤ ਵਧਾਉਂਦੇ ਜਾਂਦੇ ਤੇ ਇੱਥੇ ਇੱਕ ਹੋਰ ਗੱਲ ਕਰਦੇ ਜਾਈਏ ਅਸੀਂ ਅਕਸਰ ਆਪਣਿਆਂ ਦੀ ਗੱਲ ਕਰਦੇ ਹਾਂ ਕਿ ਆਪਣੇ ਜੇ ਪੇਸ਼ੈਂਸ ਘੱਟ ਆ ਕਿ ਇੰਡੀਆ ਆਪਣੀ ਕੋਈ ਝੱਟ ਝਗੜਾ ਕਰ ਲੈਂਦੀ ਜਾਂ ਲੜ ਪੈਂਦੇ ਇੰਡੀਆ ਵਿੱਚ ਖਬਰਾਂ ਆਪਣੇ ਅਖਬਾਰ ਭਰੀ ਹੁੰਦੀ ਇਸ ਗੱਲ ਨਾਲ ਤੇ ਇੱਥੇ ਵੀ ਇੱਕ 54 ਸਾਲਾਂ ਵਿਅਕਤੀ ਨੇ ਹੌਂਸ ਵੀ ਸਿਡਨੀ ਤੇ ਸਿਡਨੀ ਦਾ ਸਵਰਪ ਆ ਆਊਟਰ ਸਵਰਪ ਹੌਂਸ ਵੀ ਰੇਲਵੇ ਹੋਟਲ ਵਿਚ ਇੱਕ ਮਾਮੂਲੀ ਜੀ ਤਕਰਾਰ ਨੂੰ ਲੈ ਕੇ 30 ਸਾਲਾਂ ਨੌਜਵਾਨ ਦੇ ਢਿੱਡ ਵਿਚ ਚਾਕੂ ਨਾਲ ਕਈ ਵਾਰ ਕਰ ਦਿੱਤੇ ਤੇ ਮੌਤ ਨੀ ਹੋਈ ਉਹ ਗੰਭੀਰ ਰੂਪ ਦੇ 30 ਸਾਲਾਂ ਨੌਜਵਾਨ ਜ਼ਖਮੀ ਹੋ ਗਿਆ ਤੇ ਪਰ ਉਹ ਜਿਹੜਾ 53 ਸਾਲਾ ਵਿਅਕਤੀ ਆ ਉਹਨੂੰ ਅੱਜ ਮੈਜਿਸਟ੍ਰੇਟ ਕੋਰਟ ਵਿਚ ਪੇਸ਼ ਕੀਤਾ ਜਾਵੇਗਾ ਕਿਆ ਤਾਂ ਸੀ ਦਿੱਲੀ ਸਿੰਘ ਜੀ ਇੱਥੇ ਦੀਆਂ ਗੱਲਾਂ ਬਾਤਾਂ
ਜੀ ਤੇ ਆਪਾਂ ਸੁਖਰਾਜ ਸਿੰਘ ਉਹਨਾਂ ਦਾ ਮੈਸੇਜ ਵੀ ਨਾਲ ਲੈ ਲਈਏ ਤੇ ਉਹਨਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਆ ਤੇ ਨਾਲ ਕਿਹਾ ਵੀ ਹਰਮ ਰੇਡੀਓ ਦੀ ਟੀਮ ਨੂੰ ਤੇ ਸਰੋਤਿਆਂ ਨੂੰ ਵੀ ਤੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ ਵਾਹਿਗੁਰੂ ਜੀ ਅੱਗੇ ਅਰਦਾਸ ਕਰਦੇ ਆ ਕਿ ਅੱਜ ਸਵੇਰ ਸਾਡੇ ਸਭ ਦੇ ਘਰ ਖੁਸ਼ੀਆਂ ਲੈ ਕੇ ਆਵੇ ਬਹੁਤ ਬਹੁਤ ਧੰਨਵਾਦ ਸੁਖਰਾਜ ਸਿੰਘ ਕਿ ਤੁਸੀਂ ਇੰਨੀ ਵਧੀਆ ਤੁਸੀਂ ਸਾਨੂੰ ਸ਼ੁਭ ਸ਼ਾਮਾਂ ਸਾਨੂੰ ਭੇਜਦੇ ਹੋ ਮਨੀ ਸਿੰਘ ਜੀ ਦੁਬਾਰਾ ਫੇਰ ਜੁੜੇ ਆ ਤੇ ਉਹਨਾਂ ਨੇ ਹੁਣ ਪਹਿਲਾਂ ਸੱਜਰੇ ਤੜਕੇ ਸੌਣ ਦੀ ਫਰਮਾਇਸ਼ ਕੀਤੀ ਸੀ ਹੁਣ ਉਹਨਾਂ ਨੇ ਜਮਾਨਾ ਜਾਲੀ ਬਹੀਮੀਆਂ ਦਾ ਇਹ ਸੌਣ ਦੀ ਫਰਮਾਇਸ਼ ਕੀਤੀ ਆ ਮਨੀ ਸਿੰਘ ਹੁਣਾਂ ਨੇ ਤੇ ਕੋਸ਼ਿਸ਼ ਕਰਦੇ ਆ ਮਨੀ ਸਿੰਘ ਜੀ ਇਹ ਵੀ ਆਪਾਂ ਜ਼ਰੂਰ ਕਰੀਏ ਤੇ ਅੰਮ੍ਰਿਤ ਗੁਰਾਇਆ ਜੀ ਉਹਨਾਂ ਨੇ ਗੱਲ ਕੀਤੀ ਆ ਸ਼ਹੀਦ ਦੀ ਦਿਨ ਸੀਗਾ ਕੱਲ ਸਰਦਾਰ ਕਰਤਾਰ ਸਿੰਘ ਸਰਾਭਾ ਹੁਣਾਂ ਦਾ ਤੇ ਉਹਨਾਂ ਦੇ ਬਾਰੇ ਗੱਲ ਕੀਤੀ ਕਹਿੰਦੇ ਵੀ ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ਬੱਬੂ ਮਾਨ ਦੇ ਨਾਲ ਬੋਲਾਂ ਦੇ ਅਰਥ ਬੜੇ ਡੂੰਘੇ ਨੇ ਪੰਜਾਬ ਦੇ ਮੌਜੂਦਾ ਦੌਰ ਦੇ ਸਭ ਤੋਂ ਉੱਚ ਕੋਟੀ ਦੇ ਸਿਰਮੌਰ ਵਿਦਵਾਨ ਸਰਦਾਰ ਅਜਮੇਰ ਸਿੰਘ ਦੇ ਮੂੰਹੋਂ ਕਿਹੜਾ ਸੁਣਿਆ ਸੀ ਕਿ ਤੁਸੀਂ ਪੜ੍ਹ ਕੇ ਵੇਖਿਓ ਕਦੇ ਭਾਰਤ ਵਿਚ 18ਵੀਂ ਸਦੀ ਤੋਂ ਬਾਅਦ ਆਜ਼ਾਦੀ ਤਾਈ ਸਰਾਭੇ ਤੋਂ ਵੱਡਾ ਯੋਧਾ ਕੋਈ ਨੀ ਹੋਇਆ ਇਹ ਹੂ ਬਹੂ ਬੋਲਾਂ ਨੂੰ ਸਾਫ਼ ਕਰਨ ਲਈ ਕੇਰਾ ਸਰਾਭੇ ਬਾਰੇ ਜ਼ਰੂਰ ਪੜਿਓ ਕਿ ਕਿਵੇਂ ਨਿੱਕੀ ਜਿਹੀ ਉਮਰ ਚੋਂ ਕਿੱਥੇ ਕਿੱਥੇ ਕੀ ਕੀ ਕੁਝ ਕਰ ਗਿਆ ਗੋਲੀਬਾਰੀ ਤੋਂ ਲੈ ਕੇ ਜਹਾਜ਼ ਚਲਾਉਣ ਤੱਕ ਸਭ ਕੁਝ ਸਰਾਭਾ ਕੁਝ ਦਿਨਾਂ ਵਿਚ ਸਿੱਖ ਗਿਆ ਸੀ ਮੈਂ 18 ਸਾਲ ਦੀ ਉਮਰ ਵਿਚ ਫਾਂਸੀ ਚੜ੍ਹਨਾ ਮਜ਼ਾਕ ਨੀ ਪਿਆ ਐਵੇਂ ਨੀ ਸੀ ਭਗਤ ਸਿੰਘ ਦੀ ਫੋਟੋ ਰੱਖਦਾ ਜੇਬ ਚ ਹਰ ਟਾਈਮ ਸਰਾਭੇ ਦੀ ਨਾਲੇ ਫਾਂਸੀ ਸੁਣਾਉਣ ਲੱਗੇ ਜੱਜ ਨੇ ਕਿਹਾ ਸੀ ਕਿ ਪਿਛਲੇ ਕੁਝ ਮਹੀਨੇ ਦੌਰਾਨ ਅਮਰੀਕਾ ਤੋਂ ਲੈ ਕੇ ਇੰਡੀਆ ਤਾਈ ਇੱਕ ਵੀ ਐਸਾ ਕ੍ਰਾਂਤੀਕਾਰੀ ਕੰਮ ਨੀ ਜਿਸ ਵਿਚ ਸਰਾਭੇ ਦਾ ਹੱਥ ਨਾ ਹੋਵੇ ਹਰ ਥਾਂ ਸਰਾਭੇ ਦਾ ਨਾਂ ਬੋਲਦਾ ਸੀ ਬੜਾ ਕਰੰਟ ਸੀ ਯਾਰ ਬੰਦੇ ਵਿਚ ਕੱਲੀ 23 ਮਾਰਚ ਨਾਲ ਹੀ ਸੰਬੰਧ ਨੀ ਸਾਡਾ ਬਲਕਿ ਹੋਰ ਵੀ ਬਹੁਤ ਤਰੀਕਾ ਨੇ ਸਾਡੇ ਯੋਧਿਆਂ ਨਾਲ ਸੰਬੰਧ ਰੱਖਦੀਆਂ ਨੇ ਜੋ ਅੱਜ 16 ਨਵੰਬਰ ਏ ਸਰਾਭੇ ਹੋਣਾ ਦਾ ਸ਼ਹੀਦੀ ਦਿਨ ਇਹ ਕੱਲੀ ਸਰਾਭੇ ਦੀ ਨੀ ਸਾਡੀ ਵੀ ਬਹੁਤ ਕੁਛ ਲੱਗਦੀ ਹੈ ਕਰਿਓ ਗੌਰ ਕਿਤੇ ਜ਼ਿੰਦਗੀ ਦੇ ਰਜੇਵਿਆਂ ਵਿਚੋਂ ਟਾਈਮ ਕੱਢ ਕੇ ਕੀ ਕਹਿਣਾ ਚਾਹੁੰਦੇ ਜੀ ਇਹਦੇ ਬਾਰੇ
ਜੀ ਇਸ ਗੱਲ ਤੇ ਗੌਰ ਤਾਂ ਕੀਤਾ ਗਿਆ ਸੀ ਕੱਲ ਜਿੱਦਾਂ ਕਿ ਆਪਣੇ ਹੁਣ ਇੱਕ ਸੋਸ਼ਲ ਮੀਡੀਆ ਆ ਆਪਣੇ ਜੁੜਨ ਦਾ ਇੱਕ ਦੂਜੇ ਨਾਲ ਯਾਰਾਂ ਦੋਸਤਾਂ ਨਾਲ ਸਾਰੇ ਪਾਸੇ ਤੇ ਇਸ ਚੀਜ਼ ਤੇ ਵੀ ਦੇਖਿਆ ਗਿਆ ਕਿ ਕਰਤਾਰ ਸਿੰਘ ਸਰਾਭੇ ਦਾ ਬਾਹਲਾ ਕਿਸੇ ਨੇ ਸ਼ੇਅਰ ਨਹੀਂ ਕੀਤਾ ਕਿਸੇ ਨੂੰ ਬਾਹਲਾ ਗੌਰ ਨਹੀਂ ਕੀਤਾ ਗਿਆ ਸ਼ਾਇਦ ਮੀਡੀਆ ਨਹੀਂ ਲੈ ਕੇ ਆਉਂਦਾ ਇਹਨਾਂ ਗੱਲਾਂ ਨੂੰ ਪਰ ਚਲੋ ਆਪਣਾ ਹੀਰੋ ਸੀਗਾ ਹੈਲੋ ਹਾਂਜੀ
ਅੱਛਾ ਜੀ ਵੈਸੇ ਇੱਕ ਮੈਂ ਤਾਂ ਇਹ ਗੱਲ ਜ਼ਰੂਰ ਕਹੂੰਗਾ ਵੀ ਆਪਾਂ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਜਿਹੜੇ ਸ਼ਹੀਦ ਆ ਉਹਨਾਂ ਵਿੱਚ ਕੰਪੈਰੀਜ਼ਨ ਨਹੀਂ ਹੁੰਦਾ ਸ਼ਹੀਦ ਸ਼ਹੀਦ ਆ
ਹਨਾ
ਪਰ ਇੱਕ ਵੱਖਰਾ ਜਿਹਾ ਟ੍ਰੈਂਡ ਚੱਲ ਪਿਆ ਖਾਸ ਤੌਰ ਤੇ ਆਸਤਕ ਤੇ ਨਾਸਤਕਾਂ ਦੀ ਲੜਾਈ ਹਨਾ ਫੇਸਬੁੱਕ ਦੇ ਉੱਤੇ ਕਾਫੀ ਚੱਲ ਰਹੀ ਆ ਬਹੁਤ ਦਿਨਾਂ ਤੋਂ ਦੇਖ ਰਹੇ ਹਾਂ ਵੀ ਬਹੁਤ ਜ਼ਿਆਦਾ ਕਈ ਵਾਰੀ ਉਲਝੇ ਹੁੰਦੇ ਆ ਤੇ ਕਈ ਵਾਰੀ ਸ਼ਬਦਾਵਲੀ ਬਹੁਤ ਮਾੜੀ ਵਰਤਦੇ ਆ ਆਸਤਕ ਵੀ ਤੇ ਨਾਸਤਕ ਵੀ ਹਨਾ ਜਿਹੜੀ ਕਿ ਸਾਨੂੰ ਅਸੀਂ ਆਪਣੇ ਬੱਚਿਆਂ ਨੂੰ ਕਹੀਦਾ ਆ ਵੀ ਬੱਚਿਆਂ ਨੂੰ ਵੀ ਅਸੀਂ ਚੰਗੀ ਸ਼ਬਦ ਆਪਾਂ ਸੁਣਾਈਏ ਤੇ ਉਹਨਾਂ ਨੂੰ ਇਹ ਜ਼ਰੂਰ ਪਤਾ ਹੋਣਾ ਚਾਹੀਦਾ ਵੀ ਉਹਨਾਂ ਦੀ ਫੈਮਿਲੀ ਮੈਂਬਰ ਸੀ ਫੇਸਬੁੱਕ ਹੈਗੇ ਆ ਉਹਨਾਂ ਨੂੰ ਤੁਸੀਂ ਆਪਣੀ ਇੱਜ਼ਤ ਹੀ ਗਵਾ ਰਹੇ ਆ ਜਿਹੜੀ ਉਹ ਲੜਾਈ ਕਰਦੇ ਆ ਦੂਜੀ ਗੱਲ ਜਿੱਦਾਂ ਇਹਨਾਂ ਨੇ ਕਿਹਾ ਭਗਤ ਸਿੰਘ ਆ ਗਿਆ ਸਰਾਭਾ ਕਿੱਥੇ ਰਹਿ ਗਿਆ ਅਸਲ ਵਿੱਚ ਸਾਨੂੰ ਕੰਪੈਰੀਜ਼ਨ ਬਿਲਕੁਲ ਨਹੀਂ ਕਰਨਾ ਚਾਹੀਦਾ ਸਰਾਭਾ ਬਹੁਤ ਗ੍ਰੇਟ ਸੀ ਇੱਕ ਛੋਟੀ ਉਮਰ ਦੇ ਵਿੱਚ ਐਡਾ ਵੱਡਾ ਜਜ਼ਬਾ ਭਗਤ ਸਿੰਘ ਹੋਣਾ ਨੇ ਵੀ ਕੁਰਬਾਨੀ ਕੀਤੀ ਭਗਤ ਸਿੰਘ ਹੋਣੀ ਤਾਂ ਆਪ ਉਹਨਾਂ ਨੂੰ ਜਾਣੀ ਆਪਣਾ ਆਈਡੀਅਲ ਮੰਨਦੇ ਰਹੇ ਆ ਪਰ ਆਪਾਂ ਨੂੰ ਇਹ ਆ ਕਿ ਇਹ ਜ਼ਰੂਰ ਕਹਿਣਾ ਚਾਹੀਦਾ ਵੀ ਭਗਤ ਸਿੰਘ ਆਪਾਂ ਯਾਦ ਕਰਦੇ ਆ ਸਰਾਭੇ ਨੂੰ ਵੀ ਯਾਦ ਕਰਨਾ ਚਾਹੀਦਾ ਸਾਨੂੰ ਊਧਮ ਸਿੰਘ ਨੂੰ ਵੀ ਯਾਦ ਕਰਨਾ ਚਾਹੀਦਾ ਸਾਨੂੰ ਹੋਰ ਜਿਹੜੇ ਸ਼ਹੀਦ ਆ ਸਾਡੇ ਉਹਨਾਂ ਨੂੰ ਵੀ ਯਾਦ ਕਰਨਾ ਚਾਹੀਦਾ ਸਾਨੂੰ ਕੰਪੈਰੀਜ਼ਨ ਨਹੀਂ ਕਰਨਾ ਚਾਹੀਦਾ ਕਿ ਭਗਤ ਸਿੰਘ ਨਾਲੋਂ ਸਰਾਭਾ ਜਿਹੜਾ ਆ ਉਹ ਜ਼ਿਆਦਾ ਮਹਾਨ ਸੀਗਾ ਇਦਾਂ ਦੀ ਗੱਲ ਨਹੀਂ ਸਾਨੂੰ ਕਰਨੀ ਚਾਹੀਦੀ ਇਹ ਸਾਡੀ ਘਟੀਆ ਸੋਚ ਦਾ ਨਿਸ਼ਾਨੀ ਆ ਜਿੱਥੇ ਤੱਕ ਮੇਰਾ ਹਿਸਾਬ ਹੈ, ਕਿਉਂਕਿ ਦੋਨਾਂ ਨੇ ਜਦੋਂ ਵੀ ਲੋੜ ਮਹਿਸੂਸ ਕੀਤੀ ਉਹਨੇ ਆਪਣਾ ਸਿਰ ਦੇ ਦਿੱਤਾ। ਨੋ ਡਾਊਟ ਕਿੱਦਾਂ ਦੀਆਂ ਕੰਡੀਸ਼ਨ ਸੀਗੀਆਂ, ਸਰਾਭਾ ਜਿਹੜਾ ਗਦਰ ਲਹਿਰ ਚਲਾਈ ਆ ਬਾਹਰ, ਉਹਨੇ ਕੈਨੇਡਾ ਅਮਰੀਕਾ ਦੇ ਵਿੱਚ ਕੰਮ ਕੀਤਾ, ਜਿੱਥੇ ਲੋੜ ਹੋਈ ਉਦਾਂ ਹੀ। ਇੱਦਾਂ ਹੀ ਭਗਤ ਸਿੰਘ ਦੀ ਵੀ ਕੁਰਬਾਨੀ ਨੂੰ ਆਪਾਂ ਇਗਨੋਰ ਨਹੀਂ ਕਰ ਸਕਦੇ, ਉਹਨਾਂ ਨੇ ਵੀ ਜਿੱਥੇ ਜੋ ਕੁਛ ਕੀਤਾ ਹਨਾ ਉਹਨਾਂ ਨੇ ਜਾਣੀ ਬਾਹ ਪੂਰੀ ਆਪਣੀ ਲਾਈ ਆ। ਕਹਿਣ ਦਾ ਮਤਲਬ ਇਹੀ ਆ ਵੀ ਤਨ ਦੇਹੀ ਦੇ ਨਾਲ ਕੰਮ ਕੀਤਾ, ਕੋਈ ਸੂਰਬੀਰ ਜਿਹੜਾ ਉਹ ਛੋਟਾ ਵੱਡਾ ਨਹੀਂ ਹੁੰਦਾ। ਇਸ ਗੱਲ ਦਾ ਦੋਸਤੋ ਜ਼ਰੂਰ ਧਿਆਨ ਰੱਖੋ, ਅਸੀਂ ਇਸ ਚੱਕਰਾਂ ਚ ਨਾ ਪਈਏ ਵੀ ਭਗਤ ਸਿੰਘ ਬਹੁਤ ਉੱਚਾ ਸੀ, ਸਰਾਭਾ ਬਹੁਤ ਨੀਵਾਂ ਸੀ, ਜਾਂ ਸਰਾਭਾ ਬਹੁਤ ਨੀਵਾਂ ਸੀ, ਭਗਤ ਸਿੰਘ ਥੱਲੇ ਨੀਵਾਂ ਸੀਗਾ, ਜਾਂ ਇਸ ਗੱਲ ਨੂੰ ਵੀ ਭਗਤ ਸਿੰਘ ਹੁਣ ਆਪਾਂ ਜਿੱਦਾਂ ਕਹਿ ਦਈਦਾ ਵੀ ਭਗਤ ਸਿੰਘ ਤਾਂ ਜੱਟ ਸੀ, ਸਰਾਭਾ ਜਿਹੜਾ ਆ ਇੱਦਾਂ ਸੀ, ਫਲਾਨਾ ਜਿਹੜਾ ਮੁਸਲਮਾਨ ਸੀ, ਫਲਾਨਾ ਹਿੰਦੂ ਸੀ, ਇਹ ਸੂਰਬੀਰ ਹੋਇਆ। ਇਹਨਾਂ ਚੀਜ਼ਾਂ ਤੋਂ ਬਹੁਤ ਉੱਤੇ ਉੱਠ ਚੁੱਕੇ ਸੀ, ਅਸੀਂ ਇਹਨਾਂ ਚੀਜ਼ਾਂ ਚ ਨਾ ਲਈਏ, ਅਸੀਂ ਇਹਨਾਂ ਚੀਜ਼ਾਂ ਨੂੰ ਲਈਏ ਕਿ ਉਹਨਾਂ ਨੇ ਦੇਸ਼ ਦੀ ਖਾਤਰ, ਸਾਡੇ ਖਾਤਰ, ਕਿਸੇ ਹੋਰ ਦੇ ਲਈ, ਅਸੀਂ ਆਪਣੇ ਲਈ ਜੀਂਦੇ, ਆਪਣੇ ਬੱਚਿਆਂ ਲਈ ਜੀਂਦੇ ਆ, ਉਹ ਬੰਦੇ ਜਿਹੜੇ ਆ ਕਿਸੇ ਹੋਰ ਦੇ ਲਈ ਆਪਣੀ ਜਾਨ ਮਾਰ ਗਏ, ਇਸ ਕਰਕੇ ਉਹ ਬਰਾਬਰ ਆ। ਪਰ ਇਹ ਜ਼ਰੂਰ ਬਹੁਤ ਵਧੀਆ ਇਹਨਾਂ ਨੇ ਗੱਲ ਕਹੀ ਆ ਗੁਰਾਇਆ ਸਾਹਿਬ ਨੇ, ਤੇ ਸਾਨੂੰ ਯਾਦ ਜ਼ਰੂਰ ਕਰਨਾ ਚਾਹੀਦਾ। 16 ਨਵੰਬਰ ਕੱਲ ਲੰਘ ਕੇ ਗਈ ਆ, ਘੱਟੋ ਘੱਟ ਉਸ ਦਿਨ ਅਸੀਂ ਇਹ ਦੇਖੀਏ, ਆਪਣੇ ਬੱਚਿਆਂ ਨੂੰ ਜ਼ਰੂਰ ਸਟੋਰੀ ਸੁਣਾਈਏ, ਤਾਂ ਕਿ ਸਾਡੇ ਬੱਚੇ ਨਾ ਭੁੱਲਣ। ਇੱਥੇ ਜਿਹੜੇ ਖਾਸ ਤੌਰ ਤੇ ਜੰਮ ਲਿਆ ਉਹਨਾਂ ਨੂੰ ਭਗਤ ਸਿੰਘ ਦਾ ਪਤਾ ਬਹੁਤ, ਅਸੀਂ ਪ੍ਰਚਾਰ, ਇਹ ਨੋ ਡਾਊਟ ਉਹਨਾਂ ਦਾ ਪ੍ਰਚਾਰ ਬਹੁਤ ਹੋਇਆ ਭਗਤ ਸਿੰਘ ਬਾਰੇ, ਸਾਰੇ ਜਾਣਦੇ ਆ। ਸਰਾਭੇ ਬਾਰੇ ਵੀ ਅਸੀਂ ਦੱਸੀਏ, ਅਸੀਂ ਊਧਮ ਸਿੰਘ ਬਾਰੇ ਵੀ ਦੱਸੀਏ, ਕਿਉਂ ਉਹਨਾਂ ਨੇ ਕੁਰਬਾਨੀਆਂ ਕੀਤੀਆਂ, ਅਸੀਂ ਇਤਿਹਾਸ ਬਾਰੇ ਦੱਸੀਏ, ਉਹਨਾਂ ਦਾ ਨਾਂ ਜਿਹੜਾ ਆ ਜਿੰਦਾ ਰੱਖੀਏ, ਹਮੇਸ਼ਾ ਹੀ ਸਾਡੇ ਮਨਾਂ ਦੇ ਵਿੱਚ, ਉਹਨਾਂ ਤੋਂ ਅਸੀਂ ਸਿੱਖਿਆ ਲੈਣੀ ਆ, ਸਾਡੇ ਬੱਚਿਆਂ ਦੇ ਵਿੱਚ ਉਹ ਭਾਵਨਾ ਭਾਨੀ ਆ ਕਿ ਕਿਸੇ ਦੇ ਲਈ ਕਿੱਦਾਂ ਜੀਵਿਆ ਜਾਂਦਾ। ਮਰਨਾ ਜ਼ਰੂਰੀ ਨਹੀਂ ਹੁੰਦਾ ਕਿ ਮਰਨਾ ਹੀ ਆ, ਤੁਸੀਂ ਹੋਰ ਹੈਲਪ ਕਰਦੇ ਆ, ਦੇਸ਼ ਦੇ ਲਈ ਕੰਮ ਕਰਦੇ ਆ, ਹਨਾ, ਜਾ ਕੇ ਉੱਥੇ ਤੁਸੀਂ ਬਹੁਤ ਸਾਰੇ ਆਪਣੇ NRI ਬੰਦੇ ਆ, ਆਪਣੇ ਪੈਸੇ ਭੇਜਦੇ ਆ, ਗੁਰਦੁਆਰਿਆਂ ਦੀ ਸੇਵਾ ਕਰਦੇ ਆ, ਪਿੰਡ ਦੇ ਵਿੱਚ ਜਿਮ ਬਣਾਉਂਦੇ ਆ, ਲਾਇਬ੍ਰੇਰੀਜ਼ ਬਣਾਉਂਦੇ ਆ, ਉਹ ਵੀ ਸੇਵਾ ਹੀ ਆ, ਦੇਸ਼ ਦੀ ਸੇਵਾ ਹੀ ਆ, ਉਹ ਵੀ ਸੌਖੀ ਨਹੀਂ ਹੈਗੀ, ਹਰ ਕੋਈ ਨਹੀਂ ਕਰ ਸਕਦਾ, ਉਹ ਵੀ ਇੱਕ ਤਰ੍ਹਾਂ ਦੀ ਕੁਰਬਾਨੀ ਆ। ਇਸ ਕਰਕੇ ਦੋਸਤੋ ਤੁਸੀਂ ਵੀ ਘੱਟ ਨਹੀਂ ਹੈਗੇ, ਪਰ ਸਾਨੂੰ ਇਹ ਗੱਲਾਂ ਕਿੱਥੋਂ ਸਿੱਖਦੇ ਆ ਜਦੋਂ ਅਸੀਂ ਇਹਨਾਂ ਦੀਆਂ ਵੀਰ ਗਥਾਵਾਂ ਜਿਹੜੀਆਂ ਪੜ੍ਹਦੇ ਆ। ਬਹੁਤ ਬਹੁਤ ਧੰਨਵਾਦ ਗੁਰਾਇਆ ਸਾਹਿਬ ਕਿ ਤੁਸੀਂ ਗੱਲ ਕੀਤੀ ਆ, ਬਾਕੀ ਤੁਸੀਂ ਚਾਨਣਾ ਪਾ ਦੋ। ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ ਇਸ ਮੁੱਦੇ ਤੇ?
ਜੀ ਮੈਨੂੰ ਲੱਗਦਾ ਕਿ ਜਿੱਥੇ ਤੁਸੀਂ ਰਾਈਟਰਾਂ ਦੀ ਗੱਲ ਕੀਤੀ ਆ, ਨਾਸਤਕਾਂ ਜਾਂ ਆਸਤਕਾਂ ਦੀ ਕੋਈ ਵੀ, ਤੇ ਸ਼ਾਇਦ ਉਹ ਵੰਡੀਆਂ ਪਾਣ ਤੇ ਹੋ ਗਿਆ ਕਿ ਇਹਨਾਂ ਸ਼ਹੀਦਾਂ ਦੀ ਵੰਡੀਆਂ ਪਾ ਲਈਏ ਕਿ ਅਸੀਂ ਉਹਨਾਂ ਤੇ ਬੋਲ ਸਕੀਏ, ਤੇ ਉਹਨਾਂ ਦਾ ਜ਼ੋਰ ਲੱਗਾ ਹੋਇਆ ਕਿ ਅਸੀਂ ਇਹਨਾਂ ਨੂੰ ਜਿਹੜੇ ਵੀ ਸ਼ਹੀਦ ਆ ਇਹਨਾਂ ਨੂੰ ਨਾਸਤਕ ਸਾਬਤ ਕਰੀਏ, ਠੀਕ ਆ ਜੀ, ਤੇ ਕੁਛ ਕਦੋਂ ਜ਼ੋਰ ਲੱਗਾ ਸੀ ਇਹਨਾਂ ਨੂੰ ਧਾਰਮਿਕ ਸਾਬਤ ਕਰੀਏ। ਉਹਨਾਂ ਨੇ ਕੀ ਕੰਮ ਕੀਤੇ, ਯੋਧਿਆਂ ਨੇ ਕੀ ਕੰਮ ਕੀਤੇ, ਇਸ ਚੀਜ਼ ਬਾਰੇ ਉਹ ਨਹੀਂ ਗੌਰ ਕਰਦੇ, ਉਹਨਾਂ ਦਾ ਹੈ ਨੀਗਾ ਧਿਆਨ ਇਸ ਚੀਜ਼ ਤੇ। ਤੇ ਨਾਲ ਦੇ ਨਾਲ ਦਲਜੀਤ ਸਿੰਘ ਜੀ, ਜੇਕਰ ਹੁਣ ਅਸੀਂ ਕਰਤਾਰ ਸਿੰਘ ਸਰਾਭੇ ਦੀ ਗੱਲ ਕਰਦੇ ਹਾਂ, ਜੇ ਹੁਣ ਸ਼ਹੀਦਾਂ ਦੀ ਗੱਲ ਕਰਦੇ, ਸ਼ਹੀਦ ਕੋਈ ਵੀ ਛੋਟਾ ਬੜਾ ਨਹੀਂ ਹੁੰਦਾ, ਤੁਸੀਂ ਇਹ ਗੱਲ ਤੇ ਦੱਸਿਆ ਦਿੱਤੀ ਹੈ ਨਾ, ਕੋਈ ਛੋਟਾ ਬੜਾ ਨਹੀਂ ਸ਼ਹੀਦ ਤੇ, ਪਰ ਫਿਰ ਇੱਥੇ ਉਹਨਾਂ ਸ਼ਹੀਦਾਂ ਦਾ ਨਾਂ ਲੈਣਾ ਵੀ ਬਣਦਾ ਜਿਹਨਾਂ ਨੇ ਨਾਲ ਫਾਂਸੀ ਚੜੇ ਸੀ ਅੱਜ ਦੀ ਤਰੀਕ।
ਹਾਂਜੀ,
ਤੇ ਮੈਂ ਥੋੜਾ ਜਿਹਾ ਨਾਂ ਚਲੋ ਸਾਂਝੇ ਕਰ ਲੈਂਦਾ ਆਪਣੇ ਸਰੋਤਿਆਂ ਨਾਲ, ਜਿਹੜੇ ਹੋਰ 6 ਸਾਥੀ ਸੀ ਇਹਨਾਂ ਦੇ ਨਾਲ। ਇੱਕ ਸਨ ਬਖਸ਼ੀਸ਼ ਸਿੰਘ ਜ਼ਿਲ੍ਹਾ ਅੰਮ੍ਰਿਤਸਰ, ਹਰਨਾਮ ਸਿੰਘ ਜ਼ਿਲ੍ਹਾ ਸਿਆਲਕੋਟ, ਜਗਤ ਸਿੰਘ ਸਨ ਜ਼ਿਲ੍ਹਾ ਲਾਹੌਰ ਤੋਂ, ਤੇ ਸੁਰੈਣ ਸਿੰਘ 1 ਤੇ ਸੁਰੈਣ ਸਿੰਘ 2 ਸੀ ਆਪਣੇ ਸਿੰਘ, ਸੁਰੈਣ ਸਿੰਘ ਤੇ ਸੁਰੈਣ ਸਿੰਘ 2 ਦੋਨੋਂ ਜ਼ਿਲ੍ਹਾ ਅੰਮ੍ਰਿਤਸਰ ਤੋਂ ਸੀ, ਤੇ ਵਿਸ਼ਨੂੰ ਗਣੇਸ਼ ਪਿੰਗਲੇ ਜ਼ਿਲ੍ਹਾ ਪੂਨਾ ਮਹਾਰਾਸ਼ਟਰ ਤੋਂ, ਠੀਕ ਆ ਜੀ, ਤੇ ਨਾਲ ਲਾਹੌਰ ਦੀ ਸੈਂਟਰਲ ਜੇਲ ਵਿਚ ਇਕੱਠੇ ਹੀ ਫਾਂਸੀ ਚੜੇ ਸੀ। ਤੇ ਜਿੱਥੇ ਹੁਣ ਦੇਖਿਆ ਜਾਵੇ, ਚਲੋ ਇੱਕ ਕੁਦਰਤੀ ਹੁੰਦਾ ਗਰੁੱਪ ਦੇ ਵਿੱਚ ਇੱਕ ਮੋਹਰੀ ਆ ਜਾਂਦਾ ਆ ਆਪਣੇ ਕੰਮਾਂ ਕਰਕੇ, ਆਪਣੇ ਬੇਝਿਜਕ ਜਿਹੜਾ ਹੁੰਦੇ ਨਾ, ਕਈ ਮੋਹਰੇ ਹੋ ਕੇ ਚੱਲਣਾ ਹੁੰਦਾ, ਕੁਦਰਤੀ ਹੁੰਦਾ ਲੀਡਰ ਬਣ ਜਾਂਦਾ ਗਰੁੱਪ ਦੇ ਵਿੱਚ। ਪਰ ਫਿਰ ਸਾਨੂੰ ਇੱਥੇ ਨਾਲ ਦੀ ਨਾਲ ਇਹਨਾਂ ਯੋਧਿਆਂ ਨੂੰ ਵੀ ਯਾਦ ਰੱਖਣਾ ਚਾਹੀਦਾ, ਕਿਉਂਕਿ ਇਹਨਾਂ ਦੀ ਸਪੋਰਟ ਤੋਂ ਬਗੈਰ ਉਹ ਵੀ ਕੁਛ ਨਹੀਂ ਹੁੰਦਾ।
ਹਾਂਜੀ,
ਇੱਕ ਦੂਜੇ ਦੇ ਨਾਲ ਯਾਦ ਰੱਖੀਏ
ਜੀ। ਗੁਰਸੇਵ ਸਿੰਘ ਜੀ, ਬਹੁਤ ਇਹ ਮੁੱਦਾ ਭਖਦਾ, ਮੈਂ ਬਹੁਤ ਦਿਨਾਂ ਤੋਂ ਇਹ ਫਾਲੋ ਕਰ ਰਿਹਾ ਆ ਬਹੁਤ ਸਾਰੇ ਗਰੁੱਪਾਂ ਦੇ ਵਿੱਚ, ਚਲੋ ਮੈਂ ਬਣਿਆ ਉੱਥੇ ਮੈਂ ਦੇਖਦਾ ਹੁੰਦਾ ਵੀ ਕੀ ਆ, ਕਿਉਂਕਿ ਬਹੁਤ ਸਾਰੀਆਂ ਗੱਲਾਂ ਸਿੱਖਣ ਨੂੰ ਮਿਲਦੀਆਂ, ਬਹੁਤ ਇੰਟੈਲੀਜੈਂਟ ਵਿਅਕਤੀ ਵੀ ਜੁੜਦੇ ਆ ਹਨਾ, ਤੇ ਸਾਡੀ ਸੋਚ ਦੇ ਵਿੱਚ, ਜ਼ਰੂਰੀ ਨਹੀਂ ਮੈਂ ਇੰਟੈਲੀਜੈਂਟ ਆ, ਮੈਨੂੰ ਕੋਈ ਸੋਚ ਪ੍ਰਭਾਵਿਤ ਕਰਦੀ ਆ ਮੈਂ ਉਦਾਂ ਦੀ ਸੋਚ ਆਪਣੀ ਬਣਾ ਲਊਗਾ ਹਨਾ, ਮੈਂ ਸਿੱਖ ਲਊਗਾ ਉਹ ਚੀਜ਼ ਨੂੰ, ਮੈਨੂੰ ਜੋ ਵਧੀਆ ਲੱਗੀ, ਹਰ ਇੱਕ ਬੰਦਾ ਇੱਦਾਂ ਚੱਲਦਾ ਹੁੰਦਾ, ਜਿਹੜੀ ਚੀਜ਼ ਵਧੀਆ ਲੱਗਦੀ ਉਦੋਂ ਹੋ ਤੁਰਦਾ ਹੁੰਦਾ। ਪਰ ਉੱਥੇ ਸਾਨੂੰ ਇਹ ਨਹੀਂ ਹੁੰਦਾ, ਸਾਨੂੰ ਇਹ ਆ ਕਿ ਉਹ ਦੂਜੇ ਦੀ ਬੁਰਾਈ ਕਰਕੇ ਅਸੀਂ ਕਿਸੇ ਨੂੰ ਸਿੱਧ ਨਹੀਂ ਕਰ ਸਕਦੇ, ਅਸੀਂ ਉਹਦੀਆਂ ਛਾਈਆਂ ਚ ਮੋਹਰੇ ਲਿਆ ਕੇ ਜਿਹੜੀਆਂ ਸਿੱਧ ਕਰ ਸਕਦੇ ਹੁੰਦੇ ਆ। ਇਹ ਜਿੱਦਾਂ ਹੁਣ ਤੁਸੀਂ ਗੱਲ ਕੀਤੀ ਆ, ਇੱਥੇ ਤਾਂ ਇਹ ਵੀ ਮੁੱਦਾ ਆ ਜਾਂਦਾ ਹਨਾ ਵੀ ਉਹਨਾਂ ਨੂੰ ਵੀ ਆਪਾਂ ਯਾਦ ਕਰੀਏ, ਇਸ ਕਰਕੇ ਹੋਣਾ ਤਾਂ ਆ ਜੇ ਅਸੀਂ ਇਹਨਾਂ ਦੀਆਂ ਸਟੋਰੀਜ਼ ਪੜ੍ਹੀਏ। ਪਰ ਨਾਲ ਦੀ ਨਾਲ ਜੇ ਆਪਾਂ ਗੱਲ ਕਰੀਏ ਵੀ ਲਿਟਰੇਚਰ ਵੀ ਬਹੁਤਾ ਆਪਣਾ ਨਹੀਂ ਲਿਖਿਆ ਗਿਆ ਇਹਨਾਂ ਮਾਮਲਿਆਂ ਦੇ ਵਿੱਚ, ਜੇ ਭਗਤ ਸਿੰਘ ਹੋਣਾ ਦੀ ਗੱਲ ਹੁੰਦੀ ਆ ਤਾਂ ਸਰਾਭੇ ਬਾਰੇ ਵੀ ਗੱਲ ਹੋਣੀ ਜ਼ਰੂਰ ਚਾਹੀਦੀ ਆ। ਸਾਡੇ ਜਿਹੜੇ ਜੇ ਅਸੀਂ ਗੱਲ ਕਰ ਲਈਏ, ਅਸੀਂ ਪੱਗਾਂ ਬੰਨਦੇ ਆ, ਇੱਕ ਲੈ ਕੇ ਬਹਿੰਦੇ ਆ ਪੱਗਾਂ ਜਿਹੜੀਆਂ ਬੰਨਦੇ ਆ, ਉਹਨੂੰ ਇੱਕ ਕਿਰਦਾਰ ਦੇ ਦਿੱਤਾ ਹਨਾ ਭਗਤ ਸਿੰਘ ਦਾ, ਅਸੀਂ ਸਰਾਭੇ ਨੂੰ ਵੀ ਕਰਨਾ ਚਾਹੀਦਾ ਇੱਦਾਂ। ਹਨਾ ਉਸ ਦਿਨ ਵੀ ਸਾਨੂੰ ਇਦਾਂ ਦੇ ਕੋਟ ਪੈਂਟ ਪਾ ਕੇ ਪੱਗ ਬੰਨ ਕੇ ਸਰਾਬੇ ਵਾਂਗੂ ਦਿਸਣਾ ਚਾਹੀਦਾ ਹਨਾ ਜਿੱਦਾਂ ਊਧਮ ਸਿੰਘ ਆ ਸਾਨੂੰ ਉਦਾਂ ਦੀ ਭੇਸ਼ ਭੂਸ਼ਾ ਜਿੱਦਾਂ ਕਹਿ ਲਓ ਕਿ ਆਪਾਂ ਨੂੰ ਬਣਾਉਣੀ ਚਾਹੀਦੀ ਆ ਇੱਦਾਂ ਦੀਆਂ ਵੀ ਗੱਲਾਂ ਆਪਾਂ ਨੂੰ ਜਿਹੜਾ ਜ਼ਰੂਰ ਰੱਖਣਾ ਚਾਹੀਦਾ ਉਹਨਾਂ ਦੇ ਬਾਰੇ ਗੱਲਾਂ ਕਰਨੀਆਂ ਚਾਹੀਦੀਆਂ ਜਾਂ ਫੇਸਬੁੱਕ ਦੇ ਉੱਤੇ ਮੀਡੀਆ ਦੇ ਉੱਤੇ ਜਿੱਥੇ ਵੀ ਹੁੰਦੇ ਆ ਤੇ ਦੋਸਤੋ ਤੁਸੀਂ ਵੀ ਇਸ ਮਾਮਲੇ ਦੇ ਵਿੱਚ ਆਪਣੇ ਵਿਚਾਰ ਜਿਹੜੇ ਆ ਦੇ ਸਕਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਖੈਰ ਸੋਨੂੰ ਜੀ ਜੁੜ ਚੁੱਕੇ ਆ ਨਵਾਂ ਸ਼ਹਿਰ ਤੋਂ ਤੇ ਸੋਨੂੰ ਜੀ ਹੁਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਜੁੜੇ ਆ ਸਾਡੇ ਨਾਲ ਨਵੇਂ ਸ਼ਹਿਰ ਤੋਂ ਉਹ ਤਾਂ ਕਹਿੰਦੇ ਕਹਿੰਦੇ ਬਾਦਲਾਂ ਤੋਂ ਪਾਰ ਦੀ ਤੂੰ ਗੱਪ ਛੱਡਦਾ ਦੁਨੀਆਂ ਵੀ ਸੱਜਣਾ ਤੂੰ ਟੱਪ ਛੱਡਦਾ ਨਾਲ ਉਹਨੀ ਫੋਟੋ ਵੀ ਇੱਕ ਭੇਜੀ ਆ ਖੈਰ ਹਨਾ ਵਿਵਾਦ ਮੈਂ ਫੋਟੋ ਭੇਜ ਦਿੱਤੀ ਆ ਬਹੁਤ ਬਹੁਤ ਧੰਨਵਾਦ ਸੋਨੂੰ ਨਵਾਂ ਸ਼ਹਿਰ ਸਾਹਿਬ ਤੁਸੀਂ ਆ ਜਿਹੜਾ ਭੇਜਿਆ ਮੈਸੇਜ ਅਜੇ ਪਾਲ ਜੀ ਬ੍ਰਿਸਬੇਨ ਤੋਂ ਤੇ ਉਹਨਾਂ ਨੇ ਵੀ ਫੋਟੋ ਇੱਕ ਭੇਜੀ ਆ ਉਹ ਉਹਨਾਂ ਨੇ ਸ਼ੇਅਰ ਕੀਤੀ ਆ ਵੀ ਗੁਰਦਾਸ ਮਾਨ ਜਿਹੜੇ ਕਿ ਉੱਘੇ ਲੋਕ ਗਾਇਕ ਹੈਗੇ ਉਹਨਾਂ ਦੀ ਮਾਤਾ ਤੇਜ ਕੌਰ ਦਾ ਦੇਹਾਂਤ ਹੋ ਗਿਆ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਮਾਤਾ ਸਰਦਾਰਨੀ ਤੇਜ ਕੌਰ ਕੱਲ ਅਕਾਲ ਚਲਾਣਾ ਕਰ ਗਏ ਸੀ ਮਾਤਾ ਤੇਜ ਕੌਰ 86 ਸਾਲ ਦੇ ਸੀਗੇ ਤੇ ਬਿਲਕੁਲ ਨਿਰੋਗ ਸੀ ਤੇ ਕੱਲ ਹੀ ਉਹ ਅਜੇ ਮਾਤਾ ਤੇਜ ਕੌਰ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੇ ਮਿਲ ਕੇ ਆਏ ਸੀ ਕੁਝ ਦਿਨ ਪਹਿਲਾਂ ਹੀ ਉਹ ਗੁਰਦਾਸ ਮਾਨ ਹੋਰਾਂ ਦੀ ਚੰਡੀਗੜ੍ਹ ਵਿਚਲੀ ਰਹਿਸ਼ ਤੋਂ ਆਪਣੇ ਛੋਟੇ ਬੇਟੇ ਗੁਰਪੰਥ ਮਾਨ ਕੋਲ ਗਿੱਦੜਵਾਹਾ ਗਏ ਸੀ ਜਿੱਥੇ ਅੱਜ ਸ਼ਾਮ ਉਹਨਾਂ ਦਾ ਦੇਹਾਂਤ ਹੋ ਗਿਆ ਉਹਨਾਂ ਦੇ ਦੋ ਬੇਟੇ ਤੇ ਇੱਕ ਬੇਟੀ ਹੈਗੇ ਆ ਤੇ ਸਵਰਗੀ ਮਾਤਾ ਤੇਜ ਕੌਰ ਦਾ ਅੰਤਿਮ ਸੰਸਕਾਰ ਜਿਹੜਾ ਅੱਜ ਗਿੱਦੜਵਾਹ ਸ਼ਮਸ਼ਾਨ ਘਾਟ ਵਿਚ ਦੁਪਹਿਰੇ 1:30 ਵਜੇ ਕੀਤਾ ਜਾਣਾ ਇਹ ਸਾਨੂੰ ਜਿਹੜੀ ਅਪਡੇਸ਼ਨ ਆ ਸਾਨੂੰ ਭੇਜੀ ਸੀ ਅਜੇ ਪਾਲ ਜੀ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਭੇਜੀ ਅਜੇ ਪਾਲ ਜੀ ਅੱਗੇ ਸਾਡੇ ਨਾਲ ਸੱਜਣ ਸਾਡੇ ਜੁੜੇ ਆ ਤੇ 400 ਪਿੱਛੇ ਪੈਂਦਾ ਉਹਨਾਂ ਦਾ ਨੰਬਰ ਤੇ ਦੋਸਤੋ ਤੁਸੀਂ ਰਜਿਸਟਰਡ ਜ਼ਰੂਰ ਹੋ ਜਾਓ ਜਾਂ ਆਪਣਾ ਨਾਮ ਜ਼ਰੂਰ ਭੇਜੋ ਤਾਂ ਕਿ ਆਪਾਂ ਸਾਂਝਾ ਕਰ ਸਕੀਏ ਦੋਸਤਾਂ ਦੇ ਨਾਲ ਤੇ ਸਤਿ ਸ੍ਰੀ ਅਕਾਲ ਉਹਨਾਂ ਨੇ ਬੁਲਾਈ ਆ ਹਾਲ ਚਾਲ ਪੁੱਛਦੇ ਕਹਿੰਦੇ ਗੁਰਸੇਵ ਸਿੰਘ ਜੀ ਕੀ ਹਾਲ ਚਾਲ ਹੈ ਸਾਡਾ
ਬਹੁਤ ਵਧੀਆ ਜੀ
ਕਹਿੰਦੇ ਬਹੁਤ ਸੋਹਣਾ ਲੱਗਦਾ ਇਹ ਪ੍ਰੋਗਰਾਮ ਤੁਹਾਨੂੰ ਸੁਣਦੇ ਆ ਜਦੋਂ ਤੁਸੀਂ ਤੇ ਨਾਲ ਨਾਲ ਉਹਨਾਂ ਨੇ ਕਿਹਾ ਵੀ ਬਾਬਾ ਨਾਨਕ ਜਿਹੜਾ ਕਿ ਦਲਜੀਤ ਦੇ ਦੁਆਰਾ ਗਾਇਆ ਗਿਆ ਆ ਉਹ ਗਾਣਾ ਜ਼ਰੂਰ ਸਾਂਝਾ ਕਰ ਦਿਓ ਜ਼ਰੂਰ ਜੀ ਦੋਸਤੋ ਆਪਾਂ ਜੀ ਤੇ ਨਾਮ ਉਹਨਾਂ ਭੇਜ ਦਿੱਤਾ ਨਵਜੋਤ ਗਿੱਲ ਜੀ ਹੁਣੀ ਹੈਗੇ ਆ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਪ੍ਰੋਗਰਾਮ ਦੇ ਵਿਚ ਸ਼ਿਰਕਤ ਕੀਤੀ ਆ ਅਮਰਤ ਸਾਡੇ ਨਾਲ
ਧੰਨਵਾਦ ਨਵਜੋਤ ਸਿੰਘ ਤੋਂ ਆਪਣੇ ਠੀਕ ਹੈ ਜੀ
ਠੀਕ ਹੈ ਜੀ ਚਲੋ ਖੈਰ ਪਛਾਣ ਲਿਆ ਹਨਾ ਪਹਿਲਾਂ ਤਾਂ ਏਦਾਂ ਸੀ ਬਈ ਭਾਈ ਬੀਬਾ ਤੈਨੂੰ ਦੇਖਿਆ ਲੱਗਦਾ ਕਿਤੇ
ਬਿਲਕੁਲ ਜੀ
ਬਿਲਕੁਲ ਪਛਾਣ ਲਿਆ ਠੀਕ ਹੈ ਹਨਾ ਤੂੰ ਫਲਾਨਿਆਂ ਦਾ ਮੁੰਡਾ ਹੀ ਆ ਠੀਕ ਆ ਤੇ ਅਮਰਤ ਜੀ ਜੁੜੇ ਆ ਜਲੰਧਰ ਤੋਂ ਆਪਣੇ ਸਿੰਨੀ ਰਹਿੰਦੇ ਅੱਜ ਕੱਲ ਤੇ ਕਹਿੰਦੇ ਸਤਿ ਸ੍ਰੀ ਅਕਾਲ ਤੇ ਉਹਨਾਂ ਨੇ ਕਿਹਾ ਵੀ ਐਡੀਲੇਡ ਜਿਹੜਾ ਗੁਰਸੇਵ ਸਿੰਘ ਜੀ ਤੁਸੀਂ ਖਬਰ ਇੱਕ ਸਾਂਝੀ ਕੀਤੀ ਸੀ ਵੀ ਜਿਹੜੀ ਐਡੀਲੇਡ ਏਅਰਪੋਰਟ ਦੇ ਉੱਤੇ ਐਕਸੀਡੈਂਟ ਹੋਇਆ ਸੀ ਉਹ ਕਹਿੰਦੇ ਵੀ ਹਿੱਟ ਰਨ ਦਾ ਕੇਸ ਨਹੀਂ ਹੈਗਾ
ਹਾਂਜੀ
ਜੀ ਜੀ ਤੇ ਉਹ ਕਹਿੰਦੇ ਵੀ ਹਿੱਟ ਰਨ ਦਾ ਨਹੀਂ ਹੈਗਾ ਕਹਿੰਦੇ ਸਰਦਾਰ ਟਰਬਨ ਸੀਗਾ ਆਪਣਾ ਸਰਦਾਰ ਸੀ ਬੰਦਾ ਤੇ ਉਹਦਾ ਬ੍ਰਦਰ ਜਿਹੜਾ ਉੱਥੇ ਖੜਾ ਰਿਹਾ ਸੀਨ ਦੇ ਉੱਤੇ ਤੇ ਇਨਕੁਆਇਰੀ ਦੇ ਵਿੱਚ ਵੀ ਸਿਸਟੋ ਨੇ ਕੀਤਾ ਆ ਤੇ ਔਜ਼ੀ ਮੀਡੀਆ ਨੇ ਵੀ ਹੁਣ ਇਸ ਨਿਊਜ਼ ਨੂੰ ਕਰੈਕਟ ਕਰ ਦਿੱਤਾ ਆ ਥੈਂਕਸ ਬਹੁਤ ਬਹੁਤ ਧੰਨਵਾਦ ਜੀ ਸ਼ਾਇਦ ਆਪਣਾ ਪੰਜਾਬੀ ਕੋਈ ਸਰਦਾਰ ਹੋਣਾ ਆ ਤੇ ਸ਼ਾਇਦ ਆਪਾਂ ਅਪਡੇਸ਼ਨ ਅਜੇ ਮੀਡੀਆ ਦੇ ਵਿੱਚ ਇਹੀ ਚੱਲ ਰਹੀਆਂ ਖਬਰਾਂ ਕੋਈ ਨੀ ਆਪਾਂ ਅਮਰਤ ਜੀ ਜੀ ਕੋਈ ਨੀ ਆਪਾਂ ਉਹਨਾਂ ਨੂੰ ਈਮੇਲ ਵੀ ਕਰ ਦਾਂਗੇ ਆਪਾਂ ਉਹਨਾਂ ਨੂੰ ਕਹਿ ਦਾਂਗੇ ਕਿ ਏਦਾਂ ਦੀ ਅਪਡੇਸ਼ਨ ਹੈਗੀ ਆ ਕਈ ਵਾਰੀ ਕੀ ਹੁੰਦਾ ਆ ਕਿ ਕਰੈਕਸ਼ਨ ਉੱਥੇ ਮੀਡੀਆ ਵਿੱਚ ਵੀ ਆ ਜਾਂਦੀ ਹੈ ਕੋਈ ਗੱਲ ਨੀ ਆਪਾਂ ਉਹਨਾਂ ਤੋਂ ਜ਼ਰੂਰ ਇਸ ਮਾਮਲੇ ਦੇ ਉੱਤੇ ਉਹਨਾਂ ਨੂੰ ਵੀ ਅਪਡੇਸ਼ਨ ਜ਼ਰੂਰ ਭੇਜਾਂਗੇ ਬਹੁਤ ਬਹੁਤ ਧੰਨਵਾਦ ਅਮਰਤ ਜੀ ਤੁਸੀਂ ਸਾਡੇ ਨਾਲ ਸਾਂਝ ਬਣਾਈ ਹੈ ਅੱਗੇ ਚੰਨਾ ਸਾਹਿਬ ਵੀ ਆਪਣੇ ਨਾਲ ਜੁੜ ਗਏ ਆ ਸਤਿ ਸ੍ਰੀ ਅਕਾਲ ਚੰਨਾ ਸਾਹਿਬ ਤੁਹਾਨੂੰ ਪਹਿਲਾਂ ਤਾਂ ਤੇ ਉਹ ਕਹਿ ਰਹੇ ਆ ਵੀ ਉਹਨਾਂ ਨੇ ਇੱਕ ਮੈਸੇਜ ਵੀ ਵੋਇਸ ਮੇਲ ਭੇਜੀ ਆਪਾਂ ਨੂੰ ਤੇ ਉਹ ਆਪਾਂ ਬਾਅਦ ਵਿੱਚ ਸਾਂਝੀ ਕਰਦੇ ਆ ਬੱਬੂ ਧੀਰਾ ਹੈਗੇ ਉਹਨਾਂ ਦੇ ਨਾਲ ਕੋਬਰਮ ਤੋਂ ਆਪਣਾ ਪ੍ਰੋਗਰਾਮ ਜਿਹੜਾ ਲਹਿਰਾ ਆ ਇਹ ਸੁਣ ਰਹੇ ਆ ਤੇ ਸਤਿ ਸ੍ਰੀ ਅਕਾਲ ਆਪਾਂ ਨੂੰ ਵੀ ਬੁਲਾਈਆ ਨਾਲ ਸਰਬਜੀਤ ਭਾਜੀ ਨੂੰ ਵੀ ਤੇ ਨਾਲ ਲਿਸਨਰ ਜਿੰਨੇ ਵੀ ਸਾਡੇ ਜੁੜੇ ਹੋਏ ਆ ਹਰਮ ਰੇਡੀਓ ਦੇ ਉੱਤੇ ਤੇ ਅਸੀਂ ਕਹਿੰਦੇ ਇੱਥੇ ਠੀਕ ਠਾਕ ਗਏ ਤੇ ਤੁਸੀਂ ਵੀ ਠੀਕ ਹੋਵੋਗੇ ਅੱਜ ਜਿਹੜਾ ਮੌਸਮ ਆ ਕਾਫੀ ਕਲੀਅਰ ਹੈਗਾ ਆ ਤੇ ਅੱਜ ਕਾਫੀ ਗਰਮੀ ਬਣੀ ਹੋਈ ਆ ਪਰ ਅਜੇ ਤੱਕ ਰੈਗੂਲਰ ਕੋਈ ਜੋਬ ਨੀ ਉਹਨਾਂ ਕੋਲ ਹੈਗੀ ਇਸ ਕਰਕੇ ਘਰ ਹੈਗੇ ਆ ਅੱਜ ਉਹਨਾਂ ਨੇ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਆ ਆਜ ਗਾ ਲੋ ਮੁਸਕਰਾ ਲੋ ਮਹਿਫਲੇ ਸਜਾ ਲੋ ਕਿਆ ਬਾਤਾਂ ਲਲਕਾਰ ਫਿਲਮ ਦੇ ਵਿੱਚੋਂ ਤੇ ਰੱਬ ਰਾਖਾ ਇਹ ਕਹਿ ਰਹੇ ਆ ਤੇ ਜੀ ਤੇ ਖੈਰ ਹਰਮਨ ਤੇ ਅੱਛਾ ਜੀ ਕਹਿੰਦੇ ਵੀ ਸਾਨੂੰ ਸੁਣੋ ਤੇ ਹਰਮਨ ਸੁਣਾਓ, ਬਹੁਤ ਬਹੁਤ ਧੰਨਵਾਦ। ਤੇ ਇੱਕ ਮੈਨੂੰ ਇਹਨਾਂ ਦੀ ਗੱਲ ਬਹੁਤ ਚੰਗੀ ਲੱਗਦੀ ਗੁਰਸੇਵ ਸਿੰਘ ਜੀ, ਬਈ ਜਿੱਦਾਂ ਜਦੋਂ ਖੁਸ ਜਾਂਦੀ ਹੈ ਨਾ ਉਸ ਵੇਲੇ ਬੰਦਾ ਉਦਾਸ ਹੋ ਜਾਂਦਾ, ਪਰ ਇਹ ਚੜ੍ਹਦੀ ਕਲਾ ਚ ਹੁੰਦੇ ਆ, ਕੋਈ ਗੱਲ ਨੀ ਹੈ ਨਾ, ਤਾਂ ਵੀ ਗਾਣੇ ਇਹਨਾਂ ਦੇ ਚੜ੍ਹਦੀ ਕਲਾ ਚ ਹੁੰਦੇ ਆ
ਜੀ। ਬਿਲਕੁਲ ਇਹੀ ਕਹਿ ਸਕਦੇ ਕਿ ਜ਼ਿੰਦਗੀ ਦਾ ਭੇਤ ਪਾ ਲਿਆ ਨਾ ਤੇ ਉਦਾਸ ਹੋ ਕੇ ਵੀ ਕੋਈ ਫਾਇਦਾ ਨੀ
ਜੀ। ਬਿਲਕੁਲ ਤੇ ਭੇਤ ਪਾ ਲਿਆ, ਸਹੀ ਗੱਲ ਹੈ ਚੰਨਾ ਸਾਹਿਬ ਨੇ। ਕਹਿੰਦੇ ਬਈ ਕਹਿੰਦੇ ਵਿਸ਼ਵਾਸ ਹੈ ਇੱਕ ਬਹੁਤ ਛੋਟਾ ਜਿਹਾ ਸ਼ਬਦ ਆ, ਇਹਨੂੰ ਪੜ੍ਹੋ ਤਾਂ ਸਿਰਫ ਇੱਕ ਸਕਿੰਟ ਲੱਗਦਾ, ਜੇ ਸੋਚੋ ਤਾਂ ਇੱਕ ਮਿੰਟ ਲੱਗਦਾ, ਜੇ ਸਮਝੋ ਤਾਂ ਇੱਕ ਦਿਨ ਲੱਗਦਾ, ਤੇ ਜੇ ਸਾਬਤ ਕਰੋ ਤਾਂ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ। ਕਿਆ ਬਾਤ ਆ
ਭਾਈ, ਬਹੁਤ ਖੂਬਸੂਰਤ, ਸਹੀ ਗੱਲ ਹੈ ਜੀ। ਬਣਾਉਣਾ ਤੇ ਗਵਾਉਣਾ, ਸਕਿੰਟਾਂ ਗੁੰਮ ਹੋ ਜਾਂਦਾ ਤੇ ਬਣਾਉਣ ਨੂੰ ਸਾਰੀ ਉਮਰ ਲੱਗ ਜਾਂਦੀ ਹੈ। ਬਿਲਕੁਲ
ਬਿਲਕੁਲ ਜੀ ਚੰਨਾ ਸਾਹਿਬ, ਬਹੁਤ ਬਹੁਤ ਧੰਨਵਾਦ। ਹੋਰ ਵੀ ਤੁਹਾਡੇ ਮੈਸੇਜ ਹੈਗੇ ਆ, ਬਾਈ ਦਾ ਵੈਸੇ ਆਪਾਂ ਤੁਹਾਨੂੰ ਸਾਂਝੇ ਕਰਾਂਗੇ ਦੋਸਤਾਂ, ਹੋਰ ਵੀ ਮੈਸੇਜ ਬਹੁਤ ਆਏ ਆ। ਜਗਰੂਪ ਸਮਰਾ ਸਾਹਿਬ ਮੈਲਬੋਰਨ ਤੋਂ ਆਪਣੇ ਨਾਲ ਜੁੜੇ ਆ ਤੇ ਪ੍ਰੋਗਰਾਮ ਕਹਿੰਦੇ ਵੀ ਇੰਜੋਏ ਕਰ ਰਹੇ ਆ, ਨਾਲ ਦੀ ਨਾਲ ਜੋਬ ਦੇ ਉੱਤੇ ਵੀ ਹੈਗੇ ਆ। ਅੱਜ ਉਹਨਾਂ ਦਾ ਜਿਹੜਾ ਫਰੈਂਡ ਹੈਗਾ ਰਾਜੀਵ ਸ਼ਰਮਾ, ਉਹਦੀ ਮੈਰਿਜ ਐਨੀਵਰਸਰੀ ਆ ਤੇ ਉਹਨੂੰ ਵਿਸ਼ ਕਰ ਦਿਓ ਜੀ, ਕਹਿੰਦੇ ਹੈਪੀ ਮੈਰਿਜ ਐਨੀਵਰਸਰੀ। ਉਹਨਾਂ ਲਈ ਸੌਂਗ ਪਲੇ ਕਰੋ ਜੀ, ਦੋ ਰਾਸਤੇ ਮੂਵੀ ਦਾ, ਬਿੰਦੀਆ ਚਮਕੇਗੀ। ਕਿਆ ਬਾਤਾਂ ਜੀ, ਆਹ ਤਾਂ ਬਿੰਦੀਆ ਚਮਕੇਗੀ ਜਾਣੀ ਛੇੜ ਦਿੱਤੀ ਨੀ ਅੱਜ ਸ਼ਰਮਾ ਸਾਹਿਬ ਨੂੰ। ਤੇ ਪਹਿਲਾਂ ਤਾਂ ਇਹ ਰਾਜੀਵ ਸ਼ਰਮਾ ਸਾਹਿਬ, ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਹਾਡੀ ਅੱਜ ਮੈਰਿਜ ਜਿਹੜੀ ਐਨੀਵਰਸਰੀ ਆ, ਤੇ ਬਹੁਤ ਬਹੁਤ ਧੰਨਵਾਦ। ਤੇ ਅੱਜ ਯਾਦ ਜ਼ਰੂਰ ਕਰਿਓ ਜਦੋਂ ਲਾਵਾਂ ਹੁੰਦੀਆਂ ਸੀ, ਹਨਾ, ਤੇ ਉਦੋਂ ਬਾਅਦ ਦੇ ਵਿੱਚ ਸਾਰੇ ਦੋਸਤ ਮਿੱਤਰ ਇਕੱਠੇ ਹੋਏ ਸੀ, ਬਾਜੇ ਬੱਜੇ ਸੀ, ਹਨਾ, ਉਹ ਵੀ ਦਿਨ ਜਿੱਦਾਂ ਇੱਕ ਜਿੱਦਾਂ ਗੁਰਸੇਵ ਸਿੰਘ ਜੀ ਬੰਦੇ ਦੇ ਕਹਿੰਦੇ ਤਿੰਨੇ ਨਹਾਉਣ ਹੁੰਦੇ ਆ, ਹਨਾ, ਇੱਕ ਜਨਮ ਦਾ ਤੇ ਇੱਕ ਮਰਨ ਦਾ ਤੇ ਇੱਕ ਵਿਆਹ ਦਾ। ਬੰਦੇ ਨੂੰ ਦੋ ਤਾਂ ਚੇਤੇ ਨੀ ਹੁੰਦੇ, ਨਾ ਜਨਮ ਦਾ ਤੇ ਨਾ ਮਰਨ ਦਾ, ਕੁਛ ਨੀ ਪਤਾ ਉਹਨਾਂ ਦਾ ਵੀ ਕੀ ਹੁੰਦਾ ਕੀ ਨਹੀਂ, ਪਰ ਇੱਕ ਵਿਆਹ ਦਾ ਏਦਾਂ ਦਾ ਨਹਾਉਣਿਆ, ਹਨਾ, ਵੀ ਜਾਣੀ ਦੁਨੀਆਂ ਇਸੇ ਕਰਕੇ ਬਹੁਤ ਖੁਸ਼ੀ ਮਨਾਉਂਦੀ ਹੈ ਇਸ ਨਹਾਉਣ ਨੂੰ। ਬੜਾ ਨਜ਼ਾਰਾ ਆਉਂਦਾ ਜਦੋਂ ਬੰਦਾ ਜਿਹੜਾ ਕਿਸੇ ਦੇ ਹੱਥੋਂ ਨਹਾਉਂਦਾ, ਹਨਾ, ਉਹ ਵੀ ਦਹੀਂ ਦੇ ਨਾਲ।
ਇਹ ਤਾਂ ਮੇਰੀ ਗੱਲ ਸੁਣੋ, ਰਾਜੀਵ ਸ਼ਰਮਾ ਨੂੰ ਦਿੰਦੇ ਜਿਹੜੀ ਕਿ ਵਾਰਕਾ ਦਿੰਦੇ ਤੇ ਆਪਣੀ ਫੀਲਿੰਗ ਲੈ ਗਏ।
ਫੀਲਿੰਗ ਪੈਦਾ ਆ ਵੀ ਇਸੇ ਸ਼ਰਮਾ ਸਾਹਿਬ ਦੇ ਨਾਲ ਆਪਾਂ ਵੀ ਸਾਂਝ ਬਣਾ ਲਈ ਹੈ ਨਾ, ਖੁਸ਼ੀਆਂ ਕਹਿੰਦੇ ਵੀ ਸਾਂਝੀਆਂ ਕਰੋ ਤਾਂ ਜਾਣੀ ਦੁੱਗਣੀਆਂ ਹੋ ਜਾਂਦੀਆਂ।
ਬਿਲਕੁਲ, ਫੇਰ ਇਹਦਾ ਮਤਲਬ ਅਸੀਂ ਵੀ ਨਾ ਨਾਤੇ ਤੁਰੇ ਫਿਰਦੇ ਹਾਂ ਜੀ,
ਤੁਹਾਡਾ ਜੀ ਇੱਕ ਨਹਾਉਣ ਪਿਆ। ਖੈਰ ਬਹੁਤ ਬਹੁਤ ਧੰਨਵਾਦ ਜੀ, ਤੇ ਤੁਸੀਂ ਸਾਡੇ ਨਾਲ ਜੁੜੇ ਆ ਸਮਰਾ ਸਾਹਿਬ, ਤੇ ਰਾਜੀਵ ਸ਼ਰਮਾ ਨੂੰ ਇੱਕ ਵਾਰੀ ਫੇਰ ਵਧਾਈਆਂ, ਬਹੁਤ ਬਹੁਤ ਵਧਾਈਆਂ। ਤੇ ਕੋਸ਼ਿਸ਼ ਕਰਾਂਗੇ ਵੀ ਆਪਾਂ ਲਾਸਟ ਸੈਗਮੈਂਟ ਵਿੱਚ ਜੇ ਵਿੱਚ ਵੀ ਕਿਤੇ ਲੱਗਾ ਆਪਣਾ ਟਾਈਮ, ਤਾਂ ਆਪਾਂ ਜਰੂਰ ਗਾਣਾ ਜਿਹੜਾ ਸੁਣਾਵਾਂਗੇ ਬਿੰਦੀਆ ਚਮਕੇਗੀ, ਉਹਦਾ ਜਰੂਰ ਆਪਾਂ ਸੁਣਾਉਣਾ ਆ, ਉਹ ਤਾਂ ਸੁਣਾਉਣਾ ਹੀ ਪੈਣਾ, ਹਨਾ। ਜਗਤਾਰ ਸਿੰਘ ਜੀ ਵੀ ਜੁੜ ਗਏ ਆਪਣੇ ਨਾਲ ਤੇ ਮੈਲਬੋਰਨ ਤੋਂ, ਜਗਤਾਰ ਸਿੰਘ ਕੰਗ ਸਾਹਿਬ, ਸਤਿ ਸ੍ਰੀ ਅਕਾਲ ਕੰਗ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਹ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਆ। ਖੈਰ ਇੰਨਾ ਹੀ ਲਿਖਿਆ ਉਹਨਾਂ ਨੇ, ਕੀਰਤ ਮਨਜੀਤ ਹੈਗੇ ਆਪਣੇ ਤੇ, ਸਤਿ ਸ੍ਰੀ ਅਕਾਲ ਉਹਨਾਂ ਨੂੰ ਬੁਲਾਉਂਦੇ ਆ। ਤੇ ਕਹਿੰਦੇ ਵੀ ਆਲਵੇਸ ਕਹਿੰਦੇ ਵੀ ਆਪਾਂ ਸਾਡਾ ਪ੍ਰੋਗਰਾਮ ਜਿਹੜਾ ਸੁਣਦੇ ਆ ਤੇ ਵਧੀਆ ਕੰਮ ਹੁੰਦਾ ਸਾਡਾ। ਬ੍ਰਿਸਬੇਨ, ਅੱਛਾ ਜੀ, ਤੁਹਾਡੇ ਘਰ ਦੇ ਨੇੜੇ ਕਿਤੇ ਰਹਿੰਦੇ ਆ ਗੁਰਸੇਵ ਸਿੰਘ ਜੀ, ਤੇ ਪਰ ਉਹ ਇਸ ਟਾਈਮ ਕੰਮ ਦੇ ਉੱਤੇ, ਇਸ ਕਰਕੇ ਕਹਿੰਦੇ ਬਹੁਤਾ ਕੁਛ ਰਹਿ ਨੀ ਸਕਦੇ। ਧੰਨਵਾਦ ਬਹੁਤ ਬਹੁਤ ਕੀਰਤ ਮਨਜੀਤ ਜੀ ਕਿ ਤੁਸੀਂ ਇਸ ਪ੍ਰੋਗਰਾਮ ਦੇ ਨਾਲ ਜਿਹੜੀ ਆ ਸਾਂਝੇ ਆ ਬਣਾਈ ਆ। ਤੇ ਅੱਗੇ ਆਪਣੇ ਨਾਲ ਜਸਵਿੰਦਰ ਸਿੰਘ ਜੀ ਵੀ ਜੁੜੇ ਹੋਏ ਆ। ਜਸਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ ਕਰਦੇ ਆ। ਗੁਰਸੇਵ ਸਿੰਘ ਜੀ ਆਪਾਂ ਗਾਣਾ ਇੱਕ ਸੁਣ ਲਈਏ ਤੇ ਫਿਰ ਉਦੋਂ ਬਾਅਦ ਵਿੱਚ ਇੰਡੀਆ ਦੀਆਂ ਨਿਊਜ਼ ਵੱਲ ਨੂੰ ਹੁੰਦੇ ਆ।
ਬਿਲਕੁਲ ਜੀ ਦੋਸਤੋ, ਸੁਣੋ ਇੱਕ ਗੀਤ ਤੇ ਸਾਂਝ ਬਣਾਉਂਦੇ ਆ ਇਸ ਗੀਤ ਤੋਂ ਬਾਅਦ
ਜੀ।
ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਇਸ ਪ੍ਰੋਗਰਾਮ ਦੇ ਸਪਾਂਸਰ ਨੇ ਪੰਜਾਬ ਗ੍ਰੋਸਰੀ ਹਾਊਸ ਕੈਨਬਰਾ ਤੋਂ ਰਾਜਨਦੀਪ ਸਿੰਘ, ਸੀਡੀ ਬੈਟਰੀਜ਼ ਬਲੈਕਟਾਊਨ ਤੋਂ ਦਵਿੰਦਰ ਸਿੰਘ, ਈਸੀਟੀ ਆਟੋਮੋਟਿਵ ਕੈਨਬਰਾ ਤੋਂ ਸੁਖਪਾਲ ਸਿੰਘ, ਨਵੀਂ ਪੱਡਾ ਫਰੋਮ ਬਗਬਸਟਰ ਪੈਸਟ ਕੰਟਰੋਲ ਸਰਵਿਸ ਮੈਲਬਰਨ, ਬ੍ਰਿਸਬੇਨ ਤੋਂ ਮੋਗੇ ਵਾਲੇ ਗੁਰਪ੍ਰੀਤ ਸਿੰਘ ਬਰਾੜ,
ਤੇਰੇ ਲਈ ਸਜਣਾ ਮੈਂ ਖਵਾਬ ਸਜਾਈ, ਤੂੰ ਹੀ ਤੂੰ ਸਭ ਬਣ ਜਾਈ, ਤੂੰ ਹੀ ਦਿਲ ਸਾਜਰੇ ਤੜਕੇ ਵੇ ਸੁਪਨੇ ਆਏ, ਕੱਚੀ ਜਿਹੀ ਨੀਂਦ ਤੂੰ ਆਣੀ ਜਗਾਈ, ਮਿੱਠਾ ਜਿਹਾ ਦਰਦ ਵੇ ਮਾਰੀ ਮੁਕਾਈ, ਤੇ ਉਮਰਾਂ 16 ਸਾਲ ਦੀਆਂ
ਜਾਈ ਕੱਚੀ ਜਿਹੀ ਨੀਂਦ ਤੂੰ ਆਣੀ ਜਗਾਈ ਮਿੱਠਾ ਜਿਹਾ ਦਰਦ ਵੀ ਮਾਰੀ ਮੁਕਾਈ ਵੀ ਉਮਰਾਂ ਸੋਲਾਂ ਸਾਲ ਦੀਆਂ ਸਾਹਾਂ ਚੋਂ ਆਈ ਸੱਜਣ ਨੂੰ ਅੱਖੀਆਂ ਪਾਲਦੀਆਂ ਸਾਜਰੇ ਤੜਕੇ ਵੇਖ ਸੁਪਨੇ ਆਏ ਗਿਆ ਏ ਖੁਆਬ ਹਕੀਕਤ ਹੋ ਸਾਹਮਣੇ ਪਲਾਂ ਵਿੱਚ ਸੰਗ ਸ਼ਰਮ ਗਈ ਉਹ ਤੂੰ ਗਲੇ ਨਾਲ ਜਗ ਲਾਇਆ ਬਾਹਾਂ ਦੇ ਘੇਰੇ ਸਾ ਤੇਰੇ ਮੇਰੇ ਤੇਰੇ ਨਾਲ ਸੱਜਣਾ ਵੀ ਰਾਤ ਸਵੇਰੇ ਹੱਸਣ ਮੇਰੇ ਹਾਸੇ ਦੇ ਤੇਰੇ ਮੇਰੇ ਤੇ ਸੁਪਨੇ ਅੱਖੀਆਂ ਪਾਲਦੀਆਂ ਸਾਜਰੇ ਤੜਕੇ ਵੀ ਸੁਪਨੇ ਆਏ ਰਾਹਣ ਦੀਆਂ ਸਾਜਰੇ ਤੜਕੇ ਵੇ ਸੁਪਨੇ ਆਏ ਸਦਾਲੀ ਪ੍ਰੀਤ ਮੈਂ ਤੇਰੀ ਹੋ ਜਾਵਾਂ ਤੇਰੇ ਸਾਹਾਂ ਦਾ ਬਣ ਕੇ ਗੀਤ ਤੇਰੇ ਵਿੱਚ ਖੋ ਜਾਵਾਂ ਰਹੀ ਤੂੰ ਹਰ ਸੁਨੈਣਾ ਦੇ ਮੂਰ ਤੇਰਾ ਹੀ ਚੜਿਆ ਚਿਹਰੇ ਤੇ ਨੂਰ ਤੁਲਾ ਕੇ ਬਾਹੀ ਵੇ ਰੰਗਲੇ ਚੂੜ ਲੈ ਜਾ ਪਿੰਡ ਦੋ ਦਰਹਾਣ ਦਿਆ
ਹਰਮਨ ਸਟੂਡੀਓ ਚ ਕਰਨ ਲਈ ਦਿਲ ਦੀਆਂ ਗੱਲਾਂ ਸੁਣਨ ਲਈ ਮਨਪਸੰਦ ਗੀਤ ਜੁੜੋ ਵੱਖ ਵੱਖ ਮਾਧਿਅਮ ਤੋਂ ਕਰੋ ਈਮੇਲ ਰਿਕੁਐਸਟ @harmanradio.com ਤੇ ਜਾਂ ਕਰੋ ਜੁਆਇਨ ਟੈਲੀਗ੍ਰਾਮ +917508014489 ਤੇ ਜਾਂ ਕਰੋ ਕਲਿਕ telegram.me/harmanradioaustralia ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ ਸਾਡਾ ਫੋਨ ਨੰਬਰ ਹੈ +61285928111 ਜਾਂ ਕਰੋ ਜੁਆਇਨ ਸਕਾਈਪ ਤੇ ਸਾਡਾ ਸਕਾਈਪ ਲਿੰਕ ਹੈ harman.radio.com ਸੁਣਦੇ ਰਹੋ ਆਵਾਜ਼ ਦੇ ਸੰਗ ਜ਼ਿੰਦਗੀ ਦੇ ਸੰਗ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਦੋਸਤੋ ਇਹ ਗੀਤ ਸੁਣ ਰਹੇ ਸੀਗੇ ਰਾਵੀਆ ਸਗੂ ਦੀ ਆਵਾਜ਼ ਦੇ ਵਿੱਚ ਮਨੀ ਸਿੰਘ ਦੀ ਫਰਮਾਇਸ਼ ਦੇ ਉੱਤੇ ਤੇ ਸਵਾਗਤ ਕਰਦੇ ਹਾਂ ਪ੍ਰੋਗਰਾਮ ਲਹਿਰਾਂ ਦੇ ਵਿੱਚ ਇੱਕ ਵਾਰ ਫਿਰ ਤੋਂ ਤੇ ਮੈਂ ਗੁਰਸੇਵਕ ਸਿੰਘ ਦਾ ਨਾਲ ਨੇ ਮੇਰੇ ਦਲਜੀਤ ਸਿੰਘ ਜੀ ਬ੍ਰਿਸਵੇ ਜੀ ਦਲਜੀਤ ਸਿੰਘ ਜੀ
ਜੀ ਤੇ ਗੁਰਸੇਵਕ ਸਿੰਘ ਜੀ ਆਪਾਂ ਪੰਜਾਬ ਦੀਆਂ ਗੱਲਾਂ ਜਿਹੜੀਆਂ ਕਰਨੀਆਂ ਉਦੋਂ ਪਹਿਲਾਂ ਆਪਾਂ ਜਸਵਿੰਦਰ ਸਿੰਘ ਉਹਨਾਂ ਦਾ ਮੈਸੇਜ ਵੀ ਆਇਆ ਹੋਇਆ ਰਾਜਮਿੰਦਰ ਸਿੰਘ ਜੀ ਵੀ ਜੁੜੇ ਆਪਣੇ ਨਾਲ ਤੇ ਉਹ ਆਪਾਂ ਸਾਂਝ ਜਿਹੜੀ ਆ ਬਾਅਦ ਵਿੱਚ ਬਣਾਉਂਦੇ ਆ ਪਰ ਅਜੇ ਐਸ ਵਾਈ ਐਲ ਦਾ ਮੁੱਦਾ ਇੱਦਾਂ ਹੀ ਆ ਗੁਰਸੇਵਕ ਸਿੰਘ ਜੀ ਕਿੰਨੇ ਕੁ ਦਿਨ ਚੱਲੂ ਅਜੇ
ਵੋਟਾਂ ਤੱਕ
ਜੀ ਬਿਲਕੁਲ, ਵੋਟਾਂ ਨੇੜੇ ਜਰੂਰ ਆ ਜਾਂਦੀ ਆ ਗੱਲ ਤੇ ਕੱਲ ਵਿਧਾਨ ਸਭਾ ਦੇ ਵਿਚ ਵਿਸ਼ੇਸ਼ ਸਮਾਗਮ ਜਿਹੜਾ ਆ ਸੱਦਿਆ ਗਿਆ। ਵਿਸ਼ੇਸ਼ ਸਮਾਗਮ ਇਸ ਕਰਕੇ ਸੱਦਿਆ ਗਿਆ ਦੋਸਤੋ ਕਿਉਂਕਿ ਜਿਹੜੇ ਵੈਸੇ ਸਮਾਗਮ ਜਿੰਨੇ ਵੀ ਸੀਗੇ ਜਿਹੜੇ ਵਿਧਾਨ ਸਭਾ ਦੇ ਵਿਚ ਹੋਣੇ ਸੀ ਉਹ ਹੁਣ ਤੱਕ ਕੰਪਲੀਟ ਜਿਹੜੇ ਹੋ ਚੁੱਕੇ ਆ, ਕਿਉਂਕਿ ਜਿਹੜੀ ਵਿਧਾਨ ਸਭਾ ਹੁਣ ਭੰਗ ਹੋਣ ਦੇ ਨੇੜੇ ਹੈਗੀ ਆ। ਜਿੱਦਣ ਚੋਣ ਕਮਿਸ਼ਨ ਨੇ ਡਿਕਲੇਅਰ ਕਰ ਦਿੱਤੀ ਤਰੀਕ ਉਦਣ ਤੋਂ ਵਿਧਾਨ ਸਭਾ ਭੰਗ ਹੋ ਜਾਣੀ ਆ, ਪਰ ਉਦੋਂ ਤੱਕ ਦੇ ਸਾਰੇ ਜਿਹੜੇ ਸਮਾਗਮ ਆ ਹੋ ਚੁੱਕੇ ਆ। ਪਰ ਇਹਨਾਂ ਨੇ ਵਿਸ਼ੇਸ਼ ਸਮਾਗਮ ਜਿਹੜਾ ਕਿ ਅਧਿਕਾਰ ਖੇਤਰ ਦੇ ਵਿਚ ਆਉਂਦਾ, ਸਰਕਾਰ ਕਿਸੇ ਵੇਲੇ ਵੀ ਬੁਲਾ ਜਿਹੜੀ ਆ ਸਕਦੀ ਆ, ਤੇ ਉਹਦੇ ਸੰਬੰਧ ਦੇ ਵਿਚ ਵਿਸ਼ੇਸ਼ ਸਮਾਗਮ ਇਹ ਸੁਣਾਇਆ ਸੀਗਾ, ਕਿਉਂਕਿ ਉਦੋਂ ਬਾਅਦ ਵਿਚ ਸੁਪਰੀਮ ਕੋਰਟ ਦਾ ਵੀ ਇਹ ਫੈਸਲਾ ਆਇਆ ਸੀਗਾ ਜਿਹਦੇ ਵਿਚ ਕਿ ਕਿਰਾਏ ਦਿੱਤੀ ਗਈ ਸੀ ਰਾਸ਼ਟਰਪਤੀ ਨੂੰ ਕਿ SYL ਜਿਹੜੀ ਆ ਉਹ ਬਣਾਈ ਜਾਵੇ। ਇਹਦੇ ਮੁੱਦੇ ਦੇ ਉੱਤੇ ਜਿਹੜਾ ਕੱਲ ਵਿਧਾਨ ਸਭਾ ਦੇ ਵਿਚ ਵਿਸ਼ੇਸ਼ ਸਮਾਗਮ ਸੱਦਿਆ ਗਿਆ ਸੀਗਾ ਤੇ ਇਹਦੇ ਵਿਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੀ ਕਿ ਮੁੱਖ ਮੰਤਰੀ ਹੈਗੇ ਪੰਜਾਬ ਦੇ ਵਿਚ ਤੇ ਉਹਨਾਂ ਨੇ ਸਰਬਸੰਮਤੀ ਦੇ ਨਾਲ ਪ੍ਰਵਾਨਗੀ ਵੀ ਦਿੱਤੀ ਹੈ। ਮੈਂ ਉਹਨਾਂ ਦੇ ਨਾਲ ਨਾਲ ਕਹਿ ਦਿੱਤਾ ਵੀ ਸਰਕਾਰੀ ਸਾਰੇ ਅਧਿਕਾਰੀਆਂ ਨੂੰ, ਕੈਬਨਿਟ ਮੰਤਰੀਆਂ ਨੂੰ, ਰਾਜ ਸਰਕਾਰ ਨੂੰ, ਕਰਮਚਾਰੀਆਂ ਨੂੰ ਸਤਲੁਜ ਕਹਿੰਦੇ ਜਮਨਾ ਲਿੰਕ ਨਹਿਰ ਜਿਹੜੀ ਆ ਉਹ ਸਾਰੀ ਆ ਉਹ ਕਿਸੇ ਵੀ ਏਜੰਸੀ ਨੂੰ ਸੂਬੇ ਦੀ ਜ਼ਮੀਨ ਨਾ ਸੌਂਪੇ ਤੇ ਨਾ ਹੀ ਇਹਦੇ ਉੱਤੇ ਕੰਮ ਕਰਨ ਦੇ ਵਿਚ ਕੋਈ ਸਹਿਯੋਗ ਦੇਵੇ। ਇਹ ਇੱਕ ਮਤਾ ਜਿਹੜਾ ਆ ਉਹਨਾਂ ਨੇ ਕੀਤਾ ਕਿ ਸਹਿਯੋਗ ਨਾ ਦਿੱਤਾ ਜਾਵੇ, ਕਿਉਂਕਿ ਕੇਂਦਰੀ ਏਜੰਸੀਆਂ ਨੇ ਬਣਾਉਣੀ ਆ ਇਹ ਸਤਲੁਜ ਜਮਨਾ ਲਿੰਕ ਨਹਿਰ। ਉਹਨਾਂ ਨੇ ਕਿਹਾ ਵੀ ਪੰਜਾਬ ਦੇ ਜਿੰਨੇ ਵੀ ਮੁਲਾਜ਼ਮ ਹੈਗੇ ਆ ਉਹ ਇਸ ਕੰਮ ਦੇ ਵਿਚ ਸਹਿਯੋਗ ਨਹੀਂ ਕਰਨਗੇ। ਤੇ ਇੱਕ ਹੋਰ ਮਤਾ ਵੀ ਲਿਆਂਦਾ ਗਿਆ ਜਿਹੜਾ ਕਿ ਭਾਜਪਾ ਦੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਹੈਗੇ ਸ੍ਰੀ ਮਦਨ ਲਾਲ ਮੋਹਨ ਮਿੱਤਲ, ਉਹਨਾਂ ਨੇ ਕਿਹਾ ਵੀ ਰਾਜ ਸਰਕਾਰ ਨੂੰ ਇਹ ਹਦਾਇਤ ਕਰ ਦਿੱਤੀ ਆ ਵੀ ਜਿਹੜੀ ਪੰਜਾਬ ਦੇ ਦਰਿਆਵਾਂ ਦਾ ਜੋ ਪਾਣੀ ਆ ਉਹ ਗੈਰ ਰਾਇਪੇਰੀਅਨ ਸੂਬੇ ਜਿੱਦਾਂ ਰਾਜਸਥਾਨ ਆ, ਹਰਿਆਣਾ, ਦਿੱਲੀ ਨੂੰ ਜਾ ਰਿਹਾ ਉਹਦੇ ਉੱਤੇ ਰਾਇਲਟੀ ਤੇ ਕੀਮਤ ਹਾਸਲ ਕਰਨ ਲਈ ਇਹ ਮਾਮਲਾ ਜਿਹੜਾ ਕੇਂਦਰ ਸਰਕਾਰ ਰਾਜਸਥਾਨ, ਹਰਿਆਣਾ ਤੇ ਦਿੱਲੀ ਦੀਆਂ ਸਰਕਾਰਾਂ ਨਾ ਉਠਾਵੇ ਤਾਂ ਕਿ ਜਿਹੜੀ ਬੇਇਨਸਾਫੀ ਤੇ ਧੱਕੇਸ਼ਾਹੀ ਹੁਣ ਤੱਕ ਪੰਜਾਬ ਦੇ ਨਾਲ ਹੁੰਦੀ ਆਈ ਆ ਉਹਦੇ ਬਾਬਤ ਜਿਹੜੀ ਗੱਲਬਾਤ ਕੀਤੀ ਜਾਵੇ। ਨਾਲ ਦੀ ਨਾਲ ਉਹਨਾਂ ਆਲੋਚਨਾ ਵੀ ਕੀਤੀ ਕਿਉਂਕਿ ਕਾਂਗਰਸੀ ਵਿਧਾਇਕ ਜਿਹੜੇ ਕਿ ਅਸਤੀਫੇ ਵੀ ਕੁਝ ਦਿਨ ਦੇ ਚੁੱਕੇ ਆ ਇਸ ਮਾਮਲੇ ਦੇ ਵਿੱਚ ਹੀ ਤਾਂ ਉਹ ਕੱਲ ਗੈਰ ਹਾਜ਼ਰ ਰਹੇ ਆ ਤੇ ਉਹਦੀ ਬੜੀ ਤਿੱਖੀ ਆਲੋਚਨਾ ਜਿਹੜੀ ਕੀਤੀ ਆ ਤੇ ਕੀ ਹੁਣ ਤੁਸੀਂ ਵੀ ਥੋੜੀ ਜਿਹੀ ਗੱਲ ਇਹਦੇ ਉੱਤੇ ਕਰੋ।
ਹਾਂਜੀ ਦਿੱਲੀ ਸਿੰਘ ਜੀ, ਇੱਥੇ ਆਪਣੇ ਬਾਦਲ ਸਾਹਿਬ ਨੇ ਵੀ ਬਿਆਨ ਦਿੱਤਾ ਕਿ ਜਿਹੜੀ ਰਿਪੇਰੀਅਨ ਲਾਅ ਦੇ ਉੱਤੇ ਕਿ ਉਹ ਇਸ ਸਮੇਂ ਜਾਣੀ ਕਿ ਪੰਜਾਬ ਨੂੰ ਸ਼ੋਅ ਕਰ ਰਹੇ ਆ ਕਿ ਆਪਣੇ ਸੁਪਰੀਮ ਕੋਰਟ ਦੀ, ਵੈਸੇ ਤਾਂ ਜਦੋਂ ਕੋਈ ਲੋਕਾਂ ਦੇ ਹੱਕ ਚ ਗੱਲ ਹੁੰਦੀ ਸੀਗੀ ਸੁਪਰੀਮ ਕੋਰਟ ਦੀ ਪੰਜਾਬ ਦੇ ਲੋਕਾਂ ਦੇ ਹੱਕ ਦੇ ਵਿੱਚ, ਠੀਕ ਹੈ ਜੀ, ਜਿਹੜੀ ਕਿ ਲੋਕ ਜਿਸ ਚੀਜ਼ ਦਾ ਵਿਰੋਧ ਕਰਦੇ ਸੀ ਤੇ ਉੱਥੋਂ ਲਾਅ ਆਪਣਾ ਆਰਡਰ ਆ ਜਾਂਦਾ ਸੁਪਰੀਮ ਕੋਰਟ ਦਾ ਤੇ ਪੱਲਾ ਝਾੜ ਦਿੰਦੇ ਸੀਗੇ ਪ੍ਰਕਾਸ਼ ਸਿੰਘ ਬਾਦਲ, ਕਹਿੰਦੇ ਸੀ ਸੁਪਰੀਮ ਕੋਰਟ ਦੇ ਆਰਡਰ ਉਹ ਇਸ ਵਿੱਚ ਕੁਛ ਨੀ ਕਰ ਸਕਦੇ। ਤੇ ਹੁਣ ਜਿਹੜਾ ਉਹਨਾਂ ਦਾ ਬਿਆਨ ਹੈ ਕਿ ਜਵਾਨ ਦੀ ਰੈਫਰੈਂਸ ਤੋਂ ਜੇਕਰ ਅਸੀਂ ਸਾਂਝਾ ਕਰੀਏ ਤੋ ਕਹਿੰਦੇ ਵੀ ਅਸੀਂ ਕੋਈ ਸੁਪਰੀਮ ਕੋਰਟ ਦੇ ਆਰਡਰ ਨੂੰ ਨਹੀਂ ਮੰਨਦੇ, ਠੀਕ ਹੈ ਜੀ। ਤੇ ਹੁਣ ਸਾਫ ਸਾਫ ਹੀ ਆ, ਹੁਣ ਲੋਕਾਂ ਨੂੰ ਵੀ ਸਮਝਣਾ ਚਾਹੀਦਾ, ਵੈਸੇ ਤਾਂ ਸਮਝਦਾ ਰਹੀ ਆ ਲੋਕ ਪਰ ਫਿਰ ਵੀ ਉਹ ਆਪਣੇ ਕਾਰਡ ਖੇਡ ਰਹੇ ਆ, ਜਿਹੜੇ ਕਹਿੰਦੇ ਨੇ ਆਪਣੇ ਪੱਤੇ ਖੇਡ ਰਹੇ ਆ ਪੰਜਾਬ ਸਰਕਾਰ ਆਪਣੇ ਪੰਜਾਬ ਸਿੰਘ ਬਾਦਲ ਨੂੰ ਤਾਂ ਇੱਕ ਤਾਂ ਕਹਿਤਾ ਕਿ ਰਿਪੇਰੀਅਨ ਸਿਧਾਂਤ ਦੀ ਰਾਖੀ ਦੇ ਲਈ ਉਹ ਆਪਣੇ ਯਾਨੀ ਕਿ ਖੂਨ ਦਾ ਕਤਰਾ ਕਤਰਾ ਵਹਾ ਦੇਣਗੇ।
ਮੈਂ ਰਿਪੇਰੀਅਨ ਲਾਅ ਬਾਰੇ ਦੇਖ ਰਿਹਾ ਸੀਗਾ ਗੁਰਸੇਵਕ ਸਿੰਘ ਜੀ, ਰਿਪੇਰੀਅਨ ਲਾਅ ਜਿਹੜਾ ਆ ਉਹ ਦੋ ਮੁਲਕਾਂ ਦੇ ਵਿਚਕਾਰ ਸੰਧੀ ਹੁੰਦੀ ਆ, ਇਹ ਜਿੱਥੇ ਤੱਕ ਮੈਂ ਜਾਣਦਾ ਵੀ ਦੋ ਜਿੱਦਾਂ ਭਾਰਤ ਤੇ ਪਾਕਿਸਤਾਨ ਦੀ ਸੰਧੀ ਹੋਈ ਆ ਪਾਣੀਆਂ ਦੇ ਮੁੱਦੇ ਦੇ ਉੱਤੇ ਵੀ ਤਿੰਨ ਦਰਿਆ ਜਿਹੜੇ ਆਪਾਂ ਰੱਖ ਲੈ, ਦੋ ਦਰਿਆ ਉਹਨਾਂ ਨੂੰ ਦੇ ਦਿੱਤੇ ਜਿੱਦਾਂ ਆਪਾਂ ਪਿਛਲੇ ਵੇਲੇ ਵੀ ਗੱਲ ਕੀਤੀ ਆ। ਤੇ ਹੁਣ ਰਿਪੇਰੀਅਨ ਲਾਅ ਜਿਹੜਾ ਆ, ਇੱਕ ਕਮਿਸ਼ਨ ਵੀ ਪੜ੍ਹ ਰਿਹਾ ਸੀ ਉਹ ਕਹਿੰਦੇ ਵੀ ਰਿਪੇਰੀਅਨ ਲਾਅ ਰਾਜਾਂ ਦੇ ਵਿੱਚ ਨਹੀਂ ਇਹ ਲਾਗੂ ਹੋ ਸਕਦਾ, ਕਿਉਂਕਿ ਰਾਜ ਜਿਹੜਾ ਅੱਜ ਰਾਜ ਆ ਪਤਾ ਨਹੀਂ ਕੱਲ ਨੂੰ ਉਹਦੇ ਦੋ ਬਣ ਜਾਣੇ, ਜਿੱਦਾਂ ਪੰਜਾਬ ਦੀ ਆਪਾਂ ਐਗਜ਼ਾਮਪਲ ਲੈ ਲਈਏ, ਪਹਿਲਾਂ ਉਹ ਹਿਮਾਚਲ ਹੁੰਦਾ ਸੀ ਫਿਰ ਪੰਜਾਬ ਤੇ ਹਰਿਆਣਾ ਵਿੱਚੋਂ ਹੋਰ ਬਣ ਗਏ, ਜਿੱਦਾਂ ਸਾਰਾ ਪੰਜਾਬ ਸੀ ਹਿਮਾਚਲ ਵੀ ਵੱਖਰਾ ਹੋ ਗਿਆ, ਫਿਰ ਹਿਮਾਚਲ ਵੱਖਰਾ ਹੋ ਗਿਆ, ਯਾਨੀ ਕਿਸੇ ਵੇਲੇ ਰਿਪੇਰੀਅਨ ਲਾਅ ਦੇ ਵਿੱਚ ਤਿੰਨਾਂ ਦਾ ਇੱਕੋ ਹੀ ਲਾਅ ਸੀ ਪਰ ਬਾਅਦ ਦੇ ਵਿੱਚ ਤਿੰਨਾਂ ਨੂੰ ਹੁਣ ਕਿੱਦਾਂ, ਉਹ ਕਹਿੰਦੇ ਵੀ ਹੱਦਾਂ ਜਿਹੜੀਆਂ ਇਹ ਬਦਲਦੀਆਂ ਰਹਿੰਦੀਆਂ ਹੁੰਦੀਆਂ, ਹੋ ਸਕਦਾ ਪੰਜਾਬ ਦਾ ਹੋਰ ਹੀ ਡਿਵਾਈਡ ਕਰ ਦੇਣ ਜਾਂ ਕੋਈ ਵੀ ਭਾਵੇਂ ਉੱਤਰ ਪ੍ਰਦੇਸ਼ ਆ ਉਹਦੇ ਵਿੱਚੋਂ ਵੀ ਮੰਗ ਉੱਠਦੀ ਰਹਿੰਦੀ ਆ ਵੀ ਬੁੰਦੇਲਖੰਡ ਜਿਹੜਾ ਆ ਵੱਖਰਾ ਕਰ ਦਿੱਤਾ ਜਾਵੇ, ਤੇਲੰਗਾਨਾ ਦੇ ਬਾਰੇ ਵੀ ਗੱਲ ਹੁੰਦੀ ਆ ਵੱਖਰਾ ਹੋਇਆ ਹੁਣੇ ਕਾਫੀ ਉਹਦੇ ਵਿੱਚ ਵੀ ਗੱਲਾਂ ਹੈਗੀਆਂ। ਤੇ ਇਹਦੇ ਵਿੱਚ ਹੁਣ ਜਿਹੜੀ ਗੱਲ ਉਹਨਾਂ ਨੇ ਕੀਤੀ ਆ ਬਈ ਨਾਲ ਦੀ ਨਾਲ ਇੱਕ ਹੁਣ ਕਿਹਾ ਆ ਬਈ ਇੱਕ ਜਿਹੜਾ ਬਿੱਲ ਜਿਹੜਾ ਮਦਨ ਮੋਹਨ ਮਿੱਤਲ ਹੁਣਾਂ ਨੇ ਲਿਆਂਦਾ ਆ ਬਈ ਪੈਸੇ ਲਏ ਜਾਣ, ਹਰਿਆਣੇ ਤੋਂ ਵੀ ਪੈਸੇ ਲਏ ਜਾਣ, ਦਿੱਲੀ ਤੋਂ ਵੀ ਪੈਸੇ ਲਏ ਜਾਣ ਤੇ ਰਾਜਸਥਾਨ ਤੋਂ ਵੀ ਪੈਸੇ ਲਏ ਜਾਣ ਜਿਹੜਾ ਪਾਣੀ ਹੁਣ ਤੱਕ ਦਿੱਤਾ, ਕਿਉਂਕਿ ਰਾਜਸਥਾਨ ਨੂੰ ਤਾਂ 1966 ਤੋਂ ਪਹਿਲਾਂ ਦਾ ਜਿਹੜਾ ਪਾਣੀ ਜਾ ਰਿਹਾ ਆ ਪਰ ਉਹਨਾਂ ਤੋਂ ਵੀ ਪਾਣੀ ਦਾ ਮੁੱਲ ਮੰਗਿਆ ਗਿਆ ਵੀ 1966 ਤੋਂ ਬਾਅਦ ਜਿਹੜਾ ਪਾਣੀ ਆ ਖਰਚੇ ਜਿਹੜੇ ਆ ਉਹ ਦਿੱਤੇ ਜਾਣ, ਇਹਦੇ ਬਾਰੇ ਕੀ ਕਹਿਣਾ ਤੁਹਾਡਾ?
ਜੀ ਪਹਿਲਾਂ ਤਾਂ ਦੇਖੋ ਆਹ ਤਾਂ ਹੁਣ ਲਾਅ ਦੇ ਮੁਤਾਬਕ ਹੀ ਗੱਲ ਕਰਾਂਗੇ ਨਾ, ਵੈਸੇ ਤਾਂ ਅਸੀਂ ਕੋਈ ਹੁਣ ਆਪਣੀ ਤਾਂ ਨਹੀਂ ਦਲੀਲ ਦੇ ਸਕਦੇ, ਵੈਸੇ ਦਲੀਲ ਨੂੰ ਦੇਖਿਆ ਜਾਵੇ ਇਸ ਚੀਜ਼ ਦਾ ਇਫੈਕਟ ਤਾਂ ਪੈਂਦਾ ਪੰਜਾਬ ਦੀ ਧਰਤੀ ਨੂੰ, ਚਲੋ ਪਾਣੀ ਦੀ ਲੋੜ ਇਹ ਚ ਕੋਈ ਸ਼ੱਕ ਨਹੀਂ, ਪਾਣੀ ਦੀ ਲੋੜ ਹਰਿਆਣੇ ਨੂੰ ਵੀ ਆ, ਪਾਣੀ ਦੀ ਲੋੜ ਰਾਜਸਥਾਨ ਨੂੰ ਵੀ ਆ, ਕੁਦਰਤੀ ਸਰੋਤਾਂ ਤੇ ਅਸੀਂ
ਠੀਕ ਆ ਜੀ। ਪਰ ਲੜਾਈ ਇਸ ਗੱਲ ਦੀ ਆ ਕਿ ਦੇਖੋ ਜਿਹੜੀਆਂ ਆਪਣੀਆਂ ਦੂਜੀਆਂ ਧਿਰਾਂ ਵੀ ਲੜ ਰਹੀਆਂ ਆ, ਬੇਸ਼ਕ ਅਸੀਂ ਉਹਨਾਂ ਨੂੰ ਖਾੜਕੂਵਾਦ ਨਾ ਦੇ ਦਿੰਦੇ ਆ, ਹਨਾ, ਉਹਨਾਂ ਨੂੰ ਵੀ ਬਹਾਨਾ ਚਾਹੀਦਾ ਹੁੰਦਾ ਕਿ ਅਸੀਂ ਸਰਕਾਰ ਦੇ ਨਾਲ ਕਿਸੇ ਤਰ੍ਹਾਂ ਕੋਈ ਸਾਡੇ ਕੋਲ ਮੁੱਦਾ ਹੋਵੇ ਗੱਲ ਕਰਨ ਲਈ, ਹਨਾ, ਕਿਸ ਚੀਜ਼ ਤੇ ਵਿਤਕਰਾ ਹੋ ਰਿਹਾ। ਵੈਸੇ ਵੀ ਸਿੱਧਾ ਜਿਹੜਾ ਦੇਖਿਆ ਜਾਵੇ ਪਹਿਲਾਂ ਤਾਂ ਆਪਣੀ ਗੌਰਮੈਂਟ ਨੇ ਉਹ ਫਸਲਾਂ ਦੇ ਦਿੱਤੀਆਂ ਪੰਜਾਬ ਨੂੰ, ਨਹਿਰੀ ਪਾਣੀ ਦਿੱਤਾ ਨੀ ਤੇ ਫਸਲਾਂ ਉਹ ਦੇਤੀਆਂ ਬੀਜਣ ਲਈ, ਉਹਨਾਂ ਬਾਰੇ ਜਾਣੀ ਕਿ ਸਰਕਾਰੀ ਖਰੀਦ ਉਹਨਾਂ ਤੇ ਕਰਤੀ ਜਿਹੜਾ ਤੋਂ ਧਰਤੀ ਦਾ ਪਾਣੀ ਮੁੱਕਦਾ ਜਾ ਰਿਹਾ ਸੀਗਾ, ਠੀਕ ਆ ਜੀ, ਧਰਤੀ ਬੰਜਰ ਹੋ ਰਹੀ ਆ। ਤੇ ਜੇਕਰ ਹੁਣ ਨਹਿਰੀ ਪਾਣੀ ਵੀ ਬਾਹਰ ਜਾਂਦਾ ਆ ਤੇ ਉਹ ਸਿੱਧਾ ਸਿੱਧਾ ਅਫੈਕਟ ਕਰਦੀ ਆ, ਕਿਉਂਕਿ ਪੰਜਾਬ ਤੁਸੀਂ ਹੋਰ ਚੀਜ਼ਾਂ ਦਾ ਖਰੀਦ ਲਓਗੇ ਆਪਣੇ ਮੁਆਵਜ਼ੇ ਦੇ ਨਾਲ, ਠੀਕ ਆ ਜੀ। ਪੰਜਾਬ ਇੱਕ ਧਰਤੀ ਆ ਜਿੱਥੋਂ ਅਨਾਜ ਉਪਜਣਾ, ਆ ਤੁਸੀਂ ਫੈਕਟਰੀਆਂ ਥੋੜੀ ਨਾ ਕ੍ਰੀਏਟ ਕਰ ਸਕਦੇ ਅਨਾਜ, ਫਿਰ ਤਾਂ ਚਾਈਨਾ ਵਾਂਗੂ ਜਿਹੜੀ ਵੀਡੀਓ ਆਉਂਦੀ ਹੁੰਦੀ ਕਿ ਉਹ ਬੰਦ ਗੋਭੀ ਵੀ ਤੁਸੀਂ ਬਣਾਓਗੇ ਨਗਰੀ, ਉਹਦੇ ਲਈ ਹੁਣ ਜੇ ਖੇਤੀ ਤੇ ਨਿਰਭਰ ਆ ਪੰਜਾਬ ਤਾਂ ਖੇਤੀ ਲਈ ਪਾਣੀ ਦੀ ਲੋੜ ਤਾਂ ਹੈਗੀ ਹੈ, ਜੇ ਸਿੱਧਾ ਸਿੱਧਾ ਆਮ ਸਿੱਧਾ ਸਿੱਧਾ ਸੋਚਿਆ ਜਾਵੇ ਬਹੁਤੇ ਲੰਬੇ ਚੌੜੇ ਚੱਕਰਾਂ ਚ ਨਾ ਪਵੇ ਪਈਏ, ਜੇ ਕੋਈ ਆ ਪਾਣੀ ਬਾਹਰ ਜਾਊਗਾ ਫੈਕਟਰੀ ਕਰੂਗਾ
ਜੀ, ਬਿਲਕੁਲ ਬਿਲਕੁਲ ਪੈਣਾ ਜੀ। ਦੇਖੋ ਪਾਣੀ ਦੀ ਲੜਾਈ ਹੈਗੀ ਹੈ ਤਾਂ ਇਹ ਤਾਂ ਇਹਦੇ ਵਿੱਚ ਤਾਂ ਨੋ ਡਾਊਟ ਹੈਗਾ, ਪਰ ਇਹ ਪਾਣੀ ਦੀ ਜਿੱਦਾਂ ਰਾਇਲਟੀ ਮੰਗ ਰਹੇ ਆ, ਹਨਾ, ਕੱਲ ਨੂੰ ਅੱਜ ਦਾ ਪੰਜਾਬ ਮੰਗ ਰਿਹਾ ਵੀ ਸਾਡੇ ਜਿਹੜੇ ਪਾਣੀ ਦੀ ਰਾਇਲਟੀ ਸਾਡਾ ਪਾਣੀ ਹੈ, ਜਿੱਦਾਂ ਇਹਨਾਂ ਨੇ ਕੱਲ ਉਹਦੇ ਵਿੱਚ ਬਹਿਸ ਵਿੱਚ ਵੀ ਕਿਹਾ ਵੀ ਝਾਰਖੰਡ ਦੇ ਵਿੱਚੋਂ ਕੋਲਾ ਨਿਕਲਦਾ ਉਹਦੇ ਉੱਤੇ ਉਹ ਰਾਇਲਟੀ ਲੈਂਦਾ, ਫਿਰ ਇੱਧਰ ਰਾਜਸਥਾਨ ਦੇ ਵਿੱਚੋਂ ਪੱਥਰ ਨਿਕਲਦਾ ਸੀਮੈਂਟ ਨਿਕਲਦਾ ਸਾਰਾ ਕੁਛ ਉਹਨਾਂ ਉੱਤੇ ਵੀ ਇੱਦਾਂ ਹੀ ਲਿਆ ਜਾਂਦਾ, ਇੱਦਾਂ ਮੱਧ ਪ੍ਰਦੇਸ਼ ਦੇ ਵਿੱਚ ਉਹ ਚੰਦਨ ਦੇ ਦਰਖਤ ਨਿਕਲਦੇ ਆ ਜਾਂ ਦਰਖਤ ਹੋਰ ਫੋਰੈਸਟ ਬਹੁਤ ਆ ਉੱਥੋਂ ਵੀ ਜਿਹੜਾ ਉਹ ਰਾਇਲਟੀ ਲੈਂਦਾ, ਪਰ ਪੰਜਾਬ ਨੂੰ ਕਿਉਂ ਨਾ ਦਿੱਤੀ ਜਾਵੇ। ਪਰ ਫਿਰ ਇਹ ਤੋਂ ਬਾਅਦ ਹਿਮਾਚਲ ਵੀ ਪੰਜਾਬ ਤੋਂ ਮੰਗ ਸਕਦਾ ਆ ਵੀ ਹਿਮਾਚਲ ਸਾਡਾ ਪਾਣੀ ਸਾਡੇ ਜਾਂਦਾ ਆ, ਫਿਰ ਪੰਜਾਬ
ਰਾਇਲਟੀ ਉਹ ਵੀ। ਪਰ ਵੈਸੇ ਇੱਥੇ ਆ ਜਾਂਦਾ ਕਿ ਜਿਹੜੇ ਆਪਣੇ ਪਾਣੀ ਮਾਰ ਕਰਦੇ ਹੜ੍ਹ ਦੇ ਕਾਰਨ, ਹੁਣ ਦਲਜੀਤ ਸਿੰਘ ਇੱਥੇ ਦੇਖਿਆ ਜਾਵੇ ਆਪਣੇ ਮੰਡੀ ਗੋਬਿੰਦਗੜ੍ਹ ਫੈਕਟਰੀ ਸੀ ਲੋਹੇ ਦੀ, ਆਪਣੇ ਲੋਹੇ ਦਾ ਵਪਾਰ ਸੀ ਸਾਰਾ ਵੱਧ ਚੱਲਦਾ, ਠੀਕ ਆ ਜੀ, ਲੋਹਾ ਦੂਜੀ ਸਟੇਟਾਂ ਚ ਆਉਣਾ ਸ਼ੁਰੂ ਹੋਇਆ, ਠੀਕ ਆ ਜੀ, ਉੱਥੋਂ ਉਹਨਾਂ ਦਾ ਘੱਟ ਲੱਗਦਾ ਸੀਗਾ ਤੇ ਇੰਡਸਟਰੀ ਖਤਮ ਹੋ ਗਈ, ਕਿਸੇ ਨੇ ਨੀ ਪੁੱਛਿਆ, ਠੀਕ ਆ ਜੀ। ਜੇਕਰ ਹੁਣ ਸਾਡੀ ਇੰਡਸਟਰੀ ਇੱਕ ਖੇਤੀ ਦੀ ਰਹਿ ਗਈ, ਉਹ ਵੀ ਪਾਣੀ ਦੇ, ਚਲੋ ਪਾਣੀ ਦਾ ਪਹਿਲਾਂ ਵੀ ਜਾ ਰਿਹਾ, ਇਹ ਸਿਰਫ ਚੋਣਾਂ ਦਾ ਸਟੰਟ ਆ, ਇੰਨਾ ਪਾਣੀ ਨਹੀਂ ਜਾਣਾ, ਆਹ ਗੱਲ ਤੋਂ ਸਾਰੇ ਜਾਣੂ ਹਨਾ। ਚਲੋ ਬੇਸ਼ਕ ਕਿਸੇ ਦੇਰ ਹੋਵੇ ਦੋਸਤ ਗੱਲਬਾਤ ਹੋ ਰਹੀ ਆ ਪਾਣੀ ਦੀ, ਠੀਕ ਆ ਜੀ, ਤੁਹਾਨੂੰ ਪਤਾ ਕਿ ਇਸ ਉਹਨਾਂ ਨੂੰ ਰਾਇਲਟੀ ਮਿਲਣੀ ਹੈ ਜਿਹੜੇ ਇਫੈਕਟ ਹੋ ਰਹੇ ਏਰੀਏ ਹੜ੍ਹ ਦੇ ਨਾਲ, ਜੇਕਰ ਸਪੋਜ਼ ਕੱਲ ਦੀ ਤਰੀਕ ਤੇ ਹੜ੍ਹ ਆਉਂਦਾ ਆ, ਜਿਹੜਾ ਏਰੀਆ ਜਿਹੜੀ ਸਟੇਟ ਇਫੈਕਟ ਹੋਊਗੀ ਤੇ ਉਹ ਦਾਅਵੇਦਾਰੀ ਬਣਦੀ ਆ ਪਾਣੀ ਤੇ,
ਇੱਕ ਵਿਚਾਰ ਹੋਰ ਵੀ ਇੱਥੇ ਬਣਦਾ ਵੀ ਮੰਨ ਲਓ ਵੀ ਪੰਜਾਬ ਦੀ ਵੰਡ ਨਾ ਹੁੰਦੀ, ਹਰਿਆਣਾ ਵੀ ਇਹਦੇ ਵਿੱਚੇ ਰਹਿ ਜਾਂਦਾ, ਹਿਮਾਚਲ ਵੀ ਵਿੱਚੇ ਰਹਿ ਜਾਂਦਾ, ਨਾ ਵੰਡ ਹੁੰਦੀ, ਹਨਾ, ਕੀ ਫੇਰ ਵੀ ਆਪਾਂ ਇਦਾਂ ਵਿਰੋਧ ਕਰਦੇ ਸਤਲੁਜ ਜਮਨਾ ਲਿੰਕ ਨਹਿਰ ਦਾ?
ਪਰ ਹੁਣ ਤਾਂ ਸਟੇਟਾਂ ਬਣੀਆਂ ਹੋਈਆਂ
ਹਨਾ, ਫੇਰ ਇਹਦਾ ਵਿਰੋਧ ਕਰਨਾ ਨੀ ਸੀ, ਹਨਾ, ਹਾਂ, ਇਹਦਾ ਮਤਲਬ ਇਹੀ ਆ ਵੀ ਅਸੀਂ ਵੰਡੀਆਂ ਬਹੁਤ ਜ਼ਿਆਦਾ ਪਾ ਚੁੱਕੇ ਆ, ਪਰ ਇਹ ਹੈ ਬਹਿਸ ਦਾ ਮੁੱਦਾ ਆ ਮੈਨੂੰ। ਮੈਨੂੰ ਵੀ ਹੁਣ ਲੱਖੋਵਾਲ ਵਾਂਗੂ ਇਹ ਨਾ ਕਹਿ ਦਿਓ ਜੀ, ਮੈਨੂੰ ਲੱਖੋਵਾਲ ਵਾਂਗੂ ਇੱਦਾਂ ਨਾ ਕਹਿ ਦਿਓ ਵੀ ਇਹ ਵੀ ਸਟੈਂਡ ਲੈਂਦਾ ਹਰਿਆਣੇ ਵੱਲ, ਕਿਉਂਕਿ ਸਾਡੇ ਬਹੁਤ ਜਿਗਰੀ ਜਾ ਰਿਹਾ ਹਰਿਆਣੇ ਦੇ ਵੀ, ਸਾਡੇ ਪੰਜਾਬੀ ਜਿਹੜੇ ਪੰਜਾਬੀ ਬੋਲਦੇ ਆ ਹਨਾ, ਸਿੱਖ ਭਰਾ ਆ ਸਾਡੇ, ਤੇ ਖੈਰ ਪਤਾ ਨੀ ਇਹ ਸਰਕਾਰਾਂ ਦੀਆਂ ਹੈਗੀਆਂ। ਤੇ ਦੂਜੀ ਗੱਲ ਹੈ ਕਿ ਸੁਪਰੀਮ ਕੋਰਟ ਨੇ ਇਹ ਨੀ ਕਿਹਾ ਵੀ ਪਾਣੀ ਲੈ ਲਓ, ਉਹਨਾਂ ਨੇ ਇੱਕ ਰਾਏ ਭੇਜੀ ਆ ਜਿਹੜੀ ਰਾਸ਼ਟਰਪਤੀ ਨੇ ਪੁੱਛੀ ਸੀ 2004 ਦੇ ਰੂਲ ਦੇ ਬਾਰੇ, ਇਹਦੇ ਉੱਤੇ ਇੰਨਾ ਜ਼ਿਆਦਾ ਵੋਟਾਂ ਕਰਕੇ ਮੁੱਦਾ ਹੋ ਜਾਂਦਾ, ਨਹੀਂ ਤਾਂ ਠੰਡਾ ਪੈ ਜਾਣਾ ਸੀ ਹੁਣ ਤੱਕ ਗੁਰਸੇਵ ਸਿੰਘ ਜੀ, ਹਨਾ, ਨਹੀਂ ਤਾਂ ਇੰਨਾ ਸ਼ਾਇਦ ਉਛਾਲਿਆ ਨੀ ਜਾਣਾ ਸੀ, ਵੋਟਾਂ ਕਰਕੇ ਜ਼ਿਆਦਾ ਉਛਾਲਿਆ ਜਾ ਰਿਹਾ। ਤੇ ਬਾਕੀ ਹੁਣ ਨਿਰਣਾ ਤਾਂ ਜੇ ਆਉਣਾ ਆ, ਅਜੇ ਡਿਸੀਜਨ ਤਾਂ ਜਿਹੜਾ ਉਹ ਆਉਣਾ ਆ, ਅਜੇ ਤਾਂ ਸੁਪਰੀਮ ਕੋਰਟ ਨੇ ਰਾਏ ਦਿੱਤੀ ਆ, ਤੇ ਹੁਣ ਇਹਦੇ ਉੱਤੇ ਕੀ ਡਿਸੀਜਨ ਆਉਂਦਾ ਫੇਰ ਸ਼ਾਇਦ ਬਾਅਦ ਵਿੱਚ ਦੇਖੀ ਜਾਊ, ਪਰ ਮੈਨੂੰ ਲੱਗਦਾ ਵੀ ਅਜੇ ਸਾਲਾਂ ਬੱਧੀ ਇਹਦਾ ਕੋਈ ਡਿਸੀਜਨ ਆਉਣਾ ਨੀ, ਸਰਕਾਰ ਨੂੰ ਵੀ ਪਤਾ ਆ ਵੀ ਇਹ ਰੌਲਾ ਹੀ ਆ, ਹਨਾ,
ਅਗਲੀਆਂ ਚੋਣਾਂ ਦੇ ਲਾਗੇ ਆਣਾ ਉਹ
ਜੀ ਬਿਲਕੁਲ, ਤੇ ਚੋਣਾਂ ਨੇੜੇ ਇੱਦਾਂ ਹੁੰਦੀ ਹੁੰਦੀ ਆ, ਤੇ ਲੋਕਾਂ ਨੂੰ ਜ਼ਰੂਰ ਸਿਆਣੇ ਹੋਣ ਦੀ ਲੋੜ ਹੈਗੀ ਆ। ਤੇ ਆਪਣੇ ਨਾਲ ਸੰਨੀ ਸਿੰਘ ਜੀ ਵੀ ਜੁੜੇ ਆ, ਤੇ ਸਤਿ ਸ੍ਰੀ ਅਕਾਲ ਬੁਲਾਉਂਦੇ ਪ੍ਰੋਗਰਾਮ, ਕਹਿੰਦੇ ਵਧੀਆ ਆ, ਤੇ ਸਤਿ ਸ੍ਰੀ ਅਕਾਲ ਸਾਰੇ ਸਰੋਤਿਆਂ ਨੂੰ ਵੀ ਉਹ ਕਹਿ ਰਹੇ ਆ, ਬਹੁਤ ਬਹੁਤ ਧੰਨਵਾਦ। ਕੁਲਵੀਰ ਜੀ ਵੀ ਜੁੜੇ ਆ, ਪ੍ਰੋਗਰਾਮ ਦੀ ਤਾਰੀਫ ਕਰਦੇ ਆ, ਬਹੁਤ ਬਹੁਤ ਧੰਨਵਾਦ ਕੁਲਵੀਰ ਜੀ ਤੁਹਾਡਾ ਵੀ। ਜਸਵਿੰਦਰ ਸਿੰਘ ਜੀ ਉਹਨਾਂ ਨੇ ਕਿਹਾ, ਉਹ ਕਹਿੰਦੇ ਵੀ ਉਹਨਾਂ ਦਾ ਤਾਂ ਅੱਜ ਬਰਥਡੇ ਆ, ਪਹਿਲਾਂ ਤਾਂ ਉਹਨਾਂ ਨੂੰ ਮੁਬਾਰਕ ਦਿਓ ਜਸਵਿੰਦਰ ਸਿੰਘ ਜੀ ਹੋਣਾ ਨੂੰ।
ਤੇ ਜਸਵਿੰਦਰ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਜਨਮ ਦਿਨ ਦੀਆਂ, ਤੇ ਆਸ ਕਰਦੇ ਆ ਤੁਸੀਂ ਜਨਮ ਦਿਨ ਤੇ ਆਪਣਾ ਯਾਦਗਾਰੀ ਬਣਾਓਗੇ, ਕੋਈ ਕੰਮ ਸੋਸਾਇਟੀ ਦੇ ਪ੍ਰਤੀ ਕਰੋਗੇ, ਤੇ ਅੱਜ ਨਹੀਂ ਤਾਂ ਚਲੋ ਵੀਕਐਂਡ ਤੇ ਕਰ ਲਿਓ ਜਿਹੜਾ ਦਿਨ ਵਿਹਲਾ ਹੋਇਆ, ਤੇ ਜਨਮ ਦਿਨ ਕੋਈ ਵੱਖਰੇ ਤਰੀਕੇ ਨਾਲ ਆਪਣਾ ਸੈਲੀਬ੍ਰੇਟ ਕਰਿਓ, ਤੇ ਬਹੁਤ ਬਹੁਤ ਮੁਬਾਰਕਾਂ। ਤੇ ਮੈਨੂੰ ਲੱਗਦਾ ਦਲਜੀਤ ਸਿੰਘ ਜੀ ਨੇ ਜਿੰਗਲ ਚਲਾਈ ਹੈ ਨਾ, ਸੈਲੀਬ੍ਰੇਟ ਕੀਤਾ ਜਾਵੇ ਪ੍ਰੋਗਰਾਮ ਦੇ ਵਿੱਚ ਇਹਨਾਂ ਦਾ ਜਨਮ। ਜਸਵਿੰਦਰ ਸਿੰਘ ਜੀ ਬਹੁਤ ਬਹੁਤ ਮੁਬਾਰਕਾਂ ਵਾ ਦੁਬਾਰਾ ਤੋਂ ਫਿਰ ਤੇ ਦੱਸਿਓ ਜਰੂਰ ਕੀ ਤੁਸੀਂ ਅਲੱਗ ਤੋਂ ਕੀ ਕੀਤਾ ਦੁਨੀਆ ਨਾਲੋਂ ਅੱਜ ਦੇ ਦਿਨ ਕੀ ਸਪੈਸ਼ਲ ਕੀਤਾ ਕਿੱਦਾਂ ਸੈਲੀਬ੍ਰੇਟ ਕੀਤਾ ਜਰੂਰ ਸਾਂਝ ਬਣਾਇਓ ਅਗਲੇ ਵੀਰਵਾਰ ਨੂੰ ਜਾਂ ਐਤਵਾਰ ਦੇ ਪ੍ਰੋਗਰਾਮ ਦੇ ਵਿਚ ਸਾਡੇ ਨਾਲ
ਜੀ ਤੇ ਇਧਰੋਂ ਗੁਰਪ੍ਰੀਤ ਉਹਨਾਂ ਦੀ ਉਹ ਕਹਿੰਦੇ ਮੈਰਿਜ ਐਨੀਵਰਸਰੀ ਵੀ ਹੈਗੀ ਆ ਤੇ ਬਹੁਤ ਬਹੁਤ ਮੁਬਾਰਕਾਂ ਉਹਨਾਂ ਨੂੰ ਵੀ ਤੇ ਇਹਨਾਂ ਨੇ ਵੀ ਆਪਾਂ ਗਾਣਾ ਉਹੀ ਲਾ ਦੇਣਾ ਬਿੰਦੀਆ ਚਮਕੇਗੀ ਜਿਹੜਾ ਸ਼ਰਮਾ ਸਾਹਿਬ ਦੀ ਵੀ ਅੱਜ ਮੈਰਿਜ ਐਨੀਵਰਸਰੀ ਹੈਗੀ ਆ ਬਹੁਤ ਬਹੁਤ ਧੰਨਵਾਦ ਅੱਗੇ ਆਪਣੇ ਦਲਜੀਤ ਸਿੰਘ ਜੀ ਜੁੜ ਗਏ ਆ ਮਹਿਤਾ ਚੌਂਕ ਤੋਂ ਉਹਨਾਂ ਨੇ ਆਪਾਂ ਨੂੰ ਸਵਾਲ ਕੀਤਾ ਉਹ ਕਹਿੰਦੇ ਵੀ ਤੁਸੀਂ ਦੱਸੋ ਵੀ ਹਿਮਾਚਲ ਵਿੱਚ ਜ਼ਮੀਨ ਖਰੀਦ ਸਕਦੇ ਆ ਇਹਦਾ ਜਵਾਬ ਦਿਓ ਆਪਣੇ ਗੁਰਸੇਵ ਸਿੰਘ
ਤੁਹਾਨੂੰ ਕੀਤਾ ਮੈਂ ਤਾਂ ਉਹਨਾਂ ਦੇ ਹੱਕ ਚ ਬੋਲਦਾ
ਖੈਰ ਇਹਦੇ ਉੱਤੇ ਤੇ ਮੈਂ ਇੱਕ ਗੱਲ ਜ਼ਰੂਰ ਦੱਸਦਾ ਇਹੀ ਅਸੀਂ ਗੱਲ ਕਰ ਰਹੇ ਹਾਂ ਦਲਜੀਤ ਸਿੰਘ ਜੀ ਤੁਸੀਂ ਇਹ ਗੱਲ ਨਾ ਸੋਚੋ ਮੈਂ ਪਹਿਲਾਂ ਹੀ ਕਹਿ ਦਿੱਤਾ ਵੀ ਲੱਖੋਵਾਲਾ ਨੂੰ ਮੇਰਾ ਜਿਹੜਾ ਬਿਆਨ ਆ ਉਹ ਵਿਵਾਦਾਂ ਵਿੱਚ ਨਾ ਲਿਜਾਇਆ ਜਾਵੇ ਮੈਂ ਇਹੀ ਗੱਲ ਕਹਿ ਰਿਹਾ ਕਿ ਅਸਲ ਦੇ ਵਿੱਚ ਵੰਡੀਆਂ ਸਾਡੇ ਵਿੱਚ ਪਾ ਦਿੱਤੀਆਂ ਜਾਂਦੀਆਂ ਜ਼ਮੀਨ ਤਾਂ ਆਪਾਂ ਹੁਣ ਰਾਜਸਥਾਨ ਵਿੱਚ ਨਹੀਂ ਖਰੀਦ ਸਕਦੇ ਗੁਜਰਾਤ ਵਿੱਚ ਨਹੀਂ ਖਰੀਦ ਸਕਦੇ ਹਨਾ ਪੰਜਾਬ ਦੇ ਵਿੱਚ ਆਪਾਂ ਖਰੀਦ ਸਕਦੇ ਹਾਂ ਉੱਥੇ ਦੇ ਰਹਿਸ਼ੀ ਹੈਗੇ ਆ ਇਹ ਸਰਕਾਰਾਂ ਸਭ ਕੁਛ ਕਰਦੀਆਂ ਜੋ ਵੀ ਆ ਆਮ ਲੋਕ ਮੈਂ ਇੱਥੇ ਤੱਕ ਗੱਲ ਕਰ ਰਿਹਾ ਵੀ ਇਹ ਜਿਹੜੇ ਮੁੱਦੇ ਆ ਇਹ ਸਿਰਫ ਵੋਟਾਂ ਤੱਕ ਹੀ ਆ ਵੋਟਾਂ ਤੋਂ ਬਾਅਦ ਮੈਂ ਇਸ ਗੱਲ ਦੇ ਵਿੱਚ ਬਿਲਕੁਲ ਹੱਕ ਚ ਨਹੀਂ ਹੈਗਾ ਜਿੱਥੇ ਲੋੜ ਆ ਪਾਣੀ ਵੀ ਆਪਾਂ ਨੂੰ ਦੇਣੇ ਚਾਹੀਦੇ ਆ ਮੈਂ ਤਾਂ ਸਿਰਫ ਇੱਕ ਸਵਾਲ ਉਠਾਇਆ ਸੀ ਕਿ ਸਾਡੇ ਬਹੁਤ ਸਾਰੇ ਪੰਜਾਬੀ ਹੈਗੇ ਆ ਜਿਹੜੇ ਕਿ ਇਸ ਸਤਲੁਜ ਜਮਨਾ ਲਿੰਕ ਦੇ ਨਹਿਰ ਦੇ ਨਾਲ ਨਾਲ ਵੀ ਰਹਿੰਦੇ ਆ ਉਹਨਾਂ ਨੂੰ ਉਹ ਹੁਣ ਸਾਡੇ ਨਾਲ ਜਿੱਦਾਂ ਪੰਜਾਬੀ ਬੋਲਦੇ ਆ ਗੁਰਸੇਵ ਸਿੰਘ ਜੀ ਆਪਾਂ ਅਜੇਪਾਲ ਜੀ ਉਹਨਾਂ ਦਾ ਐਗਜ਼ਾਮਪਲ ਲੈ ਲਈਏ ਅਜੇਪਾਲ ਜੀ ਆਪਣੇ ਨਾਲ ਵੀ ਜੁੜਦੇ ਆ ਹੁਣ ਉਹ ਹੈਗੇ ਹਰਿਆਣੇ ਦੇ ਵਿੱਚ ਇਹ ਚ ਹੁਣ ਉਹ ਅਜੇਪਾਲ ਦਾ ਥੋੜੀ ਕਸੂਰ ਆ ਉਹ ਪੰਜਾਬੀ ਆ ਸਿੱਖ ਆ ਬਿਲਕੁਲ ਇਹ ਜਿਹੜੀਆਂ ਗੱਲਾਂ ਹੁੰਦੀਆਂ ਇਹ ਸਾਡੇ ਵਿੱਚ ਬਟਵਾਰੇ ਪਾ ਦਿੱਤੇ ਗਏ ਆ ਪਰ ਇਹਦੀ ਜਗ੍ਹਾ ਤੇ ਆਪਾਂ ਇੱਕ ਸਾਵਾਂ ਸਿੱਕਾ ਜਿਹਾ ਹੱਲ ਜਿੱਦਾਂ ਆਪਾਂ ਕਹਿ ਦਈਏ ਬਰਾਬਰਤਾ ਵਾਲਾ ਆਪਾਂ ਹੱਲ ਕੱਢੀਏ ਇੱਕ ਕੋਈ ਜੇ ਪੰਜਾਬ ਉਹਨਾਂ ਨੂੰ ਆਪਾਂ ਸਮਝਾਈਏ ਇਸ ਤਰੀਕੇ ਨੂੰ ਆਪਾਂ ਤਾਂ ਕਾਨੂੰਨੀ ਜਿਹੜੀ ਲੜਾਈ ਆ ਉਹ ਆਪਾਂ ਇੱਦਾਂ ਨਹੀਂ ਲੜ ਸਕਦੇ ਕਾਨੂੰਨੀ ਤੌਰ ਤੇ ਆਪਾਂ ਉਹਨਾਂ ਨੂੰ ਨੌਕਤੇ ਜਿਹੜੇ ਆ ਜਿੱਥੇ ਸਾਡੇ ਨਾਲ ਧੱਕਾ ਹੋ ਰਿਹਾ ਉਹਨਾਂ ਦੇ ਵਿੱਚ ਪ੍ਰੈਪਰੇਸ਼ਨ ਦੇ ਨਾਲ ਜਾਈਏ ਹੁਣ ਤੁਸੀਂ ਇਹ ਦੇਖੋ ਵੀ ਪੰਜਾਬ ਨੇ ਉੱਥੇ ਵਕੀਲ ਤਾਂ ਇੱਕ ਭੇਜਿਆ ਸੀ ਹਨਾ ਤੇ ਉਹਨਾਂ ਦੇ 40 ਵਕੀਲ ਉੱਥੇ ਖੜੇ ਸੀ ਅਸਲ ਵਿੱਚ ਸਾਨੂੰ ਵੀ ਇਹ ਗੱਲਾਂ ਜਿਹੜੀਆਂ ਨੋਟ ਕਰਨੀਆਂ ਪੈਣੀਆਂ ਵੀ ਅਸੀਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਵੀ ਲਾਅ ਦਾ ਜਿਹੜਾ ਲਾਅ ਚੱਲਦਾ ਜਿੱਥੇ ਵੀ ਕਾਨੂੰਨ ਚੱਲਦਾ ਸਾਨੂੰ ਕਾਨੂੰਨ ਦੇ ਮੁਤਾਬਕ ਚੱਲਣਾ ਚਾਹੀਦਾ ਨਾ ਕਿ ਭਾਵੁਕਤਾ ਦੇ ਵਿੱਚ ਅਸੀਂ ਭਾਵੁਕਤਾ ਦੇ ਵਿੱਚ ਆਪਸੀ ਜਿਹੜੇ ਭੇਦਭਾਵ ਆ ਉਹਨਾਂ ਲੜਾਈ ਆ ਇੱਕ ਪਾਣੀ ਦੀ ਆ ਇੱਕ ਨਹਿਰ ਦੀ ਆ ਉਹਦੇ ਵਿੱਚ ਅਸੀਂ ਆਪਣਾ ਜਿਹੜਾ ਭਾਈਚਾਰਾ ਆ ਉਹ ਨਾ ਗਵਾਈਏ ਅਸੀਂ ਇਸ ਕਰਕੇ ਨਾ ਲੜੀਏ ਵੀ ਹਿਮਾਚਲ ਵਾਲੇ ਸਾਨੂੰ ਜ਼ਮੀਨ ਨਹੀਂ ਲੈਣ ਦਿੰਦੇ ਮੈਂ ਇੱਥੇ ਜਾ ਕੇ ਕਿਸੇ ਹਿਮਾਚਲ ਵਾਲੇ ਨਾਲ ਲੜਨ ਲੱਗ ਜਾਵਾਂ ਇਹਦੇ ਵਿੱਚ ਉਹ ਵਿਚਾਰੇ ਦਾ ਕੋਈ ਕਸੂਰ ਨਹੀਂ ਮੈਂ ਇਹ ਕਹਿ ਰਿਹਾ ਕਿ ਅਸਲ ਦੇ ਵਿੱਚ ਜਿਹੜੀ ਇਹ ਰੋਸ ਮੁਜ਼ਾਹਰੇ ਜਿੱਦਾਂ ਕੱਲ ਵੀ ਬੜੀ ਕਰੜੀ ਜਿੱਥੇ ਆਪਣੀ ਗੱਲ ਚੱਲੀ ਸੀ ਵੀ ਕੱਲ ਬੜੀ ਕਰੜੀ ਜਿਹੜੀ ਆ ਸ਼ਬਦਾਵਲੀ ਦੀ ਵਰਤੋਂ ਹੋਈ ਆ ਕੌੜੇ ਪਾਂਦੀ ਜਿੱਦਾਂ ਆਪਾਂ ਕਹਿ ਲਈਏ ਉਧਰੋਂ ਹਰਿਆਣੇ ਦੀ ਵੀ ਕਾਫੀ ਕੌੜੀ ਜਿਹੜੀ ਸ਼ਬਦਾਵਲੀ ਵਰਤੋਂ ਕੀਤੀ ਜਾ ਰਹੀ ਉੱਥੇ ਦੇ ਲੀਡਰਸ ਦੇ ਨਾਲ ਇਹ ਅਸੀਂ ਅਸਲ ਵਿੱਚ ਸਾਡੇ ਵਿੱਚ ਮਤਭੇਦ ਨਾ ਪੈਣ ਇਹ ਜਿਹੜੀ ਸਿਆਸਤੀ ਲੜਾਈ ਆ ਉਹਨੂੰ ਸਿਆਸਤੀ ਕੋਈ ਨੁਕਤਾ ਜਿਹੜਾ ਆ ਜ਼ਰੂਰ ਕੱਢ ਲੈਣਾ ਚਾਹੀਦਾ ਖੈਰ ਪਰ ਮੈਂ ਇਹ ਇੱਕ ਵਾਰੀ ਫੇਰ ਦੱਸ ਦਵਾਂ ਮੈਂ ਪੰਜਾਬ ਦਾ ਹਿਤੈਸ਼ੀ ਆ ਮੈਂ ਚਾਹੁੰਦਾ ਵੀ ਪੰਜਾਬ ਜਿਹੜਾ ਵਿਕਸਿਤ ਹੋਵੇ ਮੈਨੂੰ ਕਿਸਾਨੀ ਦਾ ਫਿਕਰ ਆ ਸਾਰਿਆਂ ਦਾ ਫਿਕਰ ਆ ਈਵਨ ਕਿ ਹੁਣ ਗੁਰਸੇਵ ਸਿੰਘ ਜੀ ਕਿਸਾਨੀ ਦੇ ਨਾਲੋਂ ਜੇ ਆਪਾਂ ਗੱਲ ਕਰੀਏ ਮੈਨੂੰ ਤਾਂ ਪੀਣ ਵਾਲੇ ਪਾਣੀ ਦਾ ਫਿਕਰ ਪਿਆ ਪੀਣ ਵਾਲਾ ਪਾਣੀ ਵੀ ਹੈ ਨੀ
ਬਿਲਕੁਲ ਬਿਲਕੁਲ ਜੀ ਤੇ ਕਿਸੇ ਨੇ ਆਪਣੇ ਫੇਸਬੁੱਕ ਤੇ ਵਾਲ ਤੇ ਸਾਂਝਾ ਕੀਤਾ ਸੀ ਕਹਿੰਦੇ ਜੇ ਇਹੀ ਹਾਲਾਤ ਰਹੇ ਕਿਉਂਕਿ ਅਸੀਂ ਉਹ ਪਾਣੀ ਨੂੰ ਤਾਂ ਰੋ ਰਹੇ ਹਾਂ ਕਿ ਪਾਣੀ ਲੰਘ ਜਾਣਾ ਉਧਰ ਨੂੰ ਤੇ ਅਸੀਂ ਜਿਹੜਾ ਪਾਣੀ ਧਰਤੀ ਦੇ ਵਿੱਚ ਆ ਉਹਦੀ ਵੀ ਦੁਰਵਰਤੋਂ ਬਹੁਤ ਕਰ ਰਹੇ ਆ ਹਨਾ ਫਸਲਾਂ ਅਸੀਂ ਸੁਚੇਤ ਨੀ ਹੋ ਰਹੇ ਕਿ ਫਸਲਾਂ ਦੀ ਕਿਹੜੀ ਲੋੜ ਆ ਤੇ ਮੈਨੂੰ ਲੱਗਦਾ ਕਿ ਬੋਤੇ ਲੈਣੇ ਪੈ ਜਾਣੇ ਫਿਊਚਰ ਚ
ਬਿਲਕੁਲ ਮੈਂ ਇੱਕ ਗੁਰਸੇਵ ਸਿੰਘ ਜੀ ਹੋਰ ਵੀ ਗੱਲ ਆ ਨਾ ਅਸਲ ਵਿੱਚ ਅਸੀਂ ਵੀ ਇਹਦੇ ਵਿੱਚ ਕਸੂਰ ਪਾ ਰਹੇ ਆ ਜਦੋਂ ਅਸੀਂ ਪਹਿਲਾਂ ਹੁਣੇ ਸਾਨੂੰ ਏਦਾਂ SYL ਦੀ ਹੁਣ ਯਾਦ ਆਈ ਆ ਪਹਿਲਾਂ ਇੰਨਾ ਵਿਰੋਧ ਨਹੀਂ ਉੱਠਿਆ ਜ਼ਰੂਰ ਮੋਰਚੇ ਲੱਗਦੇ ਰਹੇ ਆ ਅਸਲ ਵਿੱਚ ਆਪਣੇ ਆਪ ਨੂੰ ਵੀ ਅਸੀਂ ਪਾਣੀ ਜਿਹੜਾ ਆ ਧਰਤੀ ਵਿੱਚੋਂ ਕੱਢਣਾ ਸ਼ੁਰੂ ਹੋ ਗਿਆ ਸਾਨੂੰ ਇੱਦਾਂ ਲੱਗਾ ਵੀ ਸਾਨੂੰ ਸ਼ਾਇਦ ਜ਼ਰੂਰਤ ਪੈਣੀ ਨਹੀਂ ਅੱਜ ਤੋਂ ਜੇ ਅਸੀਂ 20-25 ਸਾਲ ਪਹਿਲਾਂ ਦੀ ਆਪਾਂ ਜੇ ਖੇਤੀ ਦੇਖੀਏ ਟਿਊਬਵੈਲਾਂ ਦੇ ਨਾਲ ਆਪਾਂ ਖੇਤੀ ਸ਼ੁਰੂ ਕੀਤੀ ਹਨਾ ਸਾਡੇ ਇਲਾਕੇ ਵਿੱਚ ਤੁਸੀਂ ਦੇਖ ਲਓ ਵੀ ਮੈਂ ਦੇਖਿਆ ਵੀ 40 ਫੁੱਟ ਦੇ ਨਲਕਾ ਲੱਗਦਾ ਹੁੰਦਾ ਸੀ 40 ਫੁੱਟ ਤੇ ਪਾਣੀ ਹੁੰਦਾ ਸੀ ਜਿਹੜਾ ਹੁਣ 300-350 ਤੇ ਚਲੇਗਾ ਉਦੋਂ ਸ਼ਾਇਦ ਇਹ ਅਸੀਂ ਸੋਚਿਆ ਨਹੀਂ ਸੀ ਵੀ ਪਾਣੀ ਦੀ ਇੱਕ ਦਿਨ ਘਾਟ ਹੋ ਜਾਣੀ ਆ ਇਸ ਕਰਕੇ ਇਹ ਤਾਂ ਮੁੱਦੇ ਤਾਂ ਹੈਗੇ ਹੀ ਆ ਇਹਦੇ ਉੱਤੇ ਜਿੰਨਾ ਮਰਜ਼ੀ ਲੜੀ ਚਲੋ ਪਰ ਇਹਦਾ ਜਿਹੜਾ ਹੱਲ ਆ ਉਹ ਕਾਨੂੰਨ ਦੇ ਅਕੋਰਡਿੰਗ ਹੀ ਨਿਕਲਣਾ ਜਿੱਥੇ ਕਾਨੂੰਨ ਆ ਉੱਥੇ ਚੱਲਣਾ ਕਾਨੂੰਨ ਦੇ ਅਨੁਸਾਰ ਸਾਨੂੰ ਮੰਨਣਾ ਪੈਣਾ ਇਹ ਮੈਂ ਜ਼ਰੂਰ ਕਹਿਣਾ ਚਾਹੁੰਦਾ ਸੀ ਹਰਮੀਤ ਸਿੰਘ ਚੰਨਾ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਨਹੀਂ ਖਰੀਦ ਸਕਦੇ ਜੀ ਤੁਸੀਂ ਹਿਮਾਚਲ ਦੇ ਵਿੱਚ ਤੇ ਕਹਿੰਦੇ ਹੁਣ ਦੇਖੋ ਹਰਮੀਤ ਸਿੰਘ ਚੰਨਾ ਸਾਹਿਬ ਉਹ ਕਹਿੰਦੇ ਮੈਂ ਕਹਿੰਦੇ ਹਿਮਾਚਲ ਵਿੱਚ ਮੈਂ ਜੰਮਿਆ ਪਰ ਮੈਂ ਵੀ ਉੱਥੇ ਜਾ ਕੇ ਖਰੀਦ ਨਹੀਂ ਸਕਦਾ
ਸਾਡੇ ਪੰਜਾਬੀਆਂ ਦੇ ਵਿੱਚ ਦੂਰ ਅੰਦੇਸ਼ੀ ਨਾਉਣ ਦੀ ਚੀਜ਼ ਰਹੀ ਨੀ ਠੀਕ ਹੈ
ਜੀ
ਤੇ ਇਸ ਚੀਜ਼ ਦੀ ਕਮੀ ਕਰਕੇ ਆਪਾਂ ਖਾਲਸਾ ਭੁਗਤ ਰਹੇ ਹਾਂ ਚੀਜ਼ਾਂ ਦਾ ਨੁਕਸਾਨ ਭੁਗਤ ਰਹੇ ਹਾਂ ਤੇ ਮੈਨੂੰ ਲੱਗਦਾ ਆਉਣ ਵਾਲੀ ਪੀੜ੍ਹੀਆਂ ਪਹੁੰਚਾਵਾਂਗੇ।
ਪਰ ਸਾਨੂੰ ਇਹ ਜ਼ਰੂਰ ਕਰਨਾ ਚਾਹੀਦਾ ਵੀ ਅਸੀਂ ਆਪਣੀ ਭਾਈਚਾਰਕ ਸਾਂਝ ਜਿਹੜੀ ਸਾਡੀ ਏਕਤਾ ਆ, ਸਾਡਾ ਪਿਆਰ ਆ, ਇਹ ਨਾ ਅਸੀਂ ਨਹਿਰ ਦੇ ਖਾਤਰ ਅਸੀਂ ਆਪਣਾ ਗਵਾ ਦਈਏ, ਅਸੀਂ ਆਪਸ ਵਿੱਚ ਏਦਾਂ ਦੁਸ਼ਮਣੀ ਨਾ ਪਾ ਲਈਏ ਵੀ ਅਸੀਂ ਤੂੰ ਹਿਮਾਚਲੀ ਆ ਤੂੰ ਜੀ ਹਰਿਆਣਵੀ ਆ, ਬੇਸਿਕਲੀ ਅਸੀਂ ਪੰਜਾਬੀ ਆ, ਹਨਾ ਪੰਜਾਬੀ ਆ ਅਸੀਂ, ਅਸੀਂ ਇੱਕ ਇੱਕ ਧਰਤੀ ਦੇ ਰਹਿਣ ਵਾਲੇ ਆ, ਸਾਡਾ ਆਪਸੀ ਪਿਆਰ ਆ, ਅਸੀਂ ਇਸ ਕਰਕੇ ਨਾ ਦੁਆ ਕਰੀਏ, ਅਸੀਂ ਇਹ ਕਹਿ ਦਈਏ ਚਲੋ ਸਰਕਾਰਾਂ ਦੇ ਕੰਮ ਆ ਕਰਨ ਦਿਓ, ਹਨਾ। ਖੈਰ ਕੋਹਲੀ ਸਾਹਿਬ ਆਪਣੇ ਨਾਲ ਜੁੜੇ ਆ ਤੇ ਉਹਨਾਂ ਨੇ ਅੱਜ ਰਣਜੀਤ ਸਿੰਘ ਪ੍ਰੀਤ ਹੁਣੇ ਦੇ ਬਾਰੇ ਦੀ ਇੱਕ ਰਚਨਾ ਜਿਹੜੀ ਭੇਜੀ ਆ ਆਪਾਂ ਨੂੰ, ਜਾਂ ਕਹਿ ਲਓ ਕਿ ਉਹਨਾਂ ਨੇ ਅੱਜ ਸੁਰਜੀਤ ਬਿੰਦ ਰੱਖੀਏ ਦੇ ਹੁਣੇ ਦੇ ਬਾਰੇ ਦੱਸਿਆ ਆ, ਰਣਜੀਤ ਸਿੰਘ ਪ੍ਰੀਤ ਉਹਨਾਂ ਦਾ ਇੱਕ ਲਿਖਤ ਹੈਗੀ ਆ ਸੁਰਜੀਤ ਸਿੰਘ ਬਿੰਦ ਰੱਖੀਏ ਦੇ ਬਾਰੇ, ਤੇ ਅੱਜ ਬਰਸੀ ਹੈ 17 ਨਵੰਬਰ ਨੂੰ, ਤੇ ਉਹਨਾਂ ਬਾਰੇ ਵੀ ਆਪਾਂ ਗੱਲ ਜ਼ਰੂਰ ਕਰ ਲਈਏ। ਆਪਣੇ ਬਿੰਦ ਰੱਖੀਏ ਸਾਹਿਬ ਬਹੁਤ ਸੁਰੀਲੇ ਗਾਇਕ ਜਿਹੜੇ ਉਹ ਹੈਗੇ ਸੀਗੇ, ਤੜਕੇ ਘੜੇ ਦਾ ਪਾਣੀ ਰਣਜੀਤ ਸਿੰਘ ਪ੍ਰੀਤ, ਜੋ ਪਿਛਲੇ ਡੇਢ ਕੁ ਦਹਾਕੇ ਵੱਲ ਮੋੜਾ ਕੱਟੀਏ ਤਾਂ ਕਰਮਜੀਤ ਧੂਰੀ ਤੋਂ ਮਗਰੋਂ ਕੰਨ ਉੱਤੇ ਹੱਥ ਰੱਖ ਕੇ 42 ਸਕਿੰਟਾਂ ਦੀ ਲੰਬੀ ਹੇਕ ਦਾ ਰਿਕਾਰਡ ਬਣਾਉਣ ਵਾਲਾ ਸੁਰਜੀਤ ਬਿੰਦ ਰੱਖੀਆ ਦੂਜਿਆਂ ਤੋਂ ਮੋਹਰੀ ਰਿਹਾ। ਸ਼ਾਇਦ ਇਹ ਗੱਲ ਅੱਜ ਵੀ ਕਈਆਂ ਨੂੰ ਪਤਾ ਨਾ ਹੋਵੇ ਕਿ ਉਹ ਯੂਨੀਵਰਸਿਟੀ ਤੱਕ ਕੁਸ਼ਤੀਆਂ ਵੀ ਲੜਦਾ ਰਿਹਾ ਤੇ ਕਬੱਡੀ ਖੇਡਣਾ ਵੀ ਉਸਦਾ ਸ਼ੌਂਕ ਰਿਹਾ। ਅਨੰਦਪੁਰ ਸਾਹਿਬ ਅਤੇ ਰੋਪੜ ਦੇ ਕਾਲਜਾਂ ਵਿੱਚੋਂ ਬੀ ਏ ਕਰਨ ਸਮੇਂ ਕਾਲਜ ਦੀ ਭੰਗੜਾ ਟੀਮ ਲਈ ਦਮਦਾਰ ਉੱਚੀ ਤੇ ਸੁਰੀਲੀ ਆਵਾਜ਼ ਵਿੱਚ ਬੋਲੀਆਂ ਪਾਉਣਾ ਵੀ ਉਸਦਾ ਹਾਸਲ ਸੀ। ਇਸ ਆਵਾਜ਼ ਦੇ ਭਲਵਾਨ ਸੁਰਜੀਤ ਦਾ ਜਨਮ ਪਿੰਡ ਬਿੰਦਰਖ ਵਿੱਚ 15 ਅਪ੍ਰੈਲ 1962 ਨੂੰ ਪਿਤਾ ਸੁੱਚਾ ਸਿੰਘ ਤੇ ਮਾਤਾ ਗੁਰਚਰਨ ਕੌਰ ਦੇ ਘਰ ਹੋਇਆ। ਸੁੱਚਾ ਸਿੰਘ ਖੁਦ ਭਲਵਾਨ ਸੀ ਤੇ ਇਲਾਕੇ ਵਿੱਚ ਉਸਦੀ ਝੰਡੀ ਸੀ। ਉਹ ਸੁਰਜੀਤ ਨੂੰ ਵੀ ਭਲਵਾਨ ਜਾਂ ਉਹਦੀਆਂ ਬੋਲੀਆਂ ਤੋਂ ਪ੍ਰਭਾਵਿਤ ਹੋ ਉਸ ਨੂੰ ਗਾਇਕ ਬਣਾਉਣ ਦਾ ਚਾਹਵਾਨ ਸੀ। ਸੁਰਜੀਤ ਨੇ ਸੰਗੀਤ ਸਿੱਖਿਆ ਅਤੁਲ ਸ਼ਰਮਾ ਤੋਂ ਹਾਸਲ ਕੀਤੀ। ਸਭ ਤੋਂ ਪਹਿਲਾਂ 1991 ਵਿੱਚ ਜੱਟ ਜੂਣਾ ਮੋੜ ਤੇ ਮੁੰਡੇ ਆਖਦੇ ਪਟਾਕਾ ਨਾਲ ਉਸਨੇ ਹਾਜ਼ਰੀ ਲਵਾਈ। ਫਿਰ ਦੁਪੱਟਾ ਤੇਰਾ ਸੱਤ ਰੰਗ ਦਾ, ਤੇਰੇ ਵਿੱਚ ਤੇਰਾ ਯਾਰ ਬੋਲਦਾ, ਬਸ ਕਰ, ਜੱਟ ਦੀ ਪਸੰਦ ਵਰਗੇ ਗੀਤਾਂ ਨੇ ਉਸਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾ ਦਿੱਤਾ। ਪਹਿਲਾਂ ਉਹ ਆਪਣੇ ਨਾਂ ਨਾਲ ਬੈਂਸ ਸਾਗਰ ਵੀ ਲਿਖਦਾ ਰਿਹਾ, ਪਰ ਫਿਰ ਉਸਨੇ ਪਿੰਡ ਦਾ ਨਾਂ ਹੀ ਆਪਣੇ ਨਾਂ ਨਾਲ ਜੋੜ ਲਿਆ। ਪ੍ਰੀਤ ਕਮਲ ਨਾਲ 27 ਅਪ੍ਰੈਲ 1990 ਨੂੰ ਸ਼ਾਦੀ ਹੋਈ ਤੇ ਬੇਟੇ ਗੀਤਾਜ ਬਿੰਦਰਖੀਆ ਤੇ ਬੇਟੀ ਮੀਨਾਜ ਬਿੰਦਰਖੀਆ ਦਾ ਪਿਤਾ ਬਣਿਆ। ਬਿੰਦਰਖੀਆ ਦੇ ਪਹਿਲਾਂ ਗਏ ਗੀਤਾਂ ਦਾ ਰੀਮੈਕਸ 1990 ਵਿੱਚ ਹੀ ਤਿਆਰ ਹੋ ਗਿਆ ਸੀ। ਇੱਥੇ ਮੇਰੀ ਨੱਥ ਡਿੱਗ ਪਈ, ਗੀਤ ਨੇ ਧਮਾਲਾਂ ਪਾਈਆਂ ਸਨ, ਪਰ 1995 ਵਿੱਚ ਗਾਏ ਗੀਤ ਦੁਪੱਟਾ ਤੇਰਾ ਸੱਤ ਰੰਗ ਦਾ, ਇਹਨੇ ਇੰਗਲੈਂਡ ਦੇ ਹਫਤਾਵਾਰੀ ਚਾਰਟ ਵਿੱਚ ਸਿਖਰਲਾ ਸਥਾਨ ਮੱਲ ਕੇ ਰਿਕਾਰਡ ਜਿਹੜਾ ਬਣਾਇਆ ਸੀ। 28 ਸੋਲੋ ਹਿੱਟ ਕੈਸਟਾਂ ਤੋਂ ਬਿਨਾਂ 6 ਰੀਮੈਕਸ, 3 ਧਾਰਮਿਕ, 3 ਵੀਡੀਓ, 3 ਅਖਾੜੇ ਵੀ ਪੰਜਾਬੀਆਂ ਦੀ ਝੋਲੀ ਦੇ ਵਿੱਚ ਪਾਏ ਆ। ਸ਼ਮਸ਼ੇਰ ਸੰਧੂ ਦੇ ਗੀਤ ਜ਼ਿਆਦਾਤਰ ਬਿੰਦਰਖੀਏ ਨੇ ਗਾਏ ਆ, ਪਰ 34 ਗੀਤਕਾਰਾਂ ਦੇ ਗੀਤਾਂ ਨੂੰ ਆਪਣੀ ਆਵਾਜ਼ ਵੀ ਦਿੱਤੀ ਆ। 17 ਨਵੰਬਰ 2003 ਨੂੰ ਸਵੇਰੇ ਸਵੇਰੇ ਲੋਕਾਂ ਨੇ ਖਬਰਾਂ ਸੁਣੀਆਂ ਤਾਂ ਪੰਜਾਬੀਆਂ ਦੇ ਤਾਂ ਹੋਸ਼ ਹੀ ਉੜ ਗਏ। ਇਹ ਖਬਰ ਬਾਰ ਬਾਰ ਦਿਖਾਈ ਸੁਣਾਈ ਜਾ ਰਹੀ ਸੀ ਕਿ ਮੋਹਾਲੀ ਦੇ ਫੇਜ 7 ਵਿੱਚ ਆਪਣੇ ਨਿਵਾਸ ਉੱਤੇ ਸੁਰਜੀਤ ਬਿੰਦਰਖੀਆ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਪੰਜਾਬੀ ਜਾਗਤ ਵਿੱਚ ਚੁੱਪ ਪਸਰ ਗਏ, ਪਰ ਜੋ ਭਾਣਾ ਵਾਪਰਨਾ ਸੀ ਉਹ ਤਾਂ ਵਾਪਰੀ ਗਿਆ। ਸੱਚੀ ਉਹ ਤੜਕੇ ਘੜੇ ਦਾ ਪਾਣੀ ਬਣ ਗਿਆ। ਹੋਵੀ ਨਾ ਨਾਰਾਜ਼ ਬੇ ਤੂੰ ਹੋਵੀ ਨਾ ਨਿਰਾਸ਼ ਬੇ, ਗੱਲਾਂ ਸੱਚੀਆਂ ਭਾਵੇਂ ਨਾ ਜਾਣੀ, ਮੈਂ ਕੱਲ ਤੱਕ ਨਹੀਂ ਰਹਿਣਾ ਜੇ ਮੈਂ ਤੜਕੇ ਘੜੇ ਦਾ ਪਾਣੀ। ਸ਼ਰਧਾਂਜਲੀ ਪੇਸ਼ ਕੀਤੀ ਆਪਣੇ ਕੋਹਲੀ ਸਾਹਿਬ ਨੇ। ਬਹੁਤ ਬਹੁਤ ਧੰਨਵਾਦ ਬਿੰਦਰਖੀਆ ਸਾਹਿਬ ਨੂੰ ਯਾਦ ਕਰਨ ਦੇ ਲਈ
ਜੀ। ਤੇ ਇੱਕ ਗੀਤ ਵੀ ਅਸੀਂ ਉਹਨਾਂ ਦਾ ਮੈਂ ਕਹਿੰਦਾ ਕੋਸ਼ਿਸ਼ ਕਰਦੇ ਪਲੇ ਕਰ ਦਿੰਦੇ ਆ ਤੇ ਪਲੇ ਕਰ ਦਾਂਗੇ ਪ੍ਰੋਗਰਾਮ ਦੇ ਵਿੱਚ ਤੇ ਉਹਨਾਂ ਦੀ ਸ਼ਰਧਾਂਜਲੀ ਦੇ ਤੌਰ ਤੇ
ਜੀ ਬਿਲਕੁਲ। ਤੇ ਆਪਣੇ ਸੁਖਵਿੰਦਰ ਸਿੰਘ ਜੀ ਵੀ ਜੁੜੇ ਆ ਤੇ ਉਹਨਾਂ ਨੇ ਸਤਿ ਸ੍ਰੀ ਅਕਾਲ ਵੀ ਬੁਲਾਈ ਆ ਤੇ ਕਹਿੰਦੇ ਵੀ ਮੈਂ ਹਿਮਾਚਲ ਤੋਂ ਹੁਣ ਆਪਣੇ ਇੱਕ ਲਿਸਨਰ ਹੋਰ ਆਏ ਆ ਸੁਖਵਿੰਦਰ ਸਿੰਘ ਹੁਣੀ ਮਾਨ ਸਾਹਿਬ, ਨਾ ਤੋਂ ਤਾਂ ਹੁਣ ਪੰਜਾਬੀ ਆ, ਹੁਣ ਮੈਂ ਕੀ ਕਰਾਂ ਦਲਜੀਤ ਸਿੰਘ ਜੀ। ਸੁਖਵਿੰਦਰ ਸਿੰਘ ਮਾਨ ਸਾਹਿਬ ਹੁਣ ਕਹਿੰਦੇ ਮੈਂ ਹਿਮਾਚਲ ਤੋਂ ਆ, ਵਿਲੇਜ ਹੈਗਾ ਉਹਨਾਂ ਦਾ ਸਾਊਵਾਲ ਉਨਾ ਡਿਸਟ੍ਰਿਕਟ ਆ। ਉਹ ਕਹਿੰਦੇ ਵੀ ਦੇਖੋ ਜੀ ਲਾ ਤੇ ਆਰਡਰ ਤਾਂ ਸਰਕਾਰਾਂ ਤੈਅ ਕਰਦੀਆਂ ਤੇ ਜ਼ਮੀਨ ਆਪਾਂ ਨਹੀਂ ਲੈ ਸਕਦੇ, ਠੀਕ ਆ, ਧੰਨਵਾਦ, ਬਹੁਤ ਬਹੁਤ ਧੰਨਵਾਦ। ਕਹਿੰਦੇ ਵੀ ਇਹ ਹੁਣ ਉਹਨਾਂ ਨੇ ਵੀ ਸ਼ਾਇਦ ਇਹੀ ਗੱਲ ਕਹਿਣ ਦੀ ਕੋਸ਼ਿਸ਼ ਕੀਤੀ ਆ ਵੀ ਲਾ ਤੇ ਆਰਡਰ ਜਿਹੜਾ ਆ ਉਹ ਤਾਂ ਸਰਕਾਰਾਂ ਨੇ ਤੈਅ ਕਰਨੇ ਆ। ਬਿਲਕੁਲ ਜੀ ਸੁਖਵਿੰਦਰ ਸਿੰਘ ਜੀ, ਮੇਰਾ ਤਾਂ ਪਿਆਰ ਤੁਹਾਡੇ ਨਾਲ ਹੀ ਆ, ਬਿਲਕੁਲ, ਤੇ ਸਾਰੇ ਸਾਡੇ ਨਾਲ ਹੀ ਆ, ਹਰ ਮੈਂ ਰੇਡੀਓ ਵੀ ਤੁਹਾਡੇ ਨਾਲ ਆ ਨਾ ਤੁਸੀਂ, ਮੈਂ ਤਾਂ ਸਾਨੂੰ ਐਸੇ ਪੰਜਾਬੀ ਕਹੂੰਗਾ, ਮੈਂ ਨੀ ਮੰਨਦਾ ਇਹ ਸਟੇਟਸ ਵਗੈਰਾ, ਸਾਡੀ ਜਦ ਭਾਸ਼ਾ ਹੈ ਕਿ ਹਨਾ ਭਾਸ਼ਾ ਦੇ ਆਧਾਰ ਤੇ ਪੰਜਾਬ ਬਣਿਆ। ਜੇ ਤੁਸੀਂ ਹਿਮਾਚਲ ਚ ਵੀ ਰਹਿੰਦੇ ਆ ਨੋ ਡਾਊਟ, ਚਾਹੇ ਆਪਾਂ ਇੱਥੇ ਗੁਰਸੇਵ ਸਿੰਘ ਜੀ ਆਪਾਂ, ਇਹਦਾ ਮਤਲਬ ਇਹ ਥੋੜੀ ਹੋ ਗਿਆ ਕੁਈਨ ਸਲੈਂਡਰ ਤਾਂ ਆਪਾਂ ਕਦੀ ਨੀ ਲਿਖਦੇ ਆਪਣੇ ਆਪ ਨੂੰ, ਆਪਾਂ ਪੰਜਾਬੀ ਅੱਜ ਵੀ ਕਹਿਣ ਦੇ ਵਿੱਚ ਫਖਰ ਮਹਿਸੂਸ ਕਰਦੇ ਆ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਜੰਡੋਰੀਆ ਸਾਹਿਬ ਆਪਣੇ ਨਾਲ ਜੁੜੇ ਆ। ਕਹਿੰਦੇ ਵੀ ਹੁਣ ਪੰਜਾਬ ਵਿੱਚ ਅਲਕੋਹਲ ਦੀ ਕਹਿੰਦੇ ਕੰਜ਼ੰਪਸ਼ਨ ਘੱਟ ਕਰ ਦੋ, ਪਾਣੀ ਵੀ ਸੇਵ ਹੋ ਜਾਊਗਾ।
ਉਹ ਪਹਿਲੇ ਨੀਡ ਪੀ ਰਹੇ ਜੰਡੋਰੀਆ ਸਾਹਿਬ।
ਖੈਰ ਗੁਰਦੇਵ ਸਿੰਘ ਜੀ ਇਹ ਤਾਂ ਦੇਖੋ ਨਾ ਜੰਡੋਰੀਆ ਸਾਹਿਬ ਹੱਦੇ ਹੀ ਕਰ ਦਿੰਦੇ ਆ। ਤੇ ਗਾਣਾ ਉਹਨਾਂ ਦਾ ਜੰਡੋਰੀਆ ਸਾਹਿਬ ਦਾ ਲਾਉਣਾ ਹੈ, ਕਹਿੰਦੇ ਗਾਣਾ ਵੀ ਸੁਣਾ ਦਿੰਦੇ ਆ ਜਰੂਰ ਜੀ, ਆਪਾਂ ਸੁਣਾਉਂਦੇ ਆ। ਪਹਿਲਾਂ ਨਵਜੋਤ ਗਿੱਲ ਜੀ ਕਹਿੰਦੇ ਆ, ਉਹ ਕਹਿੰਦੇ ਬਈ ਸਾਡੇ ਇਮੋਸ਼ਨਸ ਦੇ ਨਾਲ ਸਰਕਾਰਾਂ ਜਿਹੜੀਆਂ ਆ ਖੇਡਦੀਆਂ ਆ, ਇਹ ਪੋਲਿਟਿਕਸ ਦੇ ਪੰਗੇ ਹੈਗੇ ਆ ਤੇ ਸਾਨੂੰ ਡਿਵਾਈਡ ਕਰਦੇ ਆ। ਉਹ ਹੁਣ ਨਵਜੋਤ ਗਿੱਲ ਸਾਹਿਬ ਆਪਣੇ ਗੰਗਾਨਗਰ ਰਾਜਸਥਾਨ ਤੋਂ ਹੈਗੇ ਆ। ਮਹਾਰਾਜ ਸਾਡਾ ਪਾਣੀ ਅਸੀਂ ਬੰਦ ਕਰਨਾ ਰਾਜਸਥਾਨ ਵਾਲਿਆਂ ਦਾ। ਬਸ ਤੂੰ ਇਹ ਭਰਾਵਾ ਸਾਡੇ ਨਾਲ ਬੋਲ ਚਾਲ ਨਾ ਛੱਡੀ, ਬੋਲ ਚਾਲ ਬਣਾਈ ਰੱਖੀ, ਬਾਕੀ ਬਾਅਦ ਦੀ ਗੱਲ ਆ। ਖੈਰ ਨਰਵੀਰ ਸਿੰਘ ਜੁੜੇ ਆ ਨਵੀਂ ਵਿਨੀਪੈਗ ਤੋਂ, ਕੈਨੇਡਾ ਤੋਂ। ਉਹਨਾਂ ਨੇ ਜਰੂਰ ਆਹ ਜਰੂਰ ਆਪਾਂ ਸ਼ੇਅਰ ਕਰਾਂ, ਕਹਿੰਦੇ ਵੀ ਜਰੂਰ ਆਹ ਸ਼ੇਅਰ ਕਰਿਓ ਆਪਣੇ ਨਾਲ ਸ਼ਹੀਦ ਕਰਤਾਰ ਸਿੰਘ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇ ਪੰਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASR Sandhu bus lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, अपने नाल सफर अपने दे एहसास संधू बस लाइन
वधेरे जानकारी अते टिकटां बुक करन लई पहुंचो साडी वैबसाइट ते sandhubuslines.com.au
For more info 0424-115-551 You can email us
info@sandhubuslines.com.au
Proceed na Sandhu Bus Line
Aa lo samaan di list Govent gone ho jo fir
List badi lammi hai teri 20 kilo basmati chawal 10 kilo chakki aata Oye aa ke inni lammi list ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਾਸੇ ਦਾ ਲੈ ਕੇ ਆਂਦਾ ਤੇਰਾ ਪੀਣ ਹੀ ਨਹੀਂ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਸਰਕਾਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36 30 ਵਿਕਟੋਰੀਆ ਫੋਨ ਨੰਬਰ 0415683482
20 ਕਿਲੋ ਬਾਸਮਤੀ ਚੌਲ $38 10 ਕਿਲੋ ਚੱਕੀ ਆਟਾ $10 ਨਾਲ 1 ਕਿਲੋ ਚੌਲ ਮੁਫਤ ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ
ਸਸਤੀਆਂ ਹਵਾਈ ਟਿਕਟਾਂ ਲੈਣ ਵਾਸਤੇ ਸੰਪਰਕ ਕਰੋ ਟਰੈਵਲ ਕੇਅਰ ਸਾਡਾ ਫੋਨ ਨੰਬਰ 1300-724-903 ਮੋਬਾਈਲ ਨੰਬਰ 0421-882733-0421-882733 ਆਸਟ੍ਰੇਲੀਆ ਪਰ ਤੋਂ ਕਿਤੋਂ ਵੀ ਟਿਕਟਾਂ ਬੁੱਕ ਕਰਵਾਓ ਸਾਡੀ ਵੈਬਸਾਈਟ ਹੈ travelcare.net.au ਸਸਤੀਆਂ ਹਵਾਈ ਟਿਕਟਾਂ ਲਈ ਯਾਦ ਰੱਖੋ ਟਰੈਵਲ ਕੇਅਰ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਗੁਰਸੇਵ ਸਿੰਘ ਨਾਲ ਨੇ ਮੇਰੇ ਦਲਜੀਤ ਸਿੰਘ ਜੀ ਤੇ ਦੋਸਤੋ ਫੋਨ ਕਾਲ ਲਾਈਨਸ ਖੋਲ ਦਿੱਤੀਆਂ ਗਈਆਂ ਨੇ ਤੇ ਤੁਸੀਂ ਕਾਲ ਕਰ ਸਕਦੇ ਹੋ ਤੁਹਾਡਾ ਨੰਬਰ ਸਾਂਝੇ ਦਲਜੀਤ ਸਿੰਘ ਜੀ ਕਰਨਗੇ ਤੇ ਉਸ ਦੇ ਨਾਲ ਹੀ ਥੋੜੀ ਬੇਨਤੀ ਕਰਦੇ ਜਾਈਏ ਕਿ ਜਦੋਂ ਤੁਸੀਂ ਸਾਨੂੰ ਕਾਲ ਕਰਦੇ ਆ ਤੇ ਸਾਡੀ ਆਵਾਜ਼ ਸੁਣਨ ਲੱਗ ਜਾਂਦੀ ਹੈ ਤੁਹਾਨੂੰ ਤੇ ਵੇਟ ਕਰਿਆ ਕਰੋ ਜਿੰਨਾ ਚਿਰ ਅਸੀਂ ਤੁਹਾਨੂੰ ਐਡ ਕਰਦੇ ਆ ਪ੍ਰੋਗਰਾਮ ਦੇ ਵਿੱਚ ਤੇ ਕਾਲ ਲਾ ਕੇ ਵੇਟ ਕਰ ਲਿਆ ਕਰੋ ਜੇਕਰ ਪਿੱਛੇ ਡਿਸਟਰਬੈਂਸ ਆ ਰਹੀ ਹੈ ਹੋ ਸਕੇ ਕਾਲ ਮਿਊਟ ਕਰ ਲਿਆ ਕਰੋ ਜਦੋਂ ਅਸੀਂ ਤੁਹਾਡਾ ਨਾਮ ਜਾਂ ਨੰਬਰ ਬੋਲਦੇ ਹਾਂ ਤੇ ਉਦੋਂ ਤੁਸੀਂ ਆਪਣੀ ਕਾਲ ਚਾਲੂ ਕਰ ਲਿਆ ਕਰੋ ਗੱਲਬਾਤ ਸ਼ੁਰੂ ਕਰ ਲਿਆ ਕਰੋ ਜੀ ਦਲਜੀਤ ਸਿੰਘ ਜੀ ਨੰਬਰ ਸਾਂਝੇ ਕਰ ਲਓ ਸਰੋਤਿਆਂ ਨਾਲ
ਜੀ ਤੇ ਨੰਬਰ ਸਾਂਝੇ ਵੀ ਕਰ ਲੈਂਦੇ ਪਹਿਲਾਂ ਮਾਫੀ ਚਾਹੁੰਦੇ ਆ ਕਿ ਥੋੜੀ ਜਿਹੀ ਟੈਕਨੀਕਲ ਥੋੜੀ ਜਿਹੀ ਚੱਲ ਪਈ ਸੀ ਪ੍ਰੋਬਲਮ ਮੈਂ ਤਾਂ ਇੱਧਰ ਗੁਰਸੇਵ ਸਿੰਘ ਜੀ ਬੋਲੀ ਜਾ ਰਿਹਾ ਬੋਲੀ ਜਾਣੇ ਮੈਂ ਕਵਿਤਾ ਵੀ ਸਾਰੀ ਪੜ੍ਹ ਦਿੱਤੀ ਸੀ ਖੈਰ ਤੇ ਬਹੁਤ ਬਹੁਤ ਧੰਨਵਾਦ ਸਰੋਤੇ ਸਾਡੇ ਨਾਲ ਜੁੜੇ ਹੋਏ ਆ ਦੋਸਤ ਮਿੱਤਰ ਬਹੁਤ ਪਿਆਰੇ ਅਜੇ ਵੀ ਮੈਸੇਜ ਹੈਗੇ ਆ ਕਾਫੀ ਰਹਿੰਦੇ ਪਰ ਦੋਸਤੋ ਜੇ ਤੁਸੀਂ ਫੋਨ ਕਰਨਾ ਚਾਹੋ ਤਾਂ +61 ਲਾ ਕੇ 285-992-811 ਆਸਟ੍ਰੇਲੀਆ ਦਾ ਨੰਬਰ ਹੈਗਾ ਨਿਊਜ਼ੀਲੈਂਡ ਦਾ 64 ਕੋਡ ਹੈਗਾ 988-753-34 ਦੇ ਉੱਤੇ ਯੂਕੇ ਦਾ ਹੈਗਾ +44 ਦੇ ਵਿੱਚ 203-519-1135 ਤੇ USA ਦਾ +1-2132-266-709 ਤੇ ਸਕਾਈਪ ਦੀ ਆਈਡੀ ਹੈਗੀ harman.radio.com ਦੇ ਉੱਤੇ ਤੁਸੀਂ ਜੇ ਚਾਹੋ ਤਾਂ ਤੁਸੀਂ ਸਾਡੇ ਨਾਲ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਆ ਉਹ ਕਰ ਸਕਦੇ ਆ ਤੇ ਆਪਣੇ ਨਾਲ ਚੰਨਾ ਸਾਹਿਬ ਵੀ ਜੁੜਿਆ ਉਹਨਾਂ ਨੇ ਵੀ ਆਪਣੀਆਂ ਭਾਵਨਾਵਾਂ ਜਿਹੜੀਆਂ ਪ੍ਰਗਟ ਕੀਤੀਆਂ ਆ ਹਿਮਾਚਲ ਦੇ ਪ੍ਰਤੀ ਬਹੁਤ ਬਹੁਤ ਧੰਨਵਾਦ ਚੰਨਾ ਸਾਹਿਬ ਰਹਿਣੇ ਦਿੰਦੇ ਆ ਇਹ ਗੱਲ ਕਰ ਦੋ ਖੈਰ ਜਸਵਿੰਦਰ ਸਿੰਘ ਜੀ ਆਪਣੇ ਨਾਲ ਜੁੜੇ ਆ ਉਹ ਤੁਸੀਂ ਗੁਰਸੇਵ ਸਿੰਘ ਜੀ ਕਿਹਾ ਨਾ ਵੀ ਅੱਜ ਉਹਨਾਂ ਦਾ ਬਰਥਡੇ ਸੀਗਾ ਵੀ ਕੋਈ ਖਾਸ ਯਾਦਗਾਰੀ ਬਣਾਏ ਉਹ ਕਹਿੰਦੇ ਵੀ ਮੈਂ ਬਲੱਡ ਡੋਨੇਸ਼ਨ ਦੀ ਅੱਜ ਡੇਟ ਲੈ ਲਈ ਆ ਤੇ ਉਹਨਾਂ ਨੇ ਬਲੱਡ ਡੋਨੇਸ਼ਨ ਦੀ ਅਪਾਇੰਟਮੈਂਟ ਜਿਹੜੀ ਕਨਫਰਮਡ ਹੋ ਗਈ ਆ 1 ਵਜੇ 5 ਤਰੀਕ ਜਨਵਰੀ ਦੇ ਵਿੱਚ ਜੀ ਬਹੁਤ ਬਹੁਤ ਧੰਨਵਾਦ ਜਸਵਿੰਦਰ ਸਿੰਘ ਜੀ ਆ ਤਾਂ ਬਹੁਤ ਵਧੀਆ ਹੋ ਗਿਆ ਖੈਰ ਆਪਾਂ ਪਹਿਲਾਂ ਇੱਕ ਸਰੋਤੇ ਉਹਨਾਂ ਨਾਲ ਜੁੜਦੇ ਆ ਫਿਰ ਬਾਅਦ ਵਿੱਚ ਜਸਵਿੰਦਰ ਸਿੰਘ ਜੀ ਉਹਨਾਂ ਦੇ ਨਾਲ ਗੱਲ ਕਰਦੇ ਆ ਸਤਿ ਸ੍ਰੀ ਅਕਾਲ ਅਜੇਪਾਲ ਜੀ
ਸਤਿ ਸ੍ਰੀ ਅਕਾਲ ਦਲਜੀਤ ਭਾਜੀ ਅਤੇ ਗੁਰਸੇਵਕ ਭਾਜੀ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ
ਸਤਿ ਸ੍ਰੀ ਅਕਾਲ
ਅਜੇਪਾਲ ਜੀ ਅਜੇਪਾਲ ਜੀ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਪਾਣੀ ਦਾ ਇੱਕ ਤੋਪਕਾ ਨਹੀਂ ਦੇਣਾ ਸਾਨੂੰ ਹਰਿਆਣੇ ਵਾਲਿਆਂ ਨੂੰ
ਕੋਈ ਗੱਲ ਨੀ ਮਹਾਰਾਜ ਹਰਿਆਣੇ ਵਾਲੇ
ਹਰਿਆਣੇ ਵਾਲੇ ਤਾਂ ਪਹਿਲੇ ਬੋਤਲ ਲਈ ਕੋਲ ਲਈ ਫਿਰਦੇ ਪਾਣੀ ਦੀ
ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਪਾਣੀ ਦੇਤਾ ਹਾਂਜੀ ਹੁਣ ਤੁਸੀਂ ਮੁੱਕਰ ਨਾ ਜਾਏ ਉਹ ਆਪਣੇ ਵਿੱਚ ਸਮਝੌਤਾ ਹੋ ਗਿਆ ਪਾਣੀ ਤੁਸੀਂ ਸਾਨੂੰ ਛੱਡ ਦੋ ਹਰਿਆਣੇ ਵਾਲੇ
ਕੋਈ ਗੱਲ ਨੀ ਕੋਈ ਗੱਲ ਨੀ ਆਪਣਾ ਇੱਥੇ ਸਮਝੌਤਾ ਪੱਕਾ ਬਾਕੀ ਇੰਡੀਆ ਚ ਵੇਖੀ ਜਾਊਗੀ
ਬਸ ਆਹੀ ਗੱਲ ਹੈਗੀ ਆ ਵੈਸੇ ਚਲੋ ਬਹੁਤ ਬਹੁਤ ਧੰਨਵਾਦ ਤੁਹਾਡਾ ਮੈਂ ਤਾਂ ਇਹ ਕਹੂੰਗਾ ਬਸ ਜਾਰੀਆਂ ਨਾ ਤੋੜਿਓ ਭਰਾਵਾ ਇਹ ਨਹਿਰਾਂ ਦੇ ਚੱਕਰਾਂ ਚ
ਨਹੀਂ ਨਹੀਂ ਯਾਰੀਆਂ ਤੇ ਕੱਲ ਨੂੰ ਟੁੱਟਣਗੀਆਂ ਯਾਰ ਆਪਾਂ ਤੇ ਕਦੀ ਸੋਚਿਆ ਨੀ ਭਾਜੀ ਮੈਂ ਤੇ ਮੰਨਦਾ ਕਿ ਸਭ ਤੋਂ ਪਹਿਲਾਂ ਤੇ ਅਸੀਂ ਇਨਸਾਨ ਆ ਹਰਿਆਣਾ ਪੰਜਾਬ ਹਿਮਾਚਲ ਤੇ ਬਾਹਰ ਦੀਆਂ ਗੱਲਾਂ ਹਨਾ ਵੀ ਸਾਰੇ ਅਸੀਂ ਇਨਸਾਨ ਆ ਤੇ ਐਜ਼ ਏ ਇਨਸਾਨੀਅਤ ਦੇ ਨਾਤੇ ਅਸੀਂ ਭੈਣ ਭਰਾ ਆ ਪਰ ਆ ਜਦੋਂ ਵਾਕਈ ਨਾ ਇੱਦਾਂ ਦੀਆਂ ਗੱਲਾਂ ਜਿਹੀਆਂ ਹੁੰਦੀਆਂ ਤੇ ਉਹ ਆਟੋਮੈਟਿਕ ਲੋਕਾਂ ਦੇ ਮਨਾਂ ਚ ਨਾ ਗੱਲਾਂ ਆ ਜਾਂਦੀਆਂ ਫਰਕ ਪੈ ਜਾਂਦਾ ਜਿਵੇਂ ਆਪਣੀ ਗੱਲ ਨੀ ਮੈਂ ਹੋਰ ਕਿਸੇ
ਬੱਚਿਆਂ
ਨਾਲ ਗੱਲ ਕਰ ਰਿਹਾ ਸੀਗਾ
ਹਾਂਜੀ
ਤੇ ਉਹ ਮੈਨੂੰ ਉਹ ਗੱਲ ਕਰ ਰਹੇ ਸੀ ਤੇ ਉਹ ਗੱਲ ਕਰ ਰਹੇ ਯਾਰ ਕਹਿੰਦੇ ਤੁਸੀਂ ਅਸੀਂ ਤੁਸੀਂ ਅਸੀਂ ਮੈਂ ਕਿਹਾ ਯਾਰ ਤੁਸੀਂ ਅਸੀਂ ਕਿੱਦਾਂ ਹੋ ਗਿਆ ਮਤਲਬ ਪਹਿਲਾਂ ਤਾਂ ਆਪਣੇ ਚ ਕਦੀ ਇਹ ਗੱਲ ਆਈ ਨੀ ਤੁਸੀਂ ਅਸੀਂ ਵਾਲੀ ਹਨਾ ਤੋ ਦੇਖੋ ਜਿਵੇਂ ਹੋਇਆ ਵੀ ਇੰਡੀਆ ਪਾਣੀ ਵੀ ਨਹੀਂ ਪੰਜਾਬ ਵਾਲੇ ਹਰਿਆਣੇ ਵਾਲੇ ਕਹਿੰਦੇ ਸਾਡਾ ਤੇ ਪੰਜਾਬ ਵਾਲੇ ਕਹਿੰਦੇ ਸਾਡਾ ਅਸੀਂ ਦੇਣਾ ਨੀ ਜੋ ਤੁਸੀਂ ਅਸੀਂ ਸ਼ੁਰੂ ਹੋ ਗਈ ਮੈਂ ਕਿਹਾ ਯਾਰ ਦੇਖ ਲਓ ਵੀ ਮਨਾਂ ਚ ਫਰਕ ਪੈ ਜਾਂਦਾ ਪਰ ਮੈਂ ਕਿਹਾ ਅਸੀਂ ਤਾਂ ਕਦੀ ਸਮਝਿਆ ਨੀ ਅਸੀਂ ਤਾਂ ਆਪਣੇ ਆਪ ਨੂੰ ਐਜ਼ ਏ ਪੰਜਾਬ ਦਾ ਹਿੱਸਾ ਮੰਨਦੇ ਆ ਤੇ ਬਾਕੀ ਇਹ ਚ ਭਾਜੀ ਸਾਰੀਆਂ ਸਰਕਾਰਾਂ ਦੀਆਂ ਨਾਕਾਮਯਾਬੀਆਂ ਸਰਕਾਰਾਂ ਦੇ ਨਿਕੰਮੇ ਪੁਣੇ ਆ ਹੋਰ ਗੱਲ ਕੁਛ ਨੀ ਹੈਗੀ ਜਿੱਦਾਂ ਹੁਣ ਆਪਾਂ ਉੱਦਾਂ ਵੀ ਗੱਲ ਕਰੀਏ ਵੀ ਇਹਨੂੰ ਹਰਿਆਣੇ ਪੰਜਾਬ ਪਰ ਛੱਡ ਦੋ ਜਾਂ ਪਾਣੀ ਦੇ ਮੁੱਦੇ ਨੂੰ ਇੱਕ ਵਾਰ ਛੱਡ ਦੋ ਜਿਹੜੀ ਹੁਣ ਪੰਜਾਬ ਦੀ ਸਰਕਾਰ ਹੈ ਉਹਨੇ ਕੀਤਾ ਕੀ ਪਿਛਲੇ ਇੰਨੇ ਸਾਲਾਂ ਚ ਮਤਲਬ ਚਾਰ ਸਵੇਰੋਂ ਸਰਕਾਰ ਕਰਜਾਈ ਹੋਈ ਪਈ ਆ ਤੇ ਜਿਹੜੇ ਉਹਨਾਂ ਦੇ ਕਰਮਚਾਰੀ ਨੇ ਸਰਕਾਰੀ ਕਰਮਚਾਰੀ ਨੇ ਉਹਨਾਂ ਨੂੰ ਤਨਖਾਹਾਂ ਦੇਣ ਵਾਸਤੇ ਪੈਸੇ ਨੀ ਹੈਗੇ ਰੋਜ਼ ਮਤਲਬ ਕਦੀ ਕਿਸੇ ਦੇ ਲਾਠੀ ਚਾਰਜ ਹੁੰਦਾ ਕਦੀ ਕਿਸੇ ਦੇ ਲਾਠੀ ਚਾਰਜ ਹੁੰਦਾ ਤੇ ਹੁਣ ਜੇ ਆਪਾਂ ਹਰਿਆਣੇ ਦੀ ਗੱਲ ਕਰੀਏ ਤੇ ਹਰਿਆਣੇ ਦੇ ਵਿੱਚ ਮਤਲਬ ਹਰਿਆਣੇ ਵਾਲੇ ਕਹਿੰਦੇ ਹਰਿਆਣਾ ਸਰਕਾਰ ਜੇ ਅੱਜ ਮੰਨ ਲਓ ਉਹਨਾਂ ਦੀ ਸਾਰੇ ਇਨਕਮ ਜਿਹੜੀ ਇਨਕਮ ਦੇ ਸਰੋਤ ਨੇ ਨਾ ਹਰਿਆਣੇ ਦੇ ਜੇ ਜ਼ੀਰੋ ਹੋ ਜਾਣ ਤੇ ਹਰਿਆਣੇ ਕੋਲ ਇੰਨਾ ਪੈਸਾ ਆਪਦਾ ਪਿਆ ਆਪਦੇ ਕਰਮਚਾਰੀਆਂ ਨੂੰ ਆਪਦਾ ਸਿਸਟਮ ਚਲਾਉਣ ਵਾਸਤੇ 6 ਸਾਲਾਂ ਦਾ ਪੈਸਾ ਉਹਨਾਂ ਕੋਲ ਐਡਵਾਂਸ ਪਿਆ ਜੀ ਹਰਿਆਣੇ ਕੋਲ ਤੇ ਔਨ ਰਿਕਾਰਡ ਹੈ ਮਤਲਬ ਜਿਹੜਾ ਆਰ ਟੀ ਆਈ ਪਾ ਕੇ ਲੋਕਾਂ ਨੇ ਗੱਲ ਪਤਾ ਕੀਤੀ ਆ ਵੀ ਹਰਿਆਣਾ ਕਹਿੰਦਾ ਵੀ ਅਸੀਂ 6 ਸਾਲ ਜ਼ੀਰੋ ਇਨਕਮ ਤੇ ਵੀ ਰਹਿ ਸਕਦੇ ਹਾਂ ਮਤਲਬ ਤੇ ਹੁਣ ਤੁਸੀਂ ਇਹਨੂੰ ਕੰਪੇਅਰ ਕਰ ਲਓ ਪੰਜਾਬ ਦੇ ਨਾਲ ਵੀ ਪੰਜਾਬ ਵਾਲਿਆਂ ਨੇ ਆਪਣੇ ਬਾਰੇ ਕਿਆ ਕੀਤਾ ਵੀ ਇੱਥੇ ਦੇ ਬਿਲਡਿੰਗਾਂ ਵੇਚ ਵੇਚ ਤਾਂ ਕੰਮ ਚਲਾਉਣ ਡੇ ਨੇ ਆਪਦਾ ਸਰਕਾਰਾਂ
ਬਸ
ਹਾਂ ਉਸ ਤੋਂ ਇਲਾਵਾ ਜਿਹੜੀ ਆਪਾਂ ਪਾਣੀਆਂ ਦੀ ਗੱਲ ਕਰਦੇ ਹਾਂ ਵੀ ਜਿਵੇਂ ਪਾਣੀ ਦੀ ਗੱਲ ਜੇ ਹੁਣ ਇਹਨਾਂ ਨੂੰ ਚੇਤਾ ਆਇਆ ਜਦੋਂ ਇੰਨਾ ਰੌਲਾ ਪੈ ਗਿਆ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਵੀ ਯਾਰ ਪਾਣੀ ਮੁੱਕ ਗਿਆ ਪਾਣੀ ਮੁੱਕ ਗਿਆ ਹਾਏ ਤੌਬਾ ਮੱਚ ਗਈ ਗੱਲ ਫਿਰ ਉੱਥੇ ਆਉਂਦੀ ਵੀ ਪਿਛਲੇ ਜਿਹੜੇ 10-20 ਸਾਲ ਗੁਜ਼ਰ ਗਏ ਉਹ ਚ ਸਰਕਾਰਾਂ ਨੇ ਕੀ ਕੀਤਾ ਇਹਨਾਂ ਨੇ ਕੀ ਸਟੈਪ ਲਏ ਵੀ ਅਸੀਂ ਪਾਣੀ ਨੂੰ ਕਿੱਦਾਂ ਬਚਾਉਣਾ ਆ ਵੈਸੇ ਵੀ ਜਿਹੜੇ ਨੈਚੁਰਲ ਸਰੋਤ ਹੈ ਵੀ ਉਹਨਾਂ ਨੂੰ ਕੀ ਬਚਾਉਣਾ ਕੀ ਇਹਨਾਂ ਨੇ ਉਪਰਾਲੇ ਕੀਤੇ ਕੁਛ ਵੀ ਨੀ ਮਤਲਬ ਨਥਿੰਗ ਤੇ ਹੁਣ ਜਦੋਂ ਆ ਇਲੈਕਸ਼ਨਾਂ ਦਾ ਕਰਕੇ ਮੁੱਦਾ ਬਣਿਆ ਤੇ ਉਹ ਬਸ ਚੱਕ ਲੋ ਹੋ ਗਈ ਉਹ ਗੱਲ ਵੀ ਚੀਚੀ ਨੂੰ ਖੋਣ ਲੱਗ ਰਹੇ ਸ਼ਹੀਦੀਆਂ ਦੇਣ ਨੂੰ ਤਿਆਰ ਨੇ
ਬਿਲਕੁਲ ਤੇ ਹੁਣ ਅਜੇ ਸਾਡੇ ਕੋਲ ਤਾਂ ਯਾਰ 6 ਸਾਲ ਦੇ ਪੈਸੇ ਪਏ ਅਸੀਂ ਕਰਜ਼ਾਈ ਆ ਸਾਨੂੰ ਪਾਣੀ ਛੱਡ ਦੋ ਤੁਸੀਂ
ਛੱਡਤਾ ਮਹਾਰਾਜ ਛੱਡਤਾ ਆਪਾਂ ਤੁਹਾਨੂੰ ਕਹਿੰਦਾ ਛੱਡਤਾ
ਬਸ ਜਿਹਦਾ ਵਸਦਾ ਰਹਿ ਭਰਾ ਇੱਧਰ ਸਾਰਿਆਂ ਨੂੰ ਕਹਿ ਵੀ ਇੱਦਾਂ ਕਹੀ ਚਲੋ
ਟੈਨਸ਼ਨ ਨਾ ਲਓ ਤੁਸੀਂ ਪਰ ਇੱਕ ਗੱਲ ਚਲੋ ਫਿਰ ਜਿਵੇਂ ਹੋਰ ਗੱਲ ਹੈ ਕਿੱਡਾ ਸਰਕਾਰਾਂ ਦਾ ਕਿੱਡਾ ਨਿਕੰਮਾ ਪੁਣਾ ਹੈ ਨਾ ਲੋਕਾਂ ਨੂੰ ਆਪਾਂ ਨੂੰ ਕਿੱਦਾਂ ਬੇਵਕੂਫ ਬਣਾਉਂਦੇ ਜਿਵੇਂ ਹੁਣ ਸਾਰੇ ਕਹਿ ਰਹੇ ਵੀ ਉਹਨਾਂ ਨੇ ਹਰਿਆਣੇ ਵਾਲਿਆਂ ਨੇ 40 ਵਕੀਲਾਂ ਦੀ ਫੌਜ ਲਾਈ ਰੱਖੀ ਆਪਦੀ ਤੇ ਇੱਧਰ ਆਪਣੇ ਪੰਜਾਬ ਵਾਲਿਆਂ ਨੇ ਇੱਕ ਵਕੀਲ ਉਹ ਵੀ ਕਹਿੰਦੇ ਵੀ ਮਤਲਬ ਪ੍ਰੋਪਰ ਵਕੀਲ ਨੀ ਸੀਗਾ ਮਤਲਬ ਜਸਟ ਇੱਕ ਉਹ ਕੇਸ ਨੂੰ ਮਤਲਬ ਤਰੀਕਾ ਲੈਣ ਵਾਸਤੇ ਜਿੱਦਾਂ ਕਹਿ ਲਓ ਕੋਈ ਛੋਟਾ ਵਕੀਲ ਕਹਿ ਲਓ ਜਾਂ ਕੋਈ ਜੂਨੀਅਰ ਵਕੀਲ ਹਾਂਜੀ ਅਸਿਸਟੈਂਟ ਸੀਗਾ ਕੋਈ ਤੇ ਫੇਰ ਹੁਣ ਮਤਲਬ ਗੱਲਾਂ ਤੇ ਜਿਹੜੀ ਆਪਾਂ
ਅਜੇਪਾਲ ਜੀ ਅਜੇਪਾਲ ਜੀ ਜੀ
ਹਾਂਜੀ
ਹਾਂਜੀ ਅਜੇਪਾਲ ਜੀ ਮੈਂ ਤਾਂ ਇੰਨੀ ਗੱਲ ਕਹਿਣੀ ਚਾਹੁੰਦਾ ਆ ਵੀ ਸਾਡੇ ਕੋਲ 50 ਸਾਲਾਂ ਦੇ ਯਾਰ ਸਰਪਲਸ ਪੈਸੇ ਪਏ ਆ ਸਾਡੇ ਕੋਲ ਤਾਂ ਇੱਕ ਵਕੀਲ ਜੋਗੇ ਪੈਸੇ ਸੀਗੇ ਅਸੀਂ ਉਹਨੇ ਲਾ ਸਕਦੇ ਸੀਗੇ ਗਰੀਬ ਬੰਦਿਆਂ ਨੂੰ ਹੋਰ ਕੀ ਕਰਨਾ ਸੀਗਾ ਤੁਸੀਂ 40 ਖੜੇ ਕਰ ਸਕਦੇ ਹੋ ਭਰਾ
ਨਹੀਂ ਤੁਸੀਂ ਹੁਣ ਸਵਾਲ ਕਰੋ ਨਾ ਬਾਦਲ ਸਾਹਿਬ ਉਹਨਾਂ ਨੂੰ ਵੀ ਉਹਨਾਂ ਦੀ ਆਪਦੀ ਜ਼ਮੀਨਾਂ ਜਿਹੜਾ ਨਾ ਹਜ਼ਾਰਾਂ ਕਰੋੜਾਂ ਅਰਬਾਂ ਨੂੰ ਪਹੁੰਚ ਗਿਆ ਹੋਟਲ ਬਣੀ ਜਾਂਦੇ ਨੇ ਤੁਸੀਂ ਪੁੱਛੋ ਨਾ ਫਿਰ ਉਹਨਾਂ ਨੂੰ
ਜਮੀਨਾਂ
ਦੀ ਗੱਲ ਕਰਦੇ ਨਾ ਜਿਹੜੀ ਆਪਾਂ ਜਮੀਨਾਂ ਦੀ ਗੱਲ ਕਰਦੇ ਆਪਾਂ ਰਾਜਸਥਾਨ ਖਰੀਦ ਸਕਦੇ ਜਾਂ ਹਿਮਾਚਲ ਜਮੀਨ ਨੀ ਖਰੀਦ ਸਕਦੇ ਜਾਂ ਕੱਲ ਨੂੰ ਜੇ ਆਪਾਂ ਕਹੀਏ ਹਰਿਆਣੇ ਪੰਜਾਬ ਚ ਸਟੇਟ ਦਾ ਬੰਦਾ ਉਧਰ ਖਰੀਦ ਸਕਦਾ ਤੇ ਮੈਨੂੰ ਪਰਸਨਲੀ ਤੌਰ ਤੇ ਮੈਨੂੰ ਲੱਗਦਾ ਕਿ ਇਹ ਗੱਲ ਸਹੀ ਆ ਮਤਲਬ ਠੀਕ ਆ ਜਿਵੇਂ ਸਟੇਟਾਂ ਵੰਡੀਆਂ ਗਈਆਂ ਸਟੇਟਾਂ ਗਈਆਂ ਸਟੇਟਾਂ ਨੇ ਤੇ ਜੇ ਉਹ ਸਟੇਟ ਨੇ ਸਹੀ ਕਾਨੂੰਨ ਬਣਾ ਕੇ ਮਤਲਬ ਆਪਦੇ ਵੀ ਉਹਨਾਂ ਨੇ ਕੰਮ ਚਲਾਉਣੇ ਨੇ ਹਨਾ ਉਹਨਾਂ ਨੇ ਆਪਦਾ ਦੇਖਣਾ ਸਾਡੇ ਸਰੋਤ ਕਿੱਦਾਂ ਨੇ ਕਿੱਦਾਂ ਅਸੀਂ ਆਪਦੀ ਮਤਲਬ ਜਿਹੜੇ ਲੋਕ ਰਹਿ ਰਹੇ ਨੇ ਉਹਨਾਂ ਵਾਸਤੇ ਮਤਲਬ ਸਾਰਾ ਕੁਝ ਸਹੀ ਰੱਖਣਾ ਤੇ ਉਹ ਸਹੀ ਹੈ ਕਿਉਂਕਿ ਹੁਣ ਜਿਹਦੇ ਕੋਲ ਪੈਸਾ ਆ ਆਪਾਂ ਇੱਥੇ ਪਹਿਲਾਂ ਦੇਖਿਆ ਪੰਜਾਬ ਵਾਲੇ ਤਕਰੀਬਨ ਆਪਣੇ ਬੰਦੇ ਮਤਲਬ ਤੀਜੀ ਜਨਰੇਸ਼ਨ ਚੱਲ ਪਈ ਉਹਨਾਂ ਦੀ ਬਾਹਰ ਹਨਾ, ਇੱਕ ਕੈਨੇਡਾ, ਇੰਗਲੈਂਡ, ਅਮੈਰੀਕਾ, ਹੋਰ ਕੰਟਰੀਆਂ ਦੇ ਵਿੱਚ, ਤੇ ਉਹਨਾਂ ਨੇ ਬਹੁਤ ਸਾਰੀਆਂ ਮਤਲਬ ਜਿਵੇਂ ਕਰੋੜਾਂ ਅਰਬਾਂ ਕੋਠੀਆਂ ਦੇ ਲਾ ਕੇ ਖਾਲੀਆਂ ਛੱਡੀਆਂ, ਜ਼ਮੀਨਾਂ ਬਹੁਤ ਖਰੀਦੀਆਂ ਤੇ ਜ਼ਮੀਨਾਂ ਦੇ ਭਾਅ ਕਿੰਨੇ ਵੱਧ ਗਏ ਸੀ। ਸੋ ਤਾਂ ਹੀ ਆ ਵੀ ਜਿਹਦੇ ਕੋਲ ਫਿਰ ਪੈਸਾ ਉਹਦਾ ਕਿਤੇ ਵੀ ਜਾ ਕੇ ਖਰੀਦ ਲੂਗਾ ਜੋ ਠੀਕ ਆ, ਮਤਲਬ ਜਿਹਦੇ ਕੋਲ ਪੈਸਾ ਉਹਨਾਂ ਨੇ ਸਹੀ ਹੈ ਮੈਨੂੰ ਲੱਗਦਾ ਰੂਲ ਵੀ, ਹਾਂ ਕੋਈ ਹਰ ਕੋਈ ਆ ਕੇ ਨਾ ਖਰੀਦ ਸਕੇ ਤੇ ਫਿਰ ਉਹਨਾਂ ਨੇ ਵਿਚਾਰਿਆਂ ਨੇ ਕਿੱਥੇ ਜਾਣਾ ਕਿ ਜਿਹੜੇ ਉਸ ਸਟੇਟ ਦੇ ਵਿੱਚ ਲੋਕੀ ਆਲਰੇਡੀ ਰਹਿ ਰਹੇ ਨੇ। ਸੋ ਮੈਨੂੰ ਤਾਂ ਸਹੀ ਲੱਗਦਾ ਵੀ ਉਹ ਠੀਕ ਹੈ ਚੱਲੋ, ਕਿਉਂਕਿ ਹੁਣ ਇਹ ਤਾਂ ਹੈ ਨੀ ਜੇ ਮੇਰੇ ਕੋਲ 100 ਕਿੱਲਾ ਪੰਜਾਬ ਚ ਆ ਤੇ ਮੈਨੂੰ ਜੇ ਪੰਜਾਬ ਚ ਮਹਿੰਗੀ ਜ਼ਮੀਨ ਮਿਲ ਰਹੀ ਆ ਤੇ ਮੇਰੇ ਕੋਲ 5-4 ਕਰੋੜ ਜਾਂ 10 ਕਰੋੜ ਪਿਆ, ਮੈਂ ਜਾ ਕੇ ਰਾਜਸਥਾਨ ਵੀ ਖਰੀਦ ਲਾਂ, ਹਿਮਾਚਲ ਚ ਵੀ ਖਰੀਦ ਲਾਂ ਜਾਂ ਹੋਰ ਕਿਤੇ ਵੀ ਜਾ ਕੇ ਖਰੀਦ ਲਾਂ। ਤੇ ਪਿੱਛੇ ਜੇ ਨਾ ਰਾਜਸਥਾਨ ਵਾਲੇ ਕੈਂਪ ਲਾਉਣ ਆਏ ਸੀਗੇ ਆਪਣੇ ਸਾਡੇ ਲਾਗੇ ਪਿੰਡ ਆ ਐਰਵਾ ਪਟਾਇਆ, ਮਤਲਬ ਜਿੱਦਾਂ ਕਹਿ ਲੋ ਕਿ ਮੇਰੇ ਖਿਆਲ ਚ 10-15 ਹਜ਼ਾਰ ਵੋਟ ਹੋਊਗੀ ਭਾਜੀ ਉਸ ਪਿੰਡ ਦੀ। ਤੇ ਉੱਥੇ ਉਹ ਕੈਂਪ ਲਾਉਣ ਆਏ ਰਾਜਸਥਾਨ ਵਾਲੇ, ਤਾਂ ਉਹਨਾਂ ਨੇ ਦੱਸਿਆ ਮਤਲਬ ਉਹਨਾਂ ਨੇ ਦੱਸਿਆ ਕਹਿੰਦੇ ਸਾਨੂੰ ਰਾਜਸਥਾਨ ਦੇ ਵਿੱਚ ਕੋਈ ਮਰੀਜ਼ ਨੀ ਲੱਭਦਾ, ਅਸੀਂ ਕਿਸੇ ਵੀ ਪਿੰਡਾਂ ਚ ਜਾ ਕੇ ਕੈਂਪ ਲਾਉਂਦੇ ਆ, ਬਹੁਤ ਘੱਟ ਮਤਲਬ ਕਹਿ ਲੋ ਕਿ 1-2% ਮਤਲਬ ਮਰੀਜ਼ ਉਹਨਾਂ ਨੇ ਇੱਥੇ ਕੈਂਪ ਲਾਇਆ। ਕਹਿੰਦੇ ਇੱਥੇ ਯਾਰ ਲੈਣ ਹੀ ਨੀ ਟੁੱਟਦੀ ਤੁਹਾਡੇ ਪਿੰਡਾਂ ਦੇ ਵਿੱਚ, ਸ਼ੂਗਰ ਦੇ ਮਰੀਜ਼, ਬੀਪੀ ਦੇ, ਹੋਰ ਮਤਲਬ ਲਟਰਮ ਪਟਰਮ ਜਿਹੜੀਆਂ ਬਿਮਾਰੀਆਂ। ਤੇ ਹੁਣ ਐਲੋਵੇਰਾ ਦੀ ਖੇਤੀ ਆ, ਉਹ ਐਲੋਵੇਰਾ ਦੀ ਖੇਤੀ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਮਹਿੰਗੀ ਐਲੋਵੇਰਾ ਵਿਕਦੀ ਆ ਜਿਹੜੀ ਰਾਜਸਥਾਨ ਦੇ ਵਿੱਚ ਉਗਾਈ ਜਾਂਦੀ ਆ, ਉਹ ਸਿੱਧੀ ਮਤਲਬ ਐਕਸਪੋਰਟ ਹੁੰਦੀ ਆ ਬਾਹਰਲੇ ਦੇਸ਼ਾਂ ਨੂੰ, ਤੇ ਉਹਨੂੰ ਸਭ ਤੋਂ ਬੈਸਟ ਐਲੋਵੇਰਾ ਮੰਨਿਆ ਗਿਆ ਕਿਉਂਕਿ ਉੱਥੋਂ ਦੀ ਜਿਹੜੀ ਧਰਤੀ ਆ ਬੜੀ ਉਪਜਾਊ ਆ, ਤੇ ਜਿਹੜੇ ਐਕਚੁਅਲੀ ਤੱਤ ਉਹਨਾਂ ਨੂੰ ਦਵਾਈ ਵਾਸਤੇ ਚਾਹੀਦੇ ਹੁੰਦੇ ਐਲੋਵੇਰਾ ਦੇ ਵਿੱਚ, ਉਹ ਸਭ ਤੋਂ ਬੈਸਟ ਉਹਨਾਂ ਨੇ ਆਪਣੇ ਰਾਜਸਥਾਨ ਦੀ ਤਮਿਲਨਾਡੂ ਦੀ। ਤੇ ਹੁਣ ਜੇ ਆਪਾਂ
ਜੀ ਅਜੇ ਪਾਲ ਜੀ ਤੁਸੀਂ ਕਿਹਾ ਨਾ 5 ਸਾਲ ਵੀ ਤੁਹਾਡੇ ਕੋਲ ਪੈਸੇ ਪਏ ਆ, ਇੱਧਰ ਆਪਣੇ ਭਾਜੀ ਦਲਜੀਤ ਸਿੰਘ ਮਹਿਤਾ ਚੌਂਕ ਵਾਲੇ ਉਹ ਕਹਿੰਦੇ ਆ, ਅਜੇ ਪਾਲ ਵੀਰੇ ਸਤਿ ਸ੍ਰੀ ਅਕਾਲ, ਕਹਿੰਦੇ ਵੀ ਸਾਡੇ ਬਾਦਲ ਸਾਹਿਬ ਕੋਲ ਇੰਨੀ ਜਾਇਦਾਦ ਆ ਕਿ ਅਸੀਂ 10 ਸਾਲ ਮੁਲਾਜ਼ਮਾਂ ਨੂੰ ਤਨਖਾਹ ਦੇ ਸਕਦੇ ਆ, ਤੁਸੀਂ 5 ਸਾਲਾਂ ਦੀ ਗੱਲ ਕਰ ਰਹੇ ਆ, ਦਿਓ ਜਵਾਬ ਹੁਣ।
ਨਹੀਂ ਇਹ ਤਾਂ ਗੱਲ ਮੰਨਣੀ ਕਿਉਂਕਿ ਬਾਦਲ ਸਾਹਿਬ ਕੋਲ ਤਾਂ ਹੈਗੀ ਆ ਨਾ, ਪਰ ਦੂਜੇ ਵਿਚਾਰੇ ਦਾ ਗਰੀਬ ਕਰਤਾ ਬਾਦਲ ਸਾਹਿਬ ਦੇ ਸਟੇਟ ਦੇ ਵਿੱਚ ਰਹਿਣ ਵਾਲੇ ਜਿਹੜੇ ਤੁਹਾਡੇ ਮੇਰੇ ਵਰਗੇ ਆ, ਤੇ ਹੁਣ ਤਾਂ ਬਾਦਲ ਸਾਹਿਬ ਨੂੰ ਮੰਨਣੇ ਚਾਹੀਦੇ ਆ ਨਾ ਨੋਟ।
ਹਾਂਜੀ ਹਾਂਜੀ
ਓਕੇ ਭਾਜੀ,
ਬਹੁਤ ਬਹੁਤ ਧੰਨਵਾਦ ਅਜੇ ਪਾਲ ਜੀ ਜੀ, ਬਹੁਤ ਬਹੁਤ ਧੰਨਵਾਦ,
ਬਾਕੀ ਤੁਸੀਂ ਨਾ ਟੈਨਸ਼ਨ ਕਰਿਓ, ਤੁਹਾਨੂੰ ਇੱਥੇ ਨਹੀਂ ਪਾਣੀ ਮੁੱਕਣ ਦਿੰਦੇ।
ਬਹੁਤ ਬਹੁਤ ਧੰਨਵਾਦ ਜੀ, ਬਿਲਕੁਲ ਇੱਕ ਗੱਲ ਗੁਰਸੇਵ ਸਿੰਘ ਜੀ ਦੇਖੋ ਬਹੁਤ ਵਧੀਆ ਕਹੀ ਆ ਵੀ ਜਿੱਦਾਂ ਦੇਖੋ ਨਹਿਰ ਕਰਕੇ ਸਾਡੇ ਵਿੱਚ ਮੇਰੀ ਤੇਰੀ ਦਾ ਆ ਗਿਆ, ਜਿੱਦਾਂ ਅਜੇ ਪਾਲ ਨੇ ਦੱਸਿਆ ਵੀ ਇਹ ਕਿੱਥੋਂ ਆ ਗਈ ਸਾਡੇ ਵਿੱਚ, ਇੱਕ ਨਹਿਰ ਉੱਤੇ ਪੰਜਾਬ ਦੇ ਵਿੱਚ ਉਹ ਗੱਲ ਚੱਲ ਪਈ ਆ, ਅਸੀਂ ਆਪਸੀ ਭਾਈਚਾਰਾ ਜਿਹੜੀ ਮੇਰੀ ਪਹਿਲੀ ਵੀ ਗੱਲ ਕਹਿਣ ਦਾ ਮਤਲਬ ਇਹੀ ਸੀ, ਸ਼ਾਇਦ ਮੈਨੂੰ ਸਹੀ ਸ਼ਬਦ ਨਾ ਮਿਲੇ ਹੁਣ, ਮੇਰਾ ਇਹੀ ਸੀ ਵੀ ਆਪਾਂ ਨਹਿਰ ਦੇ ਪਿੱਛੇ ਆਪਣਾ ਪਿਆਰ ਨਾ ਬਣਾਈਏ, ਆਪਾਂ ਪੰਜਾਬੀ ਬੋਲਣ ਵਾਲੇ ਚਾਹੇ ਉਹ ਪਾਕਿਸਤਾਨ ਦੇ ਵਿੱਚ ਉਹ ਵੀ ਸਾਡੇ ਹੀ ਆ, ਉਹ ਸਾਡੇ ਆਪਣੇ ਹੀ ਆ, ਇਹ ਲਕੀਰ ਖਿੱਚ ਕੇ ਤੁਸੀਂ ਉਹਨਾਂ ਨੂੰ ਵੱਖਰਾ ਨਹੀਂ ਕਰ ਸਕਦੇ, ਤੇ ਧਰਮ ਮਜ਼ਹਬ ਤੇ ਇਲਾਕੇ ਇਹ ਬਾਅਦ ਦੀਆਂ ਗੱਲਾਂ ਆ, ਸਾਡੀ ਪਹਿਲਾਂ ਪੰਜਾਬੀ ਆ, ਇਹਦੇ ਲਈ ਆਪਾਂ ਜ਼ਰੂਰ ਗੱਲ ਧਿਆਨ ਚ ਰੱਖਣੀ ਆ। ਅੱਗੇ ਗੁਰਸੇਵ ਸਿੰਘ ਜੀ ਆਪਣੇ ਨਾਲ ਜਸਵਿੰਦਰ ਸਿੰਘ ਜੀ ਵੀ ਉਹਨੇ ਵੀ ਇਸ ਗੱਲ ਦੇ ਵਿੱਚ ਹਾਮੀ ਭਰੀ ਆ, ਉਹ ਕਹਿੰਦੇ ਬਿਲਕੁਲ ਸਹੀ ਕਿਹਾ ਅਜੇਪਾਲ ਜੀ ਹੋਣਾ ਨੇ ਵੀ ਹਰਿਆਣਾ ਦੇ ਵਿੱਚ ਬਜਟ ਜਿਹੜਾ ਆ ਉਹ ਸਰਪਲਸ ਦੇ ਵਿੱਚ ਹੈਗਾ। ਹਰਜਸ ਕੌਰ ਸੰਧੂ ਜੀ ਵੀ ਸਾਡੇ ਨਾਲ ਜੁੜੇ ਆ ਪਿਟਸਬਰਗ ਅਮਰੀਕਾ ਤੋਂ, ਤੇ ਉਹਨਾਂ ਦਾ ਵੀ ਧੰਨਵਾਦ ਆ ਪ੍ਰੋਗਰਾਮ ਨੂੰ ਲਾਈਕ ਕਰ ਰਹੇ, ਬਹੁਤ ਬਹੁਤ ਧੰਨਵਾਦ ਹਰਜਸ ਕੌਰ ਸੰਧੂ। ਤੇ ਅੱਗੇ ਹਰਮੀਤ ਸਿੰਘ ਚੰਨਾ ਸਾਹਿਬ ਉਹਨਾਂ ਨੇ ਇਹ ਸਵਾਲ ਰੱਖਿਆ, ਉਹ ਕਹਿੰਦੇ ਵੀ ਫੇਰ ਆਪਾਂ ਪੰਜਾਬੀ ਪੰਜਾਬ ਦੇ ਵਿੱਚੋਂ ਕਿਉਂ ਹਰ ਕੋਈ ਜਿਹੜਾ ਖਰੀਦੀ ਜਾ ਰਿਹਾ ਆ, ਖੈਰ ਇਹ ਸ਼ਾਇਦ ਹੁਣ ਪਾਣੀ ਜਦੋਂ ਰਹਿਣਾ ਨੀ ਗੁਰਦੇਵ ਸਿੰਘ ਜੀ ਫੇਰ ਸ਼ਾਇਦ ਇੱਦਾਂ ਹੀ ਹੋਣੀ ਆ।
ਨਹੀਂ ਵੈਸੇ ਇੱਥੇ ਫੇਰ ਦੱਸਦੀ ਹੈ ਕਿ ਸਟੇਟ ਗਵਰਨਮੈਂਟ ਦਾ ਆ ਤਾਂ ਕਿ ਹੁਣ ਸਟੇਟ ਗਵਰਨਮੈਂਟ ਚਾਹੇ ਬੰਦ ਕਰ ਸਕਦੀ ਜਿੱਦਾਂ ਬਾਕੀ ਸਟੇਟਸ ਨੇ ਕੀਤਾ ਆ, ਹੁਣ ਸਟੇਟ ਗਵਰਨਮੈਂਟ ਨੇ ਨਹੀਂ ਕੀਤਾ ਬੰਦ, ਤੇ ਉਹ ਗੱਲ ਅਜੇਪਾਲ ਜੀ ਦੀ ਠੀਕ ਸੀ ਇਸ ਮਾਮਲੇ ਦੇ ਵਿੱਚ ਕਿ ਹੁਣ ਜੇ ਅਗਰ ਪੰਜਾਬੀਆਂ ਕੋਲ ਪੈਸਾ ਬਹੁਤ ਆ ਤਾਂ ਸਾਰੇ ਪਾਸੇ ਖਰੀਦ ਲੈਣੀ ਤੇ ਉਹ ਕਿੱਥੇ ਜਾਣਗੇ ਲੋਕ ਉੱਥੋਂ ਦੇ, ਤੇ ਆ ਹੁਣ ਸਟੇਟ ਗਵਰਨਮੈਂਟ ਦਾ ਕਸੂਰ ਆ। ਤੇ ਬਾਕੀ ਜਿਹੜੀ ਗੱਲ ਵਾ ਦੇਖੋ ਆਪਸੀ ਭਾਈਚਾਰਾ ਨੀ ਮੁਕਾਉਣਾ ਚਾਹੀਦਾ, ਗੱਲ 100% ਸਹੀ ਆ, ਤੇ ਮੈਂ ਜਿੱਦਾਂ ਪਹਿਲਾਂ ਵੀ ਦੱਸੀ ਸੀਗੀ ਜਿਹੜੇ ਰੈਵੋਲੂਸ਼ਨਰ ਨੇ ਆਪਣੇ ਪੰਜਾਬ ਦੇ, ਠੀਕ ਹੈ ਜੀ, ਉਹਨਾਂ ਨਾਲ ਵੀ ਆਪਣੇ ਪੰਜਾਬ ਨਾਲ ਹੋਰ ਤਰੀਕੇ ਨਾਲ ਧੱਕਾ ਬਹੁਤ ਹੋਇਆ, ਠੀਕ ਹੈ ਜੀ, ਜਿਵੇਂ ਹੁਣ ਸਿੱਖਾਂ ਲੈ ਲਓ ਕਿ ਉੱਥੇ ਗੁਜਰਾਤ ਦੇ ਵਿੱਚ ਪਹਿਲੇ ਜ਼ਮੀਨਾਂ ਦੇ ਦਿੱਤੀਆਂ ਕੱਛ ਦੇ ਏਰੀਏ ਦੇ ਵਿੱਚ, ਮੁੜ ਕੇ ਕਹਿਤਾ ਵੀ ਤੁਹਾਡੀ ਜ਼ਮੀਨਾਂ ਅਕਵਾਇਰ ਕਰ ਲਿੱਤੀਆਂ ਜਾਣਗੀਆਂ, ਠੀਕ ਹੈ ਜੀ, ਤੇ ਹੋਰ ਤਰੀਕਿਆਂ ਦੇ ਨਾਲ ਸਾਨੂੰ ਅਸੀਂ ਜਾਣਦੇ ਹਾਂ ਕਿ ਕਿਸ ਤਰ੍ਹਾਂ ਸਾਡੇ ਨਾਲ ਧੱਕਾ ਹੋਇਆ ਪੰਜਾਬ ਨਾਲ, ਤੇ ਉਹਨਾਂ ਨੂੰ ਵੀ ਕੋਈ ਮੁੱਦਾ ਚਾਹੀਦਾ ਹੁੰਦਾ ਕਿ ਕਿਸ ਮੁੱਦੇ ਤੇ ਅਸੀਂ ਸੈਂਟਰ ਦੇ ਨਾਲ ਜਾਂ ਕਿਸ ਮੁੱਦੇ ਨਾਲ ਲੜੀਏ ਹੈ ਨਾ, ਕੀ ਮੁੱਦਾ ਹੋਵੇ ਸਾਡੇ ਕੋਲ, ਤਾਂ ਕਰਕੇ ਇਹੋ ਜਿਹੇ ਮੁੱਦੇ ਜ਼ਿਆਦਾ ਛਾਲੇ ਜਾਂਦੇ ਆ ਤੇ ਕਾਲ ਲੈਂਦੇ ਜਾਈਏ ਦਲਜੀਤ ਸਿੰਘ
ਜੀ ਤੇ ਆਪਣੇ ਗੁਰਪ੍ਰੀਤ ਗਿੱਲ ਭਾਜੀ ਜੁੜੇ ਆ ਕੈਨਬਰਾ ਤੋਂ। ਸਤਿ ਸ੍ਰੀ ਅਕਾਲ ਭਾਜੀ, ਤੁਸੀਂ ਵੀ ਦਿਓ ਵਿਚਾਰ ਆਪਣੇ ਅਜੇ ਇਸ ਮਾਮਲੇ ਦੇ ਉੱਤੇ।
ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਤਾਂ ਕਾਫੀ ਕਸੂਤਾ ਫਸਿਆ ਇਸ ਕੰਮ ਦੇ ਵਿੱਚ, ਕਿਉਂਕਿ ਮੇਰੇ ਨਾਨਕੇ ਹਰਿਆਣੇ ਦੇ ਵਿੱਚ ਨੇ, ਸ਼ੋਹਰ ਮੈਂ ਮਾਮੇ ਮੇਰੇ ਉੱਧਰ ਰਹਿੰਦੇ ਨੇ ਤੇ ਦੇਖੋ ਇਹਦਾ ਗੱਲ ਸਹੀ ਆ, ਪਾਣੀ ਦੀ ਲੋੜ ਤਾਂ ਹੈ। ਹੁਣ ਦੇਖੋ ਪਾਣੀ ਨਿਕਲਦਾ ਤਿੱਬਤ ਤੋਂ, ਜਿਹੜੀਆਂ ਮੇਨ ਨਹਿਰਾਂ ਨਿਕਲਦੀਆਂ,
ਹਾਂਜੀ
ਹੁਣ ਉਹ ਤਿੱਬਤ ਦੇ ਹੁੰਦੇ ਆ, ਉਹ ਆਉਂਦੀਆਂ ਨੇ ਕਿਉਂਕਿ ਨੈਚੁਰਲ ਕੋਈ ਪੁੱਟੀਆਂ ਹੋਈਆਂ ਨਹਿਰਾਂ ਨਹੀਂ ਨੇ, ਦਰਿਆ ਨੈਚੁਰਲ ਬਣੇ ਹੋਏ ਨੇ।
ਹਾਂਜੀ
ਪਰ ਜਿਹੜੀ ਫੇਰ ਹਿਮਾਚਲ ਚ ਉੱਥੇ ਕਵੇ ਵੀ ਅਸੀਂ ਡਿਸਾਈਡ ਕਰਨਾ ਵੀ ਪੰਜਾਬ ਨੂੰ ਕਿੰਨਾ ਦੇਵਾਂਗੇ, ਹਰਿਆਣੇ ਨੂੰ ਕਿੰਨਾ ਦੇਵਾਂਗੇ, ਨੂੰ ਦਿੱਲੀ ਨੂੰ ਕਿੰਨਾ ਦੇਵਾਂਗੇ, ਫਿਰ ਸਾਡਾ ਤਾਂ ਉੱਥੇ ਕੋਈ, ਕਿਉਂਕਿ ਸਾਡਾ ਤਾਂ ਕੋਈ ਉੱਥੇ ਅਸੀਂ ਕਹਿ ਹੀ ਨੀ ਸਕਦੇ ਵੀ ਹਾਂ ਵੀ ਇਹ ਸਾਡਾ ਪਾਣੀ ਹੈ, ਕਿਉਂਕਿ ਪਾਣੀ ਤਾਂ ਉੱਥੋਂ ਆਉਂਦਾ ਨਾ। ਹੁਣ ਜੇ ਤੁਸੀਂ ਇੱਕ ਲੌਜਿਕ ਨਾਲ ਗੱਲ ਕਰ, ਪਾਣੀ ਤਾਂ ਹਿਮਾਚਲ ਤੋਂ ਆ ਰਿਹਾ, ਉਹ ਡਿਸਟ੍ਰੀਬਿਊਟ ਕਿੱਦਾਂ ਕਰਦੇ ਨੇ ਇਹ ਟੋਟਲੀ ਅਪ ਟੂ ਦੈਮ। ਪਰ ਇਹ ਇੱਕ ਸੋਲੂਸ਼ਨ ਇਹਦਾ ਇੱਕ ਇਹ ਹੋ ਸਕਦਾ ਕਿ ਜਦੋਂ ਆਪਾਂ ਕਿਸੇ ਸਟੇਟ ਦੇ ਵਿੱਚੋਂ ਲੰਘਦੇ ਹਾਂ ਨਾ, ਸਾਨੂੰ ਉੱਥੇ ਰਾਹਦਾਰੀ ਦੇਣੀ ਪੈਂਦੀ ਹੈ ਐਜ਼ ਅ ਕਮਰਸ਼ੀਅਲ ਵਹੀਕਲ, ਹੁਣ ਜਿੱਦਾਂ ਟੋਲ ਵੀ ਚੱਲ ਪਏ ਨੇ। ਸੋ ਪੰਜਾਬ ਦੀ ਜਿਹੜੀ ਜਗ੍ਹਾ ਅਕਵਾਇਰ ਕੀਤੀ ਜਾਊਗੀ ਕਿਸਾਨਾਂ ਨੂੰ ਵੀ ਜ਼ਮੀਨਾਂ ਤੇ ਪ੍ਰਾਈਜ਼ ਦਿੱਤੇ ਜਾਣਗੇ, ਕਿਉਂਕਿ ਉਹ ਤਾਂ ਉਦੋਂ ਦੇ ਦੇਣਗੇ, 10-20 ਸਾਲ ਨੂੰ ਪ੍ਰਾਈਜ਼ ਵਧਣਗੇ ਜ਼ਮੀਨਾਂ ਦੇ। ਉਹਦੀ ਇਹ ਆ ਵੀ ਰੋਇਲਟੀ ਦਿੱਤੀ ਜਾਵੇ, ਇੱਕ ਤਰ੍ਹਾਂ ਦੀ ਰਾਹਦਾਰੀ ਦਿੱਤੀ ਜਾਵੇ ਕਿਸਾਨਾਂ ਨੂੰ, ਤੇ ਉਹਦੇ ਨਾਲ ਕਿਸਾਨਾਂ ਨੂੰ ਨੀ ਸਰਕਾਰ ਨੂੰ ਰੋਇਲਟੀ ਮਿਲੇ ਜਦੋਂ ਤੱਕ ਨਹਿਰ ਚੱਲ ਰਹੀ ਆ, ਜਾਂ ਇੱਕ ਕਰ ਦਿੱਤਾ ਜਾਵੇ 50 ਸਾਲ ਤੱਕ ਤੁਸੀਂ ਰੋਇਲਟੀ ਦੇਣੀ ਆ ਪੰਜਾਬ ਨੂੰ, ਹਰਿਆਣੇ ਨੂੰ ਕਹਿ ਦਿੱਤਾ ਜਾਵੇ, ਉਹਦੇ ਨਾਲ ਇਹ ਸੋਲੂਸ਼ਨ ਹੋ ਸਕਦਾ। ਨਹੀਂ ਤਾਂ ਇਹ ਇਹਨੂੰ ਕਵੇਰੀ ਦੇ ਨਾਲ ਬਦਲ ਕੇ ਦੇਖਣ ਦੇ ਨੇ, ਕਵੇਰੀ ਤਮਲਾ ਕਿਹਾ ਜਾ ਰਿਹਾ ਕਰਨਾਟਕਾ ਨੂੰ ਵੀ ਤੁਸੀਂ ਤਮਲਾ ਪਾਣੀ ਦੋ, ਉਹ ਜਿਹੜਾ ਪਾਣੀ ਆ ਉਹ ਤਮਿਲਨਾਡੂ ਦੇ ਵਿੱਚੋਂ ਹੀ ਆ ਰਿਹਾ, ਉਹ ਹਿਮਾਚਲ ਦੇ ਵਿੱਚੋਂ ਨੀ ਆ ਰਹੀ, ਉਹ ਨਹਿਰਾਂ ਬਿਲਕੁਲ ਅਲੱਗ ਨੇ, ਪਰ ਅਸੀਂ ਤਾਂ ਹਿਮਾਚਲ ਦੇ ਨਾਲ ਅਸੀਂ ਬਿਲਕੁਲ ਨਾਲ ਲੱਗੇ ਹੋਏ ਆ ਤੇ ਸਾਨੂੰ ਪਾਣੀ ਉੱਥੋਂ ਆ ਰਿਹਾ। ਜੇ ਹਿਮਾਚਲ ਹੀ ਉਹ ਪਾਣੀ ਬੰਦ ਕਰ ਦੇਵੇ, ਉਹ ਹਿਮਾਚਲ ਹੀ ਡਿਸਟ੍ਰੀਬਿਊਟ ਸਾਰਾ ਉਹਨੂੰ ਹਰਿਆਣਾ ਕਰਨਾ ਸ਼ੁਰੂ ਕਰ ਦੇਵੇ ਜਾਂ ਰਾਜਸਥਾਨ ਨੂੰ ਕਰਨਾ ਸ਼ੁਰੂ ਕਰ ਦੇਵੇ, ਪਰ ਉਹ ਪੰਜਾਬ ਦੇ ਵਿੱਚੋਂ ਜਾਊਗਾ। ਪੰਜਾਬ ਦਾ ਇਹ ਵਿੱਚ ਆਉਂਦਾ ਵੀ ਪੰਜਾਬ ਦੀ ਜ਼ਮੀਨ ਅਕਵਾਇਰ ਕੀਤੀ ਜਾਊਗੀ, 1000 ਏਕੜ ਯੂਜ਼ ਕੀਤੇ ਜਾਣਗੇ ਨਹਿਰ ਬਣਾਉਣ ਲਈ, ਉਹਦੀ ਰੋਇਲਟੀ ਦਿੱਤੀ ਜਾਵੇ, ਕਿਉਂਕਿ ਜਿਹੜਾ ਨਹਿਰੀ ਪਾਣੀ ਆਪਾਂ ਕਹਿ ਰਹੇ ਨੇ, ਨਹਿਰੀ ਪਾਣੀ ਅਸੀਂ ਯੂਜ਼ ਕਰਦੇ ਖੇਤੀਬਾੜੀ ਲਈ, ਕੋਈ ਭਾਜੀ ਯੂਜ਼ ਨਹੀਂ ਕਰਦਾ, 300 ਏਕੜ ਦੇ ਬੋਰ ਹੋ ਰਹੇ ਨੇ। ਪੰਜਾਬੀ ਇੱਕ ਮੰਦਬੁੱਧੀ ਕੌਮ ਆ ਵੀ ਜੇ ਅਸੀਂ ਨਹਿਰੀ ਪਾਣੀ ਯੂਜ਼ ਕਰ ਸਕਦੇ ਹਾਂ, ਨਹਿਰਾਂ ਦਾ ਕੀ ਕਰਨਾ ਤੁਸੀਂ, ਕੋਈ ਕਰ ਮੈਨੂੰ ਕੋਈ ਪ੍ਰੂਫ ਹੀ ਨਹੀਂ ਹੈਗਾ ਵੀ ਕਿਸਾਨ ਨਹਿਰੀ ਪਾਣੀ ਯੂਜ਼ ਕਰਕੇ ਆਪਣੀ ਖੇਤੀਬਾੜੀ ਕਰ ਰਹੇ ਨੇ। ਜਦਕਿ ਤੁਸੀਂ ਆਸਟ੍ਰੇਲੀਆ ਦੇ ਵਿੱਚ ਦੇਖੋ, ਇੱਥੇ ਨਹਿਰੀ ਪਾਣੀ ਇੰਨੇ ਵਧੀਆ ਤਰੀਕੇ ਨਾਲ ਯੂਜ਼ ਕੀਤਾ ਜਾ ਰਿਹਾ ਵੀ ਇੱਥੇ ਬੋਰ ਕਰਨਾ ਅਲਾਓ ਨਹੀਂ ਹੈਗਾ, ਕਿਉਂਕਿ ਪਾਣੀ ਬਹੁਤ ਜ਼ਿਆਦਾ ਥੱਲੇ ਹੈ ਇੱਥੇ। ਪਰ ਉੱਥੇ ਪੰਜਾਬ ਦੇ ਵਿੱਚ ਅਸੀਂ ਪਹਿਲਾਂ 100 ਤੇ ਹੁੰਦਾ ਸੀ, 80 ਤੇ ਹੁੰਦਾ ਸੀ, ਅਸੀਂ 300 ਤੱਕ ਲੈ ਗਏ ਹਾਂ, ਤੇ ਮੈਨੂੰ ਲੱਗਦਾ ਹੌਲੀ ਹੌਲੀ ਅਸੀਂ ਇੱਥੇ ਬੋਰ ਕਰਦੇ ਰਹਿਣਾ, ਸਾਡੇ ਬੋਰ ਜਾ ਕੇ ਅਫਰੀਕਾ ਜਾ ਕੇ ਨਿਕਲਣਗੇ ਵੀ ਜੇ ਅਸੀਂ ਇਹੀ ਸਪੀਡ ਤੇ ਕਰਦੇ ਰਹੇ। ਇਹ ਦਿਮਾਗ ਪੰਜਾਬੀਆਂ ਨੇ ਲਾਉਣਾ ਵੀ ਸਾਨੂੰ ਕਿਹੜੀ ਚੀਜ਼ ਚਾਹੀਦੀ ਆ, ਪਾਣੀ ਤਾਂ ਅਸੀਂ ਵਰਤ ਹੀ ਨਹੀਂ ਰਹੇ, ਜਾਂ ਤਾਂ ਤੁਸੀਂ ਇੱਕ ਲਾ ਲੈ ਕੇ ਆਓ ਪੂਰਾ ਉਹਨੂੰ ਓਵਰਹੌਲ ਕਰ ਦੋ ਵੀ ਅਸੀਂ ਪਾਣੀ ਨਹਿਰੀ ਵਰਤਣਾ ਤੇ ਇਸ ਕਰਕੇ ਸਾਨੂੰ ਨਹਿਰੀ ਪਾਣੀ ਚਾਹੀਦਾ। ਸੁਪਰੀਮ ਕੋਰਟ ਦੇ ਵਿੱਚ ਦਲੀਲਾਂ ਚੱਲਦੀਆਂ ਨੇ, ਸੁਪਰੀਮ ਕੋਰਟ ਦੇ ਜੱਜ ਜਾਂ ਦੂਜੇ ਵਕੀਲ ਨੂੰ ਪੁੱਛੇਗਾ ਵੀ ਤੁਸੀਂ ਨਹਿਰੀ ਪਾਣੀ ਦਾ ਕੀ ਕਰ ਰਹੇ ਹੋ, ਇਸ ਵੇਲੇ ਸਿਚੁਏਸ਼ਨ ਕੀ ਆ, ਉਹਦਾ ਡਾਟਾ ਕੀ ਆ ਤੁਹਾਡੇ ਕੋਲ। ਜੇ ਤੁਸੀਂ ਸ਼ੋ ਕਰੋਗੇ ਵੀ ਸਾਡੀ 30% 40% ਜਿਹੜੀ ਸਾਡੀ ਖੇਤੀਬਾੜੀ ਆ ਉਹ ਨਹਿਰੀ ਪਾਣੀ ਤੇ ਨਿਰਭਰ ਕਰਦੀ ਆ, ਠੀਕ ਹੈ, ਫਿਰ ਸੁਪਰੀਮ ਕੋਰਟ ਇਹ ਫੈਸਲਾ ਬਿਲਕੁਲ ਤੁਹਾਡੇ ਅਗੇਂਸਟ ਨਹੀਂ ਲੈ ਸਕਦਾ ਵੀ ਹਾਂ ਵੀ ਨਹੀਂ ਜੀ ਤੁਹਾਨੂੰ ਪਾਣੀ ਨਹੀਂ ਚਾਹੀਦਾ, ਤੁਸੀਂ ਹਰਿਆਣੇ ਨੂੰ ਦੇ ਦਿਓ। ਪਰ ਹਰਿਆਣੇ ਦੇ ਵਿੱਚ ਸਿਚੁਏਸ਼ਨ ਉਲਟੀ ਆ, ਉੱਥੇ ਕਈ ਇਲਾਕੇ ਹੈਗੇ ਨੇ ਜਿੱਥੇ ਨਹਿਰੀ ਪਾਣੀ ਯੂਜ਼ ਕੀਤਾ ਜਾ ਰਿਹਾ, ਉੱਥੇ ਹਜੇ ਵੀ ਛੋਟੇ ਸੂਏ ਕਹਿ ਲਈਏ ਜਾਂ ਛੋਟੀਆਂ ਨਹਿਰਾਂ ਹੈਗੀਆਂ ਨੇ ਜਿੱਥੇ ਪਾਣੀ ਦੀ ਵਾਰੀ ਲੱਗਦੀ ਆ ਵੀ ਅੱਜ ਮੇਰੀ ਵਾਰੀ, ਅੱਜ ਤੇਰੀ ਵਾਰੀ, ਮੈਂ ਉੱਥੋਂ ਰਾਣੀਆਂ ਦੇ ਨੇੜੇ ਮੈਂ ਬਿਲੋਂਗ ਕਰਦਾ, ਮੈਂ ਉੱਥੇ ਆਪਣੀ ਅੱਖੀਂ ਦੇਖਿਆ ਹੋਇਆ। ਪਰ ਪੰਜਾਬ ਦੇ ਵਿੱਚ ਬਹੁਤ ਹੀ ਘੱਟ ਇਲਾਕੇ ਨੇ, ਬੇਟ ਵਾਲੇ ਇਲਾਕੇ ਹੋਣਗੇ ਜਿਹੜੇ ਬਿਲਕੁਲ ਹੀ SYL ਤੋਂ ਦੂਰ ਨੇ, ਉਹ ਉੱਥੇ ਨਹਿਰੀ ਪਾਣੀ ਦੀ ਵਾਰੀ ਲੱਗਦੀ ਆ, ਬਾਕੀ ਹੋਰ ਕਿਤੇ ਨੀ ਹੈਗਾ। ਹੋਰ ਕਿ ਸਾਰੇ ਪਾਸੇ ਤਾਂ ਆਪਾਂ ਬੋਰ ਕਰ ਰਹੇ ਹਾਂ, ਉਹ ਜਿਹੜੀ ਚੀਜ਼ ਸਾਨੂੰ ਮੰਗਣੀ ਚਾਹੀਦੀ ਉਹ ਇਹ ਮੰਗਣੀ ਚਾਹੀਦੀ ਕਿ ਨਹਿਰ ਭਰ ਰਹੀ ਹੈ, ਨਹਿਰ ਦੀ ਆਪਾਂ ਰੋਇਲਟੀ ਲੈ ਸਕਦੇ, ਉਹ ਸਰਕਾਰੀ ਖਜ਼ਾਨੇ ਜਾਵੇ, ਪਾਣੀ ਲੰਘ ਰਿਹਾ, ਜ਼ਮੀਨ ਪਹਿਲਾਂ ਐਕਵਾਇਰ ਕੀਤੀ ਆ, ਪਾਣੀ ਹਿਮਾਚਲ ਤੋਂ ਲੰਘ ਰਿਹਾ, ਸਤਲੁਜ ਚੁਕਾਤੀ ਹਰਿਆਣੇ ਭੇਜ ਦੇਣਾ, ਜੇ ਉਹਨਾਂ ਦਾ ਭਲਾ ਹੋ ਰਿਹਾ ਇਸ ਚੀਜ਼ ਨਾਲ, ਆਈ ਡੋਂਟ ਥਿੰਕ ਵੀ ਐਨੀਥਿੰਗ ਰੋਂਗ ਆ। ਪਰ ਐਜ਼ ਅ ਕਹਿ ਰਹੀ ਹੈ ਜੀ, ਮੈਂ ਹੁਣ ਫੇਸਬੁੱਕ ਤੇ ਗੱਲ ਲਿਖ ਦਵਾਂ, ਮੈਨੂੰ ਗਾਲਾਂ ਬਹੁਤ ਮਿਲਣੀਆਂ ਨੇ, ਠੀਕ ਹੈ, ਲੋਕ ਇਹ ਵੀ ਕਹਿਣਗੇ ਵੀ ਹਾਂ ਵੀ ਇਹ ਆਪ ਦਾ ਸਪੋਰਟਰ ਹੈ, ਦੇਖੋ ਜੀ ਇਹ ਭਾਈਆਂ ਦੇ ਪਿੱਛੇ ਲੱਗ ਗਿਆ ਏਦਾਂ। ਪਰ ਇਹ ਭਾਜੀ ਇਹ ਸੋਚ ਵਾਲੀ ਗੱਲ ਆ, ਇਹ ਇੱਕ ਲੌਜਿਕ ਹੈ ਇਹਦੇ ਪਿੱਛੇ, ਤੁਸੀਂ ਆਪ ਸੋਚ ਕੇ ਦੇਖੋ, ਇਹ ਲੌਜਿਕ ਹੈ, ਜਿਹੜੀ ਚੀਜ਼ ਸਾਨੂੰ ਚਾਹੀਦੀ ਨੀ ਹੈਗੀ
ਹੁਣ ਆਪਾਂ ਆਪਣੇ ਦੋਸਤ ਮਿੱਤਰ ਨੂੰ ਵੀ ਆਪਾਂ ਆਪਣੇ ਕੱਪੜੇ ਕਈ ਵਾਰ ਦੇਣੇ ਯਾਰ ਮੈਂ ਪਾਰਟੀ ਤੇ ਚੱਲ ਤੂੰ ਆਹ ਵਾਲਾ ਪਾ ਲੀ ਪਰ ਜੇ ਅਸੀਂ ਪਾਉਣਾ ਹੀ ਨੀ ਹੈਗਾ ਉਹ ਕਹਿ ਰਿਹਾ ਯਾਰ ਮੈਨੂੰ ਦੇ ਦੇ ਮੈਨੂੰ ਚਾਹੀਦਾ ਆ ਸਪੋਜ਼ ਬਲੇਜ਼ਰ ਹੀ ਉਹਨੂੰ ਚਾਹੀਦਾ ਆਪਾਂ ਨਹੀਂ ਮੈਂ ਘਰੇ ਰਹਿਣਾ ਮੈਂ ਨੀ ਤੈਨੂੰ ਦੇਣਾ ਆਪਾਂ ਕਿੰਨੇ ਕੁ ਵਧੀਆ ਇਨਸਾਨ ਉਸ ਚੀਜ਼ ਨਾਲ ਬਣਦੇ ਆ ਠੀਕ ਹੈ ਜਿਹੜੀ ਚੀਜ਼ ਸਾਨੂੰ ਚਾਹੀਦੀ ਨੀ ਤੁਸੀਂ ਉਹ ਦੇ ਸਕਦੇ ਹੋ ਉਹਦੀ ਰੋਇਲਟੀ ਲੈ ਲਓ ਰੋਇਲਟੀ ਚੱਲਦੀ ਆ ਸਾਰੇ ਪਾਸੇ ਰੋਇਲਟੀ ਚੱਲਦੀ ਆ ਵੈਸਟਰਨ ਆਸਟ੍ਰੇਲੀਆ ਵਾਲੇ ਰੋਇਲਟੀ ਕਲੇਮ ਕਰਦੇ ਨੇ ਸਾਰੇ ਪਾਸੇ ਚੱਲਦੀ ਆ ਸੋ ਦੇ ਨਥਿੰਗ ਰੋਂਗ ਵਿਦ ਰੋਇਲਟੀ ਪਰ ਹਾਂ ਜਿਹੜੇ ਨਾਰੇ ਮੁਜ਼ਾਰੇ ਲਾਉਣੇ ਮੈਂ ਤਾਂ ਕਦੀ ਨਾਰਿਆਂ ਦੇ ਹੱਕ ਚ ਰਹੇ ਨੀ ਨਾਰੇ ਕੁਛ ਅਚੀਵ ਨੀ ਕਰਦੇ ਮੁਜ਼ਾਰੇ ਕੁਛ ਅਚੀਵ ਨੀ ਕਰਦੇ ਹਾਂ ਤੁਸੀਂ ਆਪਣੇ ਪੁੜੇ ਸਿਖਾਉਣੇ ਨੇ ਤੁਸੀਂ ਆਪਣੇ ਮੁੰਡੇ ਮਰਾਉਣੇ ਨੇ ਉਹਨਾਂ ਨੂੰ ਭੇਜ ਦੋ ਉੱਥੇ ਜਾ ਕੇ ਗੋਲੀਆਂ ਖਾ ਕੇ ਪਾਣੀ ਦੇ ਵਿਛਾਰਾਂ ਸਾਰਾ ਕੁਛ ਹੋਜੂਗਾ ਪਰ ਜਿਹੜਾ ਮਸਲਾ ਤੁਸੀਂ ਲੈ ਕੇ ਜਾਓਗੇ ਉਹ ਮਸਲਾ ਹੱਲ ਨੀ ਹੋਊਗਾ ਸੋ ਇਹਦਾ ਇੱਕੋ ਇੱਕ ਹੱਲ ਆ ਵੀ ਰੋਇਲਟੀ ਨਹਿ ਬਣੀ ਹੋਈ ਆ ਸੁਪਰੀਮ ਕੋਰਟ ਦੇ ਵਿੱਚ ਜਾਂ ਤਾਂ ਇਹ ਪ੍ਰੂਵ ਕਰ ਦੋ ਵੀ ਸਾਡੇ 35% 40% ਸਾਡੀ ਜਿਹੜੀ ਆ ਖੇਤੀਬਾੜੀ ਆ ਟੋਟਲੀ ਇੱਥੇ ਡਿਪੈਂਡੈਂਟ ਆ ਅਸੀਂ ਪਾਣੀ ਨਹੀਂ ਦੇ ਸਕਦੇ ਸੁਪਰੀਮ ਕੋਰਟ ਸਾਡੇ ਹੱਕ ਚ ਫੈਸਲਾ ਦੇ ਦੂਗਾ ਪਰ ਜੇ ਤੁਸੀਂ 5% 10% ਹੀ ਯੂਜ਼ ਕਰ ਰਹੇ ਹੋ ਨਹਿਰੀ ਪਾਣੀ ਤਾਂ ਪਾਣੀ ਦਾ ਵੇਸਟ ਹੀ ਜਾ ਰਿਹਾ ਨਾ ਫਿਰ ਪਾਕਿਸਤਾਨ ਜਿਹੜਾ ਪਾਣੀ ਜਾ ਰਿਹਾ ਉੱਥੇ ਵੀ ਰੋੜਾ ਪਾਇਆ ਜਾਵੇ ਉੱਥੇ ਬੰਨ ਬਣਾਏ ਜਾਣ ਵੀ ਹਾਂ ਜੀ ਪਾਕਿਸਤਾਨ ਨੂੰ ਪਾਣੀ ਕਿਉਂ ਭੇਜ ਰਹੇ ਹਾਂ ਉਧਰਲੀ ਗੱਲ ਨੀ ਹੋ ਕੇ ਪਾਕਿਸਤਾਨੀ ਨਾਲ ਆਪਾਂ ਪਾਣੀ ਦੇ ਦਾਂਗੇ ਲਾਹੌਰੀਆਂ ਨੂੰ ਦੇ ਦਾਂਗੇ ਜਿਹੜੇ ਆਪਣੇ ਦੇਸ਼ ਚ ਹੈਣਗੇ ਠੀਕ ਹੈ ਪਰ ਜਿਹੜੇ ਹਰਿਆਣੇ ਰਾਜਸਥਾਨ ਜਿਹੜੇ ਸਟਰਗਲ ਕਰਦੇ ਨੇ ਰੋਜ਼ ਪਾਣੀ ਵਾਸਤੇ 5-5 ਕਿਲੋਮੀਟਰ 10-10 ਕਿਲੋਮੀਟਰ ਉਹਨਾਂ ਨੂੰ ਤੁਰਨਾ ਪੈਂਦਾ ਆ ਪਾਣੀ ਵਾਸਤੇ ਅਸੀਂ ਉਹਨਾਂ ਨੂੰ ਪਾਣੀ ਨੀ ਦੇ ਸਕਦੇ ਸੋ ਇਹ ਸਾਡੀ ਪੰਜਾਬੀ ਮੈਂਟੈਲਿਟੀ ਆ ਸੋ ਆਪਾਂ ਕਹਿ ਸਕਦੇ ਵੀ ਪ੍ਰਾਊਡ ਟੂ ਪੰਜਾਬੀ ਭਾਈ ਘਨੱਈਆ ਜੀ ਨੂੰ ਭੁੱਲ ਜਾਓ ਗੁਰੂ ਨਾਨਕ ਦੇਵ ਜੀ ਨੂੰ ਭੁੱਲ ਜਾਓ ਜਿਹਨਾਂ ਨੇ ਵੰਡ ਕੇ ਛਕਣ ਦੀ ਗੱਲ ਕਹੀ ਸੀ ਹਜੇ ਹੁਣੇ ਗੁਰਪੁਰਬ ਅਸੀਂ ਮਨਾ ਕੇ ਹਟੇ ਆ ਉਹਨਾਂ ਨੇ ਨਾਲ ਕੋਈ ਟੈਗ ਨੀ ਸੀ ਲਾਇਆ ਵੀ ਹਾਂ ਵੀ ਉਹ ਸਿੱਖ ਹੀ ਹੋਣਾ ਚਾਹੀਦਾ ਜਿਹਨਾਂ ਤੁਸੀਂ ਵੰਡ ਕੇ ਛਕਣਾ ਸੋ ਇਹ ਇਹਦਾ ਸੋਲੂਸ਼ਨ ਇਹ ਆ ਵੀ ਮਿਲ ਜਾਣ ਪੰਜਾਬ ਦਾ ਖਜ਼ਾਨਾ ਜਿਹੜਾ ਲੁੱਟਿਆ ਜਾ ਰਿਹਾ ਘੱਟੋ ਘੱਟ ਬਾਦਲ ਸਾਹਿਬ ਦੀ ਸਿਕਿਉਰਿਟੀ ਉਹ ਚ ਪੂਰੀ ਹੋ ਜਾਵੇ ਉਹਨਾਂ ਦੇ ਹੈਲੀਕਾਪਟਰ ਦੇ ਝੂਟੇ ਪੂਰੇ ਹੋ ਜਾਣ ਉਹ ਚ ਰਾਇਲਟੀ ਦੇ ਵਿੱਚੋਂ ਤੇ ਜਿਹੜੇ ਵਿਚਾਰੇ 3-3 ਮਹੀਨਿਆਂ ਤੋਂ ਤਨਖਾਹਾਂ ਦੀ ਵੇਟ ਕਰ ਰਹੇ ਆ ਉਹਨਾਂ ਵਿਚਾਰਿਆਂ ਨੂੰ ਤਨਖਾਹਾਂ ਹੀ ਮਿਲ ਜਾਣ ਟਾਈਮ ਸਿਰ ਇੰਨਾ ਹੀ ਭਲਾ ਹੋ ਜਾਵੇ ਪੰਜਾਬ ਦਾ ਮੈਂ ਕਹਿੰਦਾ ਵੀ ਠੀਕ ਹੈ ਜੇ ਬਣਦੀ ਹੈ ਨਹਿਰ ਪਰ ਰਾਇਲਟੀ ਜ਼ਰੂਰ ਲਓ ਫ੍ਰੀ ਚ ਨੀ ਕੁਛ ਦੇਣਾ ਆਪਾਂ ਇਹ ਆਪਾਂ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ
ਜੀ ਬਹੁਤ ਬਹੁਤ ਧੰਨਵਾਦ ਕੈਨਬਰਾ ਸਾਹਿਬ ਤੋਂ ਗਿੱਲ ਸਾਹਿਬ ਦਾ ਕੈਨਬਰਾ ਤੋਂ ਜੁੜੇ ਸੀ ਆਪਣੇ ਨਾਲ ਗੁਰਸੇਵ ਸਿੰਘ ਜੀ ਕੀ ਕਹਿਣਾ ਚਾਹੁੰਦੇ
ਜੀ ਪਹਿਲਾਂ ਤਾਂ ਧੰਨਵਾਦ ਗੁਰਬੀ ਵੀਰ ਦਾ ਹਰ ਵਾਰ ਦੀ ਤਰ੍ਹਾਂ ਆਪਣੀ ਗੱਲ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕਰਕੇ ਜਾਂਦੇ ਪਰ ਵੈਸੇ ਆਲਰੇਡੀ ਜਿੱਦਾਂ ਕਿ ਗੱਲ ਕਰਦੇ ਸੀ ਕਿ ਹਿਮਾਚਲ ਦੇ ਪਾਣੀ ਰੋਕਣ ਦੀ ਜਾਂ ਹੋਰ ਆਲਰੇਡੀ
ਸਵਾਗਤ ਕਰਦੇ ਆ ਜੀ ਥੋੜੀ ਜਿਹੀ ਟੈਕਨੀਕਲ ਸਪੋਰਟ ਚਾਹੀਦੀ ਆ ਤੇ ਗੁਰਸੇਵ ਸਿੰਘ ਜੀ ਨਾਲੇ ਹੀ ਆ ਤੁਸੀਂ ਸਾਡੇ ਜੀ ਗੁਰਸੇਵ ਸਿੰਘ ਜੀ ਖੈਰ ਗੁਰਸੇਵ ਸਿੰਘ ਜੀ ਹੁਣਾਂ ਦੇ ਨਾਲ ਆਪਾਂ ਸਾਂਝ ਬਣਾਉਂਦੇ ਆ ਦੋਸਤੋ ਤੇ ਵਧੀਆ ਵੈਸੇ ਉਹਨਾਂ ਨੇ ਕਿਹਾ ਗੁਰਪ੍ਰੀਤ ਹੁਣਾਂ ਨੇ ਪਰ ਨਾਲ ਨਾਲ ਉਹਨਾਂ ਨੇ ਦੇਖੋ ਇੱਕ ਮੁੱਦਾ ਜ਼ਰੂਰ ਰੱਖਿਆ ਵੀ ਪਾਣੀ ਜਿਹੜੇ ਬਹੁਤ ਡੂੰਘੇ ਹੋਣ ਜਾ ਰਹੇ ਆ ਪਾਣੀ ਜਦੋਂ ਡੂੰਘੇ ਹੁੰਦੇ ਉਹ ਇਹੀ ਕਾਰਨ ਸੀਗੇ ਪਹਿਲਾਂ ਜਿਹੜੀਆਂ ਨਹਿਰਾਂ ਵੀ ਸੀਗੀਆਂ ਆਪਣੀਆਂ ਕੱਚੀਆਂ ਹੁੰਦੀਆਂ ਸੀ ਹੁਣ ਤਾਂ ਨਹਿਰਾਂ ਜਿਹੜੀਆਂ ਆਪਣੀਆਂ ਪੱਕੀਆਂ ਹੋ ਗਈਆਂ ਪਾਣੀ ਬਿਲਕੁਲ ਨੀ ਗੁਰਸੇਵ ਸਿੰਘ ਉਹਦੇ ਕਰਕੇ ਪਾਣੀ ਜਿਹੜਾ ਆ ਧਰਤੀ ਵਿੱਚ ਤਾਂ ਜਾ ਹੀ ਨਹੀਂ ਰਿਹਾ ਇੱਕ ਤਾਂ ਨੁਕਸਾਨ ਇਹ ਹੋ ਗਿਆ ਬਹੁਤ ਵੱਡਾ ਅੱਗੇ ਜਦੋਂ ਕੱਚੀਆਂ ਨਹਿਰਾਂ ਲੰਘਦੀਆਂ ਵੀ ਹੁੰਦੀਆਂ ਸੀ ਪਾਣੀ ਦਾ ਸੰਤੁਲਨ ਬਹੁਤ ਬਣਿਆ ਰਹਿੰਦਾ ਹੁੰਦਾ ਸੀਗਾ ਜਦੋਂ ਦੀਆਂ ਅਸੀਂ ਨਹਿਰਾਂ ਪੱਕੀਆਂ ਬਣਾਉਣ ਲੱਗੇ ਹਾਂ ਉਹਦਾ ਵੀ ਨੁਕਸਾਨ ਹੋਇਆ ਆ ਤੇ ਜੇ ਹੁਣ ਆਪਾਂ ਧਰਤੀ ਚੋਂ ਜਿੱਦਾਂ ਗੱਲ ਕਰਦੇ ਹਾਂ ਵੀ ਧਰਤੀ ਵਿੱਚ ਤਾਂ ਹੁਣ ਖਤਮ ਹੁਣ ਤਾਂ ਪਤਾ ਲੱਗੇ ਗਿਆ ਵੀ ਹੋਰ 10-12 ਸਾਲ ਇਹ ਤਾਂ ਕੰਮ ਗਿਆ
ਬਿਲਕੁਲ ਵੈਸੇ ਉਹ ਗੱਲ ਜਿਹੜੀ ਕੀਤੀ ਜਾ ਰਹੀ ਸੀ ਜਿਹੜੀ ਮੈਂ ਸ਼ੁਰੂ ਕੀਤੀ ਸੀ ਸ਼ਾਇਦ ਉਹ ਆਪਣੀ ਗੱਲ ਪਿੱਛੇ ਕੱਟੀ ਗਈ ਜਾਂ ਤਾਂ ਉਹ ਲਾਅ ਜਿਹੜੇ ਲਾਅ ਦੇ ਕਰਕੇ ਦਾਅਵੇਦਾਰੀ ਦੱਸੀ ਜਾ ਰਹੀ ਆ ਨਾ ਪਾਰਟੀਆਂ ਵੱਲੋਂ ਉਹ ਤਾਂ ਸਹੀ ਆ ਚਲੋ ਇਹਨਾਂ ਦਾ ਤੌਰ ਤਰੀਕਾ ਗਲਤ ਆ ਜਿਹੜੀ ਪੰਜਾਬ ਦੀ ਸਰਕਾਰ ਕਰ ਰਹੀ ਆ ਇਹ ਸਾਰਾ ਸਰ ਚੋਣਾਂ ਦਾ ਸਟੰਟ ਆ ਜੋ ਪੰਜਾਬ ਸਰਕਾਰ ਮੌਜੂਦਾ ਜਿਹੜੀਆਂ ਵੀ ਪਾਰਟੀਆਂ ਕਰ ਰਹੀਆਂ ਆ ਚੋਣ ਸਟੰਟ ਆ ਠੀਕ ਆ ਜਾਂ ਤਾਂ ਹੁਣ ਦੁਬਾਰਾ ਤੋਂ ਬੈਠ ਕੇ ਜੇ ਹੁਣ ਗੱਲ ਕੀਤੀ ਪਾਣੀ ਦੀ ਲੋੜ ਤਾਂ ਹੈ ਇਸ ਤੋਂ ਮੁਨਕਰ ਨੀ ਹੋ ਸਕਦੇ ਆ ਗੱਲ ਨੂੰ ਅਸੀਂ ਕੱਟ ਨੀ ਸਕਦੇ ਕਿ ਪੰਜਾਬ ਨੂੰ ਨਹਿਰੀ ਪਾਣੀ ਦੀ ਲੋੜ ਹੈ ਨੀਗੀ ਜੇਕਰ ਖੇਤੀ ਚਲਾਉਣੀ ਆ ਠੀਕ ਆ ਜੀ ਲੰਬਾ ਸਮਾਂ ਚੱਲਣਾ ਆ ਤੇ ਨਹਿਰੀ ਪਾਣੀ ਦੀ ਈਵਨ ਤੁਹਾਨੂੰ ਪਤਾ ਹੋਣਾ ਦਲਜੀਤ ਸਿੰਘ ਜੀ ਦੁਆਬੇ ਦੇ ਉੱਪਰਲੇ ਜਿਹੜਾ ਕੰਢੀ ਏਰੀਆ ਪੈ ਜਾਂਦਾ ਆ
ਠੀਕ ਹੈ, ਸ਼ਿਵਾਲਿਕ ਦੀਆਂ ਪਹਾੜੀਆਂ ਦੇ ਨਾਲ ਨਾਲ ਤੋਂ ਵੀ ਇੱਕ ਨਹਿਰ ਨਵੀਂ ਬਣਾਈ ਸੀ, ਬਿਲਕੁਲ ਬਹੁਤ ਬੜਾ ਪ੍ਰੋਜੈਕਟ ਸੀਗਾ, ਉਹ ਚਾਲੂ ਕਰ ਦਿੱਤੀ ਗਈ ਆ, ਠੀਕ ਹੈ ਜੀ, ਉਹ ਦਸੂਹੇ ਆਪਣੇ ਹੁਸ਼ਿਆਰਪੁਰ ਤੋਂ ਦਸੂਹੇ ਸਾਈਡ ਤੋਂ ਕਨੈਕਟ ਕੀਤੀ ਗਈ ਆ, ਬੜੀ ਨਹਿਰ ਆ ਨਾ, ਤੇ ਹੁਣ ਉੱਥੋਂ ਪਾਣੀ ਲੱਗਣਾ ਸ਼ੁਰੂ ਹੋ ਗਿਆ, ਜਿਹੜੇ ਏਰੀਏ ਦੇ ਵਿੱਚ ਮੂੰਗਫਲੀ ਸਿਰਫ ਹੁੰਦੀ ਸੀ ਹੁਣ ਉੱਥੇ ਵੀ ਸੋਹਣਾ ਪਾਣੀ ਲੱਗ ਰਿਹਾ, ਨਹਿਰੀ ਪਾਣੀ, ਠੀਕ ਹੈ ਜੀ, ਤੇ ਇਹਨਾਂ ਨੂੰ ਸਟਰਕਚਰ ਦੁਆਰਾ ਤਿਆਰ ਕਰਨਾ ਪੈਣਾ ਜੇਗਾ ਪੰਜਾਬ ਨੂੰ ਖੇਤੀ ਚ ਬਚਾਈ ਰੱਖਣਾ ਆ, ਸੋ ਜਮਾ ਹੀ ਇਸ ਗੱਲ ਨੂੰ ਅਸੀਂ ਛੱਡ ਨੀ ਸਕਦੇ। ਹਾਂਜੀ
ਜੀ, ਤੇ ਗੱਲ ਕਰ ਲਈਏ ਸੰਦੀਪ ਰਾਏ ਜੀ ਵੀ ਆਪਣੇ ਨਾਲ ਜੁੜਿਆ ਸੇਨੀ ਤੋਂ, ਸਤਿ ਸ੍ਰੀ ਅਕਾਲ ਸੰਦੀਪ ਜੀ।
ਸਤਿ ਸ੍ਰੀ ਅਕਾਲ ਜੀ, ਸੰਦੀਪ ਬੋਲਦਾ, ਤੇ ਮੈਂ ਕਿਹਾ ਮੈਂ ਉਤਰਾਂਚਲ ਨੂੰ ਉਤਰਾਂਚਲ ਨੂੰ ਬਿਲੋਂਗ ਕਰਦਾ ਮੈਂ।
ਅੱਛਾ ਜੀ,
ਤੇ ਉਹ ਵੀ ਯੂਪੀ ਨਾਲ ਅਲੱਗ ਹੋਇਆ ਸੀ ਅੱਜ ਤੋਂ ਤਕਰੀਬਨ 18-20 ਸਾਲ ਪਹਿਲਾਂ।
ਹਾਂਜੀ,
ਮੈਂ ਕਿਹਾ ਉੱਥੇ ਵੀ ਤਾਂ ਨਹਿਰਾਂ ਉਤਰਾਂਚਲ ਤੋਂ ਜਾਂਦੀਆਂ ਯੂਪੀ ਵੱਲ ਨੂੰ, ਪਾਣੀ ਜਾਂਦਾ ਆ, ਸਾਰਾ ਕੁਛ ਜਾਂਦਾ ਆ, ਉੱਥੇ ਨੀ ਕਦੇ ਕੋਈ ਮਸਲਾ ਸੁਣਿਆ ਕਿ ਹਾਂ ਸਾਡਾ ਪਾਣੀ ਕਿਉਂ ਰੋਕ ਲਿਆ ਯੂਪੀ ਵਾਲੇ ਕਹਿਣ। ਜਿਹੜਾ ਥਰਮਲ ਪਲਾਂਟ ਯੂਪੀ ਵਿਚ ਲੱਗਾ ਆ ਉੱਥੋਂ ਉਤਰਾਖੰਡ ਨੂੰ ਮਤਲਬ ਬਿਜਲੀ ਆਉਂਦੀ ਆ ਸਾਡੇ ਘਰਾਂ ਨੂੰ।
ਹਾਂਜੀ,
ਤੇ ਉੱਥੇ ਮੈਂ ਕਿਹਾ ਉੱਥੇ ਵੀ ਮਸਲਾ ਖੜਾ ਕਰ ਲੈਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਤਾਂ ਮਸਲੇ ਚਾਹੀਦੇ ਆ
ਜੀ। ਬਿਲਕੁਲ ਰਾਏ ਸਾਹਿਬ, ਪਹਿਲਾਂ ਤਾਂ ਯਾਰ ਤੁਸੀਂ ਵੀ ਉਤਰਾਚਲ ਚ ਪੰਜਾਬੀ ਬੋਲੀ ਜਾਂਦੇ ਆ, ਪਾਣੀ ਪੂਣੀ ਤਾਂ ਅਸੀਂ ਬਾਅਦ ਚ ਦੇਵਾਂਗੇ, ਪਹਿਲਾਂ ਸਾਡੇ ਬੰਦੇ ਵਾਪਸ ਕਰੋ ਯਾਰ।
ਕਿਹੜੇ ਬੰਦੇ?
ਜਿਹੜੇ ਪੰਜਾਬੀ
ਬੋਲਦੇ ਆ।
ਨਹੀਂ, ਓਦਾਂ ਤਾਂ ਮੈਂ ਨਵੇਂ ਸ਼ਹਿਰ ਨੂੰ ਬਿਲੋਂਗ ਕਰਦਾ ਆ, ਅਸੀਂ ਨਵੇਂ ਸ਼ਹਿਰੀਏ ਆ, ਬੰਗਿਆਂ ਦੇ ਕੋਲ ਸਾਡਾ ਪਿੰਡ ਆ ਡੈਡੀ ਮੇਰੇ ਡੈਡੀ ਦਾ, ਲੇਕਿਨ ਮੇਰੀ ਪੈਦਾਇਸ਼ ਉਧਰੇ ਹੋਈ, ਮੈਂ ਪੜ੍ਹਾਈ ਲਿਖਾਈ ਪੰਜਾਬ ਤੋਂ ਹੀ ਕੀਤੀ ਆ।
ਅੱਛਾ ਜੀ, ਕਿਹੜਾ ਪਿੰਡ ਆ?
ਬੰਗਿਆਂ ਕੋਲ ਖਾਨਖਾਨਾ।
ਅੱਛਾ, ਖਾਨਖਾਨਾ, ਕਿਆ ਮਾਤਾ ਜੀ, ਮੁਕੰਦਪੁਰ ਕੋਲ ਖਾਨਖਾਨਾ, ਅਸੀਂ ਵੀ ਉਧਰ ਲਈ ਆ।
ਹਾਂਜੀ ਹਾਂਜੀ ਹਾਂਜੀ।
ਅੱਛਾ ਜੀ, ਠੀਕ ਆ।
ਮੀਟਿੰਗਾਂ ਚੱਲਣ ਲੱਗ ਪਈਆਂ ਆ
ਜੀ,
ਤੇ ਬਾਕੀ ਰੱਬੇ ਜਾਣੇ ਹੁਣ ਕੀ ਬਣੂਗਾ। ਲੇਕਿਨ ਲੇਕਿਨ ਮੈਂ ਜੋ ਸੋਚਦਾ ਨਾ, ਜੇ ਕਿਉਂਕਿ ਅਸੀਂ ਇੰਡੀਆ ਚ ਰਹਿੰਦੇ ਹਾਂ, ਅਸੀਂ ਇੰਡੀਆ ਨੂੰ ਰੀਪ੍ਰੈਜੈਂਟ ਕਰਦੇ ਹਾਂ, ਬਾਅਦ ਚ ਤੁਸੀਂ ਸਟੇਟ ਵਾਈਜ਼ ਹੋਣੇ, ਭਾਵੇਂ ਉਤਰਾਂਚਲ ਹੋਵੇ, ਭਾਵੇਂ ਪੰਜਾਬ ਹੋਵੇ, ਹਰਿਆਣਾ ਹੋਵੇ, ਠੀਕ ਆ। ਅਸੀਂ ਆਪਣੀ ਕੀ ਛਵੀ ਦਿੰਨੇ ਪਏ ਆ ਕਿ ਅਸੀਂ ਯੂਨਾਈਟਿਡ ਹੈ ਨੀ, ਅਸੀਂ ਅਲੱਗ ਅਲੱਗ ਸਟੇਟ ਵਾਈਜ਼ ਵੀ ਅਸੀਂ ਅਲੱਗ ਆ
ਜੀ,
ਸਟੇਟ ਨਾ ਸਟੇਟ ਲੜੀ ਜਾਂਦੀ ਆ, ਠੀਕ ਆ
ਜੀ,
ਤੇ ਇੱਕ ਇੱਕ ਮਸਲੇ ਨੂੰ ਇੰਨਾ ਲਮਕਾਇਆ ਜਾਂਦਾ ਆ, ਇੰਨਾ ਲਮਕਾਇਆ ਜਾਂਦਾ ਆ ਕਿ ਸਦੀਆਂ ਹੀ ਬੀਤ ਜਾਣੀਆਂ ਆ
ਜੀ।
ਤੇ ਜਿਹੜਾ ਜੇ ਪਾਣੀ ਜਿਹੜਾ ਫਾਲਤੂ ਬਚ ਦੂਜੀ ਸਟੇਟ ਚ ਚਲੇ ਵੀ ਜਾਵੇ, ਤਾਂ ਉਹ ਹਿਸਾਬ ਹੋ ਗਈ ਕਿ ਮੇਰੀ ਆਪਣੀ ਕੰਧ ਭਾਵੇਂ ਢਹਿ ਜਾਵੇ, ਲੇਕਿਨ ਮੈਂ ਗੁਆਂਢੀ ਦੀ ਕੰਧ ਜਰੂਰ ਢਾਣੀ ਆ।
ਖੈਰ, ਬਹੁਤ ਬਹੁਤ ਧੰਨਵਾਦ ਸੰਦੀਪ ਜੀ ਕਿ ਤੁਸੀਂ ਸਾਂਝ ਬਣਾਈ ਪ੍ਰੋਗਰਾਮ ਦੇ ਵਿੱਚ ਜੀ, ਬਹੁਤ ਬਹੁਤ ਧੰਨਵਾਦ। ਤੇ ਗੁਰਸੇਵ ਸਿੰਘ ਜੀ, ਇੱਕ ਤਾਂ ਪਹਿਲੀ ਗੱਲ ਇਹੀ ਆ ਵੀ ਇੱਕ ਤਾਂ ਇਹ ਵੀ ਬੇਇਨਸਾਫੀ ਰੱਖ ਲਓ ਵੀ ਦੇਖੋ ਪੰਜਾਬੀ ਬੋਲਣ ਵਾਲੇ ਆ ਸਾਰੇ, ਲਗਭਗ ਪੰਜਾਬ ਜਿਹੜਾ ਆਪਾਂ ਗੱਲ ਕਰਦੇ ਸੀਗੇ ਉਸੇ ਹਿਸਾਬ ਨਾਲ ਆ ਗਈ ਆ। ਬਾਕੀ ਮੈਂ ਥੋੜਾ ਜਿਹਾ ਸ਼ਿਕਵਾ ਨੂੰ ਮੈਂ ਜਾਨੀ ਇਹਦੇ ਵਿੱਚ ਜ਼ਾਹਰ ਕਰ ਦਵਾਂ ਥੋੜੀ ਜਿਹੀ ਗੱਲ, ਬਾਲੀਆ ਸਾਹਿਬ ਇੱਦਾਂ ਹੋਲਡ ਰੱਖਿਓ ਥੋੜਾ ਚਿਰ। ਗੁਰਸੇਵ ਸਿੰਘ ਜੀ, ਜਿੱਦਾਂ ਉਹ ਕਹਿੰਦੇ ਆ ਵੀ ਸਾਡਾ ਤਾਂ ਕਦੀ ਪੰਗਾ ਪਿਆ ਨੀ, ਉਤਰਾਂਚਲ ਇੱਕ ਪਹਾੜੀ ਇਲਾਕਾ, ਉਤਰਾਖੰਡ ਸਾਰਾ ਪਹਾੜੀ ਇਲਾਕਾ, ਮੈਦਾਨੀ ਇਲਾਕਾ ਉੱਥੇ ਸ਼ਾਇਦ ਹੈ ਨੀ ਗਾ ਜੇ ਮੈਂ ਗਲਤ ਨਾ ਹੋਵਾਂ, ਪਰ ਪੰਜਾਬ ਇੱਕ ਪਿਓਰਲੀ ਮੈਦਾਨੀ ਇਲਾਕਾ ਆ। ਹਿਮਾਚਲ ਚਾਹ ਕੇ ਵੀ ਪਾਣੀ ਨੀ ਰੋਕ ਸਕਦਾ, ਪਹਿਲੀ ਗੱਲ ਤਾਂ ਉਹਨੂੰ ਤਾਂ ਕਿਸੇ ਪਾਸੇ ਨਿਕਾਸ ਚਾਹੀਦਾ, ਜਿੱਦਾਂ ਆਪਾਂ ਕਹਿੰਦੇ ਤਾਂ ਪਾਣੀ ਨੀ ਆਪਣੇ ਨਾਲੀਆਂ ਦਾ ਹੁੰਦਾ, ਉਹ ਕਿਸੇ ਪਾਸੇ ਜਾਣਾ ਚਾਹੀਦਾ, ਉਹਨਾਂ ਨੂੰ ਤਾਂ ਤਾਂ ਪ੍ਰੋਬਲਮ ਕੋਈ ਨੀ, ਉਹਨਾਂ ਦੀ ਯੂਸ ਹੈ ਨੀ ਉਹਨਾਂ ਪਾਣੀ ਦਾ। ਬਾਕੀ ਪੰਜਾਬ ਦੇ ਵਿੱਚ ਪਾਣੀ ਦੀ ਵਰਤੋਂ ਹੈਗੀ ਆ, ਇੱਦਾਂ ਯੂਪੀ ਦੇ ਵਿੱਚ ਸਾਡੇ ਜਿਹੜੇ ਨਹਿਰਾਂ ਨਿਕਲਦੀਆਂ ਉਤਰਾਂਚਲ ਤੋਂ ਉਹਨਾਂ ਨੂੰ ਜ਼ਰੂਰਤ ਹੈਗੀ ਆ, ਪਰ ਨਾਲ ਦੀ ਨਾਲ ਤੁਸੀਂ ਕਹਿੰਦੇ ਵੀ ਸਾਨੂੰ ਬਿਜਲੀ ਵੀ ਉਹਦੇ ਰੂਪ ਦੇ ਵਿੱਚ ਮਿਲਦੀ ਆ, ਯਾਨੀ ਇੱਕ ਤਰ੍ਹਾਂ ਦਾ 22 ਵਰਸਾ। ਪਰ ਪੰਜਾਬ ਦੀ ਮੰਗ ਇਹ ਵੀ ਤਾਂ ਇੱਕ ਪਾਸੇ ਹੈਗੀ ਆ ਵੀ ਰਾਜਸਥਾਨ ਦੇ ਵਿੱਚੋਂ ਪੱਥਰ ਨਿਕਲਦਾ, ਮੱਧ ਪ੍ਰਦੇਸ਼ ਚੋਂ ਜੰਗਲ ਆਉਂਦਾ, ਜਾਂ ਹੋਰ ਆਪਾਂ ਗੱਲ ਕਰੀਏ ਰਾਜਸਥਾਨ ਨੂੰ ਪਾਣੀ ਦਿੰਦੇ ਆ ਹਰਿਆਣੇ ਤੇ, ਵੀ ਥੋੜਾ ਬਹੁਤਾ ਪੈਸਾ ਆਪਾਂ ਨੂੰ ਮਿਲਣਾ ਚਾਹੀਦਾ, ਇਹ ਥੋੜੀ ਜਿਹੀ ਮੰਗ ਲੱਗਦੀ ਆ। ਪਰ ਬਾਲੀਆ ਸਾਹਿਬ ਨੂੰ ਸੁਣ ਲੈਂਦੇ ਆ, ਇਹ ਸਿਆਣੇ ਆ ਥੋੜੇ ਜਿਹੇ। ਸਤਿ ਸ੍ਰੀ ਅਕਾਲ ਬਾਲੀਆ ਸਾਹਿਬ
ਭਾਜੀ। ਸਤਿ ਸ੍ਰੀ ਅਕਾਲ ਭਾਜੀ, ਇਹ ਤੇ ਆਵਾ ਕਹਿੰਦੇ ਲੋਕਾਂ ਦੇ ਧੀ ਪੁੱਤ ਸਿਆਣੇ ਸਾਡੇ ਤੇ, ਦੋਵੇਂ ਹਰਮਨ ਵੀਰ ਵਾਲੇ ਹਰਮਨ ਰੇਡੀਓ ਜਿਹੜੇ ਪ੍ਰੈਜੈਂਟ ਕਰ ਰਹੇ ਵੀਰ ਸਿਆਣੇ ਨੇ। ਮੈਂ ਪਤਾ ਕੀ ਕਹਿਣਾ ਚਾਹੁੰਦਾ ਵੀਰ ਜੀ, ਮੈਂ ਹਰਿਆਣੇ ਵਾਲੇ ਸਾਰੇ ਪਾਸੇ ਬਾਜੀ ਮਾਰ ਕੇ, ਜਿਵੇਂ ਕਹਿੰਦੇ ਨਾ ਬਾਦਲ ਸਾਹਿਬ ਕੋਲ ਪੈਸਾ ਜ਼ਿਆਦਾ, ਮੈਨੂੰ ਲੱਗਦਾ ਭਾਜੀ ਉਹ ਜਿਹੜਾ ਬਾਬਾ ਪੋਪ ਸਟਾਰ ਆ ਹਰਿਆਣੇ ਚ ਉਹਦੇ ਕੋਲ ਜ਼ਿਆਦਾ ਹੋਣਾ ਚ ਪੈਸਾ।
ਠੀਕ ਹੈ ਠੀਕ ਹੈ
ਜੀ। ਉਹ ਤੇ ਵੀਰ ਜੀ ਕਹਿੰਦੇ ਮੂਲੀਆਂ ਲਾ ਲਓ ਤੇ ਲੋਕੀ ਮੈਂ ਕਹਿੰਦਾ 100 ਰੁਪਏ ਕਿਲੋ ਮੂਲੀਆਂ ਚੱਕ ਲੈਂਦੇ ਆ। ਤੇ ਬਾਦਲ ਸਾਹਿਬ ਨੂੰ ਪਤਾ ਕੀ ਚਾਹੀਦਾ, ਥੋੜੀ ਜਿਹੀ ਵੱਡੀ ਵੱਡੀ ਦਾ ਇੰਤਜ਼ਾਮ ਕਰਕੇ ਬਾਬਾ ਭੱਟੇ
ਬਾਬਾ ਭੱਟੇ ਗੱਲ ਖਤਮ ਗੱਲੇ ਆ ਸਲੂਸ਼ਨ ਦੇ ਤਾ ਤੁਸੀਂ
ਭਾਜੀ। ਬਾਬੇ ਨੇ ਜੇ ਕਿਤੇ ਕਹਿ ਤਾ ਨਾ ਕਿ ਪਾਣੀ ਨਹੀਂ ਵਰਤਣਾ ਤੇ ਮਜਾਲ ਆ ਭਾਜੀ, ਇੱਕ ਬੰਦਾ ਵੀ ਪਾਣੀ ਵਰਤ ਜੇ ਉੱਥੇ।
ਆ ਯਾਰ ਆ ਤਾਂ ਗੱਲੇ ਦਾ ਦੇਖ ਲਾ, ਤਾਂ ਹੀ ਸਿਆਣਾ ਕਿਹਾ ਸੀ ਆ ਵਾਲੀਆ ਸਾਹਿਬ ਦੇਖੋ ਆ 40 ਵਕੀਲ ਹਰਿਆਣੇ ਵਾਲਿਆਂ ਨੇ ਭੇਜੀ ਰੱਖੇ, ਇੱਕ ਅਸੀਂ ਭੇਜਿਆ ਸੀ, ਉਹ ਜੇ ਇੱਕ ਨੂੰ ਆਹ ਗੱਲ ਆ ਜਾਂਦੀ ਤਾਂ ਬਸ ਤੁਹਾਨੂੰ ਭੇਜੀਏਗਾ ਸਾਨੂੰ ਸੁਪਰੀਮ ਕੋਰਟ ਚ। ਸਹੀ ਆ, ਚੋਰ ਨੂੰ ਨਾ ਫੜੋ, ਕਹਿੰਦਾ ਚੋਰ ਦੀ ਮਾਂ ਨੂੰ ਫੜੋ।
ਹਾਂਜੀ ਭਾਜੀ, ਮੈਂ ਬੜੀ ਜੀ ਗੱਲ ਕਹਿ ਕੇ ਕੰਮ ਨਿਬੇੜਦਾ ਮਨ।
ਹਾਂਜੀ
ਵੀਰ ਜੀ, ਕੀ ਕਰ
ਗੱਲ ਕਰੋ ਤੁਸੀਂ।
ਹੈਲੋ ਹਾਂਜੀ, ਮੈਂ ਕਿਹਾ ਜੀ ਮੰਦਰ ਢਾ ਦੇ, ਮਸਜਿਦ ਢਾ ਦੇ, ਢਾ ਦੇ ਜੋ ਕੁਝ ਢਿੰਦਾ, ਪਰ ਕਿਸੇ ਦਾ ਦਿਲ ਨਾ ਤੋੜੀ, ਮੇਰਾ ਵਾਹਿਗੁਰੂ ਦਿਲਾਂ ਚ ਰਹਿੰਦਾ। ਬਸ ਗੱਲ ਮੁੱਕਦੀ ਏ ਆ ਭਾਜੀ।
ਵਾਹ 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 ਬਾਲੀਆ ਸਾਹਿਬ, ਆਹ ਗੱਲ ਤੁਸੀਂ ਕਮਾਲ ਕਰ ਦਿੱਤੀ ਆ। ਆਹੀ ਅਸੀਂ ਕਹਿੰਦੇ ਆ ਵੀ ਆਪਾਂ ਦਿਲ ਨੀ ਤੋੜਨਾ, ਆਪਾਂ ਭਾਈ ਭਰਾ ਆ ਸਾਰੇ, ਨਹਿਰੀ ਪਾਣੀ। ਫੇਰ ਦੂਜੀ ਗੱਲ ਇੱਕ ਹੋਰ ਹੋਣੀ ਬਾਲੀਆ ਸਾਹਿਬ, ਸਾਡੇ ਵਿਚੋਂ ਕਿਸੇ ਨੇ ਪਾਣੀ ਨੀ ਲਾਉਣਾ ਹੋਣਾ, ਸਾਡੀ ਜ਼ਮੀਨ ਕਿਤੇ ਵੀ ਉਹ SYL ਦੇ ਨੇੜੇ ਤੇੜੇ ਨੀ ਹੈਗੀ, ਵੀ ਅਸੀਂ ਨਾ ਲੜੀਏ।
ਇਹ ਤੇ ਹੈ ਵੀਰ ਜੀ।
ਹਾਂਜੀ
ਜਿਵੇਂ ਗਿੱਲ ਵੀਰ ਜੀ ਕਹਿ ਰਹੇ ਨੇ ਕਿ ਜਿਵੇਂ ਰਿਲੇਟਿਵ ਵਗੈਰਾ ਕੋਈ ਹੈ ਨਾ, ਜਿਵੇਂ ਅਰੇ ਸਾਰੇ ਹੁਣ ਆ ਹਰਿਆਣੇ, ਮੰਨ ਲਓ ਹਰਿਆਣੇ ਵਾਲੇ ਜਾਂ ਰਾਜਸਥਾਨ ਵਾਲੇ ਪੱਥਰ ਦਾ ਚਾਰਜ ਕਰਦੇ ਨੇ, ਤੁਸੀਂ ਵੀ ਚਾਰਜ ਕਰ ਲਓ ਬਈ। ਬਾਕੀ ਜਿਹੜੀਆਂ ਨਹਿਰਾਂ ਨੇ ਵੀਰ ਜੀ, ਨੈਚੁਰਲ ਜਿਵੇਂ ਨੈਚੁਰਲ ਸੋਰਸ ਆ ਹਿਮਾਚਲ ਤੋਂ ਨਿਕਲਦੀਆਂ ਜਾਂ ਕਿੱਥੋਂ ਵੀ ਨਿਕਲਦੀਆਂ, ਜਿੱਥੋਂ ਜਿੱਥੋਂ ਦੀ ਲੰਘਦੀਆਂ ਨਾ, ਜਿੱਥੋਂ ਜਿੱਥੋਂ ਦੀ ਲੰਘਦੀਆਂ, ਮੰਨ ਲਓ ਪੰਜਾਬ ਚੋਂ ਲੰਘਣ ਡਈ ਆ, ਪੰਜਾਬ ਦਾ ਹੱਕ ਆ, ਪੰਜਾਬ ਪਾਣੀ ਵਰਤੇ, ਫਿਰ ਗੰਗਾ ਜਿੱਧਰ ਨੂੰ ਜਾਣ ਡੀਆਂ, ਸਾਰਿਆਂ ਨੇ ਵਰਤਣਾ, ਮਿਲ ਕੇ ਵਰਤੋ ਪਾਣੀ। ਪਰ ਹੋ ਸਕੇ ਜਿੰਨਾ ਕੁ ਪਾਣੀ ਸੇਵ ਕਰ ਸਕਦੇ, ਪੰਜਾਬ ਕੋ ਵੀ ਹਜੇ ਭਾਜੀ ਪਾਣੀ ਮੁੱਕ ਨੀ ਜਾਂਦਾ, ਜੇ ਹਜੇ ਵੀ ਅਸੀਂ ਬੰਦਿਆਂ ਵਾਂਗੂ ਚੱਲ ਪਈਏ ਨਾ, ਲੋਕੀ ਖੁੱਲੀਆਂ ਟੂਟੀਆਂ ਬਾਹਰ ਛੱਡ ਦਿੰਦੇ ਨੇ ਹਨਾ, ਬੜੇ ਬਹੁਤ ਜ਼ਿਆਦਾ ਵੱਤਰ ਨੇ ਪਾਣੀ ਨੂੰ ਸੇਵ ਕਰਨ ਦੇ, ਪਰ ਕੋਈ ਸੇਵ ਕਰੋ ਹਨਾ। ਬਾਕੀ ਜਿਹੜੀ 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 ਮਸਲਾ ਅਰਮਾਨ ਨਾਲ ਬਹਿ ਕੇ ਨਿਬੇੜਨ ਵਾਲਾ ਉਹ ਨਿਬੇੜੋ, ਹਮੇਸ਼ਾ ਹੀ ਵੋਟਾਂ ਦੇ ਲਾਗੇ ਆ ਕੇ ਕਦੀ ਪਾਣੀਆਂ ਦੇ ਮਸਲੇ ਆ ਜਾਂਦੇ ਨੇ, ਕਦੀ 1984 ਇਹਨਾਂ ਨੂੰ ਯਾਦ ਆ ਜਾਂਦਾ ਵਾ, ਇਹ ਤੇ ਸਾਨੂੰ ਮੂਰਖ ਬਣਾਈ ਜਾ ਰਹੇ ਨੇ ਤੇ ਅਸੀਂ ਬਣੀ ਜਾ ਰਹੇ ਆ।
ਬਿਲਕੁਲ,
ਬਾਕੀ ਬਾਬੇ ਵਾਲੀ ਗੱਲ ਸੱਚੀ ਜੇ ਭਾਜੀ,
ਉਹ ਸਹੀ ਆ, ਉਹ ਸਹੀ ਆ।
ਥੈਂਕ ਯੂ,
ਠੀਕ ਆ ਜੀ, ਬਹੁਤ ਬਹੁਤ ਧੰਨਵਾਦ। ਆ ਦੇਖ ਲਓ ਬਾਲੀਆ ਸਾਹਿਬ ਨੇ ਸਾਰਾ ਰਿਜ਼ਲਟ ਹੀ ਕੱਢ ਦਿੱਤਾ ਆਪਣੇ ਕੋਲ।
ਸਰੋਤਿਆਂ ਦੀ ਤਾਂ ਹੀ ਤਾਂ ਕਾਲ ਲਈ ਦੀ ਆ ਕਿ ਜਿਹੜੇ ਚੀਜ਼ ਦਾ ਸੋਲੂਸ਼ਨ ਆਪਣੇ ਕੋਲ ਨਹੀਂ ਆ, ਸੋਲੂਸ਼ਨ ਦੇ ਕੇ ਜਾ ਸਕਦੇ ਜੀ।
ਜੀ ਤੇ ਉਧਰੋਂ ਆਪਾਂ ਪੰਜਾਬ ਵਾਲੇ ਬਾਬਿਆਂ ਨੂੰ ਵੀ ਕਹਿ ਦਈਏ ਬਈ ਤੁਸੀਂ ਪਾਣੀ ਦਾ ਦੇਖ ਲਓ ਵੀ ਕਿੱਦਾਂ ਕਰਨੀ ਆ, ਬਾਬਿਆਂ ਤੋਂ ਕਹਾ ਦਈਏ। ਹਾਂਜੀ ਉਹ ਜਿਆਦਾ ਚੱਲਦਾ। ਤੇ ਨਰਵੈਰ ਸਿੰਘ ਨਵੀ ਸਾਹਿਬ ਵੀ ਨੀ ਪੈਕ ਤੋਂ ਆਪਾਂ ਨੂੰ ਕੈਨੇਡਾ ਤੋਂ ਜੁੜੇ ਆ, ਉਹ ਕਹਿੰਦੇ ਵੀ ਸਾਡਾ ਇੱਕ ਕਰੀਬੀ ਰਿਸ਼ਤੇਦਾਰ ਆ ਹਰਿਆਣੇ ਦੇ ਵਿੱਚ, ਉਹ ਸਾਲ ਦੇ ਵਿੱਚ 2 ਵਾਰ ਅਖੰਡ ਪਾਠ ਕਰਵਾਉਂਦਾ, 1 ਵਾਰ ਬੇਬੇ ਦਾ ਤੇ 1 ਵਾਰ ਬਾਪੂ ਦਾ, ਤੇ ਹਰ 6 ਮਹੀਨੇ ਬਾਅਦ ਸੱਦਾ ਪੱਤਰ ਵੀ ਭੇਜਦਾ। ਕਹਿੰਦੇ ਵੀ ਜੇ ਨਾ ਜਾਈਏ ਤਾਂ ਮੂੰਹ ਪਿੰਗਾ, ਤੇ ਜੇ ਜਾਈਏ ਤਾਂ ਦੋ ਤਿੰਨ ਦਿਨ ਖਰਾਬ ਹੋ ਜਾਂਦੇ ਆ। ਅਗਲਾ ਅੱਗੋਂ ਕਹਿੰਦਾ ਚੌਲ ਖਵਾ ਕੇ ਤੋਰ ਦਿੰਦਾ, ਪਰ ਇਸ ਵਾਰ ਸੱਦਾ ਨੀ ਆਇਆ ਜੀ, ਸਾਨੂੰ ਤਾਂ ਕਹਿੰਦੇ ਫਾਇਦਾ ਹੋ ਗਿਆ SYL ਦਾ, ਉਹ ਵੀ ਨਾਰਾਜ਼ ਕਹਿ ਰਹੇ। ਆਪਣੇ ਸਰੋਤੇ ਵੀ ਹਟਦੇ ਨੀ ਹੈਗੇ ਹਨਾ, ਤੇ ਆਪਣੇ ਚਲੋ ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੁੜੇ ਆ, ਉਹਨਾਂ ਦੀਆਂ ਗੱਲਾਂ ਸੁਣਦੇ ਆ। ਸਤਿ ਸ੍ਰੀ ਅਕਾਲ ਭਾਜੀ।
ਸਤਿ ਸ੍ਰੀ ਅਕਾਲ ਦਲਜੀਤ ਵੀਰ ਤੇ ਗੁਰਸੇਵਕ ਵੀਰ ਤੇ ਸਾਰੇ ਲਿਸਨਰ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।
ਤੁਸੀਂ ਹੁਣ ਗੰਭੀਰ ਗੱਲਬਾਤ ਜਿਹੜੀ ਦੱਸੋ ਬਈ, ਅਸਲ ਦੇ ਵਿੱਚ ਸਾਡੀ ਇਹ ਆ ਵੀ ਅਸੀਂ SYL ਦੇ ਮਗਰ ਲੱਗ ਕੇ ਆਪਣਾ ਭਾਈਚਾਰਾ ਨਾ ਗਵਾਈਏ, ਬਈ ਜੋ ਵੀ ਸੋਲੂਸ਼ਨ ਹੈ ਉਹ ਕੋਰਟ ਦਿੰਦੀ ਆ, ਉਹਦੇ ਬਾਰੇ ਚਲੋ ਬਾਅਦ ਵਿੱਚ ਆਪਾਂ ਦੇਖਾਂਗੇ, ਤੁਹਾਡਾ ਕੀ ਕਹਿਣਾ ਆ?
ਦਲਜੀਤ ਗੱਲ ਇਹ ਆ ਵੀ ਜਿਵੇਂ ਸਾਰੇ ਲਿਸਨਰ ਨੇ ਆਪਣੀ ਸਾਂਝ ਪਾਈ ਆ, ਗੁਰਪ੍ਰੀਤ ਜਾਂ ਹੋਰਨਾਂ ਨੇ ਵੀ ਬੜੇ ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ, ਪਰ ਉਹਦੇ ਵਿੱਚ ਇੱਕ ਤੱਤ ਜਿਹੜਾ ਸਾਰਿਆਂ ਦੇ ਵਿੱਚੋਂ ਸਾਂ
ਜੀ ਕਾਲ ਸ਼ਾਇਦ ਭਾਜੀ ਉਹਨਾਂ ਦੀ ਕੱਟ ਹੋ ਗਈ ਹੈ ਭਾਜੀ, ਥੋੜਾ ਫੇਰ ਟਰਾਈ ਕਰਕੇ ਦੇਖੋ ਇੱਕ ਵਾਰੀ, ਸ਼ਾਇਦ ਲੱਗ ਜਾਵੇ। ਤੇ ਆਪਣੇ ਫੇਰ ਇੱਕ ਵਾਰੀ ਦੇਖਦੇ ਆ ਜੀ। ਖੈਰ ਪਹਿਲਾਂ ਆਪਾਂ ਲੈ ਲਈਏ ਕਿਹੜੇ ਸਰੋਤੇ ਆਪਣੇ ਨਾਲ ਜੁੜੇ ਆ। ਸਤਿ ਸ੍ਰੀ ਅਕਾਲ ਜੀ।
ਹੈਲੋ, ਸਤਿ ਸ੍ਰੀ ਅਕਾਲ ਜੀ।
ਜੀ ਕੌਣ ਬੋਲਦੇ ਆ, ਕੌਣ ਪਿਆਰੇ, ਤੇ ਨਾਮ ਦੱਸੋ।
ਹਾਂਜੀ,
ਆਇਆ ਨੀ ਨਾਮ ਤੁਹਾਡਾ?
ਹਾਂਜੀ ਵੀਰ ਜੀ, ਮੈਂ ਜੋਰਾ ਗਿੱਲ ਬੋਲਦਾ ਮੈਲਬਨ ਤੋਂ।
ਅੱਛਾ ਜੀ, ਜੋਰਾ ਸਿੰਘ ਜੀ।
ਵੀਰ ਜੀ, ਮੈਂ ਇੱਕ ਛੋਟੀ ਛੋਟੀ ਗੱਲਾਂ ਕਰਨੀਆਂ ਚਾਹੁੰਦਾ, ਜਿਆਦਾ ਟਾਈਮ ਨੀ ਲਾਉਂਗਾ। ਮਤਲਬ ਜਿੱਦਾਂ ਕਿ ਆਪਣੇ
ਕੋਈ ਲੋਟ ਟਾਈਮ ਕੋਈ ਗੱਲ ਕਰੋ।
ਹਾਂਜੀ, ਵੀ ਮਤਲਬ ਕਹਿੰਦੇ ਕਿ ਵੰਡ ਕੇ ਛਕਣਾ ਚਾਹੀਦਾ, ਪਰ ਆਈ ਥਿੰਕ ਪੰਜਾਬ ਆਲਰੇਡੀ ਸੋਕੇ ਦੀ ਮਾਰ ਚੱਲ ਰਿਹਾ ਵਾ, ਜਿੱਥੇ ਡੈਫੀਨੇਟਲੀ ਜਿੱਦਾਂ ਵੀਰ ਜੀ ਕਹਿ ਕੇ ਗਏ ਆ ਵੀ ਪਾਣੀ ਵੰਡ ਕੇ ਲੈ ਲੈਣਾ ਚਾਹੀਦਾ, ਹਿਮਾਚਲ ਦਾ ਪਾਣੀ ਆਉਂਦਾ ਆ। ਪਰ ਜਿੱਦਾਂ ਤੁਸੀਂ ਵੀ ਕਿਹਾ ਵਾ ਕਿ ਉਹ ਪਾਣੀ ਇਹੋ ਜਿਹਾ ਵੀ ਉਹ ਚਾਹ ਕੇ ਵੀ ਨੀ ਰੋਕ ਸਕਦੇ। ਦੂਜਾ ਜਿਹੜਾ ਪਾਕਿਸਤਾਨ ਨੂੰ ਪਾਣੀ ਜਾਂਦਾ ਵਾ, ਉਹ ਸਿੰਧ ਨਦੀ ਦਾ ਜਿਹੜਾ ਜਾਂਦਾ, ਸਿੰਧੂ ਨਦੀ ਦਾ, ਅਸੀਂ ਚਾਹ ਕੇ ਨੀ ਉਹ ਪਾਣੀ ਰੋਕ ਸਕਦੇ, ਕਿਉਂਕਿ ਸਾਡੇ ਕੋਲ ਪਾਣੀ ਸਟੋਰ ਹੀ ਨੀ ਕਰ ਸਕਦੇ, ਪਾਣੀ ਹੈ ਹੀ ਬਹੁਤ ਜ਼ਿਆਦਾ।
ਹਾਂਜੀ,
ਬਾਕੀ ਹਾਂ ਇੰਨਾ ਜ਼ਰੂਰ ਹੈ ਵੀ ਉਸ ਪਾਣੀ ਦੀ ਮਾਤਰਾ ਜ਼ਰੂਰ ਘਟਾਈ ਜਾ ਸਕਦੀ ਆ, ਲੇਕਿਨ ਰੋਕ ਨੀ ਸਕਦੇ ਉਹ ਪਾਣੀ।
ਹਾਂਜੀ,
ਦੂਜੇ ਪਾਸੇ ਜਿੱਦਾਂ ਵੀ ਆਪਾਂ ਹਿਮਾਚਲ ਕਹਿੰਦੇ ਆ, ਸੋਰੀ ਹਰਿਆਣੇ ਦੀ ਗੱਲ ਕਰਦੇ ਆ, ਤੁਸੀਂ ਮੰਨੋ ਚਾਹੇ ਨਾ ਮੰਨੋ, ਹਰਿਆਣਾ ਰਿਵਾਇਤੀ ਵੈਰੀ ਆ ਪੰਜਾਬੀ ਦਾ। ਠੀਕ ਆ, ਆਪਣੀਆਂ ਪੰਜਾਬੀ ਫੈਮਲੀਆਂ ਉੱਥੇ ਰਹਿੰਦੀਆਂ ਜ਼ਰੂਰ ਆ, ਵੀ ਜਿਹੜੀਆਂ ਬਿਲਕੁਲ ਆਪਣੇ ਵਾਂਗੂ ਹੀ ਆ, ਲੇਕਿਨ ਹਰਿਆਣਾ ਇੱਕ ਸ਼ੁਰੂ ਤੋਂ ਹੀ ਇੱਕ ਜਿਸ ਤਰ੍ਹਾਂ ਕਹਿ ਲਓ ਕਿ ਇੱਕ ਸ਼ਰੀਕ ਵਾਂਗੂ ਆਪਣੇ ਨਾਲ ਰਿਹਾ ਵਾ ਆਲਵੇਜ਼ ਹੀ। ਮੂਰਥਲ ਕਾਂਡ ਲੈ ਲਓ ਜਾਂ ਦੂਜੇ ਦੂਜੇ ਕਾਂਡ ਲੈ ਲਓ, ਕਦੀ ਵੀ ਕਿਸੇ ਨੂੰ ਨਿਆਣ ਨਹੀਂ ਮਿਲਿਆ ਉੱਥੇ। ਅੱਜ ਵੀ ਉੱਥੇ ਇਹੋ ਹੀ ਹਾਲਾਤ ਨੇ, ਜਿਹੜੀਆਂ ਪੰਜਾਬੀ ਫੈਮਿਲੀ ਚ ਰਹਿੰਦੀਆਂ ਉਹ ਮਾਈਨੋਰਟੀਜ਼ ਨੇ ਉੱਥੇ, ਮੈਜੋਰਟੀਜ਼ ਨਹੀਂ ਆ ਉਹਨਾਂ ਨੂੰ। ਮਤਲਬ ਵੀ ਰੀਸੈਂਟਲੀ ਇੱਕ ਮੈਲਬਨ ਦੇ ਵਿੱਚ ਕਾਨਸਰਟ ਹੋ ਗਿਆ ਹਰਿਆਣਵੀ ਨਾਈਟ ਹੀ, ਪਹਿਲੀ ਵਾਰ ਹਰਿਆਣਵੀ ਨਾਈਟ ਹੋਈ ਉੱਥੇ। ਜਦੋਂ ਪੰਜਾਬੀ ਗਾਣਾ ਚੱਲਦਾ ਸੀ ਨਾ ਹਰਿਆਣਵੀ, ਭਾਈ ਯਕੀਨ ਨੀ ਕਰੋਗੇ, ਗੱਲ ਪੈਣ ਤੱਕ ਜਾਂਦੇ ਸੀ ਡੀਜੇ ਦੇ ਕਿ ਤੂੰ ਪੰਜਾਬੀ ਗਾਣਾ ਕਿਉਂ ਚਲਾਇਆ।
ਅੱਛਾ,
ਬਲਕਿ ਉਹ ਵਿਚਾਰਾ ਜਿਹੜਾ ਸਿੰਗਰ ਸੀਗਾ ਸਟੇਜ ਤੇ, ਉਹ ਕਹਿੰਦਾ ਮੈਂ ਤੇ ਖੁਦ ਪੰਜਾਬੀ, ਮੈਂ ਹਰਿਆਣਵੀ ਕਿੱਥੋਂ ਗਾਣਾ ਬੋਲਾਂ, ਮੈਨੂੰ ਹਰਿਆਣਵੀ ਗਾਣਾ ਆਉਂਦਾ ਹੀ ਨਹੀਂ। ਹਾਰ ਕੇ ਉਹਨਾਂ ਨੇ ਰੀਤ ਤੇ ਗਾਣੇ ਲਾ ਲਾ ਜੇ ਲਾ ਲਾ ਕੇ ਉਹਨਾਂ ਦਾ ਬੂਟਾ ਸਾਰਿਆ। ਸੋ ਸਾਰੇ ਇੱਕੋ ਜਿਹੇ ਚਲੋ ਨਹੀਂ ਆ, ਲੇਕਿਨ ਇੱਕ ਜਿਸ ਤਰ੍ਹਾਂ ਹੁਣ ਕਹਿੰਦੇ ਨਾ ਮੱਛੀ ਪੱਥਰ ਚੱਟ ਕੇ ਮੁੜਦੀ ਆ, ਉਹ ਮੁੜੇਗੀ ਜ਼ਰੂਰ। ਜਿਸ ਤਰ੍ਹਾਂ ਹੁਣ 300-300 ਫੁੱਟ ਤੱਕ ਬੋਰ ਲੈ ਗਏ ਆ, 400-400 500 ਫੁੱਟ ਤੱਕ, ਹੋਰ ਕਿੰਨੇ ਕੁ ਅੱਗੇ ਬੋਰ ਲੈ ਜਾਣਗੇ।
ਹਾਂਜੀ,
ਉਹ ਇੱਕ ਦਾ ਇੱਕ ਦਿਨ ਇਹੋ ਜਿਹਾ ਆਏਗਾ ਹੀ ਆਏਗਾ ਜਦੋਂ ਦੁਬਾਰਾ ਤੋਂ ਨਹਿਰੀਕਰਨ ਹੋਏਗਾ ਤੇ ਵਾਪਿਸ ਇਹਨਾਂ ਨੂੰ ਉਹ ਚੀਜ਼ ਕਰਨੀ ਹੀ ਪਏਗੀ। ਪਹਿਲਾਂ ਹੁੰਦਾ ਸੀਗਾ ਇੱਕ ਪਿੰਡ ਦਾ ਇੱਕ ਸਾਂਝਾ ਟਿਊਬਵੈਲ ਹੁੰਦਾ ਸੀਗਾ, ਉਸ ਟਿਊਬਵੈਲ ਵੱਡਾ ਜਿਹਨੂੰ ਕਹਿੰਦੇ ਸੀ ਵੱਡਾ ਵੱਡੀ ਬੰਬੀ ਲੱਗੀ ਆ, ਉਸ ਵੱਡੇ ਬੋਰ ਤੋਂ ਹੀ ਸਾਰੇ ਜਣੇ ਸਿੰਜਾਈ ਕਰਦੇ ਸੀਗੇ। ਉਹ ਹੌਲੀ ਹੌਲੀ ਕਾਨਸੈਪਟ ਸਾਰਾ ਖਤਮ ਹੋ ਗਿਆ, ਹੁਣ ਆਈ ਥਿੰਕ ਲੋਕੀ ਉਸ ਚੀਜ਼ ਨੂੰ ਦੁਬਾਰਾ ਸੋਚ ਰਹੇ ਆ, ਇਸ ਚੀਜ਼ ਦੀ ਘਾਟ ਮਹਿਸੂਸ ਹੋ ਰਹੀ ਆ ਉੱਥੇ। ਬਾਕੀ ਬਾਕੀ ਤੁਸੀਂ ਸਿਆਣੇ ਜੇ, ਪੰਜਾਬ ਦੇ ਵਿੱਚ ਪਾਣੀ ਅੱਜ ਕੱਲ ਅੱਜ ਦੀ ਡੇਟ ਦੇ ਵਿੱਚ ਯੂਰੇਨੀਅਮ ਜ਼ਿੰਕ ਸਿੱਕਾ ਜਿਹਨੂੰ ਕਹਿ ਦਿੰਦੇ ਭਰਿਆ ਪਿਆ ਪਾਣੀ ਦੇ ਨਾਲ, ਤੇ ਕਿੰਨੇ ਬੱਚੇ ਜਿਹੜੇ ਕਿ ਕਿਸੇ ਦਾ ਕੰਨ ਨੀ ਹੁੰਦਾ, ਕਿਸੇ ਦੀ ਅੱਖ ਨੀ ਹੁੰਦੀ, ਕਿੰਨੇ ਅਪੰਗ ਬੱਚੇ ਪੈਦਾ, ਕਦੀ ਪੰਜਾਬ ਚ ਨਹੀਂ ਸੁਣਿਆ ਵੀ ਡਿਸੇਬਲ ਬੱਚੇ ਪੈਦਾ ਹੋ ਰਹੇ ਆ ਅੱਜ ਦੀ ਡੇਟ ਚ ਹੋ ਰਹੇ ਉੱਥੇ। ਇੱਕ ਤੇ ਹੁੰਦਾ
ਪੰਜਾਬ ਉੱਤੇ।
ਹਾਂਜੀ ਬਾਈ ਜੀ, ਇੱਕ ਛੋਟੀ ਜਿਹੀ ਗੱਲ ਵੀ, ਇੱਕ ਹੁੰਦਾ ਪਾਣੀ ਹੋਣਾ, ਲੇਕਿਨ ਪਾਣੀ ਦੂਸ਼ਿਤ ਹੋਣਾ ਉਸ ਤੋਂ ਵੀ ਮਾੜੀ ਗੱਲ ਆ।
ਬਿਲਕੁਲ, ਬਹੁਤ ਬਹੁਤ ਵਧੀਆ।
ਤੇ ਬਾਕੀ ਚਲੋ ਠੀਕ ਹੈ
ਜੀ।
ਦੂਜੀ ਬਾਈ ਜੀ, ਮੈਂ ਉਹ ਕਹਿਣਾ ਚਾਹੁੰਦਾ ਜਿਸ ਤਰ੍ਹਾਂ ਕਾਫੀ ਸਾਡੇ ਮੇਰਾ ਖੁਦ ਦਾ ਬ੍ਰਦਰ ਹੀ ਉਹ ਅੱਜ ਕੱਲ ਕਾਫੀ ਮੋਦੀ ਭਗਤ ਬਣਿਆ ਹੋਇਆ, ਉਹ ਭਾਈ ਸਾਹਿਬ ਕਾਫੀ ਗੁਣ ਗਾ ਰਹੇ, ਲੇਕਿਨ ਮੈਂ ਉਹਨੂੰ ਇਹੋ ਗੱਲ ਕਹੀ, ਮੈਂ ਕਿਹਾ ਵੀ ਥੋੜਾ ਜਿਹਾ ਟਾਈਮ ਰੁਕ ਜਾਓ, ਇਹ ਹੌਲੀ ਹੌਲੀ ਪਰਤਾਂ ਖੁੱਲਣਗੀਆਂ, ਵੀ ਇਹ ਸਾਰਾ ਜੋ ਵੀ ਨੋਟਬੰਦੀ ਹੋਈ ਆ ਇਹਦੇ ਪਿੱਛੇ ਕੀ ਚੱਲਿਆ ਕੀ ਚੱਲ ਰਿਹਾ। ਹੁਣ ਉਹ ਗੱਲਾਂ ਸਾਹਮਣੇ ਆ ਰਹੀਆਂ ਵੀ ਜਿਹੜਾ ਈਵਨ ਕਿ ਜਿਹੜਾ RBI ਦਾ ਗਵਰਨਰ ਸੀਗਾ ਜਿਹਨੇ 2000 ਨੋਟ ਸਤੰਬਰ ਚ ਇਸ਼ੂ ਹੋਇਆ, ਜਦੋਂ ਛਪਾਈ ਚੱਲ ਰਹੀ ਅੱਜ ਤੋਂ 6-7 ਮਹੀਨੇ ਪਹਿਲਾਂ, ਉਹ ਜਿਹੜੇ ਗਵਰਨਰ ਦੇ ਸਾਈਨ ਹੋਏ 2000 ਦੇ ਨੋਟ ਤੇ, ਉਹ ਖੁਦ ਅੰਬਾਨੀ ਦਾ ਉਹਨਾਂ ਦਾ ਜਵਾਈ ਆ। ਹੁਣ ਜਵਾਈ ਨੇ ਨਾ ਦੱਸਿਆ ਹੋਊਗਾ ਉਹਨਾਂ ਨੂੰ ਕਿ ਭਾਜੀ ਨੋਟ ਛਾਪ ਰਹੇ ਜੇ ਨਵੇਂ, ਸਾਂਭ ਲਓ ਆਪਣਾ ਜੋ ਸਾਂਭਣਾ ਚਾਹੁੰਦੇ ਨੇ। ਦੂਜੀ ਗੱਲ, ਇਹ ਕਿੱਦਾਂ ਕੋਇਨਸੀਡੈਂਸ ਹੋ ਸਕਦਾ ਵਾ ਕਿ ਉਹਨਾਂ ਨੇ ਨੀ ਕਿਹਾ ਵਾ ਕਿ 30 ਦਸੰਬਰ ਤੱਕ ਫ੍ਰੀ ਤੁਸੀਂ ਸੇਵਾਵਾਂ ਯੂਜ ਕਰੋ, ਤੇ 30 ਦਸੰਬਰ ਤੱਕ ਹੀ ਤੁਸੀਂ ਨੋਟ ਜਮਾ ਕਰਾ ਸਕਦੇ ਜੇ ਬੈਂਕ ਚ। ਤੀਸਰਾ, ਇਹਨਾਂ ਦਾ ਹੀ ਖੁਦ ਸਾਬਕਾ ਮੰਤਰੀ ਜਿਹੜਾ ਕਿ 500 ਕਰੋੜ ਦੀ, ਜਿਹਨੇ ਆਪਣੀ ਕੁੜੀ ਦੇ ਵਿਆਹ ਤੇ 500 ਕਰੋੜ ਲਾਉਣਾ, ਤੇ ਉਹ ਫਿਰ 2.5 ਲੱਖ ਵਾਲੇ ਨੂੰ ਤੇ ਮੋਦੀ ਸਾਹਿਬ ਫੜਨਗੇ, ਉਹ 500 ਕਰੋੜ ਵਾਲੇ ਨੂੰ ਕਿਉਂ ਨੀ ਹੱਥ ਪਾਉਂਦੇ। ਜੇ ਮੇਰੀ ਭਾਈ ਸਾਹਿਬ ਖੂਨ ਪਸੀਨੇ ਦੀ ਕਮਾਈ ਹੋਏਗੀ, ਮੈਂ 500 ਕਰੋੜ ਆਪਣੀ ਕੁੜੀ ਦੇ ਵਿਆਹ ਤੇ ਕਦੀ ਨੀ ਲਾਉਂਗਾ, ਤੇ ਨਾ ਹੀ ਮੇਰੇ ਕੋਲ ਹੋਣਗੇ। ਇਹ ਸਿਰਫ ਕਾਲਾ ਧਨ ਹੀ ਹੈ ਜਿਹੜਾ ਇੰਨਾ ਪੈਸਾ ਲੱਗਦਾ।
ਰਾਜਮਹਿੰਦਰ ਜੀ ਵੀ ਜੁੜੇ ਆ ਤੇ ਉਹਨਾਂ ਨੇ ਆਪਾਂ ਨੂੰ ਮਹੀਨਿਆਂ ਦੇ ਨਾਮ ਜਿਹੜੇ ਭੇਜੇ ਆ। ਰਾਜਮਹਿੰਦਰ ਜੀ ਬਹੁਤ ਬਹੁਤ ਧੰਨਵਾਦ, ਥੋੜਾ ਜਿਹਾ ਮੈਂ ਲੇਟ ਹੋ ਗਿਆ ਸਾਡਾ ਮੈਸੇਜ ਪੜ੍ਹਨ ਨੂੰ ਥੋੜਾ ਜਿਹਾ, ਪਰ ਫਿਰ ਵੀ ਆਪਾਂ ਅਗਲੇ ਵੀਕ ਤੁਹਾਡਾ ਜਿਹੜਾ ਇਹ ਮੈਸੇਜ ਆ ਜ਼ਰੂਰ ਪੜਾਂਗੇ। ਨਾਲ ਦੇ ਨਾਲ ਸਰੋਤਿਆਂ ਦੀ ਜਾਣਕਾਰੀ ਲਈ ਇਹ ਵੀ ਦੱਸ ਦਈਏ ਵੀ ਪ੍ਰੋਗਰਾਮ ਤੋਂ ਬਿਲਕੁਲ ਬਾਅਦ ਸੁਖਜੀਤ ਕੌਰ ਜੀ ਇੰਟਰਟ੍ਰੈਂਡਸ ਜਿਹੜੇ ਫੈਸ਼ਨ ਵਾਲੇ ਹੈਗੇ ਆ ਉਹਨਾਂ ਦੀ ਇੰਟਰਵਿਊ ਹੈਗੀ ਅਮਰਦੀਪ ਕੌਰ ਜੀ ਨਾਲ, ਉਹ ਵੀ ਆਪਾਂ ਪਲੇ ਕਰਨੀ ਆ ਪ੍ਰੋਗਰਾਮ ਤੋਂ ਬਾਅਦ। ਦਲਜੀਤ ਸਿੰਘ ਜੀ ਮਹਿਤਾ ਚੌਂਕ ਤੋਂ ਜੇ ਉਹ ਵੀ ਸੁਣਦੇ ਹੋਣ ਤਾਂ ਉਹਨਾਂ ਦੇ ਨਾਲ ਆਪਾਂ ਜ਼ਰੂਰ ਸਾਂਝ ਬਣਾਵਾਂਗੇ ਇਸ ਪ੍ਰੋਗਰਾਮ ਦੇ ਵਿੱਚ। ਪਹਿਲਾਂ ਫੋਨ
ਜੁੜੇ ਹੋਏ,
ਫੋਨ ਕੱਟ ਹੋ ਗਏ ਸੀ। ਸਤਿ ਸ੍ਰੀ ਅਕਾਲ ਜੀ ਦਲਜੀਤ ਸਿੰਘ ਜੀ,
ਮੇਰੇ ਖਿਆਲ ਚ ਕੋਈ ਟੈਕਨੀਕਲ ਪ੍ਰੋਬਲਮ ਆ ਗਈ ਸੀ ਤੇ ਹੁਣ ਟਾਈਮ ਵੀ ਥੋੜਾ ਤੇ ਮੈਂ ਸੰਖੇਪ ਜੇ ਗੱਲ ਕਰਨੀ।
ਤੁਸੀਂ ਕੋਈ ਨੀ ਗੱਲ ਦੱਸੋ ਜੀ।
ਮੈਂ ਇਹ ਕਹਿ ਰਿਹਾ ਸੀ ਕਿ ਜਿਹੜਾ ਪਾਣੀ ਦਾ ਮਸਲਾ ਹੈ ਨਾ, ਇਹ ਲੈ ਦੇ ਕੇ ਹੀ ਹੱਲ ਹੋਣਾ। ਜਿਵੇਂ ਸਾਡੇ ਪੰਜਾਬੀ ਬੋਲਦੇ ਇਲਾਕੇ ਚੰਡੀਗੜ੍ਹ ਦਾ ਮਸਲਾ, ਉਹ ਸਾਰੇ ਮਸਲੇ ਪਾਣੀ ਨਾਲ ਪਾਣੀ ਹੁੰਦਾ। ਪੁਰਾਣੇ ਸਮਿਆਂ ਚ ਸਾਡੇ ਮੋਟਰਾਂ ਖੂਹਾਂ ਦਾ ਜਿਹੜਾ ਪਾਣੀ ਸੀ ਉਹ ਅਸੀਂ ਮੁੱਲ ਵੇਚਦੇ ਸੀ ਇੱਕ ਦੂਸਰੇ ਨੂੰ, ਤੇ ਹੁਣ ਵੀ ਜੇ ਪਾਣੀ ਵਾਧੂ ਹੋਵੇ ਤਾਂ ਫੇਰ ਹੀ ਵੇਚਿਆ ਜਾ ਸਕਦਾ। ਇਹ ਨੀ ਹੈ ਕਿ ਪਾਣੀ ਸਾਡੇ ਕੋਲ ਥੋੜਾ ਹੈ ਤੇ ਅਸੀਂ ਵੇਚੀਏ। ਪਰ ਦੂਸਰੇ ਪਾਸੇ ਪਾਣੀ ਪੰਜਾਬ ਵਿਚ ਯੋਗ ਵਰਤੋਂ ਨੀ ਹੋ ਰਹੀ, ਜਿਵੇਂ ਕੁਝ ਸਰੋਤਿਆਂ ਨੇ ਵੀ ਗੱਲ ਕੀਤੀ ਕਿ ਪਾਣੀ ਜਿਹੜਾ ਮੋਟਰਾਂ ਬੰਬੀਆਂ ਦੇ ਰਾਹੀਂ ਵਰਤਿਆ ਜਾਂਦਾ, ਨਹਿਰਾਂ ਦਾ ਪਾਣੀ ਬਹੁਤ ਘੱਟ ਵਰਤਿਆ ਜਾਂਦਾ। ਆਪਾਂ ਨੂੰ ਵੀ ਇਹ ਚਾਹੀਦਾ ਕਿ ਨਹਿਰਾਂ ਦਾ ਪਾਣੀ ਜ਼ਿਆਦਾ ਵਰਤੀਏ ਤਾਂ ਕਿ ਪਾਣੀ ਦਾ ਸਾਡਾ ਪੱਧਰ ਥੱਲੇ ਨਾ ਜਾਵੇ। ਤੇ ਇਹਦੇ ਨਾਲ ਇੱਕ ਘਰਾਂ ਦੇ ਪਾਣੀ ਦੀ ਬੱਸ ਜ਼ਰੂਰ ਕਰਨੀ ਚਾਹੀਦੀ, ਜਿਹੜਾ ਮੀਂਹਾਂ ਦਾ ਪਾਣੀ ਪ੍ਰਣਾਲਿਆਂ ਰਾਹੀਂ ਥੱਲੇ ਬਾਹਰ ਚਲ ਜਾਂਦਾ, ਉਹ ਜ਼ਰੂਰ ਘਰਾਂ ਵਿੱਚ ਜਿਵੇਂ ਆਸਟ੍ਰੇਲੀਆ ਚ ਉਹਨੂੰ ਸਟੋਰ ਕਰਦੇ ਆ, ਇਹ ਸਟੋਰੇਜ ਜ਼ਰੂਰ ਹੋਣੀ ਚਾਹੀਦੀ ਆ। ਸੋ ਸਮਾਂ ਥੋੜਾ, ਇਸ ਕਰਕੇ ਮੈਂ ਇੰਨੇ ਕੁ ਸੁਝਾਅ ਦੇਣੇ ਚਾਹਾਂਗਾ, ਜੇ ਚੰਗੇ ਲੱਗਣ ਤਾਂ ਜ਼ਰੂਰ ਸਰੋਤਿਆਂ ਤੱਕ ਪਹੁੰਚਾਉਣੇ।
ਬਹੁਤ 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 ਧੰਨਵਾਦ ਜੀ। ਗੁਰਸੇਵਕ ਜਿੱਦਾਂ ਹੁੰਦਾ ਹੁਣ ਭਾਜੀ ਹੁਣਾਂ ਨੇ ਵੀ ਸੁਝਾਅ ਦਿੱਤਾ ਇਹ ਵੀ ਅਸਲ ਦੇ ਵਿੱਚ ਅਸੀਂ ਪਾਣੀ ਦੀ ਤਾਂ ਗੱਲ ਕਰ ਰਹੇ ਹਾਂ, ਅਸੀਂ ਸਾਂਭ ਕਿੱਦਾਂ ਰਹੇ ਹਾਂ। ਜਿੱਦਾਂ ਗਿੱਲ ਸਾਹਿਬ ਨੇ ਵੀ ਇਹੀ ਗੱਲ ਕੀਤੀ, ਆਪਣੇ ਜੋਰਾ ਸਿੰਘ ਹੋਣਾ ਨੇ ਵੀ ਇਹੀ ਗੱਲ ਕੀਤੀ ਹੈ ਵੀ ਅਸੀਂ ਪਾਣੀ ਵੀ ਤਾਂ ਸਾਂਭ ਨੀ ਰਹੇ ਹਨਾ, ਪਾਣੀ ਜਿਹੜਾ ਸਾਡੇ ਕੋਲ ਹੈਗਾ ਆ ਪਹਿਲਾਂ ਉਹ ਤਾਂ ਸਾਂਭੀਏ ਆਪਾਂ। ਅੱਗੇ ਇੱਕ ਨਹਿਰੀ ਪਾਣੀ ਦੀ ਸ਼ਾਇਦ ਇੱਕ ਹੋਰ ਵੀ ਤੁਹਾਨੂੰ ਮੈਂ ਸਮੱਸਿਆ ਦੱਸਦਾ ਵੀ ਅਸਲ ਦੇ ਵਿੱਚ ਲੋਕ ਜਿਹੜੇ ਆ ਟਿਊਬਵੈਲਾਂ ਵੱਲ ਨੂੰ ਕਿਉਂ ਹੋ ਗਏ। ਇੱਕ ਤਾਂ ਇਹ ਹੋਇਆ ਕਿ ਟਿਊਬਵੈਲਾਂ ਦੀ ਬਾਰੀ ਤੋਂ ਕਤਲ ਬਹੁਤ ਹੁੰਦੇ ਸੀ ਗੁਰਸੇਵਕ ਸਿੰਘ ਜੀ, ਬਹੁਤ ਲੜਾਈਆਂ ਹੁੰਦੀਆਂ ਸੀ ਜਦੋਂ ਪਾਣੀ ਦੀਆਂ ਬਾਰੀਆਂ ਹੁੰਦੀਆਂ ਸੀ। ਅਸੀਂ ਵੀ ਪਾਣੀ ਨਹਿਰੀ ਲਾਉਂਦੇ ਰਹੇ ਹਾਂ, ਬਹੁਤ ਤਕੜਾ ਕਲੇਸ਼ ਸੀਗਾ ਨਹਿਰਾਂ ਦੇ ਪਾਣੀ ਦਾ, ਉਹ ਵੀ ਸਰਕਾਰ ਜਿਹੜੀ ਹੱਲੇ ਨੀ ਕਰ ਪਾਈ ਸੀ। ਇਹ ਵੀ ਇੱਕ ਕਾਰਨ ਸੀਗਾ ਵੀ ਲੋਕੀ ਆਪਣੇ ਆਪ ਹੀ ਨਹਿਰਾਂ ਵਾ ਗਏ, ਜਿਹੜੀ ਨਹਿਰਾਂ ਛੱਡ ਗਏ ਕਿਉਂਕਿ ਪਾਣੀ ਦੀ ਬਾਰੀ ਜਿਹੜੀ ਹੁੰਦੀ ਮਸੀ ਲੱਗੀ ਹੋਣੀ, ਲੋਕਾਂ ਨੇ ਚੋਰੀ ਵਾਹ ਲੈਣਾ। ਕਹਾਣੀਆਂ ਵੀ ਇਸ ਗੱਲਾਂ ਦੇ ਉੱਤੇ ਲਿਖੀਆਂ ਗਈਆਂ, ਜੇ ਤੁਸੀਂ 1980 ਦੀਆਂ ਕਹਾਣੀਆਂ ਪੜ੍ਹੋ, ਮੂਵੀ ਜਿਹੜੀਆਂ ਇਸੇ ਗੱਲ ਤੋਂ, ਜਾਣੀ ਲੜਾਈ ਕਿਸਾਨਾਂ ਦੀ ਅਸਲੀ ਕਲੇਸ਼ ਦਾ ਘਰ ਹੁੰਦਾ ਸੀਗਾ ਇਸ ਗੱਲ ਦਾ। ਲੋਕਾਂ ਨੇ ਪਿਛਲੇ ਪਿੰਡ ਵਾਲਿਆਂ ਨੇ ਪਾਣੀ ਵੱਢ ਲੈਣਾ ਹਨਾ, ਤੇ ਇਸ ਕਰਕੇ ਲੋਕਾਂ ਨੇ ਨਹਿਰਾਂ ਦੇ ਪਾਣੀ ਤੋਂ ਆਪਣੀ ਜਿਹੜੀ ਗੱਲ ਆ ਉਹ ਛੱਡੇ ਹੀ ਦਿੱਤੀ ਹੌਲੀ ਹੌਲੀ ਵੀ ਅਸੀਂ ਯਾਰ ਕਲੇਸ਼ ਦੇ ਵਿੱਚ ਪੈਣਾ ਨੀ, ਆਪਣੀ ਮੋਟਰ ਲਵਾਓ ਤੇ ਵੱਖਰੇ ਹੋ ਜਾਓ। ਇਹ ਵੀ ਇੱਕ ਕਾਰਨ ਸੀਗਾ, ਪਰ ਫੇਰ ਵੀ ਆਪਾਂ ਨੂੰ ਵਰਤੋਂ ਭਾਈਚਾਰਾ ਜਿਹੜੀ ਮੈਂ ਗੱਲ ਫੇਰ ਕਰਦਾ, ਭਾਈਚਾਰਾ ਜਿਹੜਾ ਆ ਜੇ ਉਹ ਬਣਿਆ ਰਵੇ ਫੇਰ ਸਾਰੇ ਮਸਲੇ ਜਿਹੜੇ ਆ ਉਹ ਹੱਲ ਹੋ ਸਕਦੇ, ਕੋਈ ਏਡੀ ਵੱਡੀ ਗੱਲ ਵੀ ਹੈ ਨੀ ਗੀ। ਆਪਣੇ ਨਾਲ ਅਮਰਦੀਪ ਸਿੰਘ ਜੀ ਜੁੜੇ ਆ, ਅਮਰਦੀਪ ਸਿੰਘ ਜੀ ਬੈਂਗਲੋਰ ਤੋਂ ਬਹੁਤ ਚਿਰ ਬਾਅਦ ਜੁੜੇ ਆ, ਪਹਿਲਾਂ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਗੁਰਸੇਵਕ ਸਿੰਘ ਜੀ ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਉਹ ਕਹਿੰਦੇ ਪੰਜਾਬ ਪਾਣੀ ਜਿਹੜੀ ਪਾਣੀ ਦੀ ਦਰਬਾਰ ਤੋਂ ਆ ਪੰਜਾਬ ਵਿੱਚ ਬਹੁਤ ਜ਼ਿਆਦਾ ਹੋ ਰਹੀ ਆ, ਪਰ ਹਰ ਕੋਈ ਦੂਜੇ ਨੂੰ ਕਹਿ ਰਿਹਾ ਕਿ ਉਹ ਪਾਣੀ ਖਰਾਬ ਕਰਦੇ ਆ। ਮੈਂ ਤਾਂ ਕਰਦਾ ਨੀ, ਸ਼ੁਰੂਆਤ ਤਾਂ ਘਰ ਤੋਂ ਕਰਨੀ ਪੈਣੀ ਆ। ਅਮਰਦੀਪ ਸਿੰਘ ਜੀ ਹੁਣਾਂ ਨੇ ਨਾਲ ਮੈਸੇਜ ਵੀ ਭੇਜਿਆ, ਇੱਕ ਨਾਲ ਫੋਟੋ ਵੀ ਭੇਜੀ ਆ, ਉਹ ਕਹਿੰਦੇ ਵੀ ਹਰ ਕੋਈ ਬੰਦਾ ਜਿਹੜਾ ਆ ਉਹ ਚੇਂਜ ਚਾਹੁੰਦਾ, ਪਰ ਆਪਣੇ ਆਪ ਨੂੰ ਕੋਈ ਨੀ ਚੇਂਜ ਕਰਨਾ ਚਾਹੁੰਦਾ।
ਇਹ ਤਾਂ ਹੈ ਹੀ ਆ, ਬੇਸ਼ਕ ਅਸੀਂ ਪਲਾਸ ਦੇ ਵਿੱਚ ਥੋੜਾ ਜਿਹਾ ਪਾਣੀ ਛੱਡ ਕੇ ਡੋਲ ਦਈਏ, ਉਹ ਵੀ ਦੁਰਵਰਤੋਂ ਆ, ਸਾਨੂੰ ਛੋਟੀਆਂ ਛੋਟੀਆਂ ਗੱਲਾਂ ਤੋਂ ਸੋਚਣਾ ਪੈਣਾ। ਤੇ ਬਾਕੀ ਦਲਜੀਤ ਸਿੰਘ ਤੁਸੀਂ ਤਾਂ ਬਹੁਤ ਸੋਹਣੀ ਗੱਲ ਦੱਸਤੀ ਨਾ ਕਿ ਪਾਣੀਆਂ ਦੀ ਨਹਿਰਾਂ ਤੋਂ ਜਿਹੜਾ ਕਤਲਾਮ ਹੁੰਦਾ ਸੀ ਕਿ ਪੰਜਾਬ ਦੇ ਵਿੱਚ ਤਾਪ ਕਹਿ ਸਕਦੇ ਆ ਕਿ ਭਾਈ ਭਾਈ ਨੂੰ ਮਾਰ ਰਹੇ ਸੀ ਸਿੱਕੇਬਾਜ਼ੀ ਚ, ਅਸੀਂ ਨੀ ਚਾਹੁੰਦੇ ਕਿ ਆਹ ਲੜਾਈ ਹਰਿਆਣੇ ਚ ਹੋਵੇ,
ਇਹ ਲੜਾਈ ਸਾਡੇ ਤੱਕ ਰਹਿੰਦੇ ਹੋ। ਖੈਰ ਗੁਰਦੇਵ ਸਿੰਘ ਜੀ ਏਦਾਂ ਹੀ ਆ ਨਾ, ਖੈਰ ਬਹੁਤ ਵਧੀਆ ਜੀ, ਠੀਕ ਹੈ। ਤੇ ਆਪਣੇ ਨਾਲ ਗੁਰਪ੍ਰੀਤ ਸਿੰਘ ਬਰਾੜ ਸਾਹਿਬ ਮੋਗਾ, ਉਹਨਾਂ ਦਾ ਵੀ ਸਵਾਗਤ ਹੈ ਬਹੁਤ ਬਹੁਤ। ਬਰਾੜ ਸਾਹਿਬ ਹੁਣੀ ਸਾਨੂੰ ਪੈਸੇ ਦਿੱਤੇ ਹੋ ਆ, ਲਹਿਰਾਂ ਸਪੋਂਸਰ ਬਣੇ ਹੋ ਆ, ਐਵੇਂ ਨੀ ਹੈ ਕਿ ਗੁਰਪ੍ਰੀਤ ਸਿੰਘ ਬਰਾੜ ਸਾਹਿਬ ਮੋਗੇ ਵਾਲੇ,
ਇਹਨਾਂ ਦਾ ਬਹੁਤ ਬਹੁਤ ਧੰਨਵਾਦ।
ਹਾਂਜੀ
ਪ੍ਰੋਗਰਾਮ ਸਪਾਂਸਰ ਕਰਦੇ ਕਿਉਂਕਿ ਸਪਾਂਸਰਸ ਦੇ ਨਾਲ ਹੀ ਮੇਨ ਸਪਾਂਸਰ ਹੁੰਦੇ ਸਪਾਂਸਰ ਦੇ ਨਾਲ ਹੀ ਸਾਡੀ ਆਵਾਜ਼ ਸਰੋਤਿਆਂ ਤੱਕ ਪਹੁੰਚ ਰਹੀ ਆ ਤੇ ਜਿਹੜੇ ਆਪਣਾ ਰੇਡੀਓ ਚੱਲ ਰਿਹਾ ਸਪਾਂਸਰ ਦੀ ਸਪੋਰਟ ਨਾਲ ਹੀ ਚੱਲ ਰਿਹਾ ਸੋ ਇਹਨਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਕਰਦੇ ਆ
ਜੀ ਨਾਲ ਆਪਣੇ ਬਾਈ ਮੱਖਣ ਸੋਹੀ ਸਾਹਿਬ ਵੀ ਜੁੜਿਆ ਗੋਲਡ ਕੋਸਟ ਤੋਂ ਸਤਿ ਸ੍ਰੀ ਅਕਾਲ ਬੁਲਾਉਂਦੇ ਆ ਸਾਰੀ ਟੀਮ ਨੂੰ ਪ੍ਰੋਗਰਾਮ ਕਹਿੰਦੇ ਸੋਹਣਾ ਚੱਲਦਾ ਉਹਨੇ ਇਹ ਭੇਜਿਆ ਕਹਿੰਦੇ ਵੀ ਬਦਲਵਾ ਦੇ ਮੇਰੇ ਨੋਟ ਇਹ ਗੱਲ ਹੈ ਜਾਂ ਉਹ ਜਗ੍ਹਾ ਬਤਾ ਜਹਾਂ ਕਤਾਰ ਨਾ ਹੋ
ਤੁਹਾਨੂੰ ਦੱਸਦੇ ਜੀ ਹੁਣੇ ਹੁਣੇ ਆਪਣੇ ਅਜੇ ਪਾਲ ਸਿੰਘ ਜੀ ਨੇ ਵੀਡੀਓ ਸਾਂਝੀ ਕੀਤੀ ਸੀ ਮੇਰੇ ਨਾਲ 10 ਸਕਿੰਟ ਦੀ ਆ ਤੇ ਉਹ ਸ਼ਾਇਦ ਜਾਂ ਤਾਂ ਰਿਸ਼ਤੇਦਾਰ ਆ ਜਾਂ ਕਿਸੇ ਮੰਤਰੀ ਦਾ ਜਾਂ ਆਫਿਸਰ ਦਾ ਬੰਦਾ ਹੋਣਾ ਉਹ ਲੱਗ ਰਿਹਾ ਸੀ ਕਿ ਬੈਂਕ ਦੀ ਤਾਕੀ ਰਾਹੀਂ ਪਿਛਲੀ ਤਾਕੀ ਰਾਹੀਂ ਨੋਟ ਫੜ ਰਿਹਾ ਸਿੰਦਰੋਂ ਤੇ ਉਹ 10 ਮਿੰਟ ਦੀ ਉਹਨੇ ਸ਼ੇਅਰ ਕੀਤੀ ਆਪਣੇ ਫੇਸਬੁੱਕ ਤੇ ਮੈਨੂੰ ਭੇਜੀ ਸੀ ਆ ਵੀਡੀਓ ਤੇ ਹੁਣ ਤੁਸੀਂ ਕੱਢੋ ਰਿਸ਼ਤੇਦਾਰੀ ਜੇ ਨੋਟ ਬਦਲਾਉਣੇ ਆ
ਬਿਲਕੁਲ ਜੀ ਬਿਲਕੁਲ ਤੇ ਗੱਲ ਤਾਂ ਆਈ ਆ ਨਾ ਪਰ ਖੈਰ ਥੋੜਾ ਚਿਰ ਹੋਰ ਦੇਖਦੇ ਆ ਕੀ ਹੁੰਦਾ ਆ ਫੇਰ ਆਪਾਂ ਨਾਲੇ ਗੱਲ ਇਹ ਆ ਗੁਰਸੇਵ ਸਿੰਘ ਜੀ ਆਪਾਂ ਨੂੰ ਤਾਂ ਗੱਲ ਚਾਹੀਦੀ ਆਪਾਂ ਤਾਂ ਗੱਲ ਕਰਨੀ ਪਹਿਲਾਂ ਹੀ ਗੱਲ ਕੀਤੀ ਸੀ ਵੀ ਗੱਲਾਂ ਦੀ ਤਾਂ ਆਪਾਂ ਗੱਲਾਂ ਦਾ ਤਾਂ ਕੜਾਹ ਖਾਈਦਾ ਹਨਾ ਗੱਲ ਆਪਾਂ ਨੂੰ ਕਰਨੀ ਚਾਹੀਦੀ ਅਗਲੀ ਵਾਰ ਨੂੰ ਗੱਲ
ਨਹੀਂ ਪਰ ਅਸੀਂ ਇਹੀ ਅਰਦਾਸ ਕਰਦੇ ਹਾਂ ਕਿ ਕੋਈ ਵਿਵਾਦਤ ਨਾ ਹੋਵੇ ਨਾ ਜਿਹਦੇ ਨਾਲ ਭਾਈਚਾਰੇ ਦੀ ਗੱਲ ਵੀ ਤੇ ਜਿੱਦਾਂ ਕਿ ਇਤਰਾਜ਼ ਕਰਨਾ ਜਾਇਜ਼ ਇੱਥੋਂ ਆ ਕਿ ਪੰਜਾਬ ਨਾਲ ਹੋਰ ਤਰੀਕਿਆਂ ਨਾਲ ਧੱਕਾ ਬਹੁਤ ਹੋ ਰਿਹਾ ਤੇ ਉਹਨਾਂ ਨੂੰ ਵੀ ਹੁਣ ਪੰਜਾਬੀ ਵੀ ਕਹਿੰਦੇ ਆ ਕਿ ਜੇ ਹੁਣ ਪਾਣੀ ਸੀ ਅਸੀਂ ਕਿਉਂ ਜਾਣ ਦਈਏ ਠੀਕ ਹੈ ਜੀ ਅਸੀਂ ਆਸ ਕਰਦੇ ਹਾਂ ਕਿ ਦੂਜੀਆਂ ਸਟੇਟਾਂ ਜਿਹੜੇ ਹੋਰ ਇਹ ਧੱਕੇ ਪੰਜਾਬ ਨਾਲ ਉਹਦੇ ਪੱਖ ਚ ਵੀ ਸਪੋਰਟ ਕਰਨ ਠੀਕ ਹੈ ਜੀ ਤਾਂ ਜੋ ਕਿ ਫਿਰ ਭਾਈਵਾਲੀ ਹਰ ਪਾਸੇ ਬਣੀ ਰਹੇ
ਬਿਲਕੁਲ ਅਸੀਂ ਇਹੀ ਚਾਹੁੰਦੇ ਹਾਂ ਬਿਲਕੁਲ ਇਹੀ ਗੱਲ ਹੈ ਕਿ ਭਾਈਚਾਰਾ ਨਾ ਕਦੀ ਵੀ ਟੁੱਟੇ ਅਸੀਂ ਨਹਿਰਾਂ ਦੇ ਪਿੱਛੇ ਲੱਗ ਕੇ ਆਪਣੇ ਮੈਂ ਤੂੰ ਦੇ ਵਿੱਚ ਨਾ ਹੋਵੇ ਜਿੱਦਾਂ ਜੋਰਾ ਸਿੰਘ ਹੁਣੀ ਦੱਸਿਆ ਵੀ ਉਹ ਹਰਿਆਣਵੀ ਗੀਤ ਲਾਉਂਦੇ ਆ ਹਰਿਆਣਾ ਵੀ ਆਪਣਾ ਹੀ ਆ ਉਹਨਾਂ ਨੇ ਮੰਗਿਆ ਵੀ ਨਹੀਂ ਸੀ ਆਪਾਂ ਧੱਕੇ ਨੇ ਦੇਤਾ ਉਹਨਾਂ ਨੂੰ ਹਰਿਆਣਾ ਤੇ ਖੈਰ ਪ੍ਰੋਗਰਾਮ ਵੀ ਹੁਣ ਸਮਾਪਤੀ ਦੇ ਵੱਲੇ ਹੀ ਆ ਤੇ ਗੁਰਸੇਵ ਸਿੰਘ ਜੀ ਹੁਣ ਫਿਰ ਤੇ ਆਪਾਂ ਇੱਕ ਜਿਹੜੀ ਬਾਅਦ ਦੇ ਵਿੱਚ ਇੱਕ ਇੰਟਰਵਿਊ ਹੈਗੀ ਅਮਰਦੀਪ ਕੌਰ ਜੀ ਹੁਣਾਂ ਦੀ ਜਿਹੜੇ ਕਿ ਫੈਸ਼ਨ ਦੇ ਬਾਰੇ ਗੱਲ ਕਰਨਗੇ ਸੁਖਪ੍ਰੀਤ ਕੌਰ ਜੀ ਉਹਨਾਂ ਦੇ ਇੰਟਰ ਟ੍ਰੈਂਡ ਫੈਸ਼ਨ ਦੇ ਬਾਰੇ ਉਹਨਾਂ ਦੀ ਇੰਟਰਵਿਊ ਹੈਗੀ ਆ ਉਹ ਆਪਾਂ ਪ੍ਰੋਗਰਾਮ ਤੋਂ ਬਾਅਦ ਬ੍ਰੌਡਕਾਸਟ ਕਰਨੀ ਆ ਸਰੋਤਿਓ ਉਹ ਵੀ ਜ਼ਰੂਰ ਸੁਣਿਓ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀ ਆ ਜਿੰਨੇ ਵੀ ਸਰੋਤਿਆਂ ਨੇ ਸਾਡੇ ਨਾਲ ਸਾਂਝ ਜਿਹੜੀ ਆ ਬਣਾਈ ਆ ਤੇ ਅਗਲੇ ਹਫ਼ਤੇ ਫੇਰ ਆਪਾਂ ਮਿਲਾਂਗੇ ਤੇ ਜਿਹੜੇ ਗਾਣੇ ਆ ਉਹ ਆਪਾਂ ਇੰਟਰਵਿਊ ਤੋਂ ਬਾਅਦ ਸ਼ਾਇਦ ਆਪਾਂ ਲਾ ਦਈਏ ਤੇ ਆਪਾਂ ਸਾਰੇ ਸੁਣ ਲਿਓ ਤੇ ਦੋਸਤੋ ਹੁਣ ਇਜਾਜ਼ਤ ਦਿਓ ਚੱਲੀਏ ਫਿਰ ਗੁਰਸੇਵ ਸਿੰਘ ਜੀ
ਜੀ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ